तेती 552 127।
सुन रहे हो अपना हरमल रेडियो 24 घंटे 7 दिन ऑस्ट्रेलिया का पहला पंजाबी रेडियो हरमल रेडियो 24 घंटे
'ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ' ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ।
ਠੋਕਰਾਂ ਖਾ ਕੇ ਵੀ ਨਾ ਸੰਭਲੇ ਇਹ ਮੁਸਾਫਿਰ ਦਾ ਨਸੀਬ ਹੈ, ਵਰਨਾ ਪੱਥਰ ਤਾਂ ਆਪਣਾ ਫਰਜ਼ ਨਿਭਾ ਹੀ ਰਹੇ ਨੇ। ਚੰਗੇ ਵਿਚਾਰਾਂ ਨਾਲ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ ਜਜ਼ਬਾ ਪੰਜਾਬੀ।
ਹਰਮਨ ਰੇਡੀਓ ਤੇ ਮੈਂ ਹਾਜ਼ਰ ਹਾਂ ਜੀ ਅਮਰਦੀਪ ਕੌਰ। ਅੱਜ ਸੋਮਵਾਰ ਦਾ ਇਹ ਪ੍ਰੋਗਰਾਮ ਲੈ ਕੇ ਸਾਲ 2017 ਦੇ ਜਨਵਰੀ ਮਹੀਨੇ ਦੀ 2 ਤਰੀਕ ਹੋ ਚੁੱਕੀ ਹੈ। ਨਾਨਕ ਸ਼ਾਹੀ ਸੰਵਤ 548 ਦੇ ਮਾਘ ਮਹੀਨੇ ਦੀ ਅੱਜ 17 ਤਰੀਕ ਹੈ ਤੇ ਘੜੀਆਂ ਤੇ ਨਿਗਾਹ ਮਾਰਾਂ ਤਾਂ ਘੜੀਆਂ ਕਹਿੰਦੀਆਂ ਨੇ ਸਿਡਨੀ ਮੈਲਬਨ ਤੇ ਕੈਨੇਡਾ ਦੇ ਵਿਚ 8:02 ਹੋ ਚੁੱਕੇ ਨੇ। ਐਡੀਲੇਡ ਦੇ ਵਿਚ 7:32 ਨੇ ਤੇ ਪਰਥ ਦੇ ਵਿਚ 5:02, ਬ੍ਰਿਸਬੇਨ ਦੇ ਵਿਚ 7:02 ਇਸ ਵੇਲੇ ਹੋ ਚੁੱਕੇ ਨੇ ਆਸਟ੍ਰੇਲੀਆ ਦੀਆਂ ਘੜੀਆਂ ਮੁਤਾਬਕ। ਤੇ ਗੁਆਂਢੀ ਮੁਲਕ ਚਲੀਏ, ਨਿਊਜ਼ੀਲੈਂਡ ਦਾ ਆਕਲੈਂਡ ਸ਼ਹਿਰ ਦੇ ਵਿਚ ਇਸ ਵੇਲੇ 10:02 ਹੋਏ ਨੇ। ਤੁਹਾਡੇ ਮੁਲਕਾਂ ਵੱਲ ਆਉਂਦੇ ਹਾਂ ਤਾਂ ਕੈਨੇਡਾ ਦੇ ਸ਼ਹਿਰ ਟੋਰਾਂਟੋ ਦੇ ਵਿਚ 4:02, ਯਾਨੀ ਉਥੇ ਐਤਵਾਰ ਚੱਲ ਰਿਹਾ ਤੇ ਅਜੇ 29 ਜਨਵਰੀ ਚੱਲ ਰਹੀ ਹੈ। ਕੈਨੇਡਾ ਦਾ ਵੈਨਕੂਵਰ ਸ਼ਹਿਰ ਜਿਹੜਾ ਜੀ ਉਥੇ 1:02 ਹੋਏ ਨੇ, ਬਾਅਦ ਦੁਪਹਿਰ ਦੇ 29 ਜਨਵਰੀ 3 ਐਤਵਾਰ ਹੀ ਹੈ। ਤੇ USA ਦੇ ਲਾਸ ਏਂਜਲਸ ਦੇ ਵਿਚ ਵੀ 1:02 3 ਐਤਵਾਰ 29 ਜਨਵਰੀ ਚੱਲ ਰਹੀ ਹੈ ਜੀ। ਤੇ ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਵਿਚ 29 ਜਨਵਰੀ ਐਤਵਾਰ ਦੀ ਬਾਅਦ ਦੁਪਹਿਰ 2:00 ਉਥੇ 3 ਮਿੰਟ ਹੋ ਚੁੱਕੇ ਨੇ। ਤੇ US ਦੇ ਮਿਆਮੀ ਸ਼ਹਿਰ ਦੇ ਵਿਚ ਸ਼ਾਮ ਦੇ 4:03 29 ਜਨਵਰੀ ਦੀ ਸ਼ਾਮ ਉਥੇ ਚੱਲ ਰਹੀ ਹੈ। ਤੇ ਹੋਰ ਮੁਲਕਾਂ ਵੱਲ ਵਧੀਏ ਤਾਂ ਚੀਨ ਦੇ ਹਾਂਗਕਾਂਗ ਸ਼ਹਿਰ ਦੇ ਵਿਚ ਇਸ ਵੇਲੇ 5:03 ਹੋਏ ਨੇ ਜੀ। ਤੇ ਉਥੇ 30 ਜਨਵਰੀ ਯਾਨੀ ਸੋਮਵਾਰ ਦੀ ਸਵੇਰ ਜਿਹੜੀ ਚੜ ਚੁੱਕੀ ਹੈ। ਪੁਰਤਗਾਲ ਦੇ ਲਿਸਬਨ ਸ਼ਹਿਰ ਦੇ ਵਿਚ ਰਾਤ ਪੈ ਚੁੱਕੀ ਹੈ ਐਤਵਾਰ ਦੀ 29 ਜਨਵਰੀ ਦੀ 9:03 ਹੋਏ ਨੇ। ਇਟਲੀ ਦੇ ਵਿਚ ਇਸ ਵੇਲੇ 10:03 ਹੋਏ ਨੇ ਜੀ ਤੇ 29 ਜਨਵਰੀ ਦੀ ਰਾਤ ਪੈ ਚੁੱਕੀ ਹੈ। ਦੁਬਈ ਦੇ ਵਿਚ ਦਿਨ ਸੋਮਵਾਰ ਚੜ ਚੁੱਕਿਆ, 1:03 ਹੋਏ ਨੇ 30 ਜਨਵਰੀ ਦੇ। ਤੇ ਭਾਰਤ ਚਲੀਏ ਤਾਂ ਭਾਰਤ ਦੇ ਨਵੀਂ ਦਿੱਲੀ ਦੇ ਵਿਚ 2:33 ਸੋਮਵਾਰ ਵੱਡਾ ਤੜਕਾ ਜਿਹੜਾ ਇਸ ਵੇਲੇ ਚੱਲ ਰਿਹਾ। ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਮੁਲਕ ਤੋਂ, ਜਿਸ ਵੀ ਧਰਤੀ ਤੋਂ ਤੁਸੀਂ ਆਵਾਜ਼ ਦੀਆਂ ਤਰੰਗਾਂ ਦੇ ਰਾਹੀਂ ਅੱਜ ਦੇ ਇਸ ਲਹਿਰਾਂ ਪ੍ਰੋਗਰਾਮ ਦੇ ਵਿਚ ਜੁੜੇ ਹੋ, ਤੁਹਾਨੂੰ ਤਹਿ ਦਿਲ ਤੋਂ ਦੋਸਤੋ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿਚ। ਤੇ ਤੁਹਾਨੂੰ ਥੋੜੀ ਜਿਹੀ ਹੈਰਾਨੀ ਜਿਹੜੀ ਆ ਜ਼ਰੂਰ ਹੋਈ ਹੋਣੀ ਆ, ਹੋ ਸਕਦਾ ਜ਼ਿਆਦਾ ਹੀ ਹੋਈ ਹੋਵੇ, ਕਿਉਂਕਿ ਸੋਮਵਾਰ ਦਾ ਜਿਹੜਾ ਪ੍ਰੋਗਰਾਮ ਆ ਉਹ ਮਿੰਟੂ ਬਰਾੜਹੁਰੀ ਲੈ ਕੇ ਆਉਂਦੇ ਹੁੰਦੇ ਆ ਐਡੀਲੇਡ ਤੋਂ। ਸੋ ਮਿੰਟੂ ਬਰਾੜਹੁਰੀ ਜ਼ਰੂਰ ਸ਼ਾਮਲ ਹੋਣਗੇ ਜੀ ਪ੍ਰੋਗਰਾਮ ਦੇ ਵਿਚ। ਤੇ ਅੱਜ ਸ਼ੁਰੂਆਤ ਦੇ ਵਿਚ ਉਹ ਕਿਉਂ ਨਹੀਂ ਆਏ ਉਹਦਾ ਜਿਹੜਾ ਕਾਰਨ ਹੈ ਉਹ ਵੀ ਉਹੀ ਦੱਸਣਗੇ। ਸੋ ਤੁਸੀਂ ਓਨੀ ਦੇਰ ਤੱਕ ਜਿਹੜੇ ਅੰਦਾਜ਼ੇ ਆ ਉਹ ਆਪਣੇ ਢੰਗ ਦੇ ਨਾਲ ਲਗਾਉਂਦੇ ਰਹੋ। ਤੇ ਨਾਲ ਹੀ ਨਾਲ ਕਿਉਂਕਿ ਇੱਕ ਹੁੰਦਾ ਨਾ ਉਤਸੁਕਤਾ ਜੀ ਵੱਧ ਜਾਂਦੀ ਆ ਵੀ ਕੀ ਗੱਲ ਹੈ ਬਰਾੜ ਸਾਹਿਬ ਕਿਉਂ ਨਹੀਂ ਆਏ। ਤੇ ਅਮਰਦੀਪ ਜਿਹੜੀ ਆ ਉਹ ਮੰਗਲਵਾਰ ਦਾ ਪ੍ਰੋਗਰਾਮ ਪੇਸ਼ ਕਰਦੀ ਆ, ਅੱਜ ਸੋਮਵਾਰ ਕਿਉਂ ਆ ਗਈ ਹੈ। ਸੋ ਤੁਹਾਡੀ ਉਤਸੁਕਤਾ ਜਿਹੜੀ ਆ ਉਹ ਓਨੀ ਦੇਰ ਬਣੀ ਰਹਿਣ ਦਿੰਦੇ ਆ ਤੇ ਜਿੰਨੀ ਦੇਰ ਤੱਕ ਬਰਾੜ ਸਾਹਿਬ ਪ੍ਰੋਗਰਾਮ ਦੇ ਵਿਚ ਸ਼ਾਮਲ ਨਹੀਂ ਹੁੰਦੇ। ਤੇ ਦੋਸਤੋ ਦਿਨ ਦੀ ਆਪਾਂ ਗੱਲ ਕੀਤੀ ਆ, ਦਿਨ ਤੋਂ ਬਾਅਦ ਆ ਜਾਂਦੇ ਆ ਪ੍ਰੋਗਰਾਮ ਦੀ ਰੂਪ ਰੇਖਾ ਵੱਲ। ਤੇ ਜੇ ਸੋਮਵਾਰ ਦੇ ਪ੍ਰੋਗਰਾਮ ਦੀ ਗੱਲ ਕਰੀਏ ਤਾਂ ਸੋਮਵਾਰ ਦੇ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿਚ ਖ਼ਬਰਾਂ ਦੇ ਉੱਤੇ ਜਿਹੜੀ ਝਾਤ ਆ ਉਹ ਜ਼ਰੂਰ ਪਾਉਂਦੇ ਹੁੰਦੇ ਆ ਬਰਾੜ ਸਾਹਿਬ। ਸੋ ਖ਼ਬਰਾਂ ਦੇ ਉੱਤੇ ਝਾਤ ਆਪਾਂ ਜ਼ਰੂਰ ਮਾਰਾਂਗੇ ਤੇ ਮੌਸਮ ਦੇ ਉੱਤੇ ਵੀ ਇੱਕ ਉੱਡਦੀ ਜਿਹੜੀ ਨਿਗਾਹ ਆ ਉਹ ਮਾਰਾਂਗੇ ਤੇ ਨਾਲ ਹੀ ਨਾਲ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਕਿਉਂਕਿ ਸੋਮਵਾਰ ਨੂੰ ਕਾਲਸ ਜਿਹੜੀਆਂ ਆ ਉਹ ਲਈਆਂ ਜਾਂਦੀਆਂ ਤੇ ਕਾਲਸ ਜਿਹੜੀਆਂ ਜੀ ਉਹ ਜ਼ਰੂਰ ਤੁਹਾਡੀਆਂ ਲਵਾਂਗੇ। ਤੁਸੀਂ ਕਿਸੇ ਵੀ ਵਿਸ਼ੇ ਦੇ ਉੱਤੇ ਜੇ ਅੱਜ ਗੱਲ ਕਰਨੀ ਚਾਹੁੰਦੇ ਹੋਵੋ, ਚਾਹੇ ਪੰਜਾਬ ਦੀਆਂ ਇਲੈਕਸ਼ਨਸ ਤੇ ਗੱਲ ਕਰਨੀ ਚਾਹੁੰਦੇ ਹੋਵੋ, ਚਾਹੇ ਤੁਸੀਂ ਕਿਸੇ ਹੋਰ ਮੁੱਦੇ ਦੇ ਉੱਤੇ ਗੱਲਬਾਤ ਕਰਨੀ ਚਾਹੁੰਦੇ ਹੋਵੋ, ਤੁਸੀਂ ਸਾਡੇ ਨਾਲ ਜਿਹੜਾ ਆਪਣਾ ਰਾਬਤਾ ਹੈ ਜੀ ਉਹ ਬਣਾ ਸਕਦੇ ਹੋ ਤੇ ਕਾਲ ਕਰਨ ਦੇ ਲਈ ਸਾਡਾ ਜਿਹੜਾ ਨੰਬਰ ਹੈ ਜੀ ਉਹ 6128599281 ਯਾਨੀ ਤੁਸੀਂ ਦੋ ਲਗਾ ਕੇ 8599281 ਲਗਾ ਸਕਦੇ ਹੋ। 61 ਜਿਹੜਾ ਜੀ ਉਹ ਆਸਟ੍ਰੇਲੀਆ ਦਾ ਕੋਡ ਹੈ। ਸੋ ਤੁਸੀਂ ਸਾਡੇ ਨਾਲ ਕਾਲ ਦੇ ਰਾਹੀਂ ਵੀ ਜੁੜ ਸਕਦੇ ਹੋ, ਇਸ ਤੋਂ ਇਲਾਵਾ ਤੁਸੀਂ ਆਪਣੇ ਮੈਸੇਜ ਸਾਡੇ ਤੱਕ ਪਹੁੰਚਦੇ ਕਰ ਸਕਦੇ ਹੋ ਈਮੇਲ ਦੇ ਰਾਹੀਂ request@harmanradio.com ਸਾਡਾ ਈਮੇਲ ਪਤਾ ਤੇ ਇਸ ਤੋਂ ਇਲਾਵਾ ਤੁਸੀਂ ਟੈਲੀਗ੍ਰਾਮ ਦੇ ਜ਼ਰੀਏ ਵੀ ਆਪਣੀ ਜਿਹੜੀ ਸਾਂਝ ਹੈ ਸਾਡੇ ਨਾਲ ਸਥਾਪਿਤ ਕਰ ਸਕਦੇ ਹੋ। ਟੈਲੀਗ੍ਰਾਮ ਨੰਬਰ ਜਿਹੜਾ ਜੀ ਉਹ ਸਾਡਾ ਹੈਗਾ 9175081449 ਯਾਨੀ 91 ਲਗਾ ਕੇ 7508014499। ਸੋ ਟੈਲੀਗ੍ਰਾਮ ਰਾਹੀਂ, ਈਮੇਲ ਦੇ ਜ਼ਰੀਏ ਜਾਂ ਫਿਰ ਕਾਲ ਦੇ ਰਾਹੀਂ। ਸੋ ਕਾਲਾਂ ਜਿਹੜੀਆਂ ਜੀ ਉਹ ਅਸੀਂ ਲੈਣੀਆਂ ਪ੍ਰੋਗਰਾਮ ਦੇ ਅਗਲੇ ਘੰਟੇ ਦੇ ਵਿਚ, ਪਰ ਫਿਲਹਾਲ ਤੁਸੀਂ ਆਪਣੇ ਜਿਹੜੇ ਮੈਸੇਜ ਆ ਉਹ ਈਮੇਲ ਤੇ ਟੈਲੀਗ੍ਰਾਮ ਦੇ ਰਾਹੀਂ ਵੀ ਭੇਜ ਸਕਦੇ ਹੋ ਤੇ ਸਕਾਈਪ ਦੇ ਰਾਹੀਂ ਵੀ ਸਾਡੇ ਨਾਲ ਜਿਹੜਾ ਰਾਬਤਾ ਬਣਾਇਆ ਜਾ ਸਕਦਾ। ਸਕਾਈਪ ਦਾ ਜਿਹੜਾ ਸਾਡਾ ਪਤਾ ਜੀ harman.radio.com। ਸੋ ਇਹ ਪਤਾ ਜਿਹੜਾ ਸਕਾਈਪ ਦਾ, ਸਕਾਈਪ ਦੇ ਜ਼ਰੀਏ ਵੀ ਤੁਸੀਂ ਸਾਡੇ ਨਾਲ ਜਿਹੜੀ ਸਾਂਝ ਹੈ ਉਹ ਬਣਾ ਸਕਦੇ ਹੋ ਦੋਸਤੋ। ਤੇ ਹੁਣ ਆਪਾਂ ਝਾਤ ਮਾਰ ਲੈਂਦੇ ਹਾਂ ਜੀ ਅੱਜ ਦੇ ਮੌਸਮ ਦੇ ਉੱਤੇ, ਮੌਸਮ ਕੀ ਕਹਿ ਰਿਹਾ ਤੁਹਾਡੇ ਸਾਡੇ ਸ਼ਹਿਰਾਂ ਦਾ। ਸਿਡਨੀ ਦੇ ਵਿਚ ਅੱਜ ਜਿਹੜਾ ਜੀ ਘੱਟ ਤੋਂ ਘੱਟ ਤਾਪਮਾਨ 23 ਡਿਗਰੀ ਤੇ ਵੱਧ ਤੋਂ ਵੱਧ 32 ਡਿਗਰੀ ਜਾਣ ਦੀ ਸੰਭਾਵਨਾ ਹੈ ਤੇ ਉਥੇ ਜਿਹੜੀ ਧੁੱਪ ਹੈ ਉਹ ਤਿੱਖੀ ਬਣੀ ਰਹਿਣੀ ਹੈ। ਮੈਲਬਰਨ ਦੇ ਵਿਚ 18 ਡਿਗਰੀ ਘੱਟ ਤੋਂ ਘੱਟ ਤਾਪਮਾਨ ਦੱਸਿਆ ਗਿਆ ਜੀ ਤੇ 34 ਡਿਗਰੀ ਤੱਕ ਜਾਣ ਦੀ ਸੰਭਾਵਨਾ ਤੇ ਇੱਥੇ ਸੰਭਾਵੀ ਛਰਾਟੇ ਜਿਹੜੇ ਆ ਜੀ ਉਹ ਦੱਸੇ ਗਏ ਆ ਤੇ ਬੱਦਲਬਾਈ ਜਿਹੜੀ ਆ ਉਹ ਵੀ ਕਿਤੇ ਕਿਤੇ ਦਿਖਾਈ ਦੇ ਸਕਦੀ ਆ, ਪਰ ਜਿਹੜਾ ਤਾਪਮਾਨ ਹੈ ਉਹ 34 ਡਿਗਰੀ ਤੱਕ ਜਾਣ ਕਾਰਨ ਦਿਨ ਜਿਹੜਾ ਜੀ ਉਹ ਗਰਮ ਹੀ ਜਾਣਾ ਹੈ। ਬ੍ਰਿਸਬੇਨ ਦੇ ਵਿਚ 23 ਡਿਗਰੀ ਘੱਟ ਤੋਂ ਘੱਟ 31 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਹੈ ਜੀ ਤੇ ਇੱਥੇ ਜਿਹੜੀ ਧੁੱਪ ਆ ਉਹ ਬਣੀ ਰਹਿਣੀ ਹੈ। ਪਰਥ ਦੇ ਵਿਚ 16 ਡਿਗਰੀ ਘੱਟ ਤੋਂ ਘੱਟ 23 ਡਿਗਰੀ ਵੱਧ ਤੋਂ ਵੱਧ ਤਾਪਮਾਨ ਜਾਣ ਦੀ ਸੰਭਾਵਨਾ ਤੇ ਇੱਥੇ ਜੀ ਥੰਡਰ ਸਟੋਰਮ ਜਿਹੜੇ ਆ ਉਹ ਦੱਸੇ ਗਏ ਆ। ਐਡੀਲੇਡ ਦੇ ਵਿਚ 27 ਡਿਗਰੀ ਘੱਟ ਤੋਂ ਘੱਟ 33 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਹੈ। ਇੱਥੇ ਵੀ ਮੀਂਹ ਦੇ ਛਰਾਟੇ ਜਿਹੜੇ ਆ ਜੀ ਉਹ ਪੈ ਸਕਦੇ ਆ। ਐਡੀਲੇਡ ਦਾ ਜਿਹੜਾ ਤਕਰੀਬਨ ਜਿਹੜਾ ਮੌਸਮ ਹੈ ਜੀ ਉਹ ਮੈਲਬਰਨ ਦੇ ਨਾਲ ਕਾਫੀ ਹੱਦ ਤੱਕ ਮੇਲ ਖਾਂਦਾ ਹੁੰਦਾ ਤੇ ਕੈਨਬਰਾ ਦੇ ਵਿਚ ਅੱਜ 17 ਡਿਗਰੀ ਘੱਟ ਤੋਂ ਘੱਟ ਹੈ ਤੇ 39 ਡਿਗਰੀ ਤੱਕ ਜਾਣ ਦੀ ਸੰਭਾਵਨਾ ਹੈ। ਜੇ ਕੈਨਬਰਾ ਦੀ ਗੱਲ ਕਰੀਏ ਤੇ ਸਭ ਤੋਂ ਠੰਡ ਜ਼ਿਆਦਾ ਜਿਹੜੀ ਆ ਉਹ ਵੀ ਆਸਟ੍ਰੇਲੀਆ ਦੀ ਸਭ ਤੋਂ ਠੰਡੀ ਜਿਹੜੀ ਕੈਨਬਰਾ ਦੇ ਵਿਚ ਠੰਡਾ ਸ਼ਹਿਰ ਜਿਹੜਾ ਹੈ ਜੀ ਉਹ ਮੰਨਿਆ ਜਾਂਦਾ ਤੇ ਹੁਣ ਗਰਮੀ ਦੇਖੋ ਜੀ, ਗਰਮੀ ਦੇ ਵਿਚ ਵੀ ਫੱਟੇ ਚੱਕ ਹੋ ਰਹੇ ਆ। ਸੋ 17 ਤੋਂ 39 ਡਿਗਰੀ ਤੱਕ ਜਾਣ ਦੀ ਸੰਭਾਵਨਾ ਤੇ ਪੂਰਾ ਗਰਮ ਦਿਨ ਜਿਹੜਾ ਅੱਜ ਕੈਨਬਰਾ ਦੇ ਵਿਚ। ਹੋਬਾਰਟ ਦੇ ਵਿਚ 14 ਡਿਗਰੀ ਘੱਟ ਤੋਂ ਘੱਟ ਤੇ 25 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਤੇ ਹਵਾ ਜਿਹੜੀ ਹੈ ਉਹ ਸ਼ਾਵਰਸ ਦੇ ਨਾਲ ਇੱਥੇ ਯਾਨੀ ਮੀਂਹ ਦੇ ਛਰਾਟੇ ਜਿਹੜੇ ਆ ਤੇ ਨਾਲ ਹੀ ਨਾਲ ਵਿੰਡੀ ਜਿਹੜਾ ਆ ਉਹ ਦੱਸਿਆ ਗਿਆ। ਡਾਰਵਿਨ ਦੇ ਵਿਚ 26 ਡਿਗਰੀ ਘੱਟ ਤੋਂ ਘੱਟ ਹੈ ਤੇ 33 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਤੇ ਇੱਥੇ ਵੀ ਸੰਭਾਵੀ ਜਿਹੜੇ ਛਰਾਟੇ ਹੋ ਸਕਦੇ ਆ ਤੇ ਥੰਡਰ ਸਟੋਰਮ ਜਿਹੜਾ ਹੈ ਜੀ ਉਹ ਵੀ ਦੱਸਿਆ ਗਿਆ। ਸੋ ਇਹ ਸੀ ਜੀ ਆਸਟ੍ਰੇਲੀਆ ਭਰ ਦੇ ਸ਼ਹਿਰਾਂ ਦਾ ਅੱਜ ਦਾ ਮੌਸਮ ਤੇ ਮੌਸਮ ਦੇ ਨਾਲ ਹੁਣ ਸਾਡੇ ਕੁਛ ਦੋਸਤ ਜਿਹੜੇ ਆ ਉਹ ਵੀ ਸ਼ਾਮਲ ਹੋ ਰਹੇ ਆ ਪ੍ਰੋਗਰਾਮ ਦੇ ਵਿਚ। ਤੇ ਦੋਸਤੋ ਜਦੋਂ ਆਪਾਂ ਮੌਸਮ ਦੀ ਗੱਲ ਕਰਦੇ ਆ ਤੇ ਆਸਟ੍ਰੇਲੀਆ ਦੇ ਵਿਚ ਆਮ ਤੌਰ ਤੇ ਕਿਹਾ ਜਾਂਦਾ, ਖਾਸ ਤੌਰ ਤੇ ਮੈਲਬਰਨ ਦਾ ਜਿਹੜਾ ਮੌਸਮ ਆ ਉਹਦੇ ਬਾਰੇ ਕਿਹਾ ਜਾਂਦਾ ਕਿ ਇੱਕ ਦਿਨ ਦੇ ਵਿਚ ਹੀ ਕਈ ਭਾਂਤ ਦਾ ਜਿਹੜਾ ਮੌਸਮ ਆ ਉਹ ਦੇਖਣ ਨੂੰ ਮਿਲਦਾ। ਜੇ ਸਵੇਰੇ ਤੁਹਾਨੂੰ ਲੱਗਦਾ ਕਿ ਬੱਦਲਬਾਈ ਹੈ ਤੇ 5 ਮਿੰਟ ਦੇ ਅੰਦਰ ਹੀ ਤਿੱਖੀ ਧੁੱਪ ਜਿਹੜੀ ਆ ਉਹਦਾ ਨਜ਼ਾਰਾ ਤੁਸੀਂ ਲੈਂਦੇ ਆ ਤੇ ਉਹਦੇ ਅਗਲੇ 10 ਮਿੰਟ ਬਾਅਦ ਇੱਕ ਵਾਰ ਫੇਰ ਮੀਂਹ ਜਿਹੜਾ ਆ ਤੇਜ਼ ਤੁਹਾਨੂੰ ਆਪਣੀ ਲਪੇਟ ਚ ਲੈਂਦਾ ਤੇ ਉਸ ਤੋਂ ਬਾਅਦ ਫੇਰ ਇੱਕ ਤਿੱਖੀ ਧੁੱਪ ਜਿਹੜੀ ਆ ਉਹ ਤੁਹਾਨੂੰ ਚੁੱਭਦੀ ਆ ਤੇ ਉਸ ਤੋਂ ਬਾਅਦ ਠੰਡੀ ਹਵਾ ਚੱਲ ਪੈਂਦੀ ਆ ਤੇ ਹਨੇਰੀ ਝੱਖੜ ਜਿਹੜਾ ਚੱਲ ਪੈਂਦਾ। ਯਾਨੀ ਇਹੋ ਜਿਹਾ ਮੌਸਮ ਜਿਹੜਾ ਮੈਲਬਰਨ ਦਾ ਕਿਹਾ ਜਾਂਦਾ ਹੈ। ਪਰ ਇਹਨਾਂ ਦਿਨਾਂ ਦੇ ਵਿਚ ਮੌਸਮ ਜਿਹੜਾ ਉਹ ਗਰਮੀਆਂ ਦਾ ਚੱਲ ਰਿਹਾ ਤੇ ਗਰਮੀਆਂ ਦੇ ਮੌਸਮ ਦੇ ਚੱਲਦੇ ਹੋਏ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਗਰਮੀਆਂ ਦੇ ਵਿਚ ਸਾਰੇ ਪਾਸੇ ਜਿਹੜਾ ਘਾਹ ਆ ਉਹ ਸੁੱਕ ਚੁੱਕਿਆ ਆ ਤੇ ਘਾਹ ਸੁੱਕਣ ਦੇ ਨਾਲ ਕੀ ਹੁੰਦਾ ਕਿ ਮਾੜੀ ਮੋਟੀ ਵੀ ਜਦੋਂ ਗਰਮੀ ਤੇਜ਼ ਹੁੰਦੀ ਆ ਤੇ ਕਿਤੇ ਮਾੜੀ ਮੋਟੀ ਸਾਡੀ ਲਾਪਰਵਾਹੀ ਦੇ ਨਾਲ ਕੋਈ ਚੰਗਿਆੜੀ ਕਿਤੇ ਡਿੱਗ ਜਾਵੇ ਤਾਂ ਅੱਗ ਲੱਗਣ ਦੇ ਜਿਹੜੇ ਹਾਲਾਤ ਆ ਉਹ ਬਣ ਜਾਂਦੇ ਆ। ਸੋ ਇਸ ਕਰਕੇ ਬਹੁਤ ਚੁਕੰਨੇ ਹੋ ਕੇ ਸਾਨੂੰ ਰਹਿਣਾ ਚਾਹੀਦਾ ਆ ਤੇ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਅੱਗ ਆ ਉਹ ਬਿਲਕੁਲ ਬੰਦ ਕੀਤੀ ਗਈ ਹੁੰਦੀ ਆ। ਸੋ ਜਿਹੜਾ ਫਾਇਰ ਨੋ ਫਾਇਰ ਜਿਹੜਾ ਆ ਉਹ ਕੀਤਾ ਹੁੰਦਾ ਆ ਕਿਉਂਕਿ ਕਾਫੀ ਰਿਸਕ ਜਿਹੜਾ ਆ ਉਹ ਅੱਗ ਲੱਗਣ ਦੇ ਨਾਲ ਵੱਧ ਜਾਂਦਾ ਤੇ ਕਈ ਵਾਰ ਕੀ ਹੁੰਦਾ ਕਿ ਬਹੁਤ ਸਾਰੇ ਖਾਲੀ ਇਲਾਕਿਆਂ ਦੇ ਵਿੱਚ ਲੱਗੀ ਹੋਈ ਅੱਗ ਜਿਹੜੀ ਆ ਉਹ ਹਵਾ ਦੇ ਨਾਲ ਜਿਹੜੇ ਰਹਿਣ ਵਾਲੇ ਜਿਹੜੇ ਇਲਾਕੇ ਆ ਯਾਨੀ ਕਿ ਜਿੱਥੇ ਵਸੋਂ ਆ ਵਸੋਂ ਵਾਲੇ ਇਲਾਕਿਆਂ ਦੇ ਵਿੱਚ ਉਹ ਅੱਗ ਜਿਹੜੀ ਆ ਉਹ ਪਹੁੰਚਦੀ ਆ ਹਵਾ ਦੇ ਨਾਲ। ਸੋ ਇਸ ਕਰਕੇ ਬਹੁਤ ਜ਼ਰੂਰੀ ਹੁੰਦਾ ਹੈ ਕਿ ਅਸੀਂ ਆਪਣੇ ਆਲੇ ਦੁਆਲੇ ਧਿਆਨ ਰੱਖੀਏ ਜੇ ਘਾਹ ਜਿਹੜਾ ਆ ਉਹ ਸੁੱਕਿਆ ਹੋਇਆ ਜੇਕਰ ਜ਼ਿਆਦਾ ਲੰਬਾ ਆ ਜਾਂ ਫਿਰ ਘਾਹ ਦੀ ਕਟਾਈ ਜਿਹੜੀ ਆਲੇ ਦੁਆਲੇ ਨਹੀਂ ਹੋਈ ਤਾਂ ਅਸੀਂ ਆਪਣੀਆਂ ਜਿਹੜੀਆਂ ਕੌਂਸਲਸ ਆ ਉਹਨਾਂ ਨੂੰ ਪਹੁੰਚ ਕਰੀਏ ਉਹਨਾਂ ਤੱਕ ਪਹੁੰਚ ਕਰਕੇ ਉਹ ਜਿਹੜਾ ਘਾਹ ਆ ਉਹ ਕਟਵਾਇਆ ਜਾਵੇ। ਤੇ ਇਸ ਤੋਂ ਇਲਾਵਾ ਜੇਕਰ ਸਾਡੇ ਆਂਢ ਗੁਆਂਢ ਦੇ ਵਿੱਚ ਵੀ ਤੁਹਾਨੂੰ ਲੱਗਦਾ ਆ ਕਿ ਕੁਛ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਆ ਜਾਂ ਫਿਰ ਇਹੋ ਜਿਹਾ ਜਿਹੜਾ ਘਾਹ ਫੂਸ ਆ ਉਹ ਪਿਆ ਹੋਇਆ ਤਾਂ ਉਹਦੇ ਲਈ ਵੀ ਤੁਸੀਂ ਕੌਂਸਲ ਦੇ ਵਿੱਚ ਜਿਹੜੀ ਕੰਪਲੇਂਟ ਆ ਉਹ ਕਰ ਸਕਦੇ ਹੋ ਤਾਂ ਕਿ ਜਿਹੜਾ ਇਹੋ ਵੱਡਾ ਰਿਸਕ ਆ ਜਾਂ ਜਿਹੜਾ ਅੱਗ ਲੱਗਣ ਦਾ ਵੱਡਾ ਖਤਰਾ ਇਹਨੂੰ ਟਾਲਿਆ ਜਾ ਸਕੇ। ਸੋ ਇਹ ਸੀ ਜੀ ਗੱਲਾਂ ਬਾਤਾਂ ਤੇ ਗੱਲਾਂ ਬਾਤਾਂ ਜਿਹੜੀਆਂ ਉਹ ਪ੍ਰੋਗਰਾਮ ਦੇ ਵਿੱਚ ਚੱਲਦੀਆਂ ਰਹਿਣੀਆਂ ਤੇ ਪ੍ਰੋਗਰਾਮ ਚ ਆਪਾਂ ਮਿੰਟੂ ਬਰਾੜ ਹੋਰਾਂ ਨੂੰ ਵੀ ਲੈ ਕੇ ਆਉਣਾ ਪਰ ਫਿਲਹਾਲ ਆਪਾਂ ਪ੍ਰੋਗਰਾਮ ਦੇ ਵਿੱਚ ਗੀਤ ਜਿਹੜਾ ਉਹ ਵੀ ਸੁਣਨਾ ਕਿਉਂਕਿ ਗੀਤ ਸੰਗੀਤ ਜਿਹੜਾ ਉਹ ਵੀ ਸਾਡੇ ਪ੍ਰੋਗਰਾਮ ਦਾ ਇੱਕ ਜ਼ਰੂਰੀ ਹਿੱਸਾ ਤੇ ਤੁਹਾਡੇ ਮੈਸੇਜਿਸ ਦਾ ਹਿੱਸਾ ਹੈ ਹੀ ਨੇ ਤੇ ਜਿਹੜੇ ਦੋਸਤ ਸਾਡੇ ਨਾਲ ਸ਼ਾਮਲ ਹੋ ਚੁੱਕੇ ਨੇ ਮੈਂ ਉਹਨਾਂ ਨੂੰ ਪਹਿਲਾਂ ਜੀ ਆਇਆਂ ਕਹਿ ਦਿੰਦੀ ਹਾਂ ਤੇ ਫਿਰ ਆਪਾਂ ਗੀਤ ਵੱਲ ਵੱਧਦੇ ਹਾਂ। ਸਾਡੇ ਨਾਲ ਸਭ ਤੋਂ ਪਹਿਲਾਂ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਸ਼ਾਮਲ ਹੋਏ ਆ ਪ੍ਰੋਗਰਾਮ ਦੇ ਵਿੱਚ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਵੀ ਬੁਲਾਈ ਆ ਤੇ ਇੱਕ ਬਹੁਤ ਹੀ ਸੋਹਣਾ ਜਿਹਾ ਵਿਚਾਰ ਵੀ ਭੇਜਿਆ ਤੇ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ ਤੁਹਾਨੂੰ ਤੇ ਵਿਚਾਰ ਜਿਹੜਾ ਉਹ ਮੈਂ ਜ਼ਰੂਰ ਸਾਂਝਾ ਕਰ ਦਿੰਨੀ ਆ ਦੋਸਤਾਂ ਦੇ ਨਾਲ। ਕਹਿੰਦੇ ਜਿਸਨੇ ਖੁਦ ਬੁਰਾ ਵਕਤ ਦੇਖਿਆ ਹੋਵੇ ਉਹ ਕਦੇ ਕਿਸੇ ਹੋਰ ਦਾ ਬੁਰਾ ਨਹੀਂ ਕਰਦਾ। ਬਿਲਕੁਲ ਜੀ। ਸੋ ਜੋ ਅਸੀਂ ਆਪ ਹੰਡਾਇਆ ਹੁੰਦਾ ਤੇ ਸਾਡੀ ਮੈਨੂੰ ਲੱਗਦਾ ਕਿ ਇਹ ਕੋਸ਼ਿਸ਼ ਵੀ ਹੋਣੀ ਚਾਹੀਦੀ ਹੈ ਕਿ ਜੋ ਚੀਜ਼ਾਂ ਅਸੀਂ ਆਪ ਹੰਡਾਈਆਂ ਨੇ ਤੇ ਉਸ ਦਾ ਜਿਹੜਾ ਤਜਰਬਾ ਜੇ ਸਾਡੇ ਲਈ ਬੁਰਾ ਰਿਹਾ ਹੋਵੇ ਤਾਂ ਕੋਸ਼ਿਸ਼ ਕਰੀਏ ਕਿ ਉਹ ਕਿਸੇ ਹੋਰ ਲਈ ਅਸੀਂ ਬੁਰਾ ਨਾ ਬਣਨ ਦੇਈਏ। ਬਹੁਤ ਬਹੁਤ ਧੰਨਵਾਦ ਇਸ ਖੂਬਸੂਰਤ ਵਿਚਾਰ ਲਈ। ਤੇ ਅੱਗੇ ਸਾਡੇ ਨਾਲ ਰੁਪਿੰਦਰ ਸਿੰਘ ਗਿੱਲ ਮੈਲਬਨ ਮੋਗਾ ਵਾਲੇ ਵੀ ਸਾਡੇ ਨਾਲ ਜੁੜ ਗਏ ਆ ਜੀ। ਤੁਹਾਨੂੰ ਵੀ ਬਹੁਤ ਹੀ ਪਿਆਰ ਭਰੀ ਜੀ ਆਇਆਂ ਨੂੰ ਤੇ ਸੁਖਵਿੰਦਰ ਸੌਂਦ ਵੀ ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਨੇ। ਤੁਹਾਨੂੰ ਵੀ ਬਹੁਤ ਹੀ ਪਿਆਰ ਭਰੀ ਜੀ ਆਇਆਂ ਨੂੰ। ਪ੍ਰੋਗਰਾਮ ਦੇ ਵਿੱਚ ਤੁਹਾਡੇ ਸੁਨੇਹੇ ਮੈਂ ਲੈਣੀ ਆ ਇੱਕ ਗੀਤ ਤੋਂ ਬਾਅਦ। ਸੁਣਦੇ ਆ ਦੋਸਤੋ ਪ੍ਰੋਗਰਾਮ ਦਾ ਇਹ ਪਹਿਲਾ ਗੀਤ।
ਓ ਕਿਰਤ ਕਰੋ ਤੇ ਵੰਡ ਛਕੋ ਦਾ ਲਾਇਆ ਹੋਕਾ ਇਹ ਸੋਚ ਸੱਚੀ ਕਰਤਾਰ ਦੀ ਹੈ ਹੈ ਇੱਕ ਦਿਨ ਪਾਣੀ ਧਰਤੀ ਨੇ ਮੁੱਕ ਜਾਣਾ ਕਿਉਂ ਸਾਇੰਸ ਚੱਲ ਪਈ ਮਾਰਦੀ ਹੈ ਇਹ ਸੋਨੇ ਰੰਗੀ ਧਰਤੀ ਉੱਤੇ ਸੋਨਾ ਹੀ ਉੱਗਣਾ ਏ ਕਦੋਂ ਕਿਰਤ ਦੇ ਸੂਰਜ ਨੇ ਹਾਏ ਡੋਬਿਆ ਡੁੱਬਣਾ ਏ ਉਹ ਕੋਈ ਸਿਆਸਤ ਵੱਟਾਂ ਉੱਤੇ ਅੱਕ ਨੀ ਲਾ ਸਕਦੀ ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨੀ ਜਾ ਸਕਦੀ ਬਾਬਾ ਮੱਝੀਆਂ ਚ ਰੋਂਦਾ ਦਿਸਦਾ ਏ ਪਾਣੀ ਖੇਤਾਂ ਨੂੰ ਲਾਉਂਦਾ ਦਿਸਦਾ ਏ ਹੱਟ ਸੱਚ ਦੀ ਚਲਾਉਂਦਾ ਦਿਸਦਾ ਏ ਨਾਲ ਲੰਗਰ ਛਕਾਉਂਦਾ ਨੀ ਜਾ ਸਕਦੀ ਬਾਬਾ ਮੱਛੀਆਂ ਚਲਾਉਂਦਾ ਦਿਸ ਛਕਾਉਂਦਾ ਚੱਕੀ ਫਿਰਦਾ ਕਿਉਂ ਪਰਮਾ ਦੀਆਂ ਪੰਡਾਂ ਨੂੰ ਕਦੇ ਵੀ ਚੱਕੀ ਸਿਰ ਤੋਂ ਰੱਬ ਦੀ ਛੱਪ ਨਹੀਂ ਜਾ ਸਕਦੀ ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨਹੀਂ ਜਾ ਸਕਦੀ ਬਾਬਾ ਮੱਛੀਆਂ ਚਲਾਉਂਦਾ ਦਿਸਦਾ ਏ ਪਾਣੀ ਖੇਤਾਂ ਨੂੰ ਲਾਉਂਦਾ ਦਿਸਦਾ ਏ ਹੱਟ ਸੱਚ ਦੀ ਚਲਾਉਂਦਾ ਦਿਸਦਾ ਏ ਨਾਲ ਲੰਗਰ ਛਕਾਉਂਦਾ
ਦੋਸਤੋ ਤੁਸੀਂ ਸੁਣ ਰਹੇ ਸੀ ਜੀ ਗੀਤ ਗੀਤ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਤੇ ਪ੍ਰੋਗਰਾਮ ਚੱਲ ਰਿਹਾ ਜੀ ਅੱਜ ਲਹਿਰਾਂ ਤੇ ਲਹਿਰਾਂ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ ਮੇਰੇ ਨਾਲ ਅਮਰਦੀਪ ਕੌਰ ਦੇ ਨਾਲ ਤੇ ਬਹੁਤ ਜਲਦੀ ਸਾਡੇ ਨਾਲ ਮਿੰਟੂ ਬਰਾਡਵਰੀ ਵੀ ਸ਼ਾਮਲ ਹੋਣ ਜਾ ਰਹੇ ਆ ਤੇ ਮੈਨੂੰ ਪਟਿਆਲਾ ਤੋਂ ਸਪੋਰਟ ਜਿਹੜੀ ਆ ਟੈਕਨੀਕਲ ਸਪੋਰਟ ਦੇ ਰਹੇ ਨੇ ਸਰਬਜੀਤ ਸਿੰਘ ਹੋਰੀ ਤੇ ਦੋਸਤ ਜਿਹੜੇ ਆ ਜੀ ਉਹ ਲਗਾਤਾਰ ਸਾਡੇ ਨਾਲ ਆਪਣਾ ਰਾਬਤਾ ਬਣਾ ਰਹੇ ਆ ਤੁਹਾਡੇ ਜਿਹੜੇ ਸੁਨੇਹੇ ਆ ਉਹ ਵੀ ਆਪਾਂ ਜ਼ਰੂਰ ਲੈਣੇ ਆ ਤੇ ਹੁਣ ਜਿਹੜਾ ਸਮਾਂ ਉਹ ਹੋ ਰਿਹਾ ਜੀ ਖਬਰਾਂ ਦਾ ਸੋ ਖਬਰਾਂ ਦੇ ਸਿਲਸਿਲੇ ਵੱਲ ਵਧਦੇ ਆ ਤੇ ਨਾਲ ਹੀ ਨਾਲ ਆਪਾਂ ਜੀ ਆਇਆਂ ਨੂੰ ਕਹਿੰਦੇ ਆ ਐਡੀਲੇਡ ਤੋਂ ਮਿੰਟੂ ਬਰਾੜ ਹੋਰਾਂ ਨੂੰ ਜੀ ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ ਤੇ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਅਮਰਦੀਪ ਜੀ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਜੀ ਸਰੋਤਿਆਂ ਤੱਕ ਸਤਿ ਸ੍ਰੀ ਅਕਾਲ ਤਾਂ ਪਹੁੰਚ ਗਈ ਪਰ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਨਾ ਇੱਕ ਉਤਸੁਕਤਾ ਜਿਹੀ ਆਪਾਂ ਜਗਾ ਦਿੱਤੀ ਸੀ ਅੱਜ ਪ੍ਰੋਗਰਾਮ ਚ ਕਿਉਂਕਿ ਪ੍ਰੋਗਰਾਮ ਜਿਹੜਾ ਸੋਮਵਾਰ ਦਾ ਤੇ ਸੋਮਵਾਰ ਦੇ ਪ੍ਰੋਗਰਾਮ ਚ ਜਿਹੜੇ ਸਰੋਤੇ ਆ ਉਹ ਉਡੀਕ ਕਰ ਰਹੇ ਹੁੰਦੇ ਆ ਮਿੰਟੂ ਬਰਾੜ ਹੋਰਾਂ ਦੀ ਆਵਾਜ਼ ਸੁਣਨ ਲਈ ਤੇ ਅੱਜ ਮਿੰਟੂ ਬਰਾੜ ਹੋਰਾਂ ਨੇ ਸ਼ੁਰੂਆਤ ਨਹੀਂ ਕੀਤੀ ਤੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਉਹਨਾਂ ਨੇ ਕਿਉਂ ਨਹੀਂ ਕੀਤੀ ਉਹ ਆਪਣੇ ਆਪ ਹੀ ਦੱਸਣਗੇ ਤੇ ਉਦੋਂ ਤੱਕ ਮੈਂ ਕਿਹਾ ਸੀ ਤੁਸੀਂ ਆਪਣੇ ਅੰਦਾਜ਼ੇ ਲਗਾਈ ਜਾਓ ਤੇ ਉਹਨਾਂ ਨੇ ਕੀ ਅੰਦਾਜ਼ੇ ਲਗਾਏ ਹੋਣਗੇ ਉਹ ਤਾਂ ਸਾਡੇ ਨਾਲ ਬਾਅਦ ਚ ਸਾਂਝੇ ਕਰਨਗੇ ਪਰ ਤੁਸੀਂ ਜ਼ਰੂਰ ਦੱਸੋ ਤੇ ਉਹਨਾਂ ਦੀ ਉਤਸੁਕਤਾ ਜਿਹੜੀ ਆ ਉਹ ਹੁਣ ਖਤਮ ਕਰੋ
ਬਿਲਕੁਲ ਅਮਰਦੀਪ ਜੀ ਕਈ ਵਾਰੀ ਕੀ ਹੁੰਦਾ ਨਾ ਬੰਦਾ ਉਹ ਮੈਂ ਤਾਂ ਤੁਹਾਨੂੰ ਪਤਾ ਹੀ ਆਦਤ ਮੁਤਾਬਕ ਦੁੱਖ ਚੋਂ ਵੀ ਸੁੱਖ ਲੱਭਣ ਦੀ ਕੋਸ਼ਿਸ਼ ਕਰੀਦੀ ਆ ਹਰ ਗੱਲ ਦੇ ਵਿੱਚੋਂ ਤੇ ਉਹ ਕਹਿੰਦੇ ਨੀ ਹੁੰਦੇ ਵੀ ਮੇਰਾ ਕੋਈ ਪਤਾ ਲੈਣ ਨੀ ਆਇਆ ਪਿਛਲੇ ਹਫ਼ਤੇ ਦੇ ਵਿੱਚ ਮੈਂ ਅੱਜ ਦੇ ਪ੍ਰੋਗਰਾਮ ਚ ਤਾਂ ਆ ਗਿਆ ਵੈਸੇ ਮੈਂ ਆਉਣਾ ਨਹੀਂ ਸੀ ਫਿਰ ਮੈਂ ਕਿਹਾ ਮੈਂ ਪਤਾ ਦੇ ਹੀ ਆਵਾਂ ਕੋਈ ਜੇ ਪਤਾ ਲੈਣ ਨੀ ਆਉਂਦਾ ਤਾਂ ਪਤਾ ਦੇਣ ਵੀ ਤਾਂ ਜਾਇਆ ਜਾ ਸਕਦਾ ਨਾ ਹੋ ਸਕਦਾ ਪਤਾ ਲੈਣ ਵਾਲੇ ਨੂੰ ਬਹੁਤ ਰੁਝੇਵੇਂ ਹੋਣ ਤੇ ਉਹ ਨਾ ਆ ਸਕਣ ਮੇਰਾ ਪਤਾ ਲੈਣ ਤਾਂ ਫਿਰ ਮੈਂ ਕਿਹਾ ਕੋਈ ਗੱਲ ਨੀ ਆਪਾਂ ਨੂੰ ਕੋਈ ਗਿਲਾ ਸ਼ਿਕਵਾ ਨੀ ਆਪਾਂ ਤਾਂ ਉਹਨਾਂ ਵਰਗਿਆਂ ਇਹ ਗੁਣ ਆਪਾਂ ਪਤਾ ਕਿੱਥੋਂ ਗ੍ਰਹਿਣ ਕੀਤਾ ਵੈਸੇ ਗੁਣ ਤਾਂ ਇਹ ਸੀ ਤਾਂ ਪਹਿਲੇ ਅੰਸ਼ ਪਰ ਜਦੋਂ ਤੋਂ ਆਪਣੇ ਬਾਈ ਜੱਗੀ ਰੰਧਾਵਾ ਜਗਦੀਪ ਰੰਧਾਵਾ ਨੀ ਹੈਗੇ ਜਿਹੜੇ ਇੱਕ ਫੇਸਬੁੱਕ ਦੇ ਸਟਾਰ ਬਣੇ ਹੋਏ ਆ ਜਦੋਂ ਦਾ ਉਹਨਾਂ ਨੂੰ ਦੇਖਣ ਲੱਗੇ ਆ ਉਦੋਂ ਦਾ ਇਹ ਗੁਣ ਅੰਦਰ ਆਇਆ ਮੇਰੇ ਚ ਵੀ ਭਾਈ ਜੇ ਇਹ ਚ ਕੋਈ ਗੱਲ ਨੀ ਜੇ ਗਿਲਾ ਨੀ ਕਰੀਦਾ ਜੇ ਕਿਸੇ ਨੇ ਤੁਹਾਨੂੰ ਨਹੀਂ ਪਸੰਦ ਕੀਤਾ ਜਾਂ ਤੁਹਾਡਾ ਪਤਾ ਲੈਣ ਨੀ ਆਇਆ ਤਾਂ ਇਹ ਐਂਗਲ ਤੋਂ ਕਿਉਂ ਤੁਸੀਂ ਦੇਖਦੇ ਹੋ ਵੀ ਭਾਈ ਉਹ ਤੁਹਾਡੇ ਨਾਲ ਨਾਰਾਜ਼ ਆ ਜਾਂ ਉਹ ਕਿਉਂ ਤੁਸੀਂ ਗੁੱਸੇ ਕਿਉਂ ਹੁੰਦੇ ਹੋ ਤੁਸੀਂ ਇਹ ਕਹੋ ਜਿਵੇਂ ਜਗਦੀਪ ਰੰਧਾਵਾ ਕਹਿੰਦਾ ਹੁੰਦਾ ਵੀ ਦੇਖੋ ਦੋਸਤੋ ਮੈਂ ਵੀਡੀਓ ਬਣਾਤੀ ਤੇ ਜੇ ਤਾਂ ਤੁਹਾਨੂੰ ਪਸੰਦ ਆ ਗਈ ਤਾਂ ਲਾਈਕ ਤੇ ਸ਼ੇਅਰ ਕਰ ਦਿਓ ਨਹੀਂ ਪਸੰਦ ਆਈ ਤਾਂ ਐਡੀ ਕੋਈ ਗੱਲ ਨੀ ਆਪਾਂ ਕੱਲ ਨੂੰ ਹੋਰ ਬਣਾ ਲਾਂਗੇ ਸੋ ਜਿਹੜਾ ਬੰਦੇ ਦੀ ਉਹਦੇ ਚ ਕੌਨਫੀਡੈਂਸ ਤੇ ਬੰਦੇ ਦੀਆਂ ਜਿਹੜੀਆਂ ਗੱਲਾਂ ਝਲਕਦੀਆਂ ਉਹ ਚੀਜ਼ਾਂ ਤੋਂ ਆਪਾਂ ਵੀ ਸਿੱਖਿਆ ਵੀ ਕੋਈ ਗੱਲ ਨੀ ਜੇ ਪਤਾ ਲੈਣ ਨਹੀਂ ਆਏ ਤੇ ਆਪਾਂ ਪਤਾ ਦੇਣ ਚੱਲ ਪੜਦੇ ਆ ਮੈਂ ਕਿਹਾ ਅੱਜ ਤੇ ਇਸ ਕਰਕੇ ਮੈਂ ਅਸਲ ਚ ਪਤਾ ਦੇਣ ਲਈ ਅੱਜ ਦੇ ਪ੍ਰੋਗਰਾਮ ਚ ਥੋੜਾ ਚਿਰ ਜੁੜਾਂਗਾ ਜੀ ਤੇ ਜੁੜਿਆ ਤੇ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਪਤਾ ਵੀ ਨੀ ਸੀਗਾ ਤੇ ਕੁਝ ਇੱਕ ਨੂੰ ਜਿਹਨਾਂ ਨੇ ਸੱਜਣਾ ਮਿੱਤਰਾਂ ਨੂੰ ਪਤਾ ਸੀ ਉਹਨਾਂ ਨੂੰ ਪਤਾ ਸੀ ਮੇਰੇ ਅਚਾਨਕ ਪ੍ਰੋਬਲਮ ਆ ਗਈ ਜੀ ਖੱਬੀ ਅੱਖ ਦੇ ਵਿੱਚ ਤੇ ਜਿਹੜੀ ਕਿ ਕਾਫੀ ਵੱਡੇ ਪੱਧਰ ਤੇ ਵਿਗੜ ਗਈ ਛੋਟੀ ਮੋਟੀ ਚੀਜ਼ ਲਈ ਤਾਂ ਆਪਾਂ ਬੈਠਦੇ ਨਹੀਂ ਹੁੰਦੇ ਤੇ ਉਸਨੇ ਮੈਨੂੰ ਤਕਰੀਬਨ ਪਿਛਲਾ ਹਫ਼ਤਾ ਹੋ ਗਿਆ ਬੈੱਡ ਦੇ ਉੱਤੇ ਸਿੱਟਿਆ ਹੋਇਆ ਜੀ ਹੋਸਪਿਟਲ ਚ ਤੇ ਕਿਤੇ ਘਰੇ ਬਸ ਤੇ ਉਹ ਅੱਜ ਵੀ ਕਾਫੀ ਮੈਨੂੰ ਜਿਹੜੀ ਇਸ ਟਾਈਮ ਤਕਲੀਫ਼ ਦੇ ਦੌਰਾਨ ਹੀ ਪ੍ਰੋਗਰਾਮ ਦੇ ਵਿੱਚ ਡਾਕਟਰ ਨੇ ਪਹਿਲਾਂ ਤਾਂ ਮਨਾ ਕੀਤਾ ਹੋਇਆ ਸੀਗਾ ਬੋਲਣ ਤੋਂ ਕਿਸੇ ਵੀ ਚੀਜ਼ ਨੂੰ ਕੰਪਿਊਟਰ ਦੇਖਣ ਤੋਂ ਇਹਦੀਆਂ ਚੀਜ਼ਾਂ ਤੋਂ ਪਰ ਥੋੜੀ ਬਹੁਤ ਉਹਦੇ ਚ ਹੁਣ ਰਾਹਤ ਸੀ ਸੋ ਸੋਚਿਆ ਵੀ ਅੱਜ ਦੇ ਪ੍ਰੋਗਰਾਮ ਦੀ ਜ਼ਰੂਰ ਅੱਧਾ ਘੰਟਾ ਮੈਂ ਆ ਕੇ ਫਿਰ ਭਾਵਾਂ ਇੱਕ ਵੀਕ ਹੋਰ ਨਾ ਆਵਾਂ ਤਾਂ ਕੋਈ ਫਰਕ ਨਹੀਂ ਪੈਣਾ ਤੇ ਤਰਫ ਨਾਲੇ ਮੈਂ ਚੱਲ ਸੱਜਣਾ ਮਿੱਤਰਾਂ ਨਾਲ ਇੱਥੇ ਸਮਾਨ ਨੇ ਸਾਰਿਆਂ ਨਾਲ। ਫੇਰ ਇੱਕ ਵਾਰੀ ਉਹ ਸਾਡੀ ਵੀ ਜਿਹੜੀ ਤੁਹਾਨੂੰ ਪਤਾ ਵੀ ਇੱਕ ਭਾਲ ਹੁੰਦੀ ਹੈ ਉਹ ਭਾਲ ਪੂਰੀ ਹੋ ਜਾਣੀ ਹੈ ਤੇ ਇਸ ਕਰਕੇ ਆ। ਪਰ ਕੁੱਲ ਮਿਲਾ ਕੇ ਇੱਕ ਰੂਟੀਨ ਸੀ ਜੀ ਮੇਰਾ, ਇੱਕ ਓਪਰੇਸ਼ਨ ਹੋਣਾ ਸੀ 22 ਫਰਵਰੀ ਨੂੰ ਜਿਹੜਾ ਕਿ ਕਾਫੀ ਚਿਰਾਂ ਤੋਂ ਉਡੀਕਿਆ ਜਾ ਰਿਹਾ ਸੀ, ਬੁਕਿੰਗ ਬੜੇ ਚਿਰਾਂ ਤੋਂ ਮਿਲੀ ਹੋਈ ਸੀ ਮੈਨੂੰ ਤੇ ਉਹ ਛੋਟਾ ਹੀ ਸੀਗਾ, ਕੋਈ ਵੱਡੀ ਚੀਜ਼ ਨਹੀਂ ਹੋਣੀ ਸੀ, ਇੱਕ ਦੋ ਦਿਨਾਂ ਦੀ ਸੀਗੀ। ਪਰ ਉਸ ਤੋਂ ਪਹਿਲਾਂ ਅਚਾਨਕ ਕੋਈ ਇਹ ਜਿਹੀ ਪ੍ਰੋਬਲਮ ਆਈ ਵੀ ਓਪਰੇਸ਼ਨ ਤੋਂ ਪਹਿਲਾਂ ਹੀ ਮੈਨੂੰ ਜਿਹੜਾ ਹੋਸਪਿਟਲ ਜਾਣਾ ਪੈ ਗਿਆ ਤੇ ਉਸ ਕਰਕੇ ਫਿਰ ਫਿਲਹਾਲ ਬੇਰੁਜ਼ਗਾਰ ਤਾਂ ਸੀਗੇ ਜੀ ਪਿਛਲੇ 3-4 ਮਹੀਨਿਆਂ ਤੋਂ, ਤੇ ਹੁਣ ਨਾਲ ਇੱਕ ਮਰੀਜ਼ ਵਾਲਾ ਜਿਹੜਾ ਵੀ ਇੱਕ ਜਿਹੜਾ ਲੁਤਫ ਆ ਉਹ ਵੀ ਇੱਕ ਬੇਰੁਜ਼ਗਾਰ ਮਰੀਜ਼ ਸਾਰਾ ਦਿਨ ਬੈੱਡ ਤੇ ਪੈ ਕੇ ਆਰਾਮ ਕਰਨ ਵਾਲਾ ਜਿਹੜਾ ਆਨੰਦਮਈ ਜੀਵਨ ਅੱਜ ਕੱਲ ਬਤੀਤ ਕਰ ਰਹੇ ਹਾਂ ਜੀ।
ਬਰਾੜ ਸਾਹਿਬ ਇੱਥੇ ਮੈਂ ਇਹ ਕਹੂੰਗੀ ਕਿ ਵੋ ਖੁਦ ਹੀ ਤੈਅ ਕਰਤੇ ਹੈ ਮੰਜ਼ਿਲ ਆਸਮਾਨੋਂ ਕੀ, ਪਰਿੰਦੋ ਕੋ ਨਹੀਂ ਦੀ ਜਾਤੀ ਤਾਲੀਮ ਉਡਾਨੋਂ ਕੀ, ਰੱਖਤੇ ਹੈ ਜੋ ਹੌਸਲਾ ਆਸਮਾਨ ਛੂਨੇ ਕਾ, ਉਨਕੋ ਨਹੀਂ ਹੋਤੀ ਪਰਵਾਹ ਗਿਰ ਜਾਣੇ ਕੀ। ਸੋ ਕਦੇ ਕਦੇ ਸਮਾਂ ਜਿਹੜਾ ਜੀ ਉਹ ਇਸ ਕਰਵਟ ਬਦਲਦਾ ਤੇ ਮੈਨੂੰ ਲੱਗਦਾ ਕਿ ਉਹੀ ਇੱਕ ਸਮੇਂ ਦੀ ਜਿਹੜੀ ਕਰਵਟ ਆ ਉਹ ਤੁਸੀਂ ਲਈ ਹੋਈ ਆ ਇਸ ਵੇਲੇ ਤੇ ਹੋ ਸਕਦਾ ਕਿ ਉਸ ਕਰਵਟ ਤੋਂ ਬਾਅਦ ਜਿਹੜੀ ਅਗਲੀ ਕਰਵਟ ਆ ਉਹ ਹੋਰ ਵੀ ਬਿਹਤਰੀਨ ਹੋਵੇ, ਸੋਹਣੀ ਹੋਵੇ, ਅਸੀਂ ਉਮੀਦ ਕਰਦੇ ਆਸ ਕਰਦੇ ਹਾਂ।
ਬਿਲਕੁਲ ਅਮਰਦੀਪ, ਦੇਖੋ ਇਹ ਤਾਂ ਨਜ਼ਰੀਆ ਹੁੰਦਾ ਤੁਹਾਡਾ, ਜਿਹੜਾ ਜਿਹੜੀ ਚੀਜ਼ ਜਿੱਥੇ ਹੋਣੀ ਹੈ ਜਿਵੇਂ ਹੋਣੀ ਹੈ ਉਹਨੇ ਹੋ ਕੇ ਸਾਰਨਾ ਤੇ ਤੁਹਾਡੇ ਬਸ ਨਹੀਂ ਹੁੰਦਾ, ਤੇ ਜੇ ਤੁਸੀਂ ਹੱਸ ਕੇ ਜਾਰ ਲੋ ਪਰ ਇਹ ਮੇਰਾ ਮੰਨਣਾ ਵੀ ਸਮਾਂ ਮਾੜਾ ਵੀ ਨੀ ਰਹਿੰਦਾ, ਜੇ ਮਾੜਾ ਨੀ ਰਹਿੰਦਾ ਚੰਗੀ
ਰਹਿੰਦਾ
ਸਮੇਂ ਦੇ ਪਹਿਲੂ ਆ, ਇਹਦੇ ਚੋਂ ਵੀ ਬਹੁਤ ਕੁਛ ਸਿੱਖਣ ਨੂੰ ਮਿਲੂਗਾ। ਜੇ ਤਾਂ ਅਸੀਂ ਇਹਨੂੰ ਰੋਕ ਕੇ ਗੁਜ਼ਾਰਾਂਗੇ ਤਾਂ ਹੋ ਸਕਦਾ ਵੀ ਅਸੀਂ ਜਿਹੜਾ ਉਹ ਸਿੱਖਣ ਤੋਂ ਫੇਰ ਵਾਂਝੇ ਰਹਿ ਜਾਈਏ ਜਿਵੇਂ ਅਸੀਂ ਸਿੱਖਿਆ। ਤੇ ਜੇ ਗੱਲ ਲਾਵਾਂਗੇ ਵੀ ਜਿਹੋ ਜਿਹਾ ਵੀ ਹੈ ਸਮਾਂ ਜਿਵੇਂ ਵੀ ਹੈ ਚੰਗੇ ਨੂੰ ਹੋਇਆ ਤਾਂ ਉਹ ਮੈਨੂੰ ਲੱਗਦਾ ਅਸੀਂ ਹੋਰ ਵੀ ਬਹੁਤ ਕੁਛ ਸਿੱਖ ਲਈਏ ਤੇ ਸਿੱਖ ਜਾ ਕੇ ਸ਼ੁੱਧ ਹੋ ਜਾਈਏ।
ਮੈਨੂੰ ਲੱਗਦਾ ਆਵਾਜ਼ ਚ ਥੋੜੀ ਜੀ ਸਮੱਸਿਆ ਆ ਰਹੀ ਹੈ, ਸੋ ਉਹ ਸਮੱਸਿਆ ਅਸੀਂ ਥੋੜੀ ਜੀ
ਹੈਲੋ
ਠੀਕ
ਹੈ ਜੀ ਜੀ ਤੇ ਗੱਲ ਕਰ ਥੋੜਾ ਜਿਹਾ ਮੈਨੂੰ ਗਿਲਾ ਆਉਂਦਾ ਗਾ, ਮੈਨੂੰ ਇਹ ਗਿਲਾ ਨੀ ਹੈਗਾ ਕਿਉਂ ਪਿਆ, ਕੋਈ ਸਪੈਸ਼ਲ ਨੀ, ਮੈਨੂੰ ਵੀ ਇਹਦੇ ਵਿੱਚ ਆਉਣੀ ਸੀ, ਮੇਰੇ ਲਈ ਵੀ ਦੁੱਖ ਸੁੱਖ ਸੇਮ ਹੀ ਆ ਸਾਰਾ ਕੁਛ। ਪਰ ਮੈਨੂੰ ਜਿਹੜੀ ਗਿਲਾ ਇਹ ਆ ਵੀ ਜਿਹੜਾ ਥੋੜਾ ਜਿਹਾ ਇਲੈਕਸ਼ਨਾਂ ਦੇ ਟਾਈਮ ਜੇ ਜਾ ਤੇ ਮੈਂ ਵੋਟਾਂ ਦਾ ਜਿਹੜਾ ਉਹ ਆਨੰਦ ਲੈ ਰਿਹਾ ਸੀ ਜਿਹੜਾ ਪਹਿਲਾਂ ਲੈ ਰਿਹਾ ਸੀ, ਉਹ ਆਨੰਦ ਤੋਂ ਕਿਤੇ ਨਾ ਕਿਤੇ ਵਾਂਝਾ ਹੋ ਗਿਆ, ਕਿਤੇ ਨਾ ਕਿਤੇ ਮੈਂ ਵੋਟਾਂ ਦੇ ਵਿੱਚ ਉਹ ਆਪਦੀ ਐਕਟੀਵਿਟੀ ਜਿਹੜੀ ਸੀ ਉਹ ਨਹੀਂ ਦਿਖਾ ਪਾ ਰਿਹਾ, ਜੋ ਮੈਂ ਰੇਡੀਓ ਲਿੱਤਾ ਸੀ ਵੋਟਾਂ ਦੇ ਉੱਤੇ ਉਹ ਨਹੀਂ ਕਰ ਪਾ ਰਿਹਾ। ਸੋ ਇਹ ਜਿਹੀਆਂ ਚੀਜ਼ਾਂ ਦਾ ਥੋੜਾ ਜਿਹਾ ਮਲਾਲ ਹੈਗਾ ਮੈਨੂੰ, ਪਰ ਵੈਸੇ ਉਂਝ ਜ਼ਿੰਦਗੀ ਨਾਲ ਜਾਂ ਕੋਈ ਕੰਮ ਧੰਦੇ ਨਾਲ ਜਾਂ ਹੋਰ ਉਹਨਾਂ ਚੀਜ਼ਾਂ ਲਈ ਆਪਾਂ ਨੂੰ ਕੋਈ ਮਲਾਲ ਨਹੀਂ, ਉਹ ਜਿਵੇਂ ਵੀ ਰੱਖੂ ਉਵੇਂ ਰਹਿਣਾ ਹੀ ਪੈਣਾ ਵਾ
ਜੀ। ਬਿਲਕੁਲ, ਤੇ ਅਸੀਂ ਵੀ ਉਸ ਪਰਮਾਤਮਾ ਦੇ ਅੱਗੇ ਅਕਾਲ ਪੁਰਖ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਤੁਸੀਂ ਛੇਤੀ ਛੇਤੀ ਸਿਹਤਯਾਬ ਹੋਵੋ ਤੇ ਜਿਹੜਾ ਇਹ ਵੋਟਾਂ ਦਾ ਲੁਤਫ ਆ ਜਾਂ ਇਸ ਸਮੇਂ ਦਾ ਜਿਹੜਾ ਲੁਤਫ ਆ ਤੁਸੀਂ ਪੂਰਾ ਉਠਾ ਸਕੋ ਤੇ ਜਿੰਨੀ ਜਲਦੀ ਤੁਸੀਂ ਠੀਕ ਹੋਵੋਗੇ ਉਨੀ ਜਲਦੀ ਹੀ ਤੁਸੀਂ ਦੁਬਾਰਾ ਇਸ ਰੂਟੀਨ ਦੇ ਨਾਲ ਜੁੜ ਸਕਦੇ ਹੋ। ਬਰਾੜ ਸਾਹਿਬ, ਆਪਾਂ ਖਬਰਾਂ ਦੇ ਵੱਲ ਵੱਧਦੇ ਹਾਂ ਪਰ ਸਾਡੇ ਨਾਲ ਕੁਛ ਦੋਸਤ ਵੀ ਜੁੜੇ ਆ, ਅਸੀਂ ਉਹਨਾਂ ਦੇ ਸੁਨੇਹੇ ਲੈ ਲਈਏ ਜੇ ਇਜਾਜ਼ਤ ਹੋਵੇ।
ਜੀ ਬਿਲਕੁਲ ਬਿਲਕੁਲ।
ਸਾਡੇ ਨਾਲ ਰੁਪਿੰਦਰ ਸਿੰਘ ਗਿੱਲ ਮਾਲਬਨ ਮੋਗਾ ਵਾਲੇ ਜੁੜੇ ਆ ਜੀ, ਗੁੱਡ ਮਾਰਨਿੰਗ ਕਹਿੰਦੇ ਅਮਨਦੀਪ ਐਂਡ ਲਿਸਨਰ ਹੋਪ ਬਰਾੜ ਵੀਰ ਗੈਟ ਵੈਲ ਸੂਨ। ਬਿਲਕੁਲ ਜੀ, ਪਹਿਲਾਂ ਤਾਂ ਵੈਰੀ ਗੁੱਡ ਮਾਰਨਿੰਗ ਤੁਹਾਨੂੰ ਤੇ ਮੇਰਾ ਨਾਮ ਅਮਰਦੀਪ ਹੈ, ਅਕਸਰ ਅਮਨਦੀਪ ਹੀ ਇਹਨੂੰ ਪੜ੍ਹਿਆ ਜਾਂਦਾ ਲਿਖਿਆ ਜਾਂਦਾ। ਸੋ ਬਿਲਕੁਲ, ਲਿਸਨਰਸ ਨੂੰ ਵੀ ਤੁਹਾਡੀ ਗੁੱਡ ਮਾਰਨਿੰਗ ਪਹੁੰਚ ਗਈ ਆ ਤੇ ਮਿੰਟੂ ਬਰਾੜ ਹੋਰਾਂ ਨੇ ਤਾਂ ਜਿਵੇਂ ਜ਼ਿਕਰ ਕਰ ਹੀ ਦਿੱਤਾ ਕਿ ਉਹਨਾਂ ਦੀ ਜਿਹੜੀ ਸਿਹਤ ਆ ਉਹ ਕਿਵੇਂ ਆ ਤੇ ਪ੍ਰੋਗਰਾਮ ਕਹਿੰਦੇ ਅਸੀਂ ਇੰਜੋਏ ਕਰ ਰਹੇ ਹਾਂ।
ਜੀ ਜੀ, ਜਿਹੜੀਆਂ ਦੁਆਵਾਂ ਭੇਜੀਆਂ ਜੀ, ਧੰਨਵਾਦ ਤੁਹਾਡਾ ਬਹੁਤ ਜ਼ਿਆਦਾ
ਜੀ। ਤੇ ਅੱਗੇ ਸਾਡੇ ਨਾਲ ਸਾਂਝ ਬਣਾਈ ਹੈ ਜੀ ਸੁਖਵਿੰਦਰ ਸੌਂਦ ਹੋਰਾਂ ਨੇ ਵੀ, ਤੇ ਸੁਖਵਿੰਦਰ ਸੌਂਦ ਹੋਰਾਂ ਨੇ ਸਾਡੇ ਨਾਲ ਈਮੇਲ ਦੇ ਜ਼ਰੀਏ ਜਿਹੜਾ ਰਾਬਤਾ ਆ ਉਹ ਬਣਾਇਆ ਤੇ ਸਾਡੇ ਨਾਲ ਸਤਿ ਸ੍ਰੀ ਅਕਾਲ ਕਰਕੇ ਸ਼ਾਮਲ ਹੋ ਰਹੇ ਆ ਪ੍ਰੋਗਰਾਮ ਦੇ ਵਿੱਚ ਸਿਡਨੀ ਤੋਂ, ਤੇ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਸੁਖਵਿੰਦਰ ਜੀ ਤੁਹਾਨੂੰ। ਤੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ, ਜੁੜੇ ਰਹੋ ਜੀ। ਤੇ ਬਿੱਟੂ ਬੋਪਾਰਾਏ ਮਿਲਡੂਰਾ ਵਾਲੇ ਵੀ ਸਾਡੇ ਨਾਲ ਸ਼ਾਮਲ ਹੋ ਚੁੱਕੇ ਆ ਤੇ ਆਪਣੀ ਆਦਤ ਦੇ ਮੁਤਾਬਕ ਉਹ ਹਮੇਸ਼ਾ ਮਿਲਡੂਰਾ ਦਾ ਜਿਹੜਾ ਵੈਦਰ ਆ ਸਾਡੇ ਨਾਲ ਸਾਂਝਾ ਕਰਦੇ ਹੁੰਦੇ ਆ ਤੇ ਅੱਜ ਵੀ ਮਿਲਡੂਰਾ ਦਾ ਜਿਹੜਾ ਮੌਸਮ ਆ ਜੀ ਉਹਦੀ ਉਹਨਾਂ ਨੇ ਅਟੈਚਮੈਂਟ ਜਿਹੜੀ ਆ ਉਹ ਭੇਜੀ ਆ ਤੇ ਕਾਫੀ ਜ਼ਿਆਦਾ ਗਰਮ ਆ ਜੀ ਅੱਜ ਫੇਰ 41 degree ਸੈਲਸੀਅਸ ਤੱਕ ਉਹਨਾਂ ਦਾ ਜਿਹੜਾ ਤਾਪਮਾਨ ਆ ਉਹ ਜਾਣਾ ਤੇ 22 degree ਜਿਹੜੀ ਆ ਘੱਟ ਤੋਂ ਘੱਟ ਰਹਿਣਾ ਜਾਣੀ ਰਾਤ ਨੂੰ ਜਿਹੜਾ ਤਾਪਮਾਨ ਆ ਉਹ 22 degree ਹੋਣਾ ਤੇ 41 degree ਸੈਲਸੀਅਸ ਚ ਮੈਨੂੰ ਲੱਗਦਾ ਕਿ ਕਾਫੀ ਜ਼ਿਆਦਾ ਰਿਸਕ ਜਿਹੜਾ ਜੀ ਉਹ ਗਰਮੀ ਦੇ ਨਾਲ ਅੱਗਾਂ ਲੱਗਣ ਦਾ ਵੀ ਵੱਧ ਜਾਂਦਾ ਜਿਵੇਂ ਅੱਜ ਸ਼ੁਰੂ ਦੇ ਵਿਚ ਵੀ ਮੈਂ ਥੋੜਾ ਜਿਹਾ ਇਸ ਪਾਸੇ ਧਿਆਨ ਦਵਾਇਆ ਸੀਗਾ ਕਿ ਅਸੀਂ ਆਪਣੇ ਆਲੇ ਦੁਆਲੇ ਪ੍ਰਤੀ ਵੀ ਥੋੜਾ ਜਿਹਾ ਧਿਆਨ ਰੱਖੀਏ ਕਿਉਂਕਿ ਇੱਕ ਤਾਂ ਅਸੀਂ ਸਿਹਤ ਦਾ ਧਿਆਨ ਤਾਂ ਰੱਖਣਾ ਹੀ ਰੱਖਣਾ ਹੁੰਦਾ ਗਰਮ ਸਰਦ ਹੋਣ ਕਰਕੇ ਸਾਡੇ ਸਿਹਤ ਤੇ ਵੀ ਅਸਰ ਪਾਉਂਦੀ ਹੈ ਗਰਮੀ ਤੇ ਬਾਕੀ ਇਹਨਾਂ ਦਿਨਾਂ ਦੇ ਵਿਚ ਜਦੋਂ ਤਾਪਮਾਨ ਵੱਧਦਾ ਸਭ ਕੁਛ ਸੁੱਕਿਆ ਹੁੰਦਾ ਤੇ ਅੱਗਾਂ ਲੱਗਣ ਦਾ ਜਿਹੜਾ ਰਿਸਕ ਆ ਖਤਰਾ ਆ ਉਹ ਵੀ ਵੱਧ ਜਾਂਦਾ ਸੋ ਤੁਸੀਂ ਧਿਆਨ ਰੱਖੋ ਜੀ ਆਪਣਾ ਵੀ ਆਪਣੇ ਆਲੇ ਦੁਆਲੇ ਦਾ ਵੀ ਤੇ ਆਪਣੇ ਦੋਸਤਾਂ ਦਾ ਆਪਣੇ ਪਰਿਵਾਰ ਦਾ ਬਹੁਤ ਵਧੀਆ ਲੱਗਾ ਕਿ ਤੁਸੀਂ ਹਰ ਰੋਜ਼ ਸਾਡੇ ਨਾਲ ਅਪਡੇਟ ਕਰਦੇ ਹੋ ਉੱਥੋਂ ਦਾ ਵੈਦਰ ਬਹੁਤ ਬਹੁਤ ਧੰਨਵਾਦ ਬਿੱਟੂ ਜੀ ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਤੇ ਹੁਣ ਆਪਾਂ ਖਬਰਾਂ ਵੱਲ ਵੱਧਦੇ ਆ ਜੀ ਤੇ ਦੋਸਤ ਜਿਹੜੇ ਲਗਾਤਾਰ ਜੁੜ ਰਹੇ ਉਹਨਾਂ ਦੇ ਅਸੀਂ ਮੈਸੇਜਸ ਜਿਹੜੇ ਉਹ ਨਾਲ ਨਾਲ ਲੈਂਦੇ ਜਾਵਾਂਗੇ ਤੇ ਖਬਰਾਂ ਦੇ ਵਿਚ ਸਭ ਤੋਂ ਜਿਹੜੀ ਪਹਿਲੀ ਖਬਰ ਅੱਜ ਮੁੱਖ ਪੰਨੇ ਦੇ ਉੱਤੇ ਛਪੀ ਹੈ ਜੀ ਬਰਾੜ ਸਾਹਿਬ ਉਹ ਹੈਗੀ ਹੈ ਕੋਟਕਪੁਰਾ ਰੈਲੀ ਦੇ ਬਾਰੇ ਚ ਸੋ ਕੋਟਕਪੁਰਾ ਰੈਲੀ ਦੇ ਵਿਚ ਮੋਦੀ ਸਾਹਿਬ ਨੇ ਵੀ ਸ਼ਮੂਲੀਅਤ ਕੀਤੀ ਆ ਤੇ ਪੰਜਾਬ ਚੋਣਾਂ ਦੇ ਬਾਰੇ ਉੱਥੇ ਮੋਦੀ ਬੋਲੇ ਆ ਤੇ ਦੇਸ਼ ਦੀ ਸੁਰੱਖਿਆ ਉਹਨਾਂ ਨੇ ਕਿਹਾ ਆ ਜੀ ਕਿ ਦਾ ਤੇ ਆ ਉਹਨਾਂ ਦਾ ਜਿਹੜਾ ਇਸ਼ਾਰਾ ਆ ਜੀ ਉਹ ਹੈਗਾ ਕਿ ਪਾਕਿਸਤਾਨ ਦੇ ਨਾਲ ਜਿਹੜਾ ਪੰਜਾਬ ਦੀ ਸਰਹੱਦ ਲੱਗਦੀ ਆ ਸੋ ਇਸ ਕਰਕੇ ਇਹ ਜ਼ਰੂਰੀ ਆ ਕਿ ਇੱਥੇ ਕੋਈ ਮਜ਼ਬੂਤ ਪਾਰਟੀ ਦੀ ਸਰਕਾਰ ਬਣੇ ਤੇ ਇਸ ਲਈ ਉਹਨਾਂ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਜਿਹੜੀ ਆ ਉਹ ਦਾਅਵੇ ਲੱਗ ਜਾਏਗੀ ਜੇ ਤੁਸੀਂ ਕਿਸੇ ਮਜ਼ਬੂਤ ਪਾਰਟੀ ਨੂੰ ਨਹੀਂ ਚੁਣਦੇ
ਦੇਖੋ ਜੀ ਇਹ ਇੱਕ ਇਸ਼ਾਰੇ ਹੁੰਦੇ ਆ ਸਿਆਸੀ ਲੀਡਰਾਂ ਦੇ ਤੇ ਕਾਫੀ ਵੱਡਾ ਇਸ਼ਾਰਾ ਜੇ ਸਮਝਿਆ ਜਾਵੇ ਤਾਂ ਇਸ ਨੂੰ ਤੇ ਜੇ ਨਾ ਸਮਝਿਆ ਜਾਵੇ ਤਾਂ ਇੱਕ ਨਾਰਮਲ ਬਿਆਨ ਆ ਪਰ ਜਿਨ੍ਹਾਂ ਨੇ ਹੰਡਾਈਆਂ ਇਹ ਗੱਲਾਂ ਜਿਨ੍ਹਾਂ ਨੇ ਇੱਥੋਂ ਦੀ ਲੰਘੇ ਆ ਉਹਨਾਂ ਨੂੰ ਜਾਂ ਪਿਛਲੀਆਂ ਗੱਲਾਂ ਦਾ ਪਤਾ ਜਿਨ੍ਹਾਂ ਨੂੰ ਉਹਨਾਂ ਨੂੰ ਦਿਖਾਈ ਦਿੰਦਾ ਵੀ ਨਰਿੰਦਰ ਮੋਦੀ ਨੇ ਇਸ਼ਾਰੋਂ ਮੈਂ ਬਹੁਤ ਵੱਡੀ ਗੱਲ ਕਹਿ ਦਿੱਤੀ ਇਹ ਤੇ ਇਹਨੂੰ ਵੱਡੀ ਗੱਲ ਕਹਿਣ ਦੀ ਥਾਂ ਤੇ ਜੇ ਮੈਂ ਧਮਕੀ ਸ਼ਬਦ ਦੇਵਾਂ ਤਾਂ ਇਹ ਧਮਕੀ ਸ਼ਬਦ ਵੀ ਹੈ ਇਹ ਧਮਕੀ ਇੱਕ ਕਿਸਮ ਦੀ ਧਮਕੀ ਦਿੱਤੀ ਹੈ ਵੀ ਫਿਊਚਰ ਦੇ ਵਿੱਚ ਕੀ ਹੋਣ ਜਾ ਰਿਹਾ ਤੇ ਅੱਜ ਦੀ ਇਹ 30 ਜਨਵਰੀ ਦਾ ਪ੍ਰੋਗਰਾਮ ਸਰਬਜੀਤ ਨੂੰ ਕਹਿਣਾ ਵੀ ਰਿਕਾਰਡਿੰਗ ਰੱਖ ਲਿਓ ਤੇ ਜੇ ਇਹ ਤੁਹਾਨੂੰ ਸਾਲ ਦੋ ਸਾਲਾਂ ਬਾਅਦ ਇਹ ਗੱਲਾਂ ਤੁਹਾਡੇ ਸਾਹਮਣੇ ਆਉਣਗੀਆਂ ਜੇ ਨਾ ਆਈਆਂ ਤਾਂ ਮੈਨੂੰ ਕਹਿ ਦਿਓ ਤੇ ਜਿਹੜੇ ਢੰਗ ਨਾਲ ਨਰਿੰਦਰ ਮੋਦੀ ਨੇ ਆਪਦੇ ਤੇਵਰ ਕੱਲ ਦੀ ਦਿੱਲੀ ਚ ਦਸਾਏ ਆ ਉਹ ਇਹ ਆ ਜੀ ਵੀ ਉਹਨਾਂ ਨੇ ਜਿਹੜੀ ਸੁਰੱਖਿਆ ਦੀ ਗੱਲ ਕੀਤੀ ਆ ਉਹਨਾਂ ਨੇ ਇੱਕ ਪਾਸੇ ਤਾਂ ਇਹ ਗੱਲ ਕਹੀ ਆ ਵੀ ਕਿਸੇ ਆਲਸੀ ਬੰਦੇ ਨੂੰ ਤੁਸੀਂ ਜੇ ਰਾਜਕਾਜ ਦਿਓਗੇ ਤਾਂ ਤੁਸੀਂ ਸੁਰੱਖਿਆ ਨੂੰ ਜਿਹੜੀ ਖਤਰੇ ਚ ਪਾ ਲਓਗੇ ਨੰਬਰ ਇੱਕ ਨੰਬਰ ਦੋ ਉਹਨਾਂ ਨੇ ਕਿਹਾ ਵੀ ਜੇ ਪਹਿਲੀ ਗੱਲ ਤਾਂ ਵੀ ਕੱਲ ਇਸ ਗੱਲ ਦੀ ਤਾਂ ਚਲੋ ਹੈਰਾਨੀ ਹੋਈ ਆ ਮੈਨੂੰ ਵੀ ਕੱਲ ਪਹਿਲੀ ਵਾਰ ਉਹਨਾਂ ਨੇ ਰਿਕੋਗਨਾਈਜ਼ ਤਾਂ ਕੀਤਾ ਵੀ ਆਮ ਆਦਮੀ ਪਾਰਟੀ ਵੀ ਕੋਈ ਇੱਕ ਇਲੈਕਸ਼ਨ ਲੜ ਰਹੀ ਆ ਨਹੀਂ ਜਲੰਧਰ ਦੀ ਰੈਲੀ ਦੇ ਵਿੱਚ ਤਾਂ ਉਹਨਾਂ ਨੂੰ ਕਿਤੇ ਥਾਂ ਹੀ ਨਹੀਂ ਸੀ ਇਹਨਾਂ ਦੇ ਭਾਸ਼ਣ ਚ ਤੇ ਉਹਨਾਂ ਨੂੰ ਉਹ ਗਿਣਤੀ ਚ ਹੀ ਨਹੀਂ ਸੀ ਕਿਸੇ ਚ ਜਾਣੀ ਕਿ ਪਰ ਕੱਲ ਉਹਨਾਂ ਨੇ ਗਿਣਤੀ ਚ ਜ਼ਰੂਰ ਕਿਹਾ ਵੀ ਬਾਹਰਲੇ ਜਿਹੜੇ ਬਾਹਰਲੇ ਆਏ ਵੀ ਤੁਹਾਨੂੰ ਖਰਾਬ ਕਰਨਗੇ ਪਰ ਹੁਣ ਜਿਹੜੀ ਧਮਕੀ ਦੀ ਗੱਲ ਕਰੀਏ ਜਾਂ ਸੁਰੱਖਿਆ ਦੀ ਗੱਲ ਕਰੀਏ ਪਹਿਲੀ ਗੱਲ ਤਾਂ ਇਹ ਆ ਵੀ ਜਿਹੜੀ ਮੁਲਕ ਦੀ ਸੀਮਾ ਸੁਰੱਖਿਆ ਹੁੰਦੀ ਆ ਉਹ ਸਟੇਟ ਗੌਰਮੈਂਟ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਸਟੇਟ ਗੌਰਮੈਂਟ ਤਕੜੀ ਹੋਵੇ ਸਟੇਟ ਗੌਰਮੈਂਟ ਮਾੜੀ ਹੋਵੇ ਡਜ਼ਨਟ ਮੈਟਰ ਸਟੇਟ ਗੌਰਮੈਂਟ ਦਾ ਸੀਮਾ ਸੁਰੱਖਿਆ ਬਲਾਂ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੁੰਦਾ ਉਹ ਸੈਂਟਰ ਦੇ ਅੰਡਰ ਆ ਸੈਂਟਰ ਨੇ ਸੁਰੱਖਿਆ ਕਰਨੀ ਆ ਸੈਂਟਰ ਨੇ ਆਪਦੇ ਢੰਗ ਨਾਲ ਸਾਰਾ ਕੁਛ ਕਰਨਾ ਹੁੰਦਾ ਹੁਣ ਗੱਲ ਇਹ ਆ ਜਾਂਦੀ ਆ ਵੀ ਜਿਸ ਤਰ੍ਹਾਂ ਨਾਲ ਜੇ ਅਸੀਂ ਹੁਣ ਤੱਕ ਇਹ ਦੋਸ਼ ਕਾਂਗਰਸ ਤੇ ਲਾਉਂਦੇ ਆਏ ਆ ਵੀ ਕਾਂਗਰਸ ਨੇ ਇੱਕ ਬਹੁਤ ਵੱਡੀ ਪਲਾਨਿੰਗ ਤਹਿਤ ਸਿੱਖ ਕੌਮ ਨੂੰ ਖਤਮ ਕਰਨ ਲਈ ਇੰਦਰਾ ਗਾਂਧੀ ਨੇ ਜਾਂ ਇਹ ਇੱਕ ਪਲਾਨਿੰਗ ਬਣਾ ਲਈ ਸੀ ਵੀ ਕਿਵੇਂ ਦੇਸ਼ ਨੂੰ ਜੰਗ ਦੇ ਵਿੱਚ ਧੱਕਣਾ ਤੇ ਕਿਵੇਂ ਉਹਦੇ ਤਹਿਤ ਪੰਜਾਬ ਨੂੰ ਮਸਲਣਾ ਅਸੀਂ ਅਕਸਰ ਇਹ ਕਹਾਣੀਆਂ ਅਕਸਰ ਇਹ ਯੂਟਿਊਬ ਦੇ ਉੱਤੇ ਪ੍ਰਚਾਰਕਾਂ ਦੀਆਂ ਵੀਡੀਓ ਦੇਖਦੇ ਸੁਣਦੇ ਹਾਂ ਜਿਹਦੇ ਚ ਕਿਹਾ ਜਾਂਦਾ ਵੀ ਜੇ ਦਰਬਾਰ ਸਾਹਿਬ ਤੇ ਅਟੈਕ ਨਾ ਹੁੰਦਾ ਜਾਂ ਇੰਦਰਾ ਨੂੰ ਮਾਰਿਆ ਨਾ ਜਾਂਦਾ ਤਾਂ ਇੰਦਰਾ ਨੇ ਜਿਹੜੀ ਅਗਲੀ ਪਲਾਨਿੰਗ ਉਹ ਸੀ ਵੀ ਪੰਜਾਬ ਨੂੰ ਖਤਮ ਕਰ ਦੇਣਾ ਤੇ ਪੰਜਾਬ ਮੁੜ ਕੇ 100-200 ਸਾਲ ਉੱਠੇ ਹੀ ਨਾ ਕਿਉਂਕਿ ਇਕੱਲੇ ਪੰਜਾਬ ਤੋਂ ਹੀ ਹਮੇਸ਼ਾ ਜਿਹੜੀ ਹਨੇਰੀ ਉੱਠੀ ਆ ਹਮੇਸ਼ਾ ਪੰਜਾਬ ਤੋਂ ਹੀ ਬਦਲਾਵ ਉੱਠਿਆ ਤਾਂ ਉਸ ਨੀਤੀ ਤਹਿਤ ਹੁਣ ਜੇ ਨਰਿੰਦਰ ਮੋਦੀ ਇਹ ਕਹਿ ਰਿਹਾ ਵੀ ਜੇ ਸੈਂਟਰ ਦੀ ਸਰਕਾਰ ਨਾਲ ਨਾ ਹੋਈ ਲੋਕਲ ਸਰਕਾਰ ਦੇ ਤਾਂ ਪੰਜਾਬ ਫਿਰ ਸੁਰੱਖਿਆ ਦੇ ਬਹਾਨੇ ਇਹੋ ਜਿਹੇ ਮਾਹੌਲ ਚ ਜਾ ਵੜੂਗਾ ਤਾਂ ਇਹਦਾ ਮਤਲਬ ਹੈ ਵੀ ਫਿਰ ਮੋਦੀ ਸਰਕਾਰ ਦੀ ਇਹ ਕੋਸ਼ਿਸ਼ ਹੋਊਗੀ ਵੀ ਉਹ ਸੀਮਾ ਦੇ ਉੱਤੇ ਢੀਲ ਦੇ ਦੇਣਗੇ ਤੇ ਉਥੋਂ ਫਿਰ ਘੁਸਪੈਠੀਏ ਆਉਣਗੇ, ਘੁਸਪੈਠੀਏ ਆ ਕੇ ਪੰਜਾਬ ਦਾ ਬੁਰਾ ਹਾਲ ਕਰਨਗੇ ਤੇ ਉਹ ਪੰਜਾਬ ਦੇ ਵਿੱਚ ਜਿਹੜੀ ਅਰਾਜਕਤਾ ਫੈਲਾਉਣਗੇ। ਇਹ ਜਿਹੜੀ ਉਹਨਾਂ ਨੇ ਆਪਦੀ ਜਿਹੜੀ ਅਗਲੀ ਪਲਾਨਿੰਗ ਆ ਉਹ ਤੁਹਾਡੇ ਸਾਹਮਣੇ ਰੱਖਤੀ ਆ ਤੇ ਤੁਹਾਨੂੰ ਦੱਸਤੀ ਆ। ਸਮਝਣ ਵਾਲੇ ਲੋਕ ਇਸ ਗੱਲ ਤੋਂ ਡਰਨਗੇ, ਜਿਹੜੇ ਨਾ ਸਮਝ ਆਓ ਕਹਿੰਦੇ ਅਸੀਂ ਦੇਖਾਂਗੇ ਵੀ ਕੀ ਦੇਖੀ ਜਾਊਗਾ ਕੀ ਹੋਊਗਾ। ਪਰ ਇਹ ਗੱਲ ਅੱਜ ਦੀ ਮੇਰੀ ਨੋਟ ਕਰ ਲਿਓ, ਇਹ ਜਿਹੜਾ ਕੱਲ ਦਾ ਭਾਸ਼ਣ ਨਹੀਂ ਸੀ, ਇਹ ਕੱਲ ਦੀ ਇੱਕ ਧਮਕੀ ਸੀ ਵੀ ਜੇ ਅਕਾਲੀ ਭਾਜਪਾ ਤੋਂ ਬਿਨਾਂ ਸਰਕਾਰ ਆਉਂਦੀ ਆ ਤਾਂ ਪੰਜਾਬ ਦਾ ਮਾਹੌਲ ਆ ਜਿਹੜਾ, ਤੁਸੀਂ ਤਾਂ ਤਰੱਕੀ ਦੀ ਗੱਲ ਕਰਦੇ ਹੋ ਨਾ, ਤੁਸੀਂ ਤਾਂ ਇਹ ਗੱਲ ਕਰਦੇ ਹੋ ਵੀ ਨੌਕਰੀਆਂ ਵੱਧ ਜਾਣੀਆਂ, ਇੱਦਾਂ ਹੋਜੂ ਵੋ ਹੋਜੂ, ਪਰ ਪੰਜਾਬ ਦਾ ਮਾਹੌਲ ਨਰਕ ਬਣ ਜੂਗਾ। ਇਹ ਜਿਹੜੀ ਸੈਂਟਰ ਸਰਕਾਰ ਜੇ ਉਹਨੂੰ ਨਹੀਂ ਚਾਹੁੰਦੀ ਤਾਂ ਇਹ ਇੱਕ ਸਿੱਧੇ ਰੂਪ ਦੇ ਵਿੱਚ ਕੱਲ ਧਮਕੀ ਦੇ ਰੂਪ ਦੇ ਵਿੱਚ ਮੈਨੂੰ ਤਾਂ ਇਹ ਗੱਲ ਨੋਟ ਆਈ ਆ, ਮੈਂ ਤਾਂ ਇਹ ਨੋਟ ਕੀਤੀ ਆ। ਹੋ ਸਕਦਾ ਵੀ ਮੇਰੀ ਸੋਚ ਗਲਤ ਹੋਵੇ ਤੇ ਮੈਂ ਆਉਣ ਵਾਲੇ 6 ਮਹੀਨੇ ਸਾਲ ਚ ਇਹ ਗਲਤ ਪੈ ਜਾ ਤੇ, ਪਰ ਕਸਰ ਕੋਈ ਨੀ ਛੱਡੀ ਜਾਊਗੀ, ਇਹ ਤੁਹਾਡੇ ਸਾਹਮਣੇ ਆ। ਇਹ ਤਾਂ ਕਲੀਅਰ ਕੱਟ ਹੀ ਆ ਵੀ ਕਦੇ ਵੀ ਲਾ ਕੇ ਤਾਂ ਖਾਂਦਾ ਹੀ ਨਹੀਂ ਹੁੰਦਾ ਸੈਂਟਰ ਸਟੇਟ ਨਾਲ ਤੇ, ਪਰ ਜਿਹੜੇ ਤਾਂ ਹੁੰਦੇ ਆ ਰਾਜਨੀਤਿਕ ਬੰਦੇ ਤੇ ਕੂਟਨੀਤੀ ਦੀ ਗੱਲ ਕਰਦੇ ਆ ਉਹ ਤਾਂ ਸੂਬਿਆਂ ਨੂੰ ਫਿਰ ਕੂਟਨੀਤਿਕ ਤੌਰ ਦੇ ਉੱਤੇ ਮਾਰਦੇ ਆ ਤੇ ਤਾਂ ਕਿ ਉਹਨਾਂ ਦੀ ਸਰਕਾਰ ਆ ਜੇ ਵਾਪਸ, ਉਹ ਇਹੋ ਜਿਹੇ ਢੰਗਾਂ ਨਾਲ ਉਹਦੀ ਜਿਹੜੀ ਡਿਵੈਲਪਮੈਂਟ ਦੇ ਫੰਡ ਰੋਕਦੇ ਆ, ਹੋਰ ਚੀਜ਼ਾਂ ਰੋਕਦੇ ਆ। ਪਰ ਜਿਹੜੇ ਇਹੋ ਜਿਹੇ ਬੰਦੇ ਹੁੰਦੇ ਆ ਜਿਨ੍ਹਾਂ ਦੇ ਉੱਤੇ ਪਹਿਲਾਂ ਮੋਹਰ ਲੱਗ ਚੁੱਕੀ ਹੈ ਵੀ ਬਾਏ ਹੁੱਕ ਐਂਡ ਕਰੁੱਕ ਕੁਛ ਵੀ ਕਰਾਇਆ ਜਾਵੇ ਤੇ ਜਿਸ ਕੋਈ ਮੋਦੀ ਦੀ ਜੈ ਨਹੀਂ ਕਹਿੰਦਾ ਤਾਂ ਉਹ ਤੋਂ ਜੈ ਕਹਾਈ ਜਾਵੇ, ਬਸ ਇੱਕ ਇਹ ਜਿਹੜੇ ਇਹ ਸੋਚਦੇ ਬੰਦੇ ਹੁੰਦੇ ਆ ਇਹ ਵਾਕਈ ਖਤਰਨਾਕ ਹੁੰਦੇ ਆ। ਤੇ ਇਹ ਖਤਰਨਾਕ ਜਿਹੜੀਆਂ ਗੱਲਾਂ ਇਹ ਉਹਨਾਂ ਨੇ ਆਪਦੀਆਂ ਜਗਜਾਰ ਕੱਲ ਦੀ ਰੈਲੀ ਦੇ ਵਿੱਚ ਇਹ ਕੀਤੀਆਂ। ਸੋ ਮੈਨੂੰ ਇਸ ਚੀਜ਼ ਦਾ ਜ਼ਰੂਰ ਆਇਆ ਮਲਾਲ ਆਇਆ ਵੀ ਇਹ ਚੀਜ਼ਾਂ ਹੋਣਗੀਆਂ, ਕੋਈ ਵੀ ਸਰਕਾਰ ਆ ਜੇ, ਡਜ਼ਨਟ ਮੈਟਰ ਉਹ ਆਮ ਆਦਮੀ ਦੀ ਆਉਂਦੀ ਆ ਚਾਹੇ ਕਾਂਗਰਸ ਦੀ ਆਉਂਦੀ ਆ, ਉਹਨਾਂ ਲਈ ਇਹ ਮੁਸੀਬਤਾਂ ਜਾਂ ਘਰੇਲੂ ਮਾਹੌਲ ਖਰਾਬ ਕਰਨ ਦੀਆਂ ਜਿਹੜੀਆਂ ਮੁਸੀਬਤਾਂ ਇਹ ਪਾਰਟੀ ਕਰੂਗੀ, ਨਾ ਕੀਤਾ ਤਾਂ ਮੈਨੂੰ ਕਹਿ ਦਿਓ। ਅੱਜ ਹੀ ਇਹ ਮੈਂ ਤੁਹਾਨੂੰ ਦੱਸ ਦਿੰਦਾ, ਜਿਹੜੇ ਤੁਸੀਂ ਜਿਹੜੀਆਂ ਗੱਲਾਂ ਜੇਲਾਂ ਸਿੱਟਣ ਦੀਆਂ ਇੱਦਾਂ ਦੀਆਂ ਗੱਲਾਂ ਹੁੰਦੀਆਂ ਉਹ ਨਹੀਂ ਹੋ ਸਕਦੀਆਂ ਹੁੰਦੀਆਂ, ਉਹ ਤਾਂ ਇੱਕ ਇਲੈਕਸ਼ਨੀ ਸਟੰਟ ਹੁੰਦੇ ਆ, ਉਹ ਚੀਜ਼ਾਂ ਤੋਂ ਤਾਂ ਸਾਨੂੰ ਇਹਨਾਂ ਨੂੰ ਰੋਕਣਾ ਪੈਣਾ। ਜਿਹੜੇ ਲੋਕ ਇਹੋ ਜਿਹੀਆਂ ਗੱਲਾਂ ਕਰਦੇ ਆ ਵੀ ਫਲਾਨਾ ਆ ਕੇ ਫਲਾਨੇ ਨੂੰ ਜੇਲ੍ਹ ਸਿੱਟ ਦੂ ਧਮਕਾ ਧਮਕੇ ਨੂੰ, ਇਹ ਚੀਜ਼ਾਂ ਨਹੀਂ, ਇਹ ਤਾਂ ਇੱਕ ਇਲੈਕਸ਼ਨੀ ਸਟੰਟ ਆ, ਇਹ ਇੱਦਾਂ ਨਹੀਂ ਹੁੰਦੇ ਹੁੰਦੇ। ਜਿਹੜੇ ਮੈਂ ਹੁਣ ਇਸੇ ਖਬਰ ਨਾਲ ਹੀ ਰਲਾ ਕੇ ਹੁਣ ਮੈਂ ਜੇ ਕੇਜਰੀਵਾਲ ਹੋਰਾਂ ਦੇ ਇਸ ਬਿਆਨ ਦੀ ਗੱਲ ਕਰਾਂ ਜਿਨ੍ਹਾਂ ਨੇ ਕਿਹਾ ਵੀ 15 ਅਪ੍ਰੈਲ ਨੂੰ ਮਜੀਠੀਏ ਨੂੰ ਜੇਲ੍ਹ ਦੇ ਵਿੱਚ ਸਿੱਟ ਦੇਣਗੇ, ਯਾਰ ਹੁਣ ਇੱਕ ਗੱਲ ਤਾਂ ਮੈਨੂੰ ਲੱਗਦਾ ਬੱਚਾ ਵੀ ਇਸ ਗੱਲ ਤੋਂ ਜਾਣੂ ਹੋਊਗਾ ਵੀ ਜਿਹੜੇ ਬੰਦੇ ਨੂੰ ਇਹ ਪਤਾ ਵੀ ਜੇ ਸਰਕਾਰ ਆਉਂਦੀ ਆ ਤੇ ਸਰਕਾਰ ਆ ਕੇ ਸਿੱਧਾ ਅਟੈਕ ਕਰੂਗੀ, ਉਹ 15 ਅਪ੍ਰੈਲ ਤਾਈਂ ਵਿਆਹ ਮੇਰੀਆਂ ਪੈੜਾਂ ਪਈਆਂ ਤੇ ਤੁਸੀਂ ਇਸ ਮੇਰੀਆਂ ਪੈੜਾਂ ਤੇ ਚੱਲ ਕੇ ਤੇ ਮੈਨੂੰ ਫੜ ਲਓ ਤੇ ਮੈਨੂੰ ਅੰਦਰ ਕਰ ਦਿਓ। ਕੀ ਉਹ ਇੰਨਾ ਕੁ ਮੂਰਖ ਹੋਊਗਾ ਜਾਂ ਕੀ ਉਹਦੇ ਕੋਲ ਇੰਨੇ ਕੁ ਸਾਧਨ ਨਹੀਂ ਹੈਗੇ ਵੀ ਉਦੋਂ ਤੱਕ ਉਹ ਆਪਦੀਆਂ ਸਾਰੀਆਂ ਪੈੜਾਂ ਮਿਟਾ ਦੂਗਾ ਜਿਹੜਾ ਕਿ ਅੱਜ ਰਾਜਕਾਜ ਦੇ ਵਿੱਚ ਆ, ਤੇ ਉਹਦੇ ਲਈ ਕੀ ਚੀਜ਼ਾਂ ਫਾਈਲਾਂ ਦੀਆਂ ਫਾਈਲਾਂ ਬਦਲਣੀਆਂ, ਕਿਸੇ ਵੀ ਡਿਪਾਰਟਮੈਂਟਾਂ ਦੇ ਕੇਸ ਬਦਲਣੇ, ਥਾਣਿਆਂ ਦੇ ਕੇਸ ਬਦਲਣੇ, ਉਹਦੇ ਲਈ ਕੀ ਕਿੱਡੀਆਂ ਚੀਜ਼ਾਂ ਇਹ। ਮੇਰੇ ਹਿਸਾਬ ਨਾਲ ਨਾ ਇਹ ਗੱਲਾਂ ਤੋਂ ਸਾਨੂੰ ਬਾਹਰ ਨਿਕਲਿਆ ਹੋਣਾ ਚਾਹੀਦਾ। ਹੋ ਸਕਦਾ ਕਿਸੇ ਨਿੱਕੇ ਮੋਟੇ ਕੇਸ ਚ ਕਿਸੇ ਹੋਰ ਚ ਫਸਾ ਕੇ ਤੇ ਕੇਜਰੀਵਾਲ ਆਪਦੇ ਬਚਾ ਉਹ ਰੱਖ ਲੈਣ ਵੀ ਆਪਦੀ ਜਿਹੜੀ ਬੋਲਾਂ ਨੂੰ ਪਗਾ ਲੈਣ, ਉਹ ਅੱਡ ਚੀਜ਼ ਆ। ਪਰ ਮੈਨੂੰ ਨਹੀਂ ਲੱਗਦਾ ਵੀ ਜਿਵੇਂ ਸ਼ੀਲਾ ਦੀਕਸ਼ਿਤ ਵਾਲੀ ਗੱਲ ਤੇ ਸਦਾ ਹਾਸੋਹੀਣਾ ਹੋਈ ਆ ਗੱਲ, ਤਾਂ ਉਹ ਜੀ ਗੱਲ ਹੁਣ ਵੀ ਹੋਊਗੀ ਵੀ ਕੇਜਰੀਵਾਲ ਕੋਈ ਮਜੀਠੀ ਨੂੰ ਸਿੱਟ ਦੇਣਗੇ। ਇਹ ਨਾ ਮਸਲੇ ਹੋਣੇ ਚਾਹੀਦੇ, ਇਹਨਾਂ ਮਸਲਿਆਂ ਤੇ ਨਾ ਲੈ ਸਾਨੂੰ ਵੋਟ ਪਾਉਣੀ ਚਾਹੀਦੀ ਹੈ। ਜਿਹੜੇ ਅਸੀਂ ਜੇ ਅਸੀਂ ਵੋਟਾਂ ਇਸ ਮਸਲਿਆਂ ਤੇ ਪਾਈ ਜਾਂਦੇ ਹਾਂ ਨਾ ਵੀ ਅਸੀਂ ਦੇਖਾਂਗੇ ਜੀ ਬਾਦਲ ਨੂੰ ਜੇਲ੍ਹ ਚ ਬੈਠੇ ਨੂੰ ਦੇਖਾਂਗੇ, ਅਸੀਂ ਸੁਖਬੀਰ ਨੂੰ ਚੱਕੀ ਪੀਂਦੇ ਨੂੰ ਦੇਖਾਂਗੇ, ਅਸੀਂ ਮਜੀਠੀਏ ਨੂੰ ਪੁੱਠਾ ਲਟਕਿਆ ਦੇਖਾਂਗੇ। ਇਹ ਇੱਕ ਨਾ ਸਾਡੀ ਇੱਕ ਦਿਮਾਗੀ ਸ਼ਕਤੀ ਦੀ ਉਪਜ ਆ, ਇਸ ਤੋਂ ਵੱਧ ਕੇ ਕੁਛ ਨਹੀਂ ਹੈ। ਹਾਂ, ਜਦੋਂ ਕਿਸੇ ਬੰਦੇ ਦੀ ਸਰਦਾਰੀ ਖੁੱਸ ਜਾਂਦੀ ਹੈ ਨਾ, ਰਾਜਕਾਜ ਖੁੱਸ ਜਾਂਦਾ, ਉਹ ਚੱਕੀ ਚੋਣ ਤੋਂ ਘੱਟ ਨਹੀਂ ਹੁੰਦਾ। ਜੇ ਹੁਣ ਕਿਸੇ ਆਪਾਂ ਹੁਣ ਜੇ ਇੱਕ ਗੱਲ ਕਹੀਏ ਵੀ ਬਾਦਲ ਪਰਿਵਾਰ ਕੋਲੇ 40,000 ਰੁਪਈਆ ਤੇ ਉਹ ਆਪਦੇ ਘਰੇ ਸਿਰੇ ਦੇ ਸਰਦਾਰ ਆ ਇਸ ਟਾਈਮ, ਜੇ ਉਹ ਆਪਦੀ ਜ਼ਿੰਦਗੀ ਸ਼ਾਹੀ ਜ਼ਿੰਦਗੀ ਜਿਉਣ ਤਾਂ ਕਿਉਂ ਹਰਸਿਮਰਤ ਨੂੰ ਕਹਿਣਾ ਪਵੇ ਵੀ ਮੈਂ ਤੇ ਸੁਖਬੀਰ ਪਤਾ ਨੀ ਕਿੰਨਾ ਚਿਰ ਹੋ ਗਿਆ ਇੱਕ ਦੂਜੇ ਨੂੰ ਮਿਲ ਹੀ ਨਹੀਂ ਸਕੇ, ਕਿ ਇੰਨਾ ਚਿਰ ਹੋ ਗਿਆ ਅਸੀਂ ਬੱਚਿਆਂ ਨੂੰ ਨੀ ਮਿਲ ਸਕੇ, ਉਹ ਵੀਡੀਓ ਪਾਪਾ ਕਹਿ ਰਹੀ ਆ। ਤੇ ਜੇ ਅਸੀਂ ਧਨ ਦੌਲਤ ਕਮਾਉਣੇ ਆ ਸੁੱਖ ਸਿਰਦਾ ਲਈ, ਆਪਦੇ ਪਰਿਵਾਰ ਚ ਵਸਣ ਲਈ, ਐਸ਼ ਦੀ ਜ਼ਿੰਦਗੀ ਜਿਉਣ ਲਈ, ਜਦੋਂ ਸਾਡੇ ਕੋਲੇ ਸਿਸਟਮ ਤਾਂ ਇਹ ਆ ਵੀ ਮੈਂ ਪਰਸੋਂ ਦੇਖ ਰਿਹਾ ਸੀਗਾ ਵੀ ਤੜਕੇ ਉੱਠ ਕੇ ਜਦੋਂ ਦਰਬਾਰ ਸਾਹਿਬ ਲਾਈਦਾ ਟੀਵੀ ਦੇ ਉੱਤੇ ਤਾਂ ਹਰਸਿਮਰਤ ਕੌਰ ਤੜਕੇ ਅੱਧੀ ਨੀਂਦ ਦੇ ਵਿੱਚ ਉੱਥੇ ਮੱਥਾ ਟੇਕਣ ਆਈ ਹੋਈ ਸੀਗੀ ਤੜਕੇ 4 ਵਜੇ, ਯਾਨੀ ਕਿ ਉਹਦਾ ਦਿਨ ਸ਼ੁਰੂ ਹੋ ਚੁੱਕਿਆ ਸੀਗਾ ਤੇ ਰਾਤ ਦੇ 2-2 ਵਜੇ ਤੱਕ ਉਹਨਾਂ ਦੇ ਦਿਨ ਚੱਲਦੇ ਆ। ਸੁਖ ਸ਼ਾਂਤੀ ਤਾਂ ਉਹਨਾਂ ਕੋਲੇ ਬਿਨਾਂ ਕੁਰਸੀ ਤੋਂ ਸੀਗੀ, ਸਾਰਾ ਕੁਝ ਹੀ ਹੈਗੀ, ਪਰ ਇਹ ਲੋਕਾਂ ਨੂੰ ਨਸ਼ਾ ਲੱਗਿਆ ਹੋਇਆ, ਕੁਰਸੀ ਦਾ ਨਸ਼ਾ ਲੱਗਿਆ ਹੋਇਆ, ਚੌਧਰ ਦਾ ਨਸ਼ਾ ਲੱਗਿਆ ਹੋਇਆ। ਜਦੋਂ ਇਹਨਾਂ ਕੋਲੇ ਚੌਧਰ ਖੁੱਸ ਗਈ, ਉਹ ਜੇਲ੍ਹ ਚ ਡੱਕਣ ਨਾਲੋਂ ਵੀ ਵੱਡੀ ਚੀਜ਼ ਹੈ ਇਹਨਾਂ ਨਾਲ, ਵੀ ਜੇਲ੍ਹ ਚ ਡੱਕ ਕੇ ਵੀ ਓਨੀ ਤਕਲੀਫ਼ ਨੀ ਉਹਨਾਂ ਨੂੰ ਹੋਣੀ ਜਿੰਨੀ ਕਿ ਚੌਧਰ ਖੁੱਸ ਕੇ ਹੋਊਗੀ। ਜਦੋਂ ਚੌਧਰ ਖੁੱਸ ਕੇ ਅਖਬਾਰਾਂ ਰੇਡੀਓ ਟੀਵੀਆਂ ਨੇ ਸੁਰਖੀਆਂ ਚ ਉਹਨਾਂ ਨੂੰ ਪਾਸੇ ਕਰਤਾ, ਲਾਂਭੇ ਕਰਤਾ, ਤਾਂ ਉਹ ਬੰਦਾ ਉਹੀ ਤੜਫ ਤੜਫ ਮਰਨ ਲੱਗ ਜਾਂਦਾ ਜਦੋਂ ਉਹਨਾਂ ਨੂੰ ਇੰਨਾ ਇਗਨੋਰ ਹੋ ਜਾਂਦਾ। ਸੋ ਕਹਿਣ ਦਾ ਭਾਵ ਆ ਵੀ ਸਾਨੂੰ ਇਹ ਜਿਹੜੇ ਸਭ ਜਵਾਕ ਜੋ ਵੀ ਪਾਰਟੀਆਂ ਦਿਖਾਉਂਦੀਆਂ ਜਾਂ ਜੋ ਵੀ ਗੱਲਾਂ ਕਰਦੀਆਂ, ਮੈਂ ਸਮਰਥਨ ਕਰਦਾ ਬਦਲਾਵ ਦਾ, ਮੈਂ ਵੀ ਸਮਰਥਨ ਕਰਦਾ ਵੀ ਬਦਲਾਅ ਐਤਕੀ ਹੋਣਾ ਚਾਹੀਦਾ, ਕਿਉਂਕਿ ਸਾਨੂੰ ਦੇਖਣਾ ਚਾਹੀਦਾ ਤੀ ਜਿਹੜੀ ਚੀਜ਼ ਨੂੰ ਪਰਖੇ ਨੇ ਉਹਨੂੰ ਪਰਖਣਾ ਚਾਹੀਦਾ ਤੀਜੀ ਧਿਰ ਨੂੰ। ਪਰ ਮੈਂ ਇਸ ਚੀਜ਼ਾਂ ਦੇ ਉੱਤੇ ਤੇ ਕਿਤੇ ਨਾ ਕਿਤੇ ਸਹਿਮਤ ਨਹੀਂ ਹੈ। ਮੈਂ ਉਹਨਾਂ ਨੂੰ ਇਸ ਲਈ ਨਹੀਂ ਪਰਖ ਰਿਹਾ ਵੀ ਮੈਂ ਇਹ ਡੀਕ ਰਿਹਾ ਵੀ ਉਹ ਮਜੀਠੀਆਂ ਨੂੰ ਜੇਲ੍ਹ ਕਰ ਦੇਣਗੇ, ਉਹ ਐਨ ਗੋਲੀ ਬਲਾਨੇ ਨੂੰ ਸਿੱਟ ਲੈਣਗੇ, ਫਲਾਨੇ ਨੂੰ ਮਾਰ ਦੇਣਗੇ, ਫਲਾਨੇ ਨੂੰ ਫਸਾ ਦੇਣਗੇ, ਇਹਨਾਂ ਲਈ ਨਹੀਂ ਮੈਂ ਕਰ ਰਿਹਾ। ਮੈਂ ਇਸ ਗੱਲਾਂ ਲਈ ਕਰ ਰਿਹਾ ਜੀ ਜੀ ਮੈਂ ਇਸ ਲਈ ਕਰ ਰਿਹਾ ਵੀ ਮੈਂ ਭਗਵੰਤ ਮਾਨ ਨੂੰ ਦੇਖ ਰਿਹਾ ਵੀ ਭਗਵੰਤ ਮਾਨ ਨੂੰ, ਚੱਲ ਮੰਨ ਲਓ ਆਪਾਂ ਭਗਵੰਤ ਮਾਨ ਸੀਐਮ ਬਣ ਜਾਂਦਾ ਆਪਾਂ ਅੱਜ ਦੀ ਘੜੀ ਇਹ ਮੰਨ ਲਈਏ, ਮੈਂ ਉਹ ਦੇਖ ਰਿਹਾ ਵੀ ਜਿਹੜਾ ਇੱਕ ਤਾਂ ਬੁੱਧੀਜੀਵੀ ਵਰਗ ਆ ਉਹ ਭਗਵੰਤ ਮਾਨ ਨੂੰ ਇਹ ਕਹਿ ਰਿਹਾ ਵੀ ਉਹ ਸੀਐਮ ਦੇ ਕਾਬਲ ਨਹੀਂ ਹੈ, ਉਹ ਉਸ ਪੱਧਰ ਨਹੀਂ। ਇੱਕ ਤਾਂ ਮੈਂ ਉਹ ਦੇਖ ਰਿਹਾ ਵੀ ਭਗਵੰਤ ਮਾਨ ਉਹਨਾਂ ਨੂੰ ਕਿਹੋ ਜਿਹਾ ਜਵਾਬ ਦੇਊਗਾ, ਫਿਰ ਮੈਂ ਦੇਖ ਰਿਹਾ ਵੀ ਭਗਵੰਤ ਮਾਨ ਜਿੰਨਾ ਜ਼ਮੀਨੀ ਪੱਧਰ ਦੇ ਉੱਤੇ ਖੜਾ ਹੋ ਕੇ ਉਹਨੇ ਪਾਰਟੀ ਨੂੰ ਸਟੈਂਡ ਕੀਤਾ ਜਾਂ ਪਾਰਟੀ ਦਾ ਇਸ ਟਾਈਮ ਧੁਰਾ ਵੀ ਛੋਟਾ ਸ਼ਬਦ ਆ ਉਹਦੇ ਲਈ ਧੁਰਾ ਬਣ ਕੇ ਆਇਆ, ਤਾਂ ਉਸ ਚੀਜ਼ ਨੂੰ ਕਿੱਥੋਂ ਤੱਕ ਕਾਇਮ ਰੱਖ ਸਕੂਗਾ, ਤੇ ਸੀਐਮ ਦੀ ਜਿਹੜੀ ਜ਼ਿੰਮੇਵਾਰੀ ਨਿਭਾਉਂਦਾ ਹੋਇਆ ਕੀ ਉਹ ਪਿੰਡਾਂ ਦੇ ਵਿੱਚ ਉਵੇਂ ਜਾ ਸਕੂਗਾ, ਕੀ ਉਹ ਉਵੇਂ ਜਿਹੇ ਲੋਕਾਂ ਨੂੰ ਮਿਲ ਸਕੂਗਾ, ਕੀ ਉਵੇਂ ਜਿਹੇ ਕੰਮ ਕਰ ਸਕੂਗਾ, ਕੀ ਫੇਰ ਵੀ ਜਿਹੜਾ 20 ਲੱਖ ਵਾਲਾ ਪਾਰਕ 3 ਲੱਖ ਚ ਬਣਵਾ ਸਕੂਗਾ ਉਹ। ਸੋ ਇਹ ਜਿਹੀਆਂ ਗੱਲਾਂ ਦੇਖਣੀਆਂ ਪੈਣੀਆਂ। ਜਿਹੜਾ ਬੰਦਾ ਇੱਕ ਜ਼ਮੀਨੀ ਪੱਧਰ ਦੇ ਉੱਤੋਂ ਦੀ ਇਹ ਗੱਲ ਆਉਂਦੀ ਹੈ ਵੀ ਮੈਂ ਜ਼ਮੀਨੀ ਪੱਧਰ ਤੋਂ ਆਇਆ, ਤੇ ਜ਼ਮੀਨੀ ਪੱਧਰ ਉੱਤੋਂ ਦੀ ਜਾਣ ਕਰਕੇ ਉਹ ਜ਼ਮੀਨੀ ਗੱਲਾਂ ਵੱਧ ਕਰੂਗਾ, ਪਰ ਇੱਕ ਗੱਲ ਸਾਨੂੰ ਇੱਥੇ ਧਿਆਨ ਰੱਖਣੀ ਚਾਹੀਦੀ ਆ, ਲੀਡਰ ਜੋ ਵੀ ਆਉਂਦੇ ਆ ਨਾ ਸ਼ੁਰੂਆਤ ਤੇ ਜ਼ਮੀਨੀ ਪੱਧਰ ਤੇ ਆਉਂਦੇ ਆ। ਪਿਛਲੇ ਦਿਨੀ ਇੱਕ ਦੋ ਦੋਸਤਾਂ ਨੇ ਫੋਟੋਆਂ ਪਾ ਰੱਖੀਆਂ ਸੀ ਪ੍ਰਕਾਸ਼ ਸਿੰਘ ਬਾਦਲ ਦੀ ਜਵਾਨੀ ਵੇਲੇ ਦੀਆਂ, ਤੇ ਉਹ ਕਿਸੇ ਪਿੰਡ ਦੇ ਵਿੱਚ ਗਲੀਆਂ ਦੇ ਵਿੱਚ ਆਮ ਜੁੱਤੀ ਪਾ ਕੇ ਥੋੜੀ ਦੀ ਤੇ ਗਲੀਆਂ ਦੇ ਵਿੱਚ ਹੈ ਕੰਮ ਕਰਦੇ ਦਿਖਾਏ ਸੀਗੇ ਤੇ ਕੰਮ ਕਰਦੇ ਫਿਰਦੇ ਸੀ, ਉਹ ਵੀ ਇਸੇ ਰਾਹਾਂ ਤੋਂ ਆਏ ਸੀ ਇਹੀ ਕੁਛ ਹੀ ਕਰਕੇ ਕਰਕੇ। ਫਿਰ ਉਦੋਂ ਬਾਅਦ ਜਦੋਂ ਸਿਆਸੀ ਚੇਟਕ ਜਾਂ ਸਿਆਸੀ ਚੌਧਰ ਜਾਂ ਸਿਆਸੀ ਪਾਵਰ ਲੱਗ ਜਾਂਦੀ ਆ, ਉਦੋਂ ਥੋੜੀ ਜਿਹੀ ਬਦਲਾਅ ਆ ਜਾਂਦਾ ਹਰੇਕ ਚੀਜ਼ ਦੇ ਵਿੱਚ। ਉਹ ਦੇਖਣਾ ਪੈਣਾ ਸਾਨੂੰ ਵੀ ਕੀ ਕੀ ਬਦਲਾਅ ਆਊਗਾ ਭਗਵੰਤ ਮਾਨ ਦੇ ਵਿੱਚ, ਜਾਂ ਕਿੱਥੋਂ ਤੱਕ ਉਹ ਕਾਮਯਾਬ ਹੋਊਗਾ, ਜਾਂ ਉਹਨੂੰ ਕੰਮ ਕਰਨ ਲਈ ਕਿੰਨੀ ਕੁ ਖੁੱਲ੍ਹ ਦਿੱਤੀ ਜਾਊਗੀ ਕਿ ਉਹਦੇ ਲਈ ਇਹੋ ਜਿਹੇ ਅੜਿੱਕੇ ਖੜੇ ਕੀਤੇ ਜਾਣਗੇ ਵੀ ਪੰਜਾਬ ਦੇ ਮਾਹੌਲ ਨੂੰ ਖਰਾਬ ਕੀਤਾ ਜਾਊਗਾ, ਬਾਰਡਰ ਦੇ ਉੱਤੇ ਖਰਾਬੀ ਕੀਤੀ ਜਾਊਗੀ, ਜੇ ਜੇ ਅਟੈਕ ਅੱਗੇ ਹੋਏ ਆ ਪੰਜਾਬ ਹਿਮਾਚਲ ਦੇ ਵਿੱਚ, ਉਹ ਜਿਹੀਆਂ ਚੀਜ਼ਾਂ ਨੂੰ ਬੜਾਵੇ ਦਿੱਤੇ ਜਾ ਕੇ ਉਹਨਾਂ ਦਾ ਧਿਆਨ ਭੰਗ ਕੀਤਾ ਜਾਊ। ਸੋ ਇਹ ਜਾਂ ਕੁਛ ਬਹੁਤ ਸਾਰਾ ਚੈਲੰਜ ਆਉਣ ਵਾਲੇ ਦਿਨਾਂ ਦੇ ਵਿੱਚ ਪਿਆ। ਇਹ ਨਹੀਂ ਹੈਗਾ ਵੀ ਰਾਹ ਇੰਨਾ ਕੁ ਸਖਾਲਾ ਹੋਜੂਗਾ। ਕੱਲ ਪਰਸੋਂ ਇੱਕ ਮੇਰਾ ਮਿੱਤਰ ਕਹਿ ਰਿਹਾ ਸੀ, ਕਹਿੰਦਾ ਬਸ ਹੁਣ ਤਾਂ ਗਿਣਤੀ ਦੇ ਦਿਨ ਰਹਿ ਗਿਆ ਜੀ, ਮਹੀਨਾ ਇੱਕ ਤੇ ਇੱਕ ਸਵਾ ਮਹੀਨਾ ਰਹਿ ਗਿਆ, ਸਵਾ ਮਹੀਨੇ ਬਾਅਦ ਪੰਜਾਬ ਦੇ ਤਾਂ ਸੰਸੇ ਮੁੱਕ ਜਾਣਗੇ, ਫਿਰ ਆਪਣੇ ਆਪਦੇ ਇੱਥੇ ਸੰਸੇ ਕਰਾਂਗੇ, ਕਹਿੰਦਾ ਮੈਨੂੰ ਆਹਦਾ। ਮੈਂ ਬੜਾ ਹੈਰਾਨ ਹੋਇਆ ਉਹਦੀ ਗੱਲ ਸੁਣ ਕੇ, ਮੈਂ ਕਿਹਾ ਪਤਾ ਨੀ ਭਰਾਵਾ ਕਿਹੜੀ ਮਹੀਨੇ ਸਵਾ ਮਹੀਨੇ ਨੂੰ ਸੋਚ ਨੱਪੀ ਜਾਊਗੀ ਜਿਹੜਾ ਅਸੀਂ ਪੰਜਾਬ ਦੇ ਸੰਸੇ ਮੁੱਕ ਜਾਣਗੇ। ਸੋ ਸਾਨੂੰ ਥੋੜਾ ਜਿਹਾ ਨਾ ਜਾਗਦਿਆਂ ਨੂੰ ਸੁਪਨੇ ਲੈਣੇ ਪੈਣਗੇ, ਸੌਂ ਕੇ ਨਾ ਅਸੀਂ ਸੁਪਨੇ ਲਈਏ।
ਜੀ ਜੀ ਬਿਲਕੁਲ। ਤੇ ਬਰਾੜ ਸਾਹਿਬ ਅਗਲੀ ਖਬਰ ਜਿਹੜੀ ਆ ਉਹ ਵੀ, ਕਿਉਂਕਿ ਅੱਜ ਕੱਲ ਹੁਣ ਚੋਣਾਂ ਦਾ ਮੌਸਮ ਹੈ, ਸੋ ਉਸ ਕਰਕੇ ਜਿਹੜਾ ਮਾਹੌਲ ਆ ਉਹ ਉਸੇ ਤਰ੍ਹਾਂ ਦਾ ਬਣਿਆ ਹੋਇਆ, ਤੇ ਅਖਬਾਰਾਂ ਜਿਹੜੀਆਂ ਉਹ ਲਗਾਤਾਰ ਪਾਰਟੀਆਂ ਦੀ ਇੱਕ ਦੂਜੇ ਪ੍ਰਤੀ ਜਿਹੜੀ ਦੂਸ਼ਣਬਾਜ਼ੀ ਆ ਉਹਨਾਂ ਨੂੰ ਵੀ ਜਗ੍ਹਾ ਦੇ ਰਹੀਆਂ। ਤੇ ਜਿਹੜੀ ਅਗਲੀ ਖਬਰ ਹੈ ਵੀ ਉਹ ਵੀ ਇਸੇ ਸਿਲਸਿਲੇ ਚ ਆ ਕਿ ਅਰਵਿੰਦ ਕੇਜਰੀਵਾਲ ਜਿਹੜੇ ਆ ਉਹਨਾਂ ਦੇ ਉੱਤੇ ਇੱਕ ਦੋਸ਼ ਲੱਗਿਆ ਜੀ ਕਿ ਉਹਨਾਂ ਨੇ ਅੱਤਵਾਦੀ ਦੀ ਕੋਠੀ ਦੇ ਵਿੱਚ ਰਾਤ ਕੱਟੀ ਆ, ਤੇ ਇਸ ਕਰਕੇ ਉਹ ਮੁੜ ਵਿਵਾਦਾਂ ਦੇ ਵਿੱਚ ਆ ਗਏ ਆ, ਤੇ ਮਾਮਲੇ ਦੀ ਜਿਹੜੀ ਜਾਂਚ ਹੈ ਜੀ ਉਹ ਕੀਤੀ ਜਾ ਰਹੀ ਆ, ਜਦਕਿ ਆਪ ਨੇ ਇਹ ਦੋਸ਼ ਜਿਹੜੇ ਆ ਜੀ ਉਹ ਨਕਾਰੇ ਆ, ਤੇ ਸ਼ਨਿਚਰਵਾਰ ਦੀ ਜਿਹੜੀ ਰਾਤ ਹੈ ਜੀ ਉਹ ਕਹਿੰਦੇ ਕਿ ਉਹਨਾਂ ਦੇ ਉੱਤੇ ਦੋਸ਼ ਲੱਗਿਆ ਕਿ ਖਾਲਿਸਤਾਨੀ ਕਮਾਂਡੋ ਫੋਰਸ ਦੇ ਖਤਰਨਾਕ ਅੱਤਵਾਦੀ ਗੁਰਵਿੰਦਰ ਸਿੰਘ ਦੀ ਕੋਠੀ ਦੇ ਵਿੱਚ ਉਹਨਾਂ ਨੇ ਗੁਜ਼ਾਰੀ ਸੀਗੀ। ਸੋ ਉਹ ਆਪ ਤਾਂ ਇਹਨੇ ਦਿਨੀ ਬਰਤਾਨੀਆ ਦੇ ਵਿੱਚ ਰਹਿ ਰਹੇ, ਇੰਗਲੈਂਡ ਚ ਰਹਿ ਰਹੇ ਆ, ਪਰ ਉਹਨਾਂ ਦੀ ਜਿਹੜੀ ਕੋਠੀ ਆ ਜੀ ਜ਼ੀਰਾ ਰੋਡ ਦੇ ਵਿੱਚ ਜਿਹੜੀ ਟੀਚਰ ਕਲੋਨੀ ਆ ਉੱਥੇ ਸਥਿਤ ਆ, ਤੇ ਉੱਥੇ ਰਾਤ ਕੱਟਣ ਕਾਰਨ ਉਹਨਾਂ ਨੂੰ ਘੇਰਿਆ ਜਾ ਰਿਹਾ।
ਦੇਖੋ ਪਹਿਲਾਂ ਤਾਂ ਥੋੜਾ ਜਿਹਾ ਮੈਂ ਗੁਰਵਿੰਦਰ ਸਿੰਘ ਬਾਰੇ ਦੱਸਦਾ ਵੀ ਗੁਰਵਿੰਦਰ ਸਿੰਘ ਕੌਣ ਆ ਜੀ। ਇਹ ਗੁਰਵਿੰਦਰ ਸਿੰਘ ਉਹੀ ਹੈ ਜੀ ਜਿਹੜਾ 2008 ਦੇ ਵਿੱਚ ਨਾ ਮੰਦਰਾਂ ਦੇ ਵਿੱਚ ਪੂਛਾਂ ਸਿੱਟਣ ਦੇ ਕਾਰਨ ਸੁਰਖੀਆਂ ਚ ਆਇਆ ਸੀਗਾ, ਕਈ ਤਾਂ ਹਿੰਦੂ ਧਾਰਮਿਕ ਥਾਵਾਂ ਦੇ ਉੱਤੇ ਨਾ ਪੂਛਾਂ ਸਿੱਟ ਦਿੱਤੀਆਂ ਸੀਗੀਆਂ ਗਾਈਆਂ ਦੀਆਂ ਵੱਢ ਕੇ, ਤਾਂ ਉਹ ਉਸ ਕਾਰਨ ਜਿਹੜਾ ਉਹ ਚਰਚਾ ਚ ਆਏ ਸੀ। ਤੇ ਉਸ ਤੋਂ ਬਾਅਦ ਇੱਕ ਦੋ ਥਾਂ ਦੇ ਉੱਤੇ ਇੱਕ ਪੰਡਿਤ ਨੂੰ ਮਾਰਨ ਦਾ, ਇੱਕ ਦੋ ਥਾਂ ਦੇ ਲੜਾਈ ਝਗੜਿਆਂ ਦੇ ਕਈ ਕੇਸ ਦਰਜ ਹੋਏ ਉਹਨਾਂ ਦੇ ਉੱਤੇ, ਪਰ ਅਖੀਰ ਉਸ ਬੰਦੇ ਨੂੰ ਬਰੀ ਕਰ ਦਿੱਤਾ ਗਿਆ, ਕਲੀਨ ਚਿੱਟ ਦੇ ਦਿੱਤੀ ਗਈ, ਉਹ ਉਹਨਾਂ ਦੇ ਵਿੱਚ ਇਨਵੋਲਵ ਨਹੀਂ ਸੀ। ਹੁਣ ਜੇ ਅਸੀਂ ਕੋਰਟ ਨੂੰ ਸਰਵਉੱਚ ਮੰਨਦੇ ਹਾਂ, ਪਹਿਲੀ ਗੱਲ ਤਾਂ ਇੱਥੇ ਗੱਲ ਖਤਮ ਹੋ ਜਾਂਦੀ ਹੈ। ਜਦੋਂ ਕੋਰਟ ਨੇ ਕਲੀਨ ਚਿੱਟ ਦਿੱਤੀ ਆ ਤੇ ਉਹਨੂੰ ਤੁਸੀਂ ਅੱਤਵਾਦੀ ਕੌਣ ਹੁੰਦੇ ਹੋ ਕਹਿਣ ਵਾਲੇ? ਪਹਿਲੀ ਗੱਲ ਤਾਂ ਇੱਥੇ ਖਤਮ ਹੋ ਗਈ ਗੱਲ, ਵੀ ਜੇ ਇਹਨੂੰ ਇਸ ਗੱਲ ਨੂੰ ਆਪਾਂ ਅੱਗੇ ਤੋਰ ਹੀ ਨਹੀਂ ਸਕਦੇ, ਅੱਤਵਾਦੀ ਦੀ ਕੋਠੀ ਲਿਖ ਹੀ ਨਹੀਂ ਸਕਦੇ, ਜੇ ਜੇ ਇੱਕ ਬੰਦੇ ਨੂੰ ਕੋਰਟ ਸਾਬਤ ਨਹੀਂ ਕਰ ਸਕੀ ਵੀ ਉਹਨੇ ਕੋਈ ਕਤਲ ਕੀਤਾ, ਉਹਨੇ ਕੋਈ ਗਲਤੀ ਕੀਤੀ ਹੈ, ਕੋਈ ਉਹਨੂੰ ਇੱਕ ਦਿਨ ਦੀ ਸਜ਼ਾ ਨਹੀਂ ਹੋਈ, ਤਾਂ ਫਿਰ ਉਹ ਅੱਤਵਾਦੀ ਕਿਵੇਂ ਹੋ ਗਿਆ? ਪਹਿਲੀ ਗੱਲ ਤਾਂ ਇੱਥੇ ਖਤਮ ਹੁੰਦੀ ਹੈ ਗੱਲ। ਦੂਜੀ ਗੱਲ ਆ ਜਾਂਦੀ ਹੈ ਜੀ, ਜਿਹੜੀ ਅਰਵਿੰਦ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਦਾ ਜਿਹੜਾ ਹਜੇ ਬਚਪਨਾ ਹੰਡਾਉਣਾ, ਉਹ ਬਚਪਨੇ ਦੇ ਵਿੱਚ ਉਹ ਬਹੁਤ ਸਾਰੀਆਂ ਗਲਤੀਆਂ ਕਰ ਰਹੇ ਆ। ਮੈਂ ਉਦੋਂ ਵੀ ਜਦੋਂ ਗੱਲਬਾਤ ਚੱਲਦੀ ਸੀ ਤਾਂ ਇਹ ਕਹਿੰਦੇ ਸੀ ਟ੍ਰੇਨਾਂ ਚ ਸਫ਼ਰ ਕਰਨਾ, ਅਸੀਂ ਨਿੱਕੇ ਘਰ ਚ ਰਹਿਣਾ, ਅਸੀਂ ਸਿਕਿਉਰਿਟੀ ਨਹੀਂ ਲੈਣੀ। ਉਦੋਂ ਵੀ ਮੇਰੀਆਂ ਇਹੀ ਗੱਲਾਂ ਹੁੰਦੀਆਂ ਸੀ ਵੀ ਕੁਝ ਇੱਕ ਪ੍ਰੋਟੋਕੋਲ ਹੁੰਦੇ ਆ, ਉਹ ਪ੍ਰੋਟੋਕੋਲ ਬਿਨਾਂ ਤੁਹਾਨੂੰ ਨਹੀਂ ਸਰ ਸਕਦਾ, ਤੇ ਇਹਨਾਂ ਚੀਜ਼ਾਂ ਨਾਲ ਕੋਈ ਬੜਾ ਫਰਕ ਨਹੀਂ ਪੈਂਦਾ ਹੁੰਦਾ ਰਾਜ ਤੇ ਅਰਾਜ ਦੇ ਵਿੱਚ। ਜੇ ਤੁਸੀਂ ਛੋਟੇ ਘਰ ਚ ਰਹੋਗੇ ਤੁਸੀਂ ਅੱਗੇ ਰਹਿ ਸਕਦੇ ਸੀ, ਹੁਣ ਤੁਹਾਡਾ ਜਿਹੜਾ ਦਾਇਰਾ ਵੱਧ ਗਿਆ, ਤੁਹਾਨੂੰ ਮਿਲਣ ਵਾਲਾ ਦਾ ਵੱਧ ਗਿਆ, ਤੁਸੀਂ ਨਹੀਂ ਉਹਨਾਂ ਨੂੰ ਹੈਂਡਲ ਕਰ ਸਕੋਗੇ। ਜੇ ਤੁਸੀਂ ਟ੍ਰੇਨ ਚ ਚੜੋਗੇ ਲੋਕਾਂ ਲਈ ਮੁਸੀਬਤ ਖੜੀ ਕਰੋਗੇ, ਲੋਕਾਂ ਦੇ ਜ਼ਿਆਦਾ ਨੇੜੇ ਜਾਓਗੇ ਤਾਂ ਤੁਸੀਂ ਤੁਹਾਡੇ ਨਹੀਂ ਤਾਂ ਵਿਰੋਧੀ ਤੁਹਾਡੇ ਛਿੱਤਰ ਕੁੱਟਮਾਰ ਕਰੂਗਾ। ਉਹ ਚੀਜ਼ਾਂ ਵੀ ਵਾਪਰੀਆਂ, ਉਹਨਾਂ ਚੀਜ਼ਾਂ ਦੇ ਤਹਿਤ ਇੱਕ ਚੀਜ਼ ਇਹ ਆਉਂਦੀ ਆ ਵੀ ਸਰਕਟ ਹਾਊਸ ਬਣੇ ਹੁੰਦੇ ਆ, ਇੱਕ ਇਹੋ ਜਿਹੇ ਸਰਕਾਰੀ ਅਦਾਰੇ ਬਣੇ ਹੋਏ ਆ ਥਾਂ ਥਾਂ ਤੇ ਹਰ ਸ਼ਹਿਰ ਦੇ ਵਿੱਚ, ਵੀ ਉਹਨਾਂ ਨੂੰ ਇਹਨਾਂ ਚੀਜ਼ਾਂ ਲਈ ਵਰਤਿਆ ਜਾਂਦਾ ਹੁੰਦਾ, ਲੋਕਲ ਲੀਡਰ ਜਦੋਂ ਵੀ ਕਿਤੇ ਆਉਂਦੇ ਆ ਤੇ ਉੱਥੇ ਰਹਿਣ ਲਈ। ਪਰਸਨਲ ਪੱਧਰ ਦੇ ਉੱਤੇ ਜਦੋਂ ਤੁਸੀਂ ਕਿਸੇ ਕੋਲੇ ਵੀ ਰਹਿੰਦੇ ਹੋ ਨਾ ਜਾਂ ਕਿਸੇ ਕੋਲੇ ਵੀ ਕਰਦੇ ਹੋ, ਉਦੋਂ ਬਾਅਦ ਤੁਸੀਂ ਆਪਦੀ ਥਾਂ ਤੇ, ਕੇਜਰੀਵਾਲ ਆਪਦੀ ਥਾਂ ਤੇ ਦੁੱਧ ਧੋਤਾ ਹੋ ਸਕਦਾ, ਪਰ ਗਾਂ ਮੇਰੇ ਵਰਗੇ ਕੋਲੇ ਮੇਰੇ ਘਰੇ ਰਹਿ ਲਿਆ ਤੇ ਮੈਂ ਮੇਰੇ ਪਤਾ ਨੀ ਕਿਹੋ ਜਿਹੇ ਕਾਲੇ ਨਾਲ ਕਾਰਨਾਮੇ ਕਰੇ ਹੋਣਗੇ, ਤਾਂ ਉਹ ਮੇਰੇ ਕਾਲੇ ਕਾਰਨਾਮੇ ਵੀ ਕੇਜਰੀਵਾਲ ਨਾਲ ਚੁੰਬਕ ਵਾਂਗੂ ਚਿਪ ਗਏ ਉਸ ਦਿਨ ਤੋਂ। ਸੋ ਇਸ ਕਰਕੇ ਇਹ ਬਚਪਨਾ ਹੰਡਾਰੀ ਪਾਰਟੀ ਆ, ਇਹੋ ਜਿਹੀਆਂ ਚੀਜ਼ਾਂ ਦੇ ਫੈਸਲੇ ਉਹਨਾਂ ਨੂੰ ਨਾ ਥੋੜਾ ਜਿਹਾ ਸੋਚ ਸਮਝ ਕੇ ਕਰਨੇ ਪੈਣਗੇ ਵੀ ਪਰਸਨਲ ਜਿਹਨੂੰ ਮਿਲਣਾ, ਜਿਹਨੂੰ ਜਿਹਦੇ ਕੋਲ ਜਾਣਾ ਆਉਣਾ, ਉਹਨੂੰ ਇੰਨਾ ਪਰਸਨਲ ਨਹੀਂ ਜਾਣਾ ਆਉਣਾ ਚਾਹੀਦਾ ਵੀ ਤੁਹਾਡੇ ਨਾਲ ਉਹ ਚਿਪਕ ਜਾਣ। ਤੁਹਾਨੂੰ ਆਮ ਲੋਕਾਂ ਵਾਂਗੂ ਉਹਨਾਂ ਨੂੰ ਹੋ ਸਕਦਾ ਵੀ ਚਲੋ ਆਮ ਜਾਂਦੇ ਆ, ਕੋਈ ਚਾਹ ਰੱਖ ਲਈ, ਕਿਸੇ ਨੇ ਪਾਣੀ ਰੱਖ ਲਿਆ, ਦੋ ਘੰਟੇ ਘੰਟੇ ਗਏ, ਉਹ ਘੱਟ ਹੋਰ ਚੀਜ਼ ਹੁੰਦੀ ਆ। ਜੇ ਕਿਤੇ ਕੋਈ ਤੁਸੀਂ ਰਾਤ ਕੱਟਦੇ ਹੋ ਨਾ ਤਾਂ ਤੁਹਾਡੇ ਉਹਨਾਂ ਨਾਲ ਰਿਲੇਸ਼ਨ ਤਾਂ ਬਣਨੇ ਬਣਨੇ ਆ, ਸਾਬਤ ਹੋਣੇ ਹੋਣੇ ਆ। ਜੇ ਨਾ ਵੀ ਬਣਨਗੇ ਤਾਂ ਮੇਰੇ ਵਰਗਾ ਮਗਰੋਂ ਤੱਕ ਵਰਤੀ ਜਾਊਗਾ ਵੀ ਭਾਈ, ਕਿਉਂਕਿ ਇਹ ਹਿੰਟ ਹੁੰਦਾ ਸੀ, ਇਹ ਹਿੰਟ ਮੈਂ ਖੁਦ ਦੇ ਵਿੱਚ ਰਿਹਾ ਤਾਂ ਮੈਨੂੰ ਇਹ ਹਦਾਇਤਾਂ ਸੀਗੀਆਂ ਸਾਡੇ ਮਿਨਿਸਟਰ ਬਣਿਓ ਵੀ ਕਾਰ ਦੇ ਵਿੱਚ ਇੱਕ ਸੀਟ ਖਾਲੀ ਰੱਖਣੀ ਆ ਹਰ ਟਾਈਮ, ਤੇ ਉਹ ਸੀਟ ਦੇ ਵਿੱਚ ਵਰਤਨੀ ਪਤਾ ਕਿੰਨੀ ਕੁ ਹੁੰਦੀ ਸੀ। ਅਸੀਂ ਕਿਸੇ ਵੀ ਪਿੰਡ ਦੇ ਵਿੱਚ ਕਿਸੇ ਸਮਾਗਮ ਚ ਗਏ, ਉਸ ਸਮਾਗਮ ਦੇ ਵਿੱਚ ਮੰਤਰੀ ਜੀ ਨੇ ਮੈਨੂੰ ਐ ਮੂੰਹ ਇਸ਼ਾਰੇ ਨਾਲ ਹੀ ਦੱਸ ਦੇਣਾ ਵੀ ਉਹ ਬੰਦਾ ਚੁੱਕ ਲਾ, ਇੱਕ ਬੰਦੇ ਕਿੰਨੀ ਇਸ਼ਾਰਾ ਕਰ ਦੇਣਾ, ਤੇ ਮੈਂ ਉਸ ਬੰਦੇ ਨੂੰ ਕਹਿ ਦੇਣਾ ਵੀ ਤੁਸੀਂ ਐ ਕਰੋ ਜੀ, ਸਮਾਗਮ ਤੋਂ ਬਾਅਦ ਆਪਣੀ ਕਾਰ ਚ ਆ ਜਾਓ, ਤੇ ਮੈਂ ਉਹਨੂੰ ਕਾਰ ਚ ਭਾ ਲੈਣਾ ਨਾਲ ਆਪਦੇ ਨਾਲ, ਜੀ ਚ ਮੰਤਰੀ ਨੇ ਚੜਨਾ, ਤੇ ਅਗਲੇ ਮੋੜ ਤੇ ਜਾ ਕੇ ਅਸੀਂ ਉਹਨੂੰ ਲਾ ਦੇਣਾ ਹੁੰਦਾ ਸੀ। ਵੱਧ ਤੋਂ ਵੱਧ ਸਾਡੀ ਬੱਸ ਹਾਏ ਹੈਲੋ ਜਾਂ ਹੋਰ ਠੀਕ ਆ, ਕੋਈ ਨੀ ਫਿਕਰ ਨਾ ਕਰਿਓ, ਮੰਤਰੀ ਜੀ ਨੇ ਐ ਕਹਿ ਦੇਣਾ ਹੋਣਾ ਸੀ ਤੇ ਉਹਨੂੰ ਲਾ ਦੇਣਾ ਹੁੰਦਾ ਸੀ। ਇੰਨਾ ਕਰਨ ਨਾਲ ਉਸ ਬੰਦੇ ਦੀ ਪਿੰਡ ਚ ਚੜਾਈ ਹੋ ਜਾਂਦੀ ਸੀ, ਏਰੀਏ ਚ ਚੜਾਈ ਹੋ ਜਾਂਦੀ ਸੀ ਵੀ ਇਹ ਤਾਂ ਮੰਤਰੀ ਦਾ ਪਤਾ ਨੀ ਕਿੰਨਾ ਕੁ ਨੇੜੇ ਆ ਜਿਹੜਾ ਕਾਰ ਚ ਚੜਾ ਕੇ ਲੈ ਗਿਆ ਮੰਤਰੀ ਨੂੰ। ਸੋ ਹੁਣ ਇਹ ਚੀਜ਼ ਦੀ ਚੜਾਈ ਹੋ ਜਾਂਦੀ ਆ ਵੀ ਜਿਹੜਾ ਬੰਦਾ ਰਾਤ ਕੇਜਰੀਵਾਲ ਜੀ ਦੇ ਘਰੇ ਕੱਟ ਗਿਆ ਉਹ ਤਾਂ ਪਤਾ ਨੀ ਕਿੰਨਾ ਕੁ ਨੇੜੇ ਆ, ਪਤਾ ਨੀ ਕਿੰਨੀ ਕੁ ਉਹਦੇ ਚ ਉਹਦੀ ਪਹੁੰਚ ਆ, ਤੇ ਉਹ ਨਹੀਂ ਤਾਂ ਉਹ ਲੀਡਰਾਂ ਚ ਹੋਰਾਂ ਅਫਸਰਾਂ ਚ ਹੋਰਾਂ ਥਾਵਾਂ ਦੇ ਉੱਤੇ ਤਾਂ ਆਪਦੇ ਬੰਨੀਓ ਤਾਂ ਫਿਰ ਨੇੜੇ ਹੋ ਹੀ ਜਾਂਦਾ ਵੀ ਦੇਖ ਲਓ ਜੇ ਮੇਰੇ ਘਰੇ ਰਾਤ ਕੱਟ ਸਕਦਾ ਤਾਂ ਹੁਣ ਦੇਖ ਲਓ ਮੇਰੇ ਕਿਹੋ ਜਿਹੇ ਰਿਲੇਸ਼ਨ ਆ। ਸੋ ਇਹ ਚੀਜ਼ਾਂ ਉਦੋਂ ਕੀਤੀਆਂ ਜਾਂਦੀਆਂ ਜਦੋਂ ਪਾਰਟੀਆਂ ਅਣਜਾਣ ਹੁੰਦੀਆਂ ਇਹਨਾਂ ਚੀਜ਼ਾਂ ਤੋਂ, ਤੇ ਉਹਨਾਂ ਨੂੰ ਐਂ ਲੱਗਦਾ ਵੀ ਇਹ ਤਾਂ ਕੋਈ ਖਾਸ ਗੱਲ ਨਹੀਂ ਹੈਗੀ, ਇਹਨਾਂ ਚੀਜ਼ਾਂ ਚੋਂ ਪਾਰਟੀ ਨੂੰ ਨਿਕਲਣਾ ਪਊਗਾ। ਜਿਹੜੇ ਸਰਕਾਰੀ ਅਦਾਰੇ ਆ ਜਾਂ ਸਰਕਾਰੀ ਚੀਜ਼ਾਂ ਜਿੱਥੋਂ ਤੁਸੀਂ ਵਰਤ ਸਕਦੇ ਹੋ ਜਾਂ ਵਰਤਣੀਆਂ ਚਾਹੀਦੀਆਂ ਉਹ ਵਰਤਣੀਆਂ ਚਾਹੀਦੀਆਂ ਤੁਹਾਨੂੰ ਇਹਨਾਂ, ਜੇ ਨਹੀਂ ਤਾਂ ਇਹ ਰੋਜ਼ ਦੇ ਫਾਲਤੂ ਦੇ ਝੰਝਟ ਇਹ ਜੇ ਆਮ ਆਦਮੀ ਪਾਰਟੀ ਮੂਹਰੇ ਖੜੇ ਹੁੰਦੇ ਰਹਿਣਗੇ
ਜੀ। ਬਰਾੜ ਸਾਹਿਬ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਥੋੜਾ ਜਿਹਾ ਜਿਹੜਾ ਇਸ਼ਾਰਾ ਆ ਉਹ ਦੂਜੀਆਂ ਪਾਰਟੀਆਂ ਵੱਲ ਕੀਤਾ ਕਿ ਪੰਜਾਬ ਦੇ ਜਿਹੜੀ ਸ਼ਾਂਤੀ ਆ ਉਹਨੂੰ ਖਤਰਾ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ, ਉਧਰ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਜੀ ਉਹ ਆਮ ਆਦਮੀ ਪਾਰਟੀ ਤੇ ਸਿੱਧਾ ਜਿਹੜਾ ਦੋਸ਼ ਆ ਉਹ ਲਾ ਰਹੇ ਆ ਕਿ ਜੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆ ਗਈ ਤਾਂ ਪੰਜਾਬ ਦਾ ਜਿਹੜਾ ਮਾਹੌਲ ਆ ਉਹ ਫਿਰ ਤੋਂ ਖਰਾਬ ਹੋ ਸਕਦਾ ਤੇ ਆਪ ਨੂੰ CIA ਕਰਦੀ ਹੈ ਕਹਿੰਦੇ ਫੰਡਿੰਗ ਤੇ ਇਹਦੇ ਨਾਲ ਹੀ ਕੈਪਟਨ ਨੇ ਆਪ ਵੱਲੋਂ ਪੰਜਾਬ ਦੇ 40,000 ਸੱਦੇ ਵਰਕਰਾਂ ਦੀ ਜਿਹੜੀ ਸ਼ਿਕਾਇਤ ਆ ਉਹ ਵੀ ਕੀਤੀ ਹੈ।
ਦੇਖੋ ਸਿੱਧੇ ਰੂਪ ਚ ਤਾਂ ਜ਼ਿੰਮੇਵਾਰੀ ਲਈ ਜਾ ਰਹੀ ਆ, ਸਿੱਧੇ ਤਾਂ ਛੱਡੋ, ਸਿੱਧੇ ਰੂਪ ਚ ਜ਼ਿੰਮੇਵਾਰੀ ਲਈ ਜਾ ਰਹੀ ਆ ਜਾਂ ਪਿਛੋਕੜ ਦੱਸਿਆ ਜਾ ਰਿਹਾ। ਹੁਣ ਮੰਨ ਲਓ ਮੈਂ ਆਪਦੀ ਸਰਕਾਰ ਬਣਾਉਣ ਚ ਕਾਮਯਾਬ ਹੋ ਗਿਆ, ਕਿਤੇ ਵੀ ਮੇਰੀ ਸਰਕਾਰ ਆ, ਤਾਂ ਮੇਰੀ ਸਰਕਾਰ ਚਾਹੂਗੀ ਸ਼ਾਂਤੀ ਦਾ ਰਾਜ, ਵਧੀਆ ਰਾਜ, ਪਰਜਾ ਦਾ ਰਾਜ, ਜਿੱਥੇ ਐ ਸ਼ਾਂਤੀ ਹੋਵੇ, ਸਾਰੇ ਕੰਮ ਸਮੂਥ ਚੱਲਣ। ਜਿਹੜੀ ਚੀਜ਼ ਆਮ ਆਦਮੀ ਪਾਰਟੀ ਬਾਰੇ ਸੋਚ ਰਹੀ ਹੈ ਵੀ ਆਮ ਬੰਦੇ ਦਾ ਰਾਜ, ਆਮ ਬੰਦੇ ਦੀ ਸੁਣਵਾਈ, ਉਹ ਹੋਵੇ ਹੋਊਗੀ। ਤਾਂ ਹੁਣ ਉਹ ਪਾਰਟੀ ਆਪਦੇ ਸੂਬੇ ਦੇ ਵਿੱਚ ਕਿਉਂ ਅੱਗ ਪਾਊਗੀ, ਤਾਂ ਸੂਬੇ ਚ ਅੱਗ ਕੌਣ ਪਾਊਗਾ ਫਿਰ? ਹੁਣ ਗੱਲ ਤਾਂ ਇਹ ਆ ਗਈ ਨਾ ਵੀ ਸੂਬੇ ਚ ਤੁਸੀਂ ਤਾਂ ਇਹ ਕੈਪਟਨ ਤਾਂ ਕਹਿ ਰਿਹਾ, ਮੈਂ ਤਾਂ ਵੈਲ ਬੇਸ਼ਰ ਹਾਂ ਤੁਹਾਡਾ ਤੇ ਤੁਹਾਨੂੰ ਅਗਾਓ ਕਰ ਰਿਹਾ ਵੀ ਭਾਈ ਜੇ ਕੇਜਰੀਵਾਲ ਆ ਗਿਆ ਨਾ ਤੇ ਸੂਬੇ ਚ ਅੱਗ ਪੈ ਜੂ, ਤਾਂ ਫਿਰ ਵੈਲ ਬੇਸ਼ਰ ਨੀ ਹੋ ਗਿਆ ਤੂੰ? ਤੂੰ ਧਮਕਾ ਰਿਹਾ ਵੀ ਅੱਗ ਪਾ ਦਿਆਂਗੇ ਫਿਰ ਅਸੀਂ, ਪਹਿਲਾਂ ਮੋਦੀ ਧਮਕਾ ਰਿਹਾ ਫਿਰ ਕੈਪਟਨ ਧਮਕਾ ਰਿਹਾ ਵੀ ਅਸੀਂ ਅੱਗ ਪੈ ਜੂਗੀ, ਕੌਣ ਪਾਊ ਅੱਗ? ਇਹ ਹੋ ਸਕਦਾ ਮੇਰੇ ਕਾਂਗਰਸੀ ਵੀਰ ਜਾਂ ਅਕਾਲੀ ਵੀਰ ਮੇਰੀਆਂ ਇਹਨਾਂ ਗੱਲਾਂ ਤੋਂ ਨਾ ਸਹਿਮਤ ਹੋਣ, ਪਰ ਮੈਨੂੰ ਮੇਰਾ ਕੋਈ ਮਕਸਦ ਨੀ ਇੱਥੇ, ਨਾ ਮੈਂ ਕੇਜਰੀਵਾਲ ਨੂੰ ਚੰਗਾ ਕਹਾਂ, ਮੈਂ ਕੇਜਰੀਵਾਲ ਨੂੰ ਵੀ ਨਿੰਦ ਕੇ ਹਟਿਆ ਵੀ ਉਹ ਵੀ ਬਚਪਨਾ ਕਰ ਰਿਹਾ, ਪਰ ਜੋ ਸੱਚ ਆ ਸੱਚ ਆ ਉਹ ਇਹ ਆ ਵੀ ਜਿਹੜੀ ਪਾਰਟੀ ਰਾਜਕਾਜ ਕਰੂਗੀ ਉਹ ਤਾਂ ਚੰਗਾ ਰਾਜ ਚਾਹੂਗੀ, ਉਹ ਤਾਂ ਕੁਛ ਕਰਦੀ ਨੀ ਮਾੜਾ, ਫਿਰ ਮਾੜਾ ਹੋਊ ਕਿਵੇਂ, ਮਾੜਾ ਕਰੂ ਕੌਣ? ਇਹ ਦੇਖਣ ਦੀ ਲੋੜ ਆ, ਤੇ ਫਿਰ ਇਹਦਾ ਮਤਲਬ ਮਾੜਾ ਉਹੀ ਕਰੂ ਨਾ, ਜਿਵੇਂ ਅਸੀਂ ਹੁਣ ਤੱਕ ਦੋਸ਼ ਲਾਉਣੇ ਆ ਵੀ ਕਾਂਗਰਸ ਨੇ ਪੰਜਾਬ ਨੂੰ ਅੱਤਵਾਦ ਚ ਧੱਕਿਆ, ਇਹ ਅਸੀਂ ਦੋਸ਼ ਲਾਉਣੇ ਆ ਅਕਸਰ, ਫਿਰ ਅਸੀਂ ਬਾਦਲਾਂ ਦੇ ਦੋਸ਼ ਲਾਉਣੇ ਆ ਵੀ ਉਹਨੇ ਉਹ ਤਾਕਤਾਂ ਦਾ ਸਾਥ ਦਿੱਤਾ ਉਸ ਟਾਈਮ ਦੇ ਵਿੱਚ ਜਿਹੜੀਆਂ ਦਾ ਤਾਕਤਾਂ ਜਿਹੜੀਆਂ ਕਿ ਸਿੱਖ ਵਿਰੋਧੀ ਸਨ, ਕਿਸੇ ਵੀ ਰੂਪ ਚ ਦਿੱਤਾ ਭਾਵੇਂ ਆਪਦੇ ਆਪ ਨੂੰ ਨਰਮ ਖਿਆਲੀਏ ਕਹਿ ਕੇ ਦਿੱਤਾ ਜਾਂ ਜਿਵੇਂ ਮਰਜ਼ੀ ਦਿੱਤਾ, ਪਰ ਉਹ ਸਾਬਤ ਹੋ ਚੁੱਕਿਆ, ਉਹਦੇ ਚ ਕੋਈ ਦੋ ਰਾਇ ਨੀ ਹੈਗੀ। ਸੋ ਇਸ ਕਰਕੇ ਜਦੋਂ ਇਹ ਤਾਂ ਫਿਰ ਕਲੀਅਰ ਕੱਟ ਹੀ ਹੈ ਜੀ ਵੀ ਜੇ ਕੋਈ ਮੈਂ ਹੁਣ ਕਹਾਂ ਵੀ ਕੱਲ ਨੂੰ ਗਵਾਂਢੀਆਂ ਨੂੰ ਵੀ ਤੁਹਾਡੇ ਘਰੇ ਕੱਲ ਨੂੰ ਡਲਾ ਵੱਜੂਗਾ ਤੇ ਹੁਣ ਗਵਾਂਢੀ ਆਪ ਤਾਂ ਮਾਰਦੇ ਕੋਈ ਨੀ ਡਲਾ, ਤੀਜੇ ਨੂੰ ਵੀ ਕੋਈ ਪ੍ਰੋਬਲਮ ਨੀ, ਫਿਰ ਇਹਦਾ ਮਤਲਬ ਮੈਂ ਹੀ ਡਲਾ ਮਾਰੂੰਗਾ?
ਬਿਲਕੁਲ। ਸੋ ਬਿਲਕੁਲ ਬਰਾੜ ਸਾਹਿਬ, ਜਿਵੇਂ ਪਿੱਛੇ ਜਿਹੇ ਅਕਾਲੀ ਦਲ ਦੇ ਉੱਤੇ ਦੋਸ਼ ਇਹ ਵੀ ਲੱਗਦੇ ਰਹੇ ਆ ਕਿ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਿਹੜੀ ਆ ਹੋਈ ਆ, ਸੋ ਉਸ ਬੇਅਦਬੀ ਦੇ ਪਿੱਛੇ ਭਾਵੇਂ ਪਾਰਟੀ ਦੇ ਉੱਤੇ ਸਿੱਧੀ ਜਿਹੜੀ ਇਹ ਸਾਖ ਗਿਰੀ ਆ, ਪਰ ਜਿਹੜਾ ਅਸਲ ਦੇ ਵਿੱਚ ਜਿਵੇਂ ਤੁਸੀਂ ਹੁਣੇ ਕਿਹਾ ਕਿ ਜਿਹੜੀ ਪਾਰਟੀ ਰਾਜ ਕਰ ਰਹੀ ਹੁੰਦੀ ਆ ਉਹ ਕਦੇ ਵੀ ਨਹੀਂ ਚਾਹੁੰਦੀ ਕਿ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਇਹੋ ਜਿਹਾ ਜਿਹੜਾ ਦੋਸ਼ ਆ ਉਹ ਲੱਗੇ ਜਾਂ ਫਿਰ ਉਹਨਾਂ ਦੀ ਕਿਸੇ ਤਰ੍ਹਾਂ ਦੀ ਜਿਹੜੀ ਹੇਠੀ ਆ ਉਹ ਹੋਵੇ। ਸੋ ਬਿਲਕੁਲ ਜਿਹੜੀਆਂ ਬਾਹਰੀ ਸ਼ਕਤੀਆਂ ਆ ਜਾਂ ਫਿਰ ਉਹਨਾਂ ਦੇ ਨਾਲ ਜਿਹੜੀਆਂ ਰਲੀਆਂ ਹੋਈਆਂ ਸ਼ਕਤੀਆਂ ਜਿਹੜੀਆਂ ਉਹਨਾਂ ਨੂੰ ਇੱਕ ਸ਼ਕਤੀਸ਼ਾਲੀ ਪਾਰਟੀ ਦੇ ਰੂਪ ਚ ਨਹੀਂ ਦੇਖਣਾ ਚਾਹੁੰਦੀਆਂ, ਉਹੀ ਅਸਲ ਦੇ ਵਿੱਚ ਇਹੋ ਜਿਹਾ ਜਿਹੜਾ ਮਾਹੌਲ ਆ ਉਹ ਤਿਆਰ ਕਰਦੀਆਂ। ਸੋ ਇੱਕ ਇਹੋ ਜਿਹਾ ਹੀ ਜਿਹੜਾ ਮਾਹੌਲ ਆ ਉਹ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੂਸਰੀਆਂ ਪਾਰਟੀਆਂ ਦੇ ਵੱਲੋਂ ਤਿਆਰ ਕੀਤਾ ਜਾਵੇ, ਜਿਵੇਂ ਤੁਸੀਂ ਜਿਹੜਾ ਇਸ਼ਾਰਾ ਉਹ ਕੀਤਾ। ਤੇ ਬਰਾੜ ਸਾਹਿਬ, ਖਬਰਾਂ ਦੇ ਵੱਲ ਜੇ ਤੁਸੀਂ ਕਹੋ ਤਾਂ ਆਪਾਂ ਹੋਰ ਅੱਗੇ ਵਧੀਏ ਜਾਂ ਫਿਰ ਸਾਡੇ ਕੁਛ ਦੋਸਤਾਂ ਦੇ ਸੁਨੇਹੇ ਆ ਸਾਡੇ ਤੱਕ ਪਹੁੰਚੇ ਹੋਏ ਆ,
ਉਹ ਵੀ
ਲੈਣੇ ਆ ਜੀ। ਸੋ ਪਹਿਲਾਂ ਆਪਾਂ ਸੁਨੇਹੇ ਲੈ ਲੈਣੇ ਆ। ਸਾਡੇ ਨਾਲ ਜਸਵਿੰਦਰ ਸਿੰਘ ਜੁੜੇ ਹੋਏ ਆ, 8:32 ਤੇ ਉਹਨਾਂ ਨੇ ਸਾਡੇ ਨਾਲ ਜਿਹੜਾ ਆਪਣਾ ਸੁਨੇਹਾ ਆ ਉਹ ਸਾਂਝਾ ਕੀਤਾ ਸੀਗਾ। ਸਤਿ ਸ੍ਰੀ ਅਕਾਲ ਵੀ ਬੁਲਾਈ ਆ, ਤੇ ਨਾਲ ਹੀ ਨਾਲ ਨਾ ਉਹਨਾਂ ਨੇ ਇੱਕ ਅਟੈਚਮੈਂਟ ਵੀ ਭੇਜੀ ਆ ਤੇ ਕਹਿੰਦੇ ਬਹੁਜਨ ਸੰਦੇਸ਼, ਅਗਰ ਆਪ ਵੋਟ ਕੋ ਮਤਦਾਨ ਸਮਝੋਗੇ ਤੋ ਆਪਣੇ ਮਤ ਕੋ ਬ੍ਰਾਹਮਣੋਂ ਕੀ ਪਾਰਟੀਓਂ ਕੋ ਦਾਨ ਕਰਤੇ ਰਹੋਗੇ, ਕਿਉਂਕਿ ਹਜ਼ਾਰੋਂ ਸਾਲੋਂ ਸੇ ਦਾਨ ਕਾ ਹੱਕਦਾਰ ਬ੍ਰਾਹਮਣ ਹੀ ਬਨੇ ਹੋਏ ਹੈ। ਲੇਕਿਨ ਅਗਰ ਆਪ ਵੋਟ ਕੋ ਮਤ ਅਧਿਕਾਰ ਸਮਝੋਗੇ ਤੋ ਉਸਕਾ ਪ੍ਰਯੋਗ ਆਪਣੇ ਅਧਿਕਾਰ ਹਾਸਲ ਕਰਨੇ ਕੇ ਲੀਏ ਕਰੋਗੇ। ਬ੍ਰਾਹਮਣਵਾਦੀ ਮੀਡੀਆ ਯੇ ਨਹੀਂ ਚਾਹਤੀ, ਇਸੀ ਲਈ ਵੋ ਵੋਟਿੰਗ ਕੋ ਮਤ ਅਧਿਕਾਰ ਨਹੀਂ ਮਤਦਾਨ ਹੀ ਕਹਿਤੀ ਰਹਿਤੀ ਹੈ। ਲੇਕਿਨ ਆਪਕੀ ਕਿਆ ਮਜਬੂਰੀ ਹੈ ਜੋ ਆਪ ਵੀ ਵੋਟਿੰਗ ਕੋ ਮਤ ਅਧਿਕਾਰ ਨਹੀਂ ਮਤਦਾਨ ਕਹਿਤੇ ਹੋ? ਆਜ ਸੇ ਮਤਦਾਨ ਨਹੀਂ ਮਤ ਅਧਿਕਾਰ ਸ਼ਬਦ ਕਾ ਹੀ ਪ੍ਰਯੋਗ ਕਰੇ। ਤੇ ਇਹਦੇ ਨਾਲ ਇੱਕ ਹੋਰ ਅਟੈਚਮੈਂਟ ਜਿਹੜੀ ਭੇਜੀ ਹੈ ਉਹਨਾਂ ਨੇ, ਉਹਦੇ ਵਿੱਚ ਵੀ ਥੋੜੀ ਜਿਹੀ ਸਾਂਝ ਇੱਧਰ ਹੀ ਪਾਈ ਹੈ ਉਹਨਾਂ ਨੇ। ਮੰਦਿਰ ਮੇਂ ਚੜਾਇਆ ਹੁਆ ਨੋਟ ਔਰ ਬ੍ਰਾਹਮਣਵਾਦੀ ਪਾਰਟੀਓਂ ਕੋ ਦਿਆ ਹੁਆ ਵੋਟ, ਕਹਿੰਦੇ ਦੋਨੋ ਬਹੁਜਨੋ ਕੀ ਗੁਲਾਮੀ ਕੋ ਮਜ਼ਬੂਤ ਕਰਤੇ ਹੈ ਜੀ।
ਦੇਖੋ ਅਸੀਂ, ਮੈਨੂੰ ਇਹਨਾਂ ਦੇ ਵਿਚਾਰ ਨਾਲ ਪੂਰੀ ਸਹਿਮਤੀ ਆ, ਮੈਂ ਵਿਚਾਰ ਨਾਲ ਸਹਿਮਤ ਆ ਵੋਟ ਦੇ ਅਧਿਕਾਰ ਤੇ ਵੋਟ ਦੇ ਦਾਨ ਵਾਲੇ ਮਾਮਲੇ ਚ, ਪਰ ਅਸੀਂ ਕਿਸੇ ਨੂੰ ਟਾਰਗੇਟ ਨਹੀਂ ਕਰ ਸਕਦੇ। ਜਿਵੇਂ ਇਸ ਵਿਚਾਰ ਦੇ ਵਿੱਚ ਡਾਇਰੈਕਟਰ ਬ੍ਰਾਹਮਣਵਾਦ ਨੂੰ ਟਾਰਗੇਟ ਕੀਤਾ ਗਿਆ, ਉਹ ਬਾਹਮਣ ਸ਼ਬਦ ਜੇ ਬ੍ਰਾਹਮਣ ਸ਼ਬਦ ਆ ਨਾ ਉਹਨੂੰ ਗੁਰਬਾਣੀ ਚ ਪੜ੍ਹ ਕੇ ਦੇਖੋ ਵੀ ਬ੍ਰਾਹਮਣ ਸ਼ਬਦ ਦੀ ਕੀ ਕੀ ਉਹਦਾ ਅਰਥ ਆ ਜਦੋਂ ਤੁਸੀਂ ਗੁਰਬਾਣੀ ਦੇ ਵਿੱਚ ਬ੍ਰਾਹਮਣ ਸ਼ਬਦ ਦੇ ਅਰਥ ਪੜ੍ਹ ਲੈਣਾ ਤਾਂ ਤੁਸੀਂ ਹਾਂ ਉਹਨੂੰ ਨਿੰਦਣ ਤੋਂ ਪਹਿਲਾਂ 20 ਵਾਰੀ ਸੋਚੋਗੇ ਤੇ ਇਸ ਕਰਕੇ ਨਾ ਖਾਸ ਕਿਸੇ ਨਾਂ ਨੂੰ ਕਹਿ ਕੇ ਜਾਂ ਕਿਸੇ ਨੂੰ ਨਹੀਂ ਕਿਹਾ ਜਾਣਾ ਚਾਹੀਦਾ ਸੀ ਇਹ ਇਹ ਜੇ ਮੰਨ ਲੈਣੇ ਆ ਵੀ ਭਾਈ ਬ੍ਰਾਹਮਣ ਮਾੜੇ ਆ ਆਪਾਂ ਜੇ ਰਾਹੁਲ ਗਾਂਧੀ ਜਾਂ ਇਹਨਾਂ ਗਾਂਧੀਆਂ ਦੀ ਫੈਮਿਲੀ ਲਾਈਏ ਜਾਂ ਕੋਈ ਬੀਜੇਪੀ ਦੀਆਂ ਲਾਈਏ ਮਾੜੀਆਂ ਪਰ ਤੁਹਾਡੇ ਯਾਦ ਹੋਣਾ ਵੀ ਇੱਕ ਵਾਰੀ ਨਾ ਸੀਤਾ ਰਾਮ ਕੇਸਰੀ ਨਾਂ ਦਾ ਬੰਦਾ ਆਇਆ ਸੀਗਾ ਕਾਂਗਰਸ ਦੇ ਵਿੱਚ ਸੀਤਾ ਰਾਮ ਕੇਸਰੀ ਬਹੁਤ ਸਭ ਤੋਂ ਲੰਮਾ ਟਾਈਮ ਕਾਂਗਰਸ ਦਾ ਟ੍ਰੈਜ਼ਰ ਰਿਹਾ ਉਹ ਸਭ ਤੋਂ ਉਦੋਂ ਬਾਅਦ ਫਿਰ ਕਾਂਗਰਸ ਦਾ ਪ੍ਰੈਜ਼ੀਡੈਂਟ ਬਣਨ ਦੇ ਵਿੱਚ ਕਾਮਯਾਬ ਹੋ ਗਿਆ ਸੀ ਰਾਜੀਵ ਗਾਂਧੀ ਤੋਂ ਬਾਅਦ ਤੇ ਉਹ ਸੀਤਾ ਰਾਮ ਕੇਸਰੀ ਸਭ ਤੋਂ ਵੱਡਾ ਜਿਹੜਾ ਘੁਟਾਲਾ ਉਹਦੇ ਨਾਮੇ ਬੋਲਦਾ ਤੇ ਉਹ ਦਲਿਤ ਸੀਗਾ ਉਹ ਬੰਦਾ ਦਲਿਤ ਸੀ ਤੇ ਉਸ ਬੰਦੇ ਨੇ ਜਿਹੜਾ ਸਭ ਤੋਂ ਵੱਡੀ ਇਹ ਚੀਜ਼ ਸੀ ਵੀ ਕਾਂਗਰਸ ਦੇ ਵਿੱਚ ਉਹਨੇ ਬਹੀ ਖਾਤਾ ਨਹੀਂ ਲਾਉਣ ਦਿੱਤਾ ਸੀ ਆਪਦੇ ਰਾਜ ਚ ਕਹਿੰਦਾ ਸੀਤਾ ਰਾਮ ਨੇ ਜੋ ਕਹਿਤਾ ਆ ਸੀਤਾ ਰਾਮ ਦੇ ਝੋਲੇ ਚ ਪਾਓ ਜੋ ਸੀਤਾ ਰਾਮ ਦੇ ਝੋਲੇ ਚ ਆ ਗਏ ਉਹ ਪਏ ਆ ਜਿਹੜਾ ਕਹਿਤਾ ਸੋ ਕਹਿਤਾ ਜਿਹੜਾ ਜਾਣਾ ਸੋ ਜਾਣਾ ਬਸ ਉਹਨੇ ਗੱਲ ਹੀ ਮੁਕਾਤੀ ਸੀਗੀ ਵੀ ਉਹ ਮਤਲਬ ਹੀ ਨਹੀਂ ਹੈਗਾ ਵੀ ਤੁਸੀਂ ਸੀਤਾ ਰਾਮ ਤੋਂ ਬਾਹਰ ਦੀ ਕੋਈ ਸਟੈਪ ਵੀ ਪੱਟ ਸਕਦੇ ਹੋ ਫਿਰ ਇੱਕ ਬੰਦਾ ਆਇਆ ਸੀ ਕੁਛ ਪਤਾ ਨੀ ਕਿਹੜਾ ਬੰਡਰੱਪਾ ਦੇ ਨਾਂ ਦੇ ਉੱਤੇ ਭਾਜਪਾ ਦਾ ਆਇਆ ਸੀ ਥੋੜੇ ਜਿਹੇ ਚਿਰ ਲਈ ਆਇਆ ਸੀ ਉਹ ਵੀ ਇੱਕ ਦਲਿਤ ਸੀ ਤੇ ਉਹਨੂੰ ਵੀ ਨੋਟਾਂ ਦੀਆਂ ਗੱਟੀਆਂ ਲੈਂਦੇ ਫੜ ਕੇ ਛੇਤੀ ਬਾਹਰ ਕੱਢਤਾ ਸੀਗਾ ਹੋਰ ਮੇਰੇ ਕੋਲੇ 50 ਸੈਂਕੜੇ ਉਦਾਹਰਨਾਂ ਇਸ ਚੀਜ਼ ਦੀਆਂ ਸੋ ਤੁਸੀਂ ਕਿਸੇ ਜਾਤ ਪਾਤ ਨਾਲ ਜੋੜ ਕੇ ਨਹੀਂ ਇਹ ਗੱਲਾਂ ਲਿਖ ਸਕਦੇ ਇਹ ਤਾਂ ਕਿਸੇ ਬੰਦੇ ਦਾ ਨਾ ਜਿਹਨੇ ਲਿਖਿਆ ਹੈਗਾ ਉਹ ਬੰਦੇ ਦਾ ਅੰਦਰੋਂ ਜ਼ਹਿਰ ਨਿਕਲਿਆ ਉਹ ਦਿਖ ਰਿਹਾ ਮੈਨੂੰ ਉਹ ਬਾਬਾ ਸਾਹਿਬ ਅੰਬੇਦਕਰ ਕੋਈ ਗਰੁੱਪ ਆ ਉਹਨਾਂ ਬੰਨਿਓਂ ਲਿਖਿਆ ਗਿਆ ਪਰ ਬਾਬਾ ਸਾਹਿਬ ਅੰਬੇਦਕਰ ਵੀ ਖੁਦ ਹੁੰਦੇ ਤਾਂ ਇਹ ਜੀ ਗੱਲ ਨਹੀਂ ਲਿਖਦੇ ਸੀ ਉਹ ਉਹਨਾਂ ਦਾ ਕਿਰਦਾਰ ਜਾਂ ਉਹਨਾਂ ਦੀ ਸੋਚ ਦੇ ਲੈਵਲ ਦੀ ਸਾਨੂੰ ਹੋਣਾ ਬਹੁਤ ਔਖਾ ਅਸੀਂ ਉਹਨਾਂ ਦਾ ਨਾਂ ਲਿਖ ਕੇ ਇਹੋ ਜਿਹੀਆਂ ਗੱਲਾਂ ਨਾ ਲਿਖੀਏ ਚੰਗਾ ਰਹੂਗਾ ਸੋ ਕੁੱਲ ਮਿਲਾ ਕੇ ਜਿਹੜੀਆਂ ਇਹ ਗੱਲਾਂ ਹੋ ਰਹੀਆਂ ਜਿਹੜੀਆਂ ਜਾਂ ਹੋਈਆਂ ਇਹਦੇ ਚ ਸਾਨੂੰ ਜਾਤ ਪਾਤ ਤੋਂ ਉੱਚਾ ਉੱਠ ਕੇ ਉਹਨਾਂ ਲੋਕਾਂ ਨੂੰ ਨਿੰਦਣਾ ਚਾਹੀਦਾ ਜਿਹੜੇ ਲੋਕ ਸਾਡੇ ਬੋਰਡ ਦੇ ਅਧਿਕਾਰ ਨੂੰ ਬੋਰਡ ਦਾ ਦਾਨ ਵਜੋਂ ਲੈਂਦੇ ਆ ਜਾਂ ਅਸੀਂ ਜਿਹਨਾਂ ਨੂੰ ਦਾਨ ਵਜੋਂ ਦਿੰਨੇ ਆ ਇੰਨੀ ਗੱਲ ਨਾਲ ਮੈਂ ਸਹਿਮਤ ਹਾਂ
ਜੀ ਬਿਲਕੁਲ ਸੋ ਕਿਸੇ ਖਾਸ ਜਾਤੀ ਜਾਂ ਧਰਮ ਨੂੰ ਮੈਨੂੰ ਲੱਗਦਾ ਕਿ ਟਾਰਗੇਟ ਕਰਕੇ ਸਾਨੂੰ ਜਿਹੜੀ ਨਿੰਦਿਆ ਉਹ ਨਹੀਂ ਕਰਨੀ ਚਾਹੀਦੀ ਕਿਉਂਕਿ ਮੈਨੂੰ ਲੱਗਦਾ ਕਿ ਹਰ ਕੌਮ ਦੇ ਵਿੱਚ ਹਰ ਜਾਤ ਦੇ ਵਿੱਚ ਹਰ ਧਰਮ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਜਿਹੜੇ ਆ ਉਹ ਹੁੰਦੇ ਆ ਸੋ ਇਸ ਚੀਜ਼ ਤੋਂ ਥੋੜਾ ਜਿਹਾ ਸਾਨੂੰ ਉੱਪਰ ਉੱਠਣ ਦੀ ਲੋੜ ਹੈ ਤੇ ਬਰਾੜ ਸਾਹਿਬ ਅੱਗੇ ਸਾਡੇ ਨਾਲ ਪਿੰਦਰ ਬਰਾੜ ਜੁੜੇ ਆ ਪਿੰਦਰ ਬਰਾੜ ਸਾਡੇ ਨਾਲ 8:36 ਤੇ ਜੁੜੇ ਸਨ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਪਿੰਦਰ ਤੁਹਾਨੂੰ ਤੇ ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਅਮਰਦੀਪ ਜੀ ਤੇ ਸਾਡੇ ਬਾਈ ਲਈ ਕਹਿੰਦੇ ਦਿਲੋਂ ਦੁਆਵਾਂ ਸਾਨੂੰ ਪੂਰਨ ਆਸ ਹੈ ਕਿ ਬਾਈ ਜਲਦੀ ਹੀ ਬਿਲਕੁਲ ਠੀਕ ਠਾਕ ਹੋ ਜਾਣਗੇ ਤੇ ਪ੍ਰੋਗਰਾਮ ਕਹਿੰਦੇ ਜਾਰੀ ਰੱਖੋ
ਬਹੁਤ ਮਿਹਰਬਾਨੀ ਮਿੰਦਰ ਬਾਈ
ਜੀ ਤੇ ਅੱਗੇ ਸਾਡੇ ਨਾਲ ਕੁਲਵੰਤ ਸਿੰਘ ਬੈਂਸ ਮੌਂਟਰੀਅਲ ਕੈਨੇਡਾ ਤੋਂ ਜੁੜੇ ਆ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਕੁਲਵੰਤ ਸਿੰਘ ਜੀ ਤੁਹਾਨੂੰ ਤੇ ਮੌਂਟਰੀਅਲ ਤੋਂ ਤੁਸੀਂ ਸਾਡੇ ਨਾਲ ਜਿਹੜਾ ਰਾਬਤਾ ਬਣਾਇਆ ਹੋਇਆ ਬਹੁਤ ਖੁਸ਼ੀ ਹੁੰਦੀ ਹੈ ਸਾਨੂੰ ਕਿ ਸਾਡੇ ਨਾਲ ਜਿਹੜਾ ਪਿਆਰ ਹੈ ਤੁਹਾਡਾ ਬਣਿਆ ਹੋਇਆ ਰੇਡੀਓ ਦੇ ਜ਼ਰੀਏ ਜੁੜੇ ਰਹੋ ਬਣੇ ਰਹੋ ਇਸੇ ਤਰ੍ਹਾਂ ਰੇਡੀਓ ਤੇ ਸਾਡੇ ਨਾਲ ਅੱਗੇ ਈਮੇਲ ਦੇ ਜ਼ਰੀਏ ਕੁਝ ਦੋਸਤ ਜੁੜੇ ਹੋਏ ਆ ਸੋ ਉਹਨਾਂ ਨੂੰ ਵੀ ਆਪਾਂ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸੁਰਜੀਤ ਸਿੰਘ ਖਿਆੜਾ ਜੁੜੇ ਆ ਸਤਿ ਸ੍ਰੀ ਅਕਾਲ ਅਮਰਦੀਪ ਸਿਸਟਰ ਜੀ ਐਂਡ ਮਿੰਟੂ ਭਾਜੀ ਕਹਿੰਦੇ ਗੈਟ ਵੈਲ ਸੂਨ ਜੀ
ਜੀ ਬਹੁਤ ਮਿਹਰਬਾਨੀ ਜਰੂਰ ਛੇਤੀ ਤੰਦਰੁਸਤੀ ਲਾਊਗੀ ਜੀ ਤੁਹਾਡੀਆਂ ਦੁਆਵਾਂ ਸਾਡੇ ਨਾਲ
ਜੀ ਤੇ ਅੱਗੇ ਸਾਡੇ ਨਾਲ ਲੱਕੀ ਜੁੜੇ ਆ ਸਤਿ ਸ੍ਰੀ ਅਕਾਲ ਭੈਣ ਜੀ ਮਿੰਟੂ ਭਾਜੀ ਤੇ ਸਾਰੇ ਸਰੋਤਿਆਂ ਨੂੰ ਤੇ ਕਹਿੰਦੇ ਭਾਜੀ ਤੁਹਾਡੀ ਤੰਦਰੁਸਤੀ ਲਈ ਰੱਬ ਅੱਗੇ ਅਰਦਾਸ ਕਰਦੇ ਆ ਜੀ ਜਲਦੀ ਜਲਦੀ ਠੀਕ ਹੋਵੋ ਰੱਬ ਰਾਖਾ
ਜੀ ਮਿਹਰਬਾਨੀ
ਜੀ ਤੇ ਇਸ ਤੋਂ ਬਾਅਦ ਸਾਡੇ ਨਾਲ ਅੱਗੇ ਗਗਨ ਕੌਰ ਜੁੜੇ ਨੇ ਜੀ ਸੋ ਗਗਨ ਕੌਰ ਹੋਰਾਂ ਨੇ ਥੋੜਾ ਜਿਹਾ ਲੰਬਾ ਮੈਸੇਜ ਭੇਜਿਆ ਮੈਂ ਵੈਸੇ ਮੈਸੇਜ ਉਹਨਾਂ ਦਾ ਪਹਿਲਾਂ ਪੜਿਆ ਨਹੀਂ ਹੈ ਮੈਂ ਕੋਸ਼ਿਸ਼ ਕਰਦੀ ਹਾਂ ਕਿਉਂਕਿ ਉਹਨਾਂ ਨੇ ਅੰਗਰੇਜ਼ੀ ਦੇ ਵਿੱਚ ਪੰਜਾਬੀ ਲਿਖਣ ਦੀ ਕੋਸ਼ਿਸ਼ ਕੀਤੀ ਆ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਗਗਨ ਤੁਹਾਨੂੰ ਤੇ ਕਹਿੰਦੇ ਮਾਫੀ ਚਾਹੁੰਦੀ ਹਾਂ ਕੁਛ ਦਿਨਾਂ ਤੋਂ ਪ੍ਰੋਗਰਾਮ ਨਹੀਂ ਸੁਣ ਪਾਈ ਉਹਦਾ ਕਾਰਨ ਇਹ ਸੀ ਕਿ ਸਾਡੇ ਇੱਕ ਕਲੋਜ਼ ਫਰੈਂਡ ਦੇ ਘਰ ਗੁੜੀਆ ਦਾ ਜਨਮ ਹੋਇਆ ਜੋ ਕਿ ਬੜੀ ਖੁਸ਼ੀ ਦੀ ਗੱਲ ਹੈ ਤੇ ਮੈਂ ਉਹਨਾਂ ਦੀ ਦੇਖ ਰੇਖ ਚ ਰੁੱਝੀ ਸੀ ਪਹਿਲਾਂ ਤਾਂ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਫਰੈਂਡ ਦੇ ਘਰ ਜਿਹੜੀ ਰੱਬੀ ਦਾਤ ਆਈ ਹੈ ਜੀ। ਸੋ ਅੱਜ ਕੱਲ ਕਹਿੰਦੇ ਸਮਾਂ ਬਹੁਤ ਵਧੀਆ ਤਰੀਕੇ ਨਾਲ ਬਦਲ ਗਿਆ ਕਿਉਂਕਿ ਮੇਰੇ ਜਨਮ ਵੇਲੇ ਮੇਰੇ ਦਾਦਕੇ ਨਾਨਕੇ ਪਰਿਵਾਰ ਨੇ ਬੜਾ ਦੁੱਖ ਮਨਾਇਆ ਸੀ ਕਿਉਂਕਿ ਮੈਂ ਪਰਿਵਾਰ ਚ ਲਗਾਤਾਰ ਤੀਸਰੀ ਕੁੜੀ ਸੀ। ਮੇਰੇ ਮੰਮ ਦੀ ਕਿਸੇ ਨੇ ਕੇਅਰ ਨਹੀਂ ਕੀਤੀ, ਮੇਰੇ ਡੈਡੀ ਰੱਬ ਨਾਲ ਗੁੱਸੇ ਹੋ ਗਏ ਸੀ ਕਿ ਤੇ ਮੈਨੂੰ ਉਹਨਾਂ ਨੇ ਕਿੰਨੇ ਮਹੀਨੇ ਦੇਖਿਆ ਨਹੀਂ ਸੀ। ਪਰ ਕਹਿੰਦੇ ਹੁਣ ਮੈਨੂੰ ਬਹੁਤ ਖੁਸ਼ੀ ਆ ਕਿ ਜਨਤਾ ਚ ਜਾਗਰੂਕਤਾ ਬਹੁਤ ਹੈ ਤੇ ਏਦਾਂ ਦਾ ਕਿਸੇ ਕੁੜੀ ਦੇ ਜਨਮ ਤੇ ਹੁਣ ਨਹੀਂ ਹੁੰਦਾ ਤੇ ਸਭ ਇਕੁਐਲਿਟੀ ਖੁਸ਼ੀ ਮਨਾਉਂਦੇ ਆ ਗੁੜੀਆ ਦੇ ਘਰ ਆਉਣ ਦੀ। ਜੀ ਬਰਾੜ ਸਾਹਿਬ
ਬਿਲਕੁਲ ਵਧੀਆ ਗੱਲ ਲਿਖੀ ਹੈ ਗਗਨ ਹੋਰਾਂ ਨੇ ਤੇ ਜਮਾਨਾ ਬਦਲਦਾ ਜੀ, ਜਮਾਨਾ ਲੱਦ ਜਾਂਦਾ ਵਕਤ ਨਾਲ ਤੇ ਸਾਨੂੰ ਵਕਤ ਨਾਲ ਪਤਾ ਲੱਗਦਾ ਵੀ ਧੀਆਂ ਪੁੱਤਾਂ ਦੇ ਵਿੱਚ ਕੋਈ ਫਰਕ ਨਹੀਂ ਤੇ ਜਿਹਦੇ ਧੀ ਹੈ ਨਹੀਂ ਉਹ ਤਾਂ ਬਹੁਤ ਹੀ ਮਿਸ ਕਰਦਾ, ਜਿਨ੍ਹਾਂ ਚੋਂ ਮੈਂ ਵੀ ਇੱਕ ਹਾਂ ਤੇ ਧੀ ਹੋਣੀ ਪਰਿਵਾਰ ਦੇ ਵਿੱਚ ਜ਼ਰੂਰੀ ਆ, ਪਰਿਵਾਰ ਕੰਪਲੀਟ ਹੁੰਦਾ ਉਹਦੇ ਨਾਲ ਤੇ ਬਾਕੀ ਜਿਹੜਾ ਜਿਹਨਾਂ ਬਰਾਬਰਤਾ ਤਾਂ ਵਾਕਈ ਅੱਜ ਦੇ ਯੁੱਗ ਚ ਤੁਸੀਂ ਹੁਣ ਦੇਖ ਹੀ ਚੁੱਕੇ ਆ, ਦੰਗਲ ਫਿਲਮ ਦੇਖੋਗੇ ਤੇ ਤੁਹਾਨੂੰ ਪਤਾ ਲੱਗੂਗਾ ਵੀ ਧੀਆਂ ਦਾ ਕੀ ਮੁੱਲ ਆ ਤੇ ਧੀਆਂ ਕਿੱਥੋਂ ਤੱਕ ਪਹੁੰਚ ਸਕਦੀਆਂ ਜੇ ਉਹਨਾਂ ਨੂੰ ਥੋੜੀ ਜਿਹੀ ਉਹਨਾਂ ਨੂੰ ਆਜ਼ਾਦੀ ਦਿੱਤੀ ਜਾਵੇ ਤੇ ਧੀਆਂ ਥੋੜਾ ਜਿਹਾ ਆਪਦੀ ਜ਼ਿੰਮੇਵਾਰੀ ਸਮਝਣ ਤਾਂ ਇੱਕ ਬਹੁਤ ਵੱਡਾ ਜਿਹੜਾ ਚੈਲੰਜ ਦੁਨੀਆਂ ਲਈ ਖੜਾ ਕਰ ਸਕਦੀਆਂ, ਇੰਨੀ ਕੇਬਿਲਟੀ ਹੁੰਦੀ ਹੈ।
ਬਿਲਕੁਲ, ਇੱਕ ਸਿਹਤਮੰਦ ਜਿਹੜਾ ਸਮਾਜ ਸਿਰਜਣ ਦੇ ਵਿੱਚ ਮੈਨੂੰ ਲੱਗਦਾ ਕਿ ਧੀਆਂ ਜਿਹੜੀਆਂ ਉਹ ਬਹੁਤ ਵਧੀਆ ਭੂਮਿਕਾ ਨਿਭਾ ਸਕਦੀਆਂ ਆ। ਹੱਲਾਸ਼ੇਰੀ ਦੀ ਲੋੜ ਹੁੰਦੀ ਆ ਤੇ ਹੌਸਲੇ ਹਿੰਮਤ ਦੇ ਨਾਲ ਇੱਕ ਜਿਹੜੀ ਜ਼ਿੰਮੇਵਾਰੀ ਦੀ ਭਾਵਨਾ ਜਿਵੇਂ ਤੁਸੀਂ ਕਿਹਾ ਉਹ ਹੋਣੀ ਬਹੁਤ ਜ਼ਰੂਰੀ ਹੈ। ਸੋ ਗਗਨ ਮੈਨੂੰ ਵੀ ਬਹੁਤ ਚੰਗਾ ਲੱਗਿਆ ਕਿ ਅੱਜ ਸਾਡੀ ਸੋਚ ਬਦਲੀ ਆ ਕਿਉਂਕਿ ਮੈਂ ਜਿਸ ਟਾਈਮ ਜਨਮ ਲਿਆ ਮੈਨੂੰ ਲੱਗਦਾ ਕਿ ਮੇਰੇ ਘਰਦਿਆਂ ਨੇ ਦੱਸਿਆ ਸੀਗਾ ਕਿ ਮੈਂ ਆਪਣੇ ਘਰ ਦੇ ਵਿੱਚ ਪਹਿਲਾ ਬੱਚਾ ਸੀ ਤੇ ਮੇਰੇ ਘਰ ਆਉਣ ਦੀ ਖੁਸ਼ੀ ਮਨਾਈ ਗਈ ਸੀ। ਪਰ ਜਦੋਂ ਮੇਰੇ ਆਪਣੇ ਪਰਿਵਾਰ ਦੇ ਵਿੱਚ ਮੇਰੀਆਂ ਧੀਆਂ ਹੋਈਆਂ ਤਾਂ ਮੈਨੂੰ ਇਹੋ ਜਿਹਾ ਜਿਹੜਾ ਜਿਸ ਤਰ੍ਹਾਂ ਦਾ ਸਮਾਜ ਦੀ ਤੁਸੀਂ ਗੱਲ ਕਰਦੇ ਮੈਨੂੰ ਉਹ ਸਭ ਕੁਛ ਫੇਸ ਕਰਨਾ ਪਿਆ। ਸੋ ਇਸ ਕਰਕੇ ਮੈਨੂੰ ਲੱਗਦਾ ਹੁੰਦਾ ਕਿ ਅਸੀਂ ਬਹੁਤ ਬਦਲ ਗਏ ਹਾਂ ਪਰ ਅਜੇ ਵੀ ਸਾਡੇ ਬਹੁਤ ਸਾਰੇ ਪੜ੍ਹੇ ਲਿਖੇ ਜਿਹੜੇ ਲੋਕ ਆ ਉਹ ਵੀ ਧੀਆਂ ਦੇ ਜੰਮਣ ਦੇ ਉੱਤੇ ਥੋੜਾ ਜਿਹਾ ਚਲੋ ਕੋਈ ਨੀ ਕਹਿ ਕੇ ਜ਼ਰੂਰ ਸਾਰਦੇ ਆ। ਸੋ ਸਾਰਥਕ ਸੋਚ ਜਿਹੜੀ ਅਪਣਾਉਣ ਦੀ ਲੋੜ ਜਿਹੜੀ ਆ ਉਹ ਅਜੇ ਵੀ ਕਿਤੇ ਨਾ ਕਿਤੇ ਦਿਖਾਈ ਦਿੰਦੀ ਆ। ਸੋ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਸੋਚ ਬਦਲੀ ਆ ਉਹਨਾਂ ਨੂੰ ਬਹੁਤ ਬਹੁਤ ਵਧਾਈ ਆ ਤੇ ਉਹਨਾਂ ਦੇ ਲਈ ਖੁਸ਼ੀ ਵੀ ਆ ਜੀ। ਤੇ ਅੱਗੇ ਸਾਡੇ ਨਾਲ ਦਵਿੰਦਰ ਸਿੰਘ ਜੁੜੇ ਆ ਜੀ। ਸੋ ਦਵਿੰਦਰ ਸਿੰਘ ਸਾਡੇ ਸਹਿਯੋਗੀ ਵੀ ਨੇ ਸੀ ਡੀ ਬੈਟਰੀ ਤੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਹਿੰਦੇ ਲਗਾ ਦੋ ਹਾਜ਼ਰੀ। ਸੋ ਗੁਰਫਤਿਹ ਸਾਡੇ ਵੱਲੋਂ ਦਵਿੰਦਰ ਸਿੰਘ ਜੀ ਤੁਹਾਨੂੰ ਤੇ ਹਾਜ਼ਰੀ ਤੁਹਾਡੀ ਲੱਗ ਗਈ ਆ। ਬਹੁਤ ਬਹੁਤ ਧੰਨਵਾਦ ਹਾਜ਼ਰੀ ਲਗਵਾਉਣ ਦੇ ਲਈ ਤੇ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸਹਿਯੋਗ ਕਰਨ ਦੇ ਲਈ ਦਵਿੰਦਰ ਸਿੰਘ ਜੀ। ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ ਤੇ ਜੁੜੇ ਰਹੋ। ਅੱਗੇ ਸਾਡੇ ਨਾਲ ਜੁੜੇ ਨੇ ਜੀ ਜਸਵਿੰਦਰ ਸਿੰਘ ਹੁਰੀ ਇੱਕ ਵਾਰ ਫੇਰ ਤੋਂ ਤੇ ਇਹਨਾਂ ਨੇ ਇੱਕ ਵੱਡਾ ਮੈਸੇਜ ਜਿਹੜਾ ਮੈਨੂੰ ਲੱਗਦਾ ਕੋਈ ਅਟੈਚਮੈਂਟ ਹੀ ਸਾਡੇ ਨਾਲ ਸਾਂਝੀ ਕੀਤੀ ਆ ਤੇ ਬਰਾੜ ਸਾਹਿਬ ਜੇ ਇਜਾਜ਼ਤ ਹੋਵੇ ਤਾਂ ਮੈਨੂੰ ਥੋੜਾ ਜਿਹਾ ਪੜ੍ਹਨ ਲਈ ਸਮਾਂ ਜਿਹੜਾ ਉਹ ਜ਼ਰੂਰ ਲੱਗਣਾ ਤੇ ਮੈਨੂੰ ਲੱਗਦਾ ਕਿ ਜਾਂ ਤਾਂ ਆਪਾਂ ਇੱਕ ਬ੍ਰੇਕ ਲੈ ਲਈਏ। ਸੋ ਬ੍ਰੇਕ ਤੋਂ ਬਾਅਦ ਕਿਉਂਕਿ ਸਾਰਾ ਹੀ ਜਿਹੜਾ ਮੈਸੇਜ ਆ ਉਹ ਹਿੰਦੀ ਦੇ ਵਿੱਚ ਆ ਤੇ ਕੁਛ ਹੋ ਸਕਦਾ ਜਿਹੜੇ ਸ਼ਬਦ ਆ ਉਹ ਉਸ ਢੰਗ ਦੇ ਨਾਲ ਮੈਂ ਨਾ ਪੜ੍ਹ ਸਕਾਂ ਜੇ ਇੱਕ ਵਾਰ ਮੈਂ ਉੱਤੇ ਪਹਿਲਾਂ ਨਜ਼ਰ ਨਾ ਮਾਰਾਂ। ਸੋ ਇੱਕ ਬ੍ਰੇਕ ਲੈ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਆਪਾਂ ਜਸਵਿੰਦਰ ਸਿੰਘ ਹੋਰਾਂ ਦੇ ਇਸ ਮੈਸੇਜ ਦੇ ਨਾਲ ਆਉਂਦੇ ਹਾਂ ਵਾਪਸ ਪ੍ਰੋਗਰਾਮ ਦੇ ਵਿੱਚ।
ਮੈਨੂੰ ਲੱਗਦਾ ਅਮਰਦੀਪ ਇਹ ਮੈਸੇਜ ਮੈਂ ਸਾਰਾ ਮੈਸੇਜ ਨੂੰ ਸਮਝ ਗਿਆ, ਕੋਈ ਚੱਕਰ ਨੀ, ਤੁਸੀਂ ਬਾਅਦ ਚ ਪੜ੍ਹ ਸਕਦੇ ਹੋ ਤੇ ਉਹ ਤਸਦੀਕ ਕਰਨ ਲਈ ਜਿਹੜੇ ਪਹਿਲਾਂ ਦੋ ਮੈਸੇਜ ਆਏ ਉਹਨਾਂ ਨੂੰ ਤਸਦੀਕ ਕਰਨ ਲਈ ਇਹ ਮੈਸੇਜ ਆਇਆ ਤੇ ਇਹਨੂੰ ਕੋਈ ਗੱਲ ਨੀ ਆਪਾਂ ਪੜਾਂਗੇ ਜ਼ਰੂਰ, ਇਹਦੀ ਵੀ ਗੱਲਬਾਤ ਕਰਾਂਗੇ। ਪਰ ਫਿਲਹਾਲ ਮੈਨੂੰ ਲੱਗਦਾ ਆਪਾਂ ਜਿਹੜੀਆਂ ਦੋ ਚਾਰ ਹੋਰ ਖਬਰਾਂ ਦੇ ਉੱਤੇ ਝਾਤ ਮਾਰ ਲਈਏ ਤਾਂ ਉਦੋਂ ਬਾਅਦ ਆਪਾਂ ਫਿਰ ਮੈਨੂੰ ਇਜਾਜ਼ਤ ਲੈਣੀ ਪੈਣੀ ਹੈ ਤੇ
ਜੀ ਜ਼ਰੂਰ ਆਪਾਂ ਖਬਰਾਂ ਦੇ ਵੱਲ ਜੇ ਅਸੀਂ ਅੱਗੇ ਵਧੀਏ ਤਾਂ ਬਰਾੜ ਸਾਹਿਬ ਇਸ ਵਾਰ ਕਿਹਾ ਜਾ ਰਿਹਾ ਕਿ ਇਲੈਕਟ੍ਰੋਨਿਕ ਚੋਣਾਂ ਦੇ ਵਿੱਚ 1.7 ਲੱਖ ਲੋਕ ਜਿਹੜੇ ਵੋਟਰ ਉਹ ਕਰਨਗੇ ਬੈਲਟ ਦੀ ਵਰਤੋਂ। ਸੋ ਇਸ ਵਾਰ ਕਾਫੀ ਕੁਛ ਬਦਲ ਚੁੱਕਿਆ ਤੇ ਸਰਕਾਰੀ ਕੰਮਕਾਜ ਨੂੰ ਛੱਡ ਕੇ ਸਭ ਕੁਛ ਹੀ ਕਹਿੰਦੇ ਇਲੈਕਟ੍ਰੋਨਿਕ ਹੋ ਗਿਆ ਆ ਤੇ ਲਗਭਗ 1.9 ਕਰੋੜ ਵੋਟਰ ਜਿਹੜੇ ਆ ਉਹ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਰਾਹੀਂ ਵੋਟ ਪਾਉਣਗੇ ਤੇ ਉਧਰ 1.7 ਲੱਖ ਵੋਟਰ ਜਿਹੜੇ ਆ ਉਹ ਅਜੇ ਵੀ ਕਹਿੰਦੇ ਕਾਗਜ਼ੀ ਬੈਲਟ ਦੇ ਰਾਹੀਂ ਆਪਣੀ ਵੋਟ ਪਾਉਣਗੇ ਤੇ ਇਹ ਉਹ ਵੋਟਰ ਹੋਣਗੇ ਜਿਹੜੇ ਚੋਣਾਂ ਦੌਰਾਨ ਡਿਊਟੀ ਤੇ ਹੋਣਗੇ। ਤੇ ਬਰਾੜ ਸਾਹਿਬ ਜੇ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਇੱਥੇ ਅਜੇ ਵੀ ਬੈਲਟ ਦੀ ਹੀ ਵਰਤੋਂ ਜਿਹੜੀ ਆ ਉਹ ਕੀਤੀ ਜਾਂਦੀ ਆ।
ਬਿਲਕੁਲ ਜੀ, ਇੱਥੋਂ ਦਾ ਸਿਸਟਮ ਦਾ ਜੇ ਦੇਖਿਆ ਜਾਵੇ ਵੋਟ ਦਾ ਤਾਂ ਬਹੁਤ ਹੀ ਜਿਹੜਾ ਲੂਜ ਸਿਸਟਮ ਮੈਂ ਤਾਂ ਕਹੂੰਗਾ ਵੀ ਇਹਦੇ ਚ ਹੇਰਾ ਫੇਰੀ ਦੀ ਗੁੰਜਾਇਸ਼ ਬਹੁਤ ਵੱਡੀ ਗੁੰਜਾਇਸ਼ ਆ। ਇਹ ਤਾਂ ਵੱਖਰੀ ਗੱਲ ਆ ਵੀ ਇੱਥੇ ਹੁੰਦੀ ਨੀ, ਤੇ ਨਹੀਂ ਤਾਂ ਪਹਿਲੀ ਗੱਲ ਤਾਂ ਜਿਹੜੀ ਪੈਨਸਲ ਨਾਲ ਤੁਸੀਂ ਬਾਲ ਉਹਨਾਂ ਨੂੰ ਨੰਬਰਿੰਗ ਦੇਣੀ ਆ, ਜਿਹੜੀ ਕੋਈ ਸੌਖੀ ਹੀ ਆ ਵੀ ਰਬੜ ਨਾਲ ਢਾ ਕੇ ਜਦੋਂ ਮਰਜ਼ੀ ਤੁਸੀਂ ਨੰਬਰਿੰਗ ਚੇਂਜ ਕਰ ਲਓ। ਤੇ ਜਿਹੜੀਆਂ ਮੱਤ ਪੇਟੀਆਂ ਹੁੰਦੀਆਂ ਤੁਸੀਂ ਦੇਖੀਆਂ ਹੋਣੀਆਂ, ਗੱਤੇ ਦੀਆਂ ਹੁੰਦੀਆਂ ਮੱਤ ਪੇਟੀਆਂ, ਜਿਹੜੀਆਂ ਕਿ ਜਿਨ੍ਹਾਂ ਨੂੰ ਨਾ ਕੋਈ ਜਿੰਦਾ ਕੁੰਡਾ ਤਾਂ ਦੂਰ ਦੀ ਗੱਲ ਆ, ਇੱਕ ਗੱਤਾ ਹੁੰਦਾ ਜਦੋਂ ਮਰਜ਼ੀ ਤੋੜ ਕੇ ਤੇ ਉਹਦੇ ਚੋਂ ਤੁਸੀਂ ਕੱਢ ਲਓ। ਪਰ ਹੁਣ ਦੇਖੋ ਸਾਡੇ ਜਿਹੜੀਆਂ ਸੀਲਡ ਕਿਸ ਢੰਗ ਨਾਲ ਸੀਲਡ ਮੱਤ ਪੇਟੀਆਂ ਹੁੰਦੀਆਂ, ਕਿਸ ਢੰਗ ਨਾਲ ਸੀਲਡ ਮਸ਼ੀਨਾਂ ਹੁੰਦੀਆਂ, ਹੁਣ ਮਸ਼ੀਨ ਵੀ ਰਸੀਦ ਵੀ ਕੱਢਣ ਦੇਣ ਲੱਗ ਗਈ ਆ। ਸੋ ਇਹ ਤਾਂ ਸਾਨੂੰ ਨਾ ਥੋੜੀ ਜਿਹੀ ਇਮਾਨਦਾਰੀ, ਹਰ ਬੰਦੇ ਨੂੰ ਇਮਾਨਦਾਰ ਹੋਣਾ ਪਊਗਾ, ਜਿਹੜਾ ਕੋਈ ਏਡਾ ਸੁਖਾਲਾ ਨਹੀਂ, ਕਿਉਂਕਿ ਲੋਕ ਇਮਾਨਦਾਰ ਹੋ ਜਾਣਗੇ, ਲੀਡਰਾਂ ਨੂੰ ਨਹੀਂ ਅਸੀਂ ਇਮਾਨਦਾਰ ਲੀਡਰਾਂ ਨੇ ਨਹੀਂ ਹੋਣਾ ਜਿਹੜੇ ਪ੍ਰਭਾਵਿਤ ਹੋਣਗੇ। ਸੋ ਜਿੱਤ ਹਾਰ ਜਦੋਂ ਤੱਕ ਗਿਣਤੀ ਵੋਟਾਂ ਦੀ ਗਿਣਤੀ ਨਾਲ ਜਾਂ ਜਿਹੜੀਆਂ ਮਤਦਾਨ ਕਰਨ ਨਾਲ ਹੁੰਦੀ ਰਹੂਗੀ ਉਹੀ ਗੱਲ ਆ ਜੀ, ਉਹਨਾਂ ਚ ਇਹ ਜਿੱਤ ਹਾਰ ਏਦਾਂ ਹੀ ਚੱਲਦੀ ਰਹਿਣੀ, ਏਦਾਂ ਹੀ ਬੇਈਮਾਨੀਆਂ ਹੁੰਦੀਆਂ ਰਹਿਣੀਆਂ, ਏਦਾਂ ਹੀ ਠੱਗੀਆਂ ਹੁੰਦੀਆਂ ਰਹਿਣੀਆਂ। ਪਰ ਜਿਹੜੀ ਕੋਸ਼ਿਸ਼ ਕੀਤੀ ਗਈ ਆ ਵੀ ਉਹ ਸੁਧਾਰ ਕਰ ਲਈਏ ਇਲੈਕਟ੍ਰੋਨਿਕ ਤਰੀਕੇ ਨਾਲ, ਇਲੈਕਟ੍ਰੋਨਿਕ ਤਰੀਕੇ ਨਾਲ ਜੇ ਪਹਿਲਾਂ ਹੁਣ ਦੋਸ਼ ਲੱਗਦਾ ਸੀ ਵੀ ਕੋਈ ਮਰਜ਼ੀ ਬਟਨ ਨੱਪੋ, ਅਫਵਾਹਾਂ ਦਾ ਦੌਰ ਹੁੰਦਾ ਤੇ ਉਹ ਵੋਟ ਆ ਜਿਹੜੀ ਉਹ ਤੱਕੜੀ ਤੇ ਪੈ ਜਾਂਦੀ ਆ, ਪਿਛਲੇ ਵਾਰੀ ਇਹ ਦੋਸ਼ ਲੱਗਦਾ ਸੀ। ਪਰ ਹੁਣ ਇਸ ਵਾਰ ਰਸੀਦ ਨਿਕਲਦੀ ਆ ਜੀ, ਤੇ ਰਸੀਦ ਨੂੰ ਤੁਸੀਂ ਲੈ ਨਹੀਂ ਸਕਦੇ, ਪਰ ਮੌਕੇ ਤੇ ਰਸੀਦ ਦੇਖ ਸਕਦੇ ਹੋ ਵੀ ਤੁਹਾਡੀ ਵੋਟ ਕਿਹਨੂੰ ਪਈ ਆ, ਤਾਂ ਕਿ ਉਹ ਕੋਰਟ ਦੇ ਕੰਮ ਆਉਣ ਲਈ ਰਸੀਦ ਰੱਖੀ ਜਾਂਦੀ ਆ ਵੀ ਚਾਰ ਦਿਨਾਂ ਨੂੰ ਉਹ ਰਸੀਦਾਂ ਜੇ ਲੋੜ ਪਈ ਤਾਂ ਕੋਰਟ ਦੇ ਥਰੂ ਤੁਸੀਂ ਉਹ ਰਸੀਦ ਦੁਬਾਰੇ ਕਢਾ ਕੇ ਚੈੱਕ ਕਰਵਾ ਸਕਦੇ ਹੋ ਆਪਦੀ ਰਸੀਦ। ਸੋ ਇਸ ਢੰਗ ਨਾਲ ਥੋੜੇ ਜਿਹੇ ਚੀਜ਼ਾਂ ਕੀਤੀਆਂ ਗਈਆਂ, ਪਰ ਸਭ ਤੋਂ ਵੱਡੀ ਗੱਲ ਮੈਂ ਤਾਂ ਇੱਕ ਮੰਨਦਾ ਵੀ ਜਿੰਨਾ ਚਿਕ ਤੁਹਾਨੂੰ ਦਾਗ ਲਾ ਕੇ ਛੱਡਿਆ ਜਾਂਦਾ ਰਹੂਗਾ, ਉਹਨਾਂ ਚਿਕ ਤੁਸੀਂ ਆਪਦੇ ਆਪ ਨੂੰ ਇੱਕ ਤਾਂ ਆਜ਼ਾਦ ਨਾ ਕਹੋ, ਇੱਕ ਆਪਦੇ ਆਪ ਦੀ ਹਿੱਕ ਠੋਕ ਕੇ ਨਾ ਕਹੋ। ਪਰ ਮੈਂ ਤਾਂ ਪਿਛਲੇ ਇਲੈਕਸ਼ਨਾਂ ਦੌਰਾਨ ਵੀ ਇਹ ਇੱਕ ਪੋਸਟ ਸਾਂਝੀ ਕੀਤੀ ਸੀ, ਸ਼ਾਇਦ ਸੱਜਣਾ ਮਿੱਤਰਾਂ ਨੂੰ ਪਤਾ ਹੋਵੇ, ਬਹੁਤ ਸਾਰਾ ਉਸ ਪੋਸਟ ਨੂੰ ਲੋਕਾਂ ਨੇ ਸ਼ੇਅਰ ਵੀ ਕੀਤਾ ਸੀ ਤੇ ਬਹੁਤ ਸਾਰਾ ਕ੍ਰਿਟੀਸਿਜ਼ਮ ਵੀ ਹੋਇਆ ਸੀ ਉਸ ਪੋਸਟ ਦਾ। ਪਰ ਮੈਂ ਉਹਨਾਂ ਲੋਕਾਂ ਨੂੰ ਸਵਾਲ ਕੀਤਾ ਸੀ, ਵੱਡੇ ਵੱਡੇ ਲੀਡਰਾਂ ਨੂੰ, ਵੱਡੇ ਵੱਡੇ ਸਟਾਰਾਂ ਨੂੰ, ਜਿਹੜੇ ਅਕਸਰ ਹੀ ਵੋਟ ਪਾਉਣ ਤੋਂ ਬਾਅਦ ਗੇਟ ਤੇ ਆ ਕੇ ਆਪਦੀ ਉਂਗਲ ਦਿਖਾ ਕੇ ਤੇ ਫੋਟੋ ਖਿਚਾਉਂਦੇ ਹੁੰਦੇ ਉਂਗਲ ਤੇ ਲੱਗੇ ਦਾਗ ਨੂੰ, ਮੈਂ ਉਹਨਾਂ ਨੂੰ ਕਿਹਾ ਸੀ ਵੀ ਕਿੱਡੀ ਕੁ ਵਡਿਆਈ ਦੀ ਗੱਲ ਆ, ਮੈਨੂੰ ਇਹ ਦੱਸੋ ਤੁਸੀਂ ਜਿਹੜੀ ਉਂਗਲ ਦਿਖਾ ਰਹੇ ਹੋ ਉਹ ਤਾਂ ਸਿਰਫ ਇਹ ਦਿਖਾ ਰਹੇ ਆ ਵੀ ਅਸੀਂ ਆਪਦੇ ਅਧਿਕਾਰ ਦਾ ਉਪਯੋਗ ਕਰਿਆ ਏ, ਪਰ ਉਹ ਦਿਖਾਉਣ ਦਾ ਤਰੀਕਾ ਉਹਨਾਂ ਦਾ ਉਂਗਲ ਦਿਖਾਉਣਾ ਤੇ ਉਂਗਲ ਦੇ ਉੱਤੇ ਲੱਗੀ ਸ਼ਾਹੀ ਦਿਖਾਉਣਾ ਹੁੰਦਾ। ਪਰ ਜੇ ਉਹਨੂੰ ਟੈਕਨੀਕਲ ਤਰੀਕੇ ਨਾਲ ਜਾਂ ਇੱਕ ਫਿਲਾਸਫਰ ਦੀ ਨਿਗਾਹ ਨਾਲ ਦੇਖਿਆ ਜਾਵੇ ਤਾਂ ਉਹ ਤੁਹਾਨੂੰ ਦਾਗੀ ਕਰਕੇ ਛੱਡਿਆ ਗਿਆ, ਤੁਹਾਡੇ ਤੇ ਵਿਸ਼ਵਾਸ ਨਹੀਂ ਸੀ ਵੀ ਤੁਸੀਂ ਦੂਜੀ ਵਾਰ ਵੋਟ ਪਾਉਣ ਆ ਸਕਦੇ, ਇਸ ਲਈ ਤੁਹਾਡੇ ਤੇ ਦਾਗ ਲਾ ਕੇ ਤੁਹਾਨੂੰ ਬਾਹਰ ਛੱਡਿਆ ਗਿਆ। ਸੋ ਕਿੱਡੀ ਹੈਰਾਨੀ ਦੀ ਗੱਲ ਆ ਵੀ ਤੁਹਾਡੇ ਤੇ ਕੋਈ ਯਕੀਨ ਨਹੀਂ, ਤੁਸੀਂ ਤੁਹਾਡਾ ਐਡਾ ਕੀ ਸਟੇਟਸ ਆ ਵੀ ਤੋਂ ਅਸੀਂ ਦੂਰੀ ਵਾਰ ਵੋਟ ਨਾ ਪਾਉਣਾ ਜੋ ਇਸ ਕਰਕੇ ਤੁਹਾਨੂੰ ਦਾਗ ਲਾਇਆ ਗਿਆ। ਤੋ ਇਹ ਸ਼ਰਮ ਕਹਿੰਦੇ ਨੀ ਵੀ ਫਲਾਣੇ ਦੇ ਕਾਲਾ ਦਾਗ ਲਾਤਾ, ਉਹ ਕਾਲਾ ਦਾਗ ਲੱਗਦਾ ਇੱਕ ਕਿਸਮ ਦਾ ਤੇ, ਪਰ ਫੇਰ ਵੀ ਅਸੀਂ ਬੜੇ ਹਮਾਨ ਨਾਲ ਕਹਿਣੇ ਆ ਵੀ ਅਸੀਂ ਵੋਟ ਪਾ ਕੇ ਆਏ ਆ ਜੀ, ਆਹ ਦੇਖੋ ਸਾਨੂੰ ਦਾਗੀ ਕਰਤਾ। ਸੋ ਇਹ ਜੀ ਸੋਚ ਚੋਂ ਸਾਨੂੰ ਬਾਹਰ ਆਉਣਾ ਪੈਣਾ ਜੀ, ਜਿੱਦਣ ਵੋਟ ਦਾ ਅਧਿਕਾਰ ਅਸੀਂ ਘਰੇ ਬੈਠੇ ਵੀ ਪਾਉਣ ਲੱਗ ਗਏ, ਜਿੱਦਣ ਵੋਟ ਦਾ ਅਧਿਕਾਰ ਅਸੀਂ ਇੱਜ਼ਤ ਮਾਣ ਨਾਲ ਦੇਣ ਲੱਗ ਗਏ ਤੇ ਸਾਨੂੰ ਠੱਗੀ ਠੋਰੀ ਬੇਈਮਾਨੀ ਕਿਤੇ ਨਹੀਂ ਆਈ, ਤਾਂ ਉਦਣ ਅਸੀਂ ਸੋਚਾਂਗੇ ਵੀ ਅਸੀਂ ਵਾਕਈ ਮਾਨਸਿਕ ਰੂਪ ਵੀ ਜਿਹੜੇ ਆਜ਼ਾਦ ਹੋ ਗਏ ਆ।
ਜੀ ਜੀ ਬਿਲਕੁਲ। ਤੇ ਬਰਾ ਸਾਹਿਬ ਮੈਨੂੰ ਲੱਗਦਾ ਆਖਰੀ ਖਬਰ ਜਿਹੜੀ ਉਹ ਅੰਤਰਰਾਸ਼ਟਰੀ ਖਬਰਾਂ ਦੇ ਵਿੱਚੋਂ ਲੈਣੇ ਆ। ਸੋ ਰਾਸ਼ਟਰਪਤੀ ਡੋਨਾਲਡ ਟਰੰਪ ਦੇ 7 ਮੁਸਲਿਮ ਦੇਸ਼ਾਂ ਦੇ ਨਾਗਰਿਕਾਂ ਤੇ ਰੋਕ ਦੇ ਹੁਕਮ ਤੋਂ ਬਾਅਦ ਕਹਿੰਦੇ ਅਮਰੀਕੀ ਹਵਾਈ ਅੱਡਿਆਂ ਦੇ ਉੱਤੇ ਕਾਫੀ ਅਫਰਾ ਤਫਰੀ ਮਚ ਗਈ ਹੈ ਜੀ। ਪਾਬੰਦੀ ਸ਼ੁਦਾ ਦੇਸ਼ਾਂ ਦੇ 375 ਨਾਗਰਿਕ ਜਿਹੜੇ ਆ ਜੀ ਉਹ ਇੱਥੇ ਫਸੇ ਹੋਏ ਆ ਤੇ ਉਹਨਾਂ ਦੇ ਉੱਤੇ ਵਾਪਸੀ ਦਾ ਖਤਰਾ ਵੀ ਮੰਡਰਾ ਰਿਹਾ ਤੇ ਇਹਨਾਂ ਦੇ ਵਿੱਚੋਂ ਕਹਿੰਦੇ ਕਈ ਗ੍ਰੀਨ ਕਾਰਡ ਵਾਲੇ ਆ ਜਿਹੜੇ ਸ਼ਰਤਾਂ ਨਾਲ ਅਮਰੀਕਾ ਚ ਨਿਵਾਸ ਦੀ ਸਹੂਲਤ ਵਾਲੇ ਲੋਕ ਵੀ ਆ ਤੇ ਵਿਦਿਆਰਥੀ ਵੀ ਇੱਥੇ ਫਸੇ ਹੋਏ ਆ। ਸੋ ਅਫਰਾ ਤਫਰੀ ਵਿਚਾਲੇ ਦੋ ਇਰਾਕੀ ਨਾਗਰਿਕਾਂ ਵੱਲੋਂ ਬਰੁਕਲਿਨ ਦੀ ਫੈਡਰਲ ਕੋਰਟ ਚ ਅਰਜ਼ੀ ਦੇ ਕੇ ਰਾਸ਼ਟਰਪਤੀ ਦੇ ਸ਼ਾਸਕੀ ਹੁਕਮ ਤੋਂ ਰਾਹਤ ਦੀ ਮੰਗ ਵੀ ਕੀਤੀ ਗਈ ਹੈ।
ਬਿਲਕੁਲ ਜੀ, ਜਦੋਂ ਅਚਾਨਕ ਕੋਈ ਇਹੋ ਜਿਹਾ ਫੈਸਲਾ ਲਿਆ ਜਾਂਦਾ ਉਹਨੇ ਇਫੈਕਟ ਤਾਂ ਕਰਨਾ ਹੀ ਆ, ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਇੱਕ ਇਹੋ ਜਿਹਾ ਬੰਦੇ ਬਾਰੇ ਵੀ ਜਿਹੜਾ ਪਿਛਲੇ ਦਿਨਾਂ ਚ ਕਾਫੀ ਚਰਚਾ ਚ ਰਿਹਾ ਤੇ ਉਹ ਕੱਲ ਬੜਾ ਮਯੂਸ ਹੋ ਕੇ ਬਿਆਨ ਦੇ ਰਿਹਾ ਸੀ, ਉਹਨਾਂ ਚ ਇੱਕ ਇਨਸਾਨ ਆ ਜੀ ਜਿਹੜਾ ਬੰਦਾ ਜਦੋਂ ਇਰਾਕ ਨਾਲ ਅਮਰੀਕਾ ਦੀ ਲੜਾਈ ਹੋਈ ਸੀ ਤੇ ਉਦੋਂ ਇਰਾਕ ਨੂੰ ਗਦਾਰ ਦੀ ਭੂਮਿਕਾ ਨਿਭਾਉਂਦਾ ਸੀ ਤੇ ਇਹ ਕਹਿੰਦਾ ਸੀ ਤੇ ਅਮਰੀਕਾ ਉਹਨੂੰ ਆਪਣਾ ਸਾਥੀ ਕਹਿੰਦਾ ਸੀ, ਜਿਹੜਾ ਕਿ ਪਲ ਪਲ ਦੀ ਇਰਾਕ ਦੀ ਰਿਪੋਰਟਿੰਗ ਆ ਜਿਹੜੀ ਇਰਾਕ ਦੀਆਂ ਜਿਹੜੀਆਂ ਬਰੀਕੀਆਂ ਉਹ ਅਮਰੀਕਾ ਨੂੰ ਦੱਸ ਰਿਹਾ ਸੀਗਾ ਉਹ ਬੰਦਾ ਵੀ ਅੱਜ ਇਹ ਪੋਜੀਸ਼ਨ ਚ ਫਸਿਆ ਹੋਇਆ ਵੀ ਉਹਨੂੰ ਅਮਰੀਕਾ ਛੱਡਣ ਲਈ ਐਲਾਨ ਜਿਹੜੀ ਅਲਟੀਮੇਟ ਜਾਰੀ ਹੋ ਗਿਆ ਤੇ ਉਹ ਕਹਿੰਦਾ ਵੀ ਜੇ ਮੈਂ ਹੁਣ ਕਿਹੜੇ ਮੂੰਹ ਨਾਲ ਰਾਗ ਜਾਵਾਂ ਮੈਨੂੰ ਉੱਥੇ ਮਾਰ ਦੇਣਗੇ ਕਿਉਂਕਿ ਉਹ ਤਾਂ ਰਾਗ ਦਾ ਭਵਿਸ਼ਣ ਆ ਤੇ ਚਾਹੇ ਜਿਵੇਂ ਮਰਜ਼ੀ ਆ ਉਸ ਮੁਲਕ ਦੀ ਤਾਂ ਉਹਨੇ ਗਦਾਰੀ ਕੀਤੀ ਹੈ ਨਾ ਉਸ ਮੁਲਕ ਨੂੰ ਤਾਂ ਹੁਣ ਉਹ ਬੰਦਾ 6-5 ਚ ਵੀ ਮੇਰਾ ਦੱਸੋ ਹੁਣ ਕੀ ਹੱਲ ਹੋਊਗਾ ਪਰ ਜਿਹੜੇ ਟਰੰਪ ਆ ਉਹ ਕਈ ਚੀਜ਼ਾਂ ਦੇ ਜਿਹੜੇ ਜਿੱਦਾਂ ਕਿ ਉਹਨਾਂ ਤੋਂ ਆਸ ਕੀਤੀ ਗਈ ਸੀ ਉਹਨਾਂ ਨੇ ਉਹੋ ਜਿਹੇ ਸਟੈਪ ਛੱਕਣੇ ਸ਼ੁਰੂ ਕਰ ਦਿੱਤੇ ਜਿੱਥੇ ਮੈਕਸੀਕੋ ਦੇ ਵਿਚਾਲੇ ਕੰਧ ਕੱਢਣੀ ਕਿਉਂਕਿ ਜਿਹੜੀ ਇੱਕ ਬਹੁਤ ਵੱਡੀ ਸਮੱਸਿਆ ਰਹੀ ਹੈ ਜਿਵੇਂ ਭਾਰਤ ਬੰਗਲਾਦੇਸ਼ ਦੀ ਰਹੀ ਆ ਮੈਕਸੀਕੋ ਤੋਂ ਘੁਸਪੈਠ ਜਿਹੜੀ ਅਮਰੀਕਾ ਦੇ ਵਿੱਚ ਸਦੀਆਂ ਤੋਂ ਹੁੰਦੀ ਆਈ ਆ ਤੇ ਉਹ ਘੁਸਪੈਠ ਨੂੰ ਰੋਕਣ ਲਈ ਜਿਹੜੀ ਉਹ ਕੰਧ ਕੱਢਣੀ ਆ ਕੰਧ ਦਾ ਵੀ ਹੁਕਮ ਕੀ ਦਿੱਤਾ ਵੀ ਅਸੀਂ ਭਾਈ ਤੈਨੂੰ ਕੰਧ ਦੇ ਪੈਸੇ ਵੀ ਤੁਹਾਨੂੰ ਦੇਣੇ ਪੈਣਗੇ ਕੰਧ ਕਢਾਉਣੀ ਵੀ ਮੈਕਸੀਕੋ ਨੂੰ ਪੈਣੀ ਆ ਇਹ ਵੀ ਹੁਕਮ ਦਿੱਤਾ ਨਾਲ ਕਿਉਂਕਿ ਉਹ ਛੋਟਾ ਕੰਟਰੀ ਆ ਵੀ ਨਹੀਂ ਇਹਨੂੰ ਤਬਾਹ ਕਰਨਗੇ ਪਰ ਦੂਜੇ ਪਾਸੇ ਜਿਹੜੇ ਅੰਕੜੇ ਦੱਸਦੇ ਆ ਵੀ ਮੈਕਸੀਕੋ ਨਾਲ ਸਭ ਤੋਂ ਵੱਧਾ ਵਪਾਰ ਹੁੰਦਾ ਅਮਰੀਕਾ ਦਾ ਅਰਬਾਂ ਦੇ ਵਿੱਚ ਜਿਹੜਾ ਵਪਾਰ ਆ ਚਾਈਨਾ ਤੋਂ ਬਾਅਦ ਮੈਕਸੀਕੋ ਜਿਹੜਾ ਦੂਜਾ ਮੁਲਕ ਆ ਜਿੱਥੋਂ ਕਿ ਅਮਰੀਕਾ ਨੂੰ ਸਪਲਾਈ ਚੇਨ ਚੱਲਦੀ ਆ ਤਾਂ ਹੁਣ ਉਹ ਸਪਲਾਈ ਚੇਨ ਜੇ ਉਹ ਅਮਰੀਕਾ ਦੀ ਰੁਕ ਜਾਂਦੀ ਆ ਤਾਂ ਦੋਨੇ ਮੁਲਕ ਹੀ ਪ੍ਰਭਾਵਿਤ ਹੋਣਗੇ ਇੱਕ ਪਾਸੇ ਤਾਂ ਮੈਕਸੀਕੋ ਜਿਹੜਾ ਬੇਰੁਜ਼ਗਾਰ ਹੋਊਗਾ ਉਹ ਇੰਨੀ ਜਿਹੜੀ ਆਬਾਦੀ ਆ ਅਮਰੀਕਾ ਦੀ ਤਾਂ ਉਸ ਆਬਾਦੀ ਨੂੰ ਜਿਹੜੀ ਉਹ ਜਿੰਨੀ ਚੀਜ਼ ਸਪਲਾਈ ਕਰਦਾ ਸੀ ਉਹ ਕਿੱਥੇ ਨਵੇਂ ਹੋਰ ਗਾਹਕ ਭਾਲੂਗਾ ਇਹ ਉਹਨਾਂ ਨੂੰ ਟਰਾਂਸਪੋਰਟ ਬੜਾ ਸੌਖਾ ਸੀ ਬਾਰਡਰ ਬੜਾ ਸੌਖਾ ਸੀ ਸਾਰਾ ਕੁਛ ਸੀ ਦੂਜੇ ਪਾਸੇ ਅਮਰੀਕਾ ਵੀ ਇੰਨੀ ਚੀਜ਼ ਦੀ ਪੂਰਤੀ ਕਿੱਥੋਂ ਕਰੂਗਾ ਇਹ ਵੀ ਦੇਖਣ ਲੋਕ ਗੱਲ ਆ ਸੋ ਕਾਫੀ ਸਖ਼ਤ ਫੈਸਲੇ ਜਿਹੜੇ ਟਰੰਪ ਜਿਹੜੀ ਆਪਦੀ ਸੋਚ ਜਾਂ ਜੇ ਜਾਂ ਉਹ ਹੈ ਜਿਹੜੀਆਂ ਗੱਲਾਂ ਦਾ ਡਰ ਸੀ ਉਹ ਲੈ ਰਿਹਾ ਗਾ ਤੇ ਪਰ ਕਈ ਲੋਕ ਸਲਾਹ ਵੀ ਰਹੇ ਜੀ ਉਹਨਾਂ ਦੇ ਇਸ ਫੈਸਲੇ ਨੂੰ ਵੀ ਕੁਛ ਨਾ ਕੁਛ ਤਾਂ ਸਖ਼ਤੀ ਕਰਨੀ ਹੀ ਪੈਣੀ ਸੀ ਜੇ ਨਾ ਕਰਦੇ ਤਾਂ ਫਿਰ ਇਹ ਜਿਹੀਆਂ ਚੀਜ਼ਾਂ ਨੇ ਜਾਰੀ ਰਹਿਣਾ ਸੀ ਇਹ ਚੀਜ਼ਾਂ ਤੋਂ ਤੁਸੀਂ ਬਚ ਨਹੀਂ ਸਕਦੇ ਸੀ
ਜੀ ਜੀ ਤੇ ਮੈਨੂੰ ਲੱਗਦਾ ਕਿ ਕੁਛ ਇੱਕ ਜਿਹੜੇ ਸ਼ਰਨਾਰਥੀ ਉਹਨਾਂ ਦੇ ਉੱਤੇ ਜਿਹੜੀ ਪਾਬੰਦੀ ਆ ਉਹ ਸਿਰਫ 120 ਦਿਨਾਂ ਦੇ ਲਈ ਲਾਈ ਗਈ ਆ ਤੇ ਕੋਰਟ ਦੇ ਹੁਕਮ ਤੋਂ ਬਾਅਦ ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਵੱਲੋਂ ਜਾਰੀ ਬਿਆਨ ਦੇ ਵਿੱਚ ਕਹਿੰਦੇ ਕਿਹਾ ਗਿਆ ਕਿ ਹਵਾਈ ਅੱਡਿਆਂ ਤੇ ਪਾਬੰਦੀ ਸ਼ੁਦਾ ਦੇਸ਼ਾਂ ਦੇ 375 ਨਾਗਰਿਕ ਆ ਤੇ ਇਹਨਾਂ ਸਾਰਿਆਂ ਨੂੰ ਕਹਿੰਦੇ ਰਾਸ਼ਟਰਪਤੀ ਤੇ ਕੋਰਟ ਦੇ ਹੁਕਮਾਂ ਦੇ ਨਾਲ ਸੁਰੱਖਿਆ ਜਾਂਚ ਤੋਂ ਬਾਅਦ ਅਮਰੀਕਾ ਚ ਦਾਖਲਾ ਦਵਾਇਆ ਜਾਵੇਗਾ ਸੋ ਕੁਛ ਵੀ ਅਜੇ ਜ਼ਿਆਦਾ ਸਪਸ਼ਟ ਨਹੀਂ ਆ ਸਥਿਤੀ ਦੇ ਵਿੱਚ
ਬਿਲਕੁਲ ਜੀ ਜਿਹੜੇ ਹੁਣ ਬੰਦੇ ਜਿਨ੍ਹਾਂ ਨੇ ਤਾਂ ਨਵਾਂ ਕੋਈ ਅਪਲਾਈ ਕਰਨਾ ਵੀਜ਼ਾ ਜਾਂ ਉਹ ਤਾਂ ਚਲੋ ਹੁਣ ਉਹ ਰੁਕੀ ਜਾਣਗੇ ਉਹਨਾਂ ਦਾ ਹੋਣਾ ਹੀ ਨਹੀਂ ਪਰ ਜਿਹੜੇ ਟ੍ਰਾਂਜਿਟ ਸੀ ਉਹਨਾਂ ਦਾ ਕੀ ਬਣੂਗਾ ਉਹੀ ਬੰਦੇ ਫਸੇ ਹੋਏ ਆ
ਬਿਲਕੁਲ ਤੇ ਬ੍ਰਾਡ ਸਾਹਿਬ ਅੱਗੇ ਸਾਡੇ ਨਾਲ ਕੁਛ ਹੋਰ ਸਰੋਤੇ ਜੁੜੇ ਆ ਜੇ ਇਜਾਜ਼ਤ ਹੋਵੇ ਨਾ ਉਹਨਾਂ ਦੇ ਵੀ
ਜੀ ਜੀ
ਸੁਨੇਹੇ ਜੁੜੇ ਉਹ ਲਾ ਲਾ ਜੀ ਸਾਡੇ ਨਾਲ ਧਨੀ ਸਾਹਿਬ ਜੁੜੇ ਆ ਜੀ ਤੇ ਇਹਨਾਂ ਨੇ ਗੁੱਡ ਮਾਰਨਿੰਗ ਬੁਲਾਈ ਆ ਬਹੁਤ ਖੂਬਸੂਰਤ ਤੇ ਫੁੱਲ ਜਿਹੜੇ ਆ ਉਹ ਭੇਜੇ ਆ ਤੇ ਬ੍ਰਾਡ ਸਾਹਿਬ ਕਹਿੰਦੇ ਕਿੱਦਾਂ ਜੀ ਹੁਣ ਲੱਗਦਾ ਕਾਫੀ ਠੀਕ ਹੋ ਪਰਮਾਤਮਾ ਤੁਹਾਨੂੰ ਜਲਦੀ ਰਾਜੀ ਕਰੇ
ਮਿਹਰਬਾਨੀ ਜੀ ਧੰਨੀ ਸਾਹਿਬ
ਜੀ ਤੇ ਅੱਗੇ ਸਾਡੇ ਨਾਲ ਰਾਜ ਚਾਹਲੂਰੀ ਵੀ ਜੁੜੇ ਆ ਸਤਿ ਸ਼੍ਰੀ ਅਕਾਲ ਅਮਰਪ੍ਰੀਤ ਤੇ ਸਤਿ ਸ਼੍ਰੀ ਅਕਾਲ ਬ੍ਰਾਡਵੀਰ ਜੀ ਸੋ ਮੇਰਾ ਨਾਮ ਜਿਹੜਾ ਜੀ ਦੇਖੋ ਕਿੰਨੇ ਕਿੰਨੇ ਢੰਗ ਨਾਲ ਲਿਆ ਜਾਂਦਾ ਸੋ ਮੇਰਾ ਨਾਮ ਅਮਰਦੀਪ ਹੈ ਸੋ ਬਹੁਤ ਖੂਬਸੂਰਤ ਖੂਬਸੂਰਤ ਨਾਮ ਜਿਹੜੇ ਜੀ ਉਹ ਤੁਸੀਂ ਮੈਨੂੰ ਦਿੰਦੇ ਹੋ ਬਹੁਤ ਚੰਗਾ ਲੱਗਦਾ ਰਾਜ ਜੀ ਸੋ ਸਤਿ ਸ਼੍ਰੀ ਅਕਾਲ ਬੁਲਾ ਰਹੇ ਹੋ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਤੇ ਬ੍ਰਾਡ ਸਾਹਿਬ ਤੁਹਾਡੇ ਲਈ ਉਹਨਾਂ ਨੇ ਗੈਟ ਵੈਲ ਸੂਨ ਦਾ ਬਹੁਤ ਹੀ ਖੂਬਸੂਰਤ ਕਾਰਡ ਜਿਹੜਾ ਉਹ ਭੇਜਿਆ
ਬਹੁਤ ਮਿਹਰਬਾਨੀ
ਜੀ ਸਿਹਤ ਯਾਬੀ ਦੇ ਲਈ ਅਰਦਾਸ ਕਰ ਰਹੇ ਨੇ ਤੇ ਅੱਗੇ ਸਾਡੇ ਨਾਲ ਜੁੜੇ ਨੇ ਸਾਡੇ ਸਹਿਯੋਗੀ ਵੀ ਨੇ ਤੇ ਸਾਡੇ ਬਹੁਤ ਹੀ ਪਿਆਰੇ ਸਰੋਤੇ ਨੇ ਸੰਧੂ ਬੱਸ ਲਾਈਨਸ ਤੋਂ ਕਰਨ ਸੰਧੂ ਹੁਰੀ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਭੈਣ ਜੀ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ ਤੇ ਨਾਈਸ ਪ੍ਰੋਗਰਾਮ ਕਰਨ ਸੰਧੂ
ਬਿਲਕੁਲ ਜੀ ਕਰਨ ਸੰਧੂ ਹੋਰਾਂ ਦੀ ਬੱਸ ਦੀ ਜਿਹੜੀ ਬੁਕਿੰਗ ਆ ਉਹ ਜਾਰੀ ਆ ਤੇ ਐਡਲੇਡ ਗੇਮਾਂ ਲਈ ਬੜੀ ਤੇਜ਼ੀ ਨਾਲ ਉਹ ਤਿਆਰੀ ਕਰ ਰਹੇ ਆ ਤੇ ਆ ਰਹੇ ਆ ਮੈਂ ਵੀ ਜਾਂਦਾ ਜਾਂਦਾ ਗੇਮਾਂ ਦੀ ਜ਼ਰੂਰ ਅਪਡੇਟ ਦੇ ਦਾਂ ਜੀ ਭਾਵੇਂ ਤਾਂ ਮੈਂ ਇਸ ਕੰਮ ਦੇ ਵਿੱਚ ਥੋੜਾ ਜਿਹਾ ਪਛੜ ਗਿਆ ਬਿਮਾਰੀ ਕਾਰਨ ਮੈਨੂੰ ਬੈਠਣਾ ਪੈ ਗਿਆ ਹਫ਼ਤਾ ਪਰ ਸਾਡੀ ਟੀਮ ਆ ਜਿਹੜੀ ਪੂਰੀ ਐਕਟਿਵ ਹੈ ਜੀ ਮੋਹਨ ਨਾਗਰਾ ਹੋਰਾਂ ਦੀ ਜਿਹੜੀ ਜਿਹੜੀ ਕੈਪਟਨਸ਼ਿਪ ਦੇ ਹੇਠ ਸਾਡੀ ਟੀਮ ਪੂਰੇ ਐਕਸ਼ਨ ਦੇ ਵਿੱਚ ਲੱਗੀ ਹੋਈ ਹੈ ਜੀ ਪ੍ਰਦੀਪ ਪਾਂਗਲੀ ਦਿਨ ਰਾਤ ਇੱਕ ਕੀਤਾ ਹੋਇਆ ਉਹਨਾਂ ਨੇ ਬੌਬੀ ਗੁਰਮੀਤ ਮਨਿੰਦਰ ਵੀਰ ਸਾਰਿਆਂ ਨੇ ਆਪਣੇ ਆਪਣੇ ਥਾਂ ਤੇ ਜਿਹੜੇ ਪੂਰੇ ਜਚੇ ਹੋਏ ਆ ਰੁਪਿੰਦਰ ਹੋਰ ਇੰਡੀਆ ਤੋਂ ਕੰਮ ਕਰ ਰਹੇ ਆ ਤੇ ਕਾਫੀ ਕੰਮ ਆ ਜਿਹੜੇ ਹੋ ਗਏ ਆ ਸਾਡੇ ਤੇ ਪਰ ਫੇਰ ਵੀ ਰੋਜ਼ ਨਿੱਕੇ ਨਿੱਕੇ ਕੰਮ ਨਿਕਲ ਕੇ ਆ ਰਹੇ ਆ ਤੇ ਬੜੀ ਖੁਸ਼ੀ ਹੁੰਦੀ ਆ ਜਦੋਂ ਹੋਰ ਲੋਕਾਂ ਮੰਨਿਓ ਅਪਰੋਚ ਆਉਂਦੀ ਆ ਕੱਲ ਹੀ ਸਾਡੇ ਬੜੇ ਪਿਆਰੇ ਮਿੱਤਰ ਆ ਜਸਕਰਨ ਸਿੰਘ ਹੋਰੇ ਤੇ ਉਹਨਾਂ ਨੇ ਇੱਕ ਬੜੀ ਵਧੀਆ ਸੰਸਥਾ ਬਣਾਈ ਹੋਈ ਹੈ ਇੱਥੇ ਜਿਹੜੇ ਕਿ ਆਮ ਲੋਕਾਂ ਦੀ ਹੈਲਪ ਕਰਨ ਲਈ ਦਿਨ ਰਾਤ ਇੱਕ ਕਰਦੇ ਆ ਨੌਜਵਾਨ ਇਕੱਠੇ ਹੋਏ ਆ ਕਾਫੀ ਪਰਿਵਾਰ ਤਾਂ ਉਹਨਾਂ ਨੇ ਕੱਲ ਬੇਨਤੀ ਕੀਤੀ ਸੀਗੀ ਵੀ ਅਸੀਂ ਖੇਡਾਂ ਦੇ ਵਿੱਚ ਨਾ ਸ਼ਬੀਲ ਲਾਉਣਾ ਚਾਹੁੰਦੇ ਆ ਤਾਂ ਸ਼ਬੀਲ ਸ਼ਬਦ ਇੱਕ ਬਹੁਤ ਹੀ ਅਹਿਮ ਤੇ ਵੱਡਾ ਸ਼ਬਦ ਆ ਜੀ ਸਾਡੇ ਲਈ ਤੇ ਸ਼ਬੀਲ ਦੀ ਮਹਿਮਾ ਸਿੱਖੀ ਦੇ ਵਿੱਚ ਸਦਾ ਹੀ ਰਹੀ ਆ ਤੇ ਸਾਨੂੰ ਵੀ ਬੜੀ ਖੁਸ਼ੀ ਹੋਈ ਜਦੋਂ ਉਹਨਾਂ ਨੇ ਸ਼ਬੀਲ ਬਾਰੇ ਸਾਡੇ ਨਾਲ ਅਪਰੋਚ ਕੀਤੀ। ਪਰ ਮੈਨੂੰ ਬੜੀ ਹੈਰਾਨੀ ਉਸ ਗੱਲ ਦੀ ਹੋਈ ਵੀ ਵਿੱਚ ਲੋਕ ਦੂਜੇ ਵੀ ਹੁੰਦੇ ਆ, ਕੁਝ ਕੁ ਨਿੰਦਕ ਟਾਈਪ ਦੇ ਲੋਕ ਵੀ ਹੁੰਦੇ ਆ, ਉਹਨਾਂ ਨੇ ਉਹਨਾਂ ਤੱਕ ਸਾਡੇ ਬਾਰੇ ਤੇ ਥੋੜਾ ਜਿਹਾ ਚੰਗਾ ਸੁਨੇਹਾ ਨਹੀਂ ਭੇਜਿਆ ਹੋਇਆ ਸੀ। ਤੇ ਉਹ ਕਹਿੰਦੇ ਜਿਹੜੀਆਂ ਸਿੱਖ ਖੇਡਾਂ ਨਾ, ਉਹ ਸਿੱਖ ਖੇਡਾਂ ਦਾ ਹਰੇਕ ਚੀਜ਼ ਮੁੱਲ ਦਾ ਹੁੰਦਾ, ਉੱਥੇ ਤੁਹਾਨੂੰ ਸ਼ਿਪ ਜੇ ਸ਼ਬੀਲ ਲਾਉਣੀ ਹੈ ਨਾ ਤੇ ਤੁਹਾਨੂੰ ਪ੍ਰਬੰਧਕਾਂ ਨੂੰ ਪਹਿਲਾਂ ਬਹੁਤ ਸਾਰੇ ਪੈਸੇ ਦੇਣੇ ਪੈਣਗੇ ਤੇ ਫੇਰ ਪ੍ਰਬੰਧਕ ਤੁਹਾਨੂੰ ਉੱਥੇ ਸ਼ਬੀਲ ਲਾਉਣ ਲਈ ਇਜਾਜ਼ਤ ਦੇਣਗੇ। ਤਾਂ ਜਦੋਂ ਉਹਨਾਂ ਨੇ ਮੇਰੇ ਕੋਲ ਅਪਰੋਚ ਕੀਤੀ ਤਾਂ ਮੈਨੂੰ ਬੜੀ ਹੈਰਾਨੀ ਤੇ ਖੁਸ਼ੀ ਵੀ ਹੋਈ ਇਸ ਗੱਲ ਦੀ ਵੀ ਚਲੋ ਨੌਜਵਾਨਾਂ ਨੇ ਬੜਾ ਉਦਮ ਕੀਤਾ ਤੇ ਉਹਨਾਂ ਨੂੰ ਮੈਨੂੰ ਟਾਈਮ ਮਿਲਿਆ ਵੀ ਉਹਨਾਂ ਦਾ ਭੁਲੇਖਾ ਦੂਰ ਕੀਤਾ ਜਾਵੇ ਇਸ ਚੀਜ਼ ਬਾਰੇ। ਕਈ ਵਾਰੀ ਅਸੀਂ ਬੈਠੇ ਨਾ ਅੰਦਾਜ਼ੇ ਲਾਈ ਜਾਂਦੇ ਰਹਿੰਦੇ ਹਾਂ, ਜਾਂ ਜਿਹੜੇ ਲੋਕ ਜਿਨ੍ਹਾਂ ਦਾ ਹੱਥ ਨਹੀਂ ਪਹੁੰਚਦਾ ਜਾਂ ਕੁਛ ਕਰਨਾ ਨਹੀਂ ਉਹਨਾਂ ਨੇ ਤੇ ਉਹ ਫਿਰ ਉਹ ਨਿੰਦਿਆ ਦਾ ਕੰਮ ਕਰ ਲੈਂਦੇ ਆ। ਨਿੰਦਿਆ ਬਹੁਤ ਸੌਖੀ ਹੁੰਦੀ ਹੈ ਕਰਨੀ ਤੇ ਉਹ ਨਿੰਦਿਆ ਬੜੇ ਜ਼ੋਰਾਂ ਸ਼ੋਰਾਂ ਤੇ ਕਰਦੇ ਆ। ਸੋ ਉਹ ਉਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ, ਆਮ ਲੋਕ ਗੱਲਾਂ ਚ ਆ ਜਾਂਦਾ, ਆਮ ਲੋਕ ਨੂੰ ਐਂ ਹੁੰਦਾ ਵੀ ਪਤਾ ਨਹੀਂ ਯਾਰ ਸੱਚੀ ਇਹ ਕੁਛ ਨਾ ਹੁੰਦਾ ਹੋਵੇ ਕਿਤੇ। ਦੇਖੋ ਸਿੱਖ ਖੇਡਾਂ ਬਿਨਾਂ ਪੈਸੇ ਤੋਂ ਤਾਂ ਨਹੀਂ ਹੋ ਸਕਦੀਆਂ, ਪੈਸਾ ਤਾਂ ਉਹਦੇ ਤੇ ਲੱਗਦਾ, ਪੈਸਾ ਤਾਂ 3 ਲੱਖ ਤੋਂ ਉੱਤੇ ਦਾ ਬਜਟ ਬਣਿਆ ਪਿਆ ਇਸ ਟਾਈਮ, ਤਾਂ ਪੈਸਾ ਤਾਂ ਲੱਗਣਾ ਹੀ ਹੈ। ਤੇ ਪੈਸਾ ਆਉਣਾ ਕਿੱਥੋਂ ਆ, ਉਹ ਸਾਡੀ ਸੁਸਾਇਟੀ ਨੇ ਦੇਣਾ, ਸਾਰੀ ਸੁਸਾਇਟੀ ਆਪ ਹੀ ਦਿੰਦੀ ਆ ਪੈਸੇ, ਵੱਧ ਚੜ ਕੇ ਦਿੰਦੀ ਆ। ਜਿਹੜੇ ਤਰੀਕੇ ਨਾਲ ਅਸੀਂ ਅਪਰੋਚ ਕੀਤੀ ਆ ਸਾਰੇ ਜਿਹੜਾ ਸਾਊਥ ਆਸਟ੍ਰੇਲੀਆ ਨੂੰ, ਕਿਉਂਕਿ ਇਹ ਸਟੇਟ ਦੀਆਂ ਖੇਡਾਂ ਹੁੰਦੀਆਂ, ਇਸ ਕਰਕੇ ਅਸੀਂ ਸਟੇਟ ਤੋਂ ਆਊਟ ਜਾ ਕੇ ਪੈਸੇ ਲੈਂਦੇ ਵੀ ਨਹੀਂ, ਬਹੁਤ ਘੱਟ ਚਾਂਸ ਹੁੰਦੇ ਆ। ਪਰ ਜਿਹੜਾ ਕੋਈ ਆਪ ਆ ਕੇ ਦੇਵੇ, ਜਿਵੇਂ ਸੰਧੂ ਬੱਸ ਲਾਈਨ ਵਾਲਿਆਂ ਨੇ ਸਾਨੂੰ ਆਪ ਅਪਰੋਚ ਕੀਤਾ, ਰੀਅਲ ਟੀਵੀ ਵਾਲਿਆਂ ਨੇ ਸਾਨੂੰ ਆਪ ਅਪਰੋਚ ਕੀਤਾ, ਉਹ ਜੇ ਲੋਕ ਜੇ ਦਿੰਦੇ ਆ ਤਾਂ ਉਹਨਾਂ ਨੂੰ ਜੀਆ ਆ। ਪਰ ਅਸੀਂ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਜਿਹੜੇ ਸਟੇਟ ਚ ਹੋ ਰਹੀਆਂ ਉਸੇ ਸਟੇਟ ਦੇ ਵਿੱਚੋਂ ਹੀ ਪੈਸਾ ਇਕੱਠਾ ਕੀਤਾ ਜਾਵੇ। ਸੋ ਸਾਊਥ ਆਸਟ੍ਰੇਲੀਆ ਦੇ ਵਿੱਚੋਂ ਬਹੁਤ ਸੋਹਣੀ ਅਪਰੋਚ ਆ ਰਹੀ ਆ, ਬਹੁਤ ਸੋਹਣਾ ਲੋਕ ਜੁੜ ਰਹੇ ਆ ਆਪਦਾ, ਕੋਈ ਪੈਸੇ ਨਾਲ ਹੈਲਪ ਕਰ ਰਿਹਾ, ਕੋਈ ਚੀਜ਼ਾਂ ਨਾਲ ਹੈਲਪ ਕਰ ਰਿਹਾ। ਸਾਡੇ ਬਾਈ ਰੈਨਮਾਰਕ ਤੋਂ ਬਲਕਾਰ ਮੱਲੀ ਆ, ਸ਼ੋਪ ਕਰਦੇ ਆ, ਤੇ ਉਹ ਉਹਨਾਂ ਨੇ ਸਾਡਾ ਕੰਮ ਹੀ ਮੁਕਾਤਾ। ਉਹ ਕਹਿੰਦੇ ਜੀ ਜਿਹੜਾ ਵੀ ਰਾਸ਼ਨ ਚਾਹੀਦਾ ਤੁਹਾਨੂੰ ਲੰਗਰ ਲਈ, ਉਹ ਬਸ ਮੈਨੂੰ ਹੁਕਮ ਕਰੀ ਜਾਓ, ਮੈਂ ਆਪੇ ਜੋ ਮਰਜ਼ੀ ਕਰਾਂ ਤੇ ਮੈਂ ਲਿਆਉਂਗਾ ਜੀ ਤੁਹਾਡੇ ਲਈ। ਸੋ ਇਹੋ ਜਿਹੇ ਸੱਜਣ ਵੀ ਪਏ ਆ ਦੇਖ ਲਓ ਸਾਊਥ ਆਸਟ੍ਰੇਲੀਆ ਦੇ ਵਿੱਚ। ਛੋਟਾ ਜਿਹਾ ਸਟੇਟ ਆ, ਛੋਟਾ ਜਿਹਾ ਸ਼ਹਿਰ ਆ, ਛੋਟੀ ਜਿਹੀ ਦੁਕਾਨ ਚਲਾਉਂਦੇ ਆ ਪਰ ਜਿਗਰਾ ਵੱਡਾ, ਇਹ ਗੱਲ ਕਹਿਣੀ ਪੈਣੀ ਆ। ਸੋ ਇਵੇਂ ਜੀ ਕੀ ਹੋਰ ਜਿਹੜੇ ਸਾਨੂੰ ਚਾਹੇ ਗਰੇਵਾਲ ਭਰਾ ਰਹਿੰਦੇ ਵਿਕਟੋਰੀਆ ਚ, ਪਰ ਉਹ ਸਾਡੇ ਹੀ ਰਹਿਣਗੇ ਸਦਾ ਸਾਊਥ ਆਸਟ੍ਰੇਲੀਆ ਤੋਂ, ਉਹਨਾਂ ਨੇ ਸ਼ੁਰੂਆਤ ਕੀਤੀ ਆ ਤਾਂ ਉਹਨਾਂ ਨੂੰ ਜਿੱਥੇ ਜਾ ਖੜਾਉਣੇ ਆ ਉਹ ਖੜਦੇ ਆ ਆਪਦੀ ਥਾਂ ਦੇ ਉੱਤੇ। ਹੋਰ ਬਹੁਤ ਸਾਰੇ ਜਿਹੜੇ ਇੱਥੇ ਜਿੱਦਾਂ ਹੁਣ ਸਾਡੇ ਛੋਟੀਆਂ ਛੋਟੀਆਂ ਗਰੋਸਰੀ ਦੀਆਂ ਦੁਕਾਨਾਂ ਕਰਦੇ ਆ, ਚਾਹੇ ਏਕਮ ਗਰੋਸਰੀ ਆ, ਚਾਹੇ ਇੰਡੀਆ ਜੰਕਸ਼ਨ ਆ, ਜਾਂ ਆਪਣੇ ਬਹੁਤ ਸਾਰੀਆਂ ਦੁਕਾਨਾਂ ਜਿਨ੍ਹਾਂ ਦੇ ਮੈਂ ਹੁਣ ਨਾਂ ਕੀ ਲਵਾਂ ਮੈਨੂੰ ਹੁਣ ਯਾਦ ਵੀ ਨਹੀਂ, ਤੇ ਸਾਰਿਆਂ ਨੇ ਨਾਲੇ ਤਾਂ ਪੈਸੇ ਦਿੱਤੇ ਆ $5,000, ਨਾਲੇ ਰਾਸ਼ਨ ਲਈ ਹੋਰ ਲਈ ਸਾਨੂੰ ਬੜੀ ਕਿਹਾ ਵੀ ਅਸੀਂ ਭਾਈ ਜੋ ਜਿੱਥੇ ਖੜਾਓ ਅਸੀਂ ਦੇਵਾਂਗੇ। ਸੋ ਇਸ ਢੰਗ ਨਾਲ ਹਰ ਬੰਦਾ ਆਪੋ ਆਪਣੇ ਤਰੀਕੇ ਨਾਲ ਖੇਡਾਂ ਨਾਲ ਜੁੜ ਰਿਹਾ। ਜਿਹੜੇ ਬੰਦੇ ਆਮ ਲੋਕ ਛੋਟੇ ਜ਼ਿਮੀਦਾਰ ਆ, ਉਹ ਜ਼ਿਮੀਦਾਰ ਵੀ ਘੱਟੋ ਘੱਟ $1,100 ਸਾਨੂੰ ਆਪ ਆ ਕੇ ਦੇ ਰਹੇ ਆ। ਤੇ ਹੈਰਾਨੀ ਇਸ ਗੱਲ ਦੀ ਹੁੰਦੀ ਆ ਵੀ ਬਾਹਰਲੇ ਸਟੇਟਾਂ ਚੋਂ ਵੀ ਬਹੁਤ ਸਾਰੇ, ਜਿਵੇਂ ਫਰੂਟ ਦੀ ਸਾਨੂੰ ਲੋੜ ਸੀ ਤਾਂ ਸਾਨੂੰ ਬੜੀ ਖੁਸ਼ੀ ਹੋਈ ਵੀ ਅਸੀਂ ਕਹਿੰਦੇ ਹੱਬੀ ਮਾਨ ਫਾਰਮ ਤੋਂ ਕਹਿੰਦੇ ਜੀ ਅਸੀਂ ਕੇਲੇ ਜਿੰਨੇ ਚਾਹੀਦੇ ਅਸੀਂ ਭੇਜਾਂਗੇ। ਸੋ ਬੜੀ ਜ਼ੋਰਾਂ ਸ਼ੋਰਾਂ ਨਾਲ ਗੇਮਾਂ ਚੱਲ ਰਹੀਆਂ ਤੇ ਨਾਲ ਨਾਲ ਵਲੰਟੀਅਰਾਂ ਦੀ ਵੀ ਸਾਨੂੰ, ਜਿਵੇਂ ਹੁਣ ਨਵੀਂ ਮਲਹਾਨ ਸੋਰਾਂ ਨੇ 10 ਬੰਦਿਆਂ ਦੀ ਸਾਡੇ ਨਾਲ ਕਮਿਟਮੈਂਟ ਕੀਤੀ ਹੋਈ ਆ, ਕਹਿੰਦੇ ਵੀ 10 ਬੰਦੇ ਅਸੀਂ ਮੈਲਬਨ ਤੋਂ ਆਵਾਂਗੇ ਤੇ ਅਸੀਂ ਸੇਵਾ ਕਰਾਂਗੇ ਉੱਥੇ ਆ ਕੇ ਜਿੱਥੇ ਮਰਜ਼ੀ ਡਿਊਟੀ ਲਾਇਓ। ਤੇ ਮੈਂ ਇੱਥੇ ਹੋਰ ਵੀ ਸਰੋਤਿਆਂ ਨੂੰ ਦੱਸਦਾ ਵੀ ਜੇ ਤੁਸੀਂ ਸਿੱਖ ਖੇਡਾਂ 'ਚ ਆ ਕੇ ਆਪਣੀ ਸੰਸਥਾ ਦੇ ਜ਼ਰੀਏ ਸੰਸਥਾ ਦੀਆਂ ਸ਼ਰਟਾਂ ਪਾ ਕੇ ਆ ਕੇ ਉੱਥੇ ਸੇਵਾ ਕੋਈ ਵੀ ਲੈਣੀ ਚਾਹੁੰਦੇ ਹੋ ਤੁਸੀਂ ਜੀ ਸੱਦ ਕੇ ਲੈ ਸਕਦੇ ਹੋ। ਕਈ ਵਾਰੀ ਦਿਮਾਗ 'ਚ ਇਹ ਆ ਜਾਂਦੀ ਹੈ ਵੀ ਅਸੀਂ ਖੇਡਾਂ ਦੇਖਾਂਗੇ ਕਿਵੇਂ ਜੇ ਅਸੀਂ ਸੇਵਾ ਕਰਨ ਲੱਗ ਗਏ। ਨਹੀਂ ਨਹੀਂ ਇਹ ਗੱਲ ਨਹੀਂ ਹੈ ਦੋਸਤੋ, ਤੁਸੀਂ ਆਪਦੀ ਸਹੂਲਤ ਮੁਤਾਬਕ ਟਾਈਮ ਡੋਨੇਟ ਕਰ ਸਕਦੇ ਹੋ। ਮੰਨ ਲਓ ਤੁਸੀਂ ਕਹੋ ਵੀ ਮੈਂ 2 ਘੰਟੇ ਡੇਲੀ ਦੇਣੇ ਆ, ਤਾਂ ਤੁਸੀਂ ਸਾਨੂੰ ਦੱਸ ਦਿਓ ਵੀ ਮੈਂ ਭਾਈ 8 ਤੋਂ 10 ਵਜੇ ਤੱਕ ਡੇਲੀ 2 ਘੰਟੇ ਅਸੀਂ ਇੰਨੇ ਬੰਦੇ ਸਾਡੀ ਡਿਊਟੀ ਜਿੱਥੇ ਮਰਜ਼ੀ ਲਾ ਦਿਓ, 3 ਦਿਨਾਂ 'ਚ ਜਾਂ 2 ਦਿਨਾਂ 'ਚ ਜਾਂ 1 ਦਿਨ ਜੋ ਵੀ ਲਾ ਦਿਓਗੇ ਸਾਡੇ ਉਹਨੂੰ ਜਿਹੜਾ ਸਕੈਜੂਲ ਆ ਉਹਦੇ ਵਿੱਚ ਅਸੀਂ ਚੜਾ ਦੇਵਾਂਗੇ ਤੇ ਉਹ ਤੁਹਾਡੀ ਉਸ ਢੰਗ ਨਾਲ ਡਿਊਟੀ ਲੱਗ ਜੂ, ਬਾਕੀ ਟਾਈਮ ਤੁਸੀਂ ਖੇਡਾਂ ਦੇਖਿਓ। ਕਿਉਂਕਿ ਜੇ ਅਸੀਂ 200-300 ਬੰਦਾ ਸਾਨੂੰ ਐਟ ਏ ਟਾਈਮ 100 ਬੰਦਾ ਮਿਨੀਮਮ ਐਕਸ਼ਨ 'ਚ ਚਾਹੀਦਾ, ਤੇ ਜੇ ਸਾਡੇ ਕੋਲ 400 ਬੰਦੇ ਨੇ ਰਜਿਸਟ੍ਰੇਸ਼ਨ ਕਰਾਤੀ ਇਸ ਚੀਜ਼ ਦੀ ਤਾਂ ਸਾਨੂੰ ਕਿੱਡਾ ਸੌਖਾ, ਕਿਸੇ ਤੇ ਬੋਝ ਹੀ ਨਹੀਂ ਬਣਦਾ, ਆਰਾਮ ਨਾਲ ਸਾਰਾ ਚੀਜ਼ਾਂ ਅਸੀਂ ਸੰਭਾਲ ਲਾਂਗੇ। ਸੋ ਇਸ ਢੰਗ ਨਾਲ ਅਸੀਂ ਕਈ ਤਰੀਕੇ ਆ ਸਿੱਖ ਖੇਡਾਂ ਦੇ ਵਿੱਚ ਤੁਹਾਡੇ ਜੁੜਨ ਦੇ, ਤੇ ਜ਼ਰੂਰ ਜੁੜੋ, ਵੱਧ ਤੋਂ ਵੱਧ ਆਇਓ ਤੇ ਵੱਧ ਤੋਂ ਵੱਧ ਜਿਹੜੀ ਹੈਲਪ ਕਰ ਸਕਦੇ ਹੋ ਉਹ ਕਰਿਓ। ਤੇ ਮੈਂ ਵੀ ਹੁਣ ਮੇਰੀ ਵੀ ਬਸ ਇਹੀ ਕੋਸ਼ਿਸ਼ ਆ, ਮੈਂ ਅਰਦਾਸ ਵਾਹਿਗੁਰੂ ਕਰਕੇ ਇਹੀ ਕਰਦਾ ਹੁੰਦਾ ਵੀ ਮੈਨੂੰ ਇਸ ਤੋਂ ਛੇਤੀ ਕੱਢ, ਕਿਉਂਕਿ ਮੈਨੂੰ ਲੱਗਦਾ ਵੀ ਮੈਂ ਸਿੱਖ ਖੇਡਾਂ ਲਈ ਮੈਂ ਵੱਧ ਤੋਂ ਵੱਧ ਕੰਮ ਕਰਾਂ, ਜਿੰਨੀ ਸੇਵਾ ਮੇਰੇ ਤੋਂ ਹੋ ਸਕੇ ਮੈਂ ਉਹ ਕਰ ਨਹੀਂ ਚਾਹੁੰਦਾ ਸੋ ਇਸ ਕਰਕੇ ਮੈਨੂੰ ਹੋਰ ਕੋਈ ਹੋਰ ਕਿਸੇ ਚੀਜ਼ ਲਈ ਸ਼ਾਇਦ ਘੱਟ ਹੀ ਹੋਵੇ ਵੀ ਮੈਂ ਛੇਤੀ ਤੰਦਰੁਸਤ ਹੋ ਕੇ ਕੰਮ ਕਰਾਂ ਪੈਸੇ ਕਮਾਵਾਂ ਉਸ ਪਾਸੇ ਸ਼ਾਇਦ ਮੇਰਾ ਹਜੇ ਰੁਝਾਨ ਨਹੀਂ ਹੈ ਪਰ ਮੇਰਾ ਇਹ ਰੁਝਾਨ ਜ਼ਰੂਰ ਆ ਵੀ ਐਡਾ ਵੱਡਾ ਉਪਰਾਲਾ ਇੱਕ ਹੋ ਰਿਹਾ ਤੇ ਉਸ ਉਪਰਾਲੇ ਦੇ ਵਿੱਚ ਮੈਂ ਪਿੱਛੇ ਨਾ ਰਵਾਂ ਮੈਂ ਵੀ ਆਪਦਾ ਬਣਦਾ ਯੋਗਦਾਨ ਪਾਵਾਂ ਜਿੰਨਾ ਕਿ ਮੈਥੋਂ ਪਿਆ ਹੁਣ ਤੱਕ ਪਾਇਆ ਪਰ ਮੈਂ ਹੋਰ ਪਾ ਸਕਦਾ ਸੀ ਮੇਰੇ ਚ ਹੋਰ ਜਾਨੀ ਕਿ ਵਾਹਿਗੁਰੂ ਨੇ ਏਬਿਲਟੀ ਬਖਸ਼ੀ ਸੀ ਮੈਨੂੰ ਤਾਂ ਮੈਂ ਹੋਰ ਕੰਮ ਕਰ ਸਕਦਾ ਪਰ ਸੋ ਥੋੜੀ ਜਿਹੀ ਬਿਮਾਰੀ ਕਾਰਨ ਮੈਂ ਅੱਜ ਕੱਲ ਪਿਛੜਿਆ ਹੋਇਆ ਪਰ ਫੇਰ ਵੀ ਸਾਡੀ ਟੀਮ ਆ ਬੜੀ ਜੰਗੀ ਪੱਧਰ ਦੇ ਉੱਤੇ ਕੰਮ ਕਰ ਰਹੀ ਆ ਸੋ ਤੁਸੀਂ ਜੇ ਜੁੜਨਾ ਚਾਹੋ ਜਿੱਥੇ ਵੀ ਜੁੜਨਾ ਚਾਹੋ ਜਿਵੇਂ ਵੀ ਜੁੜਨਾ ਚਾਹੋ ਜੀ ਸਦਕੇ ਜ਼ਰੂਰ ਜੁੜੋ ਸਾਨੂੰ ਕਾਲ ਕਰੋ ਸੰਪਰਕ ਕਰੋ ਦੱਸੋ ਤੁਸੀਂ ਕਿੱਥੇ ਤੇ ਕਿਵੇਂ ਆ ਕੇ ਜੁੜਨਾ ਚਾਹੁੰਦੇ ਹੋ
ਜੀ ਜੀ ਬਿਲਕੁਲ ਸੋ ਮੈਨੂੰ ਲੱਗਦਾ ਕਿ ਜਿਹੜੇ ਇਹੋ ਜਿਹੇ ਸਮਾਜਿਕ ਕਾਰਜ ਹੁੰਦੇ ਆ ਉਹ ਸਾਰਿਆਂ ਦੀ ਹੀ ਸਪੋਰਟ ਦੇ ਨਾਲ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਨੇਪਰੇ ਚੜ੍ਹਦੇ ਆ ਸੋ ਇਹ ਸਹਿਯੋਗ ਜਿਹੜਾ ਜ਼ਰੂਰੀ ਨਹੀਂ ਹੁੰਦਾ ਕਿ ਹਰ ਥਾਂ ਦੇ ਉੱਤੇ ਪੈਸਾ ਹੀ ਕਿਉਂਕਿ ਹਰ ਤਰ੍ਹਾਂ ਦਾ ਜਿਹੜਾ ਸਹਿਯੋਗ ਆ ਉਹ ਬਹੁਤ ਜ਼ਰੂਰੀ ਹੁੰਦਾ ਚਾਹੇ ਆਰਥਿਕ ਸਹਿਯੋਗ ਹੋਵੇ ਤੇ ਚਾਹੇ ਤੁਸੀਂ ਸਰੀਰਕ ਤੌਰ ਤੇ ਉੱਥੇ ਆਪਣੀਆਂ ਸੇਵਾਵਾਂ ਦੇ ਸਕਦੇ ਹੋਵੋ ਹਨਾ ਸੋ ਮੈਨੂੰ ਲੱਗਦਾ ਕਿ ਜਿਹੜੀ ਆਲੋਚਨਾ ਆ ਉਹ ਕਰਨੀ ਬਹੁਤ ਸੌਖੀ ਹੁੰਦੀ ਆ ਕੋਈ ਵੀ ਸਮਾਜਿਕ ਕਾਰਜ ਆ ਜੀ ਉਸ ਨੂੰ ਸਿਰੇ ਚੜਾਉਣ ਦੇ ਲਈ ਸਾਰੇ ਜਿਹੜੇ ਪੱਖ ਆ ਉਹ ਸਾਨੂੰ ਲੋੜੀਂਦੇ ਹੁੰਦੇ ਆ ਤੇ ਪੈਸੇ ਤੋਂ ਬਿਨਾਂ ਤਾਂ ਕੁਛ ਵੀ ਸੰਭਵ ਨਹੀਂ ਆ ਸੋ ਜੇ ਤੁਸੀਂ ਚਾਹੁੰਦੇ ਆ ਕਿ ਹਾਂ ਅਸੀਂ ਜਿਹੜੀਆਂ ਸਿੱਖ ਗੇਮਸ ਆ ਆਸਟ੍ਰੇਲੀਆਈ ਸਿੱਖ ਗੇਮਸ ਜਿਹੜੀਆਂ ਆਸਟ੍ਰੇਲੀਅਨ ਸਿੱਖ ਗੇਮਸ ਆ ਉਹਨਾਂ ਨੂੰ ਇੱਕ ਵੱਡੇ ਲੈਵਲ ਤੇ ਇੱਕ ਵੱਡੇ ਪੱਧਰ ਤੇ ਪਹੁੰਚਾ ਸਕੀਏ ਤਾਂ ਕਿ ਜਿਹੜਾ ਅਸੀਂ ਆਸਟ੍ਰੇਲੀਅਨ ਮੀਡੀਆ ਆ ਉਹਨੂੰ ਵੀ ਕੱਲ ਨੂੰ ਸ਼ਾਮਲ ਕਰ ਸਕੀਏ ਜਾਂ ਆਸਟ੍ਰੇਲੀਅਨ ਮੀਡੀਆ ਕੱਲ ਨੂੰ ਸਾਡੀ ਕਵਰੇਜ ਕਰੇ ਤਾਂ ਫਿਰ ਸਾਨੂੰ ਖੁਦ ਨੂੰ ਸਾਰਿਆਂ ਨੂੰ ਆਪ ਸਹਿਯੋਗ ਕਰਨਾ ਪਏਗਾ ਕਿ ਅਸੀਂ ਉਸ ਨੈਸ਼ਨਲ ਲੈਵਲ ਦੇ ਉੱਤੇ ਉਹਦਾ ਜਿਹੜਾ ਮਿਆਰ ਆ ਉਹ ਉੱਚਾ ਕਰ ਸਕੀਏ ਸੋ ਬਰਾੜ ਸਾਹਿਬ ਸਾਡੇ ਨਾਲ ਕੁਛ ਹੋਰ ਦੋਸਤ ਵੀ ਜੁੜੇ ਆ ਮੈਂ ਜਾਣ ਤੋਂ ਪਹਿਲਾਂ ਉਹਨਾਂ ਦੇ ਸੁਨੇਹੇ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਨੇ ਚਾਹੁੰਦੀ ਹਾਂ ਅਮਰਦੀਪ ਸਿੰਘ ਪਰਥ ਵਾਲੇ ਸਾਡੇ ਨਾਲ ਜੁੜੇ ਆ ਜੀ ਤੇ ਕਹਿੰਦੇ ਸਤਿ ਸ੍ਰੀ ਅਕਾਲ ਜੀ ਮਾਫੀ ਚਾਹੁੰਦਾ ਕਿਉਂਕਿ ਕਾਫੀ ਦਿਨਾਂ ਬਾਅਦ ਜੁਆਇਨ ਕੀਤਾ ਬਿਕੋਜ਼ ਆਫ ਚੇਂਜ ਇਨ ਜੋਬ ਤੇ ਕਹਿੰਦੇ ਬੈਸਟ ਵਿਸ਼ਿਸ ਟੂ ਮਿੰਟੂ ਭਾਜੀ
ਬਹੁਤ ਮਿਹਰਬਾਨੀ ਜੀ
ਜੀ ਤੇ ਅੱਗੇ ਸਾਡੇ ਨਾਲ ਨਰਿੰਦਰ ਸਿੰਘ ਹੋਈ ਜੁੜੇ ਆ ਗੈਟ ਵੈਲ ਸੂਨ ਬਰਾੜ ਜੀ ਕਹਿੰਦੇ
ਬਹੁਤ ਮਿਹਰਬਾਨੀ ਸੋ ਮੈਨੂੰ ਲੱਗਦਾ ਹੁਣ ਪ੍ਰੋਗਰਾਮ ਦਾ ਬਾਕੀ ਹਿੱਸਾ ਜਿਹੜਾ ਤੁਸੀਂ ਕਾਲ ਵੀ ਕਰਨੀ ਚਾਹੋ ਤਾਂ ਕਾਲ ਕਰ ਸਕਦੇ ਹੋ ਮਦੀ ਘੋਰਾਂ ਨਾਲ ਤੇ ਮੈਨੂੰ ਇਜਾਜ਼ਤ ਲੈਣੀ ਪੈਣੀ ਆ ਕਿਉਂਕਿ ਡਾਕਟਰ ਬਣੀ ਮੈਂ 20-25 ਮਿੰਟ ਦੀ ਇਜਾਜ਼ਤ ਲਈ ਸੀ ਤੇ ਪਰ ਮੈਨੂੰ ਤਕਰੀਬਨ ਘੰਟੇ ਦੇ ਲਾਗੇ ਹੋ ਗਿਆ ਤੇ ਮੈਂ ਨੀ ਚਾਹੁੰਦਾ ਵੀ ਜਿੰਨਾ ਕੁ ਠੀਕ ਹੋਇਆ ਉਨਾ ਕੁ ਫੇਰ ਖਰਾਬ ਹੋ ਜਾ ਸੋ ਇਸ ਕਰਕੇ ਅੱਜ ਦਾ ਪ੍ਰੋਗਰਾਮ ਜ਼ਰੀਏ ਆਪ ਜੀ ਨੂੰ ਪਤਾ ਦੇਣ ਆਏ ਸੀ ਆਪ ਜੀ ਨੇ ਪਤਾ ਲੈ ਲਿਆ ਹੋਣਾ ਹੁਣ ਮੇਰਾ ਕਿਉਂਕਿ ਇਹ ਚਾਹੇ ਮਜ਼ਾਕ ਦੀ ਗੱਲ ਆ ਇਸ ਮੁਲਕ ਦੇ ਵਿੱਚ ਦੂਰ ਦੁਰਾਡੇ ਰਹਿੰਦੇ ਕਰਕੇ ਔਖਾ ਬਹੁਤ ਭੁਗਤਣਾ ਹਰੇਕ ਥਾਂ ਦੇ ਉੱਤੇ ਸੋ ਈਜ਼ੀ ਤਰੀਕਾ ਇਹੀ ਹੁੰਦਾ ਜੇ ਵੀ ਪਤਾ ਦੇਣ ਵਾਲਾ ਹੀ ਆਪ ਸਾਰਿਆਂ ਨੂੰ ਪਤਾ ਦੇ ਤਾਂ ਸਭ ਤੋਂ ਵਧੀਆ ਸੋ ਮੈਨੂੰ ਲੱਗਦਾ ਇਹ ਤੁਸੀਂ ਵੀ ਅਪਣਾਓਗੇ ਇਸ ਚੀਜ਼ ਦਾ ਗਿਲਾ ਸ਼ਿਕਵਾ ਨਹੀਂ ਹੋਣਾ ਚਾਹੀਦਾ ਵੀ ਮੇਰਾ ਪਤਾ ਨਹੀਂ ਕੀਤਾ ਮੈਨੂੰ ਕਿਉਂਕਿ ਮੈਨੂੰ ਵੀ ਇੰਨੇ ਫੋਨ ਇੰਨੇ ਮੈਸੇਜ ਇੰਨੇ ਸੁਨੇਹੇ ਅਟੈਂਡ ਕਰਨੇ ਬਹੁਤ ਔਖੇ ਹੋ ਜਾਂਦੇ ਆ ਮੈਨੂੰ ਅਚਬੀਜ ਲੱਗੀ ਰਹਿੰਦੀ ਹੈ ਬਹੁਤ ਸਾਰੇ ਸੁਨੇਹੇ ਆਉਂਦੇ ਆ ਸੱਜਣਾ ਦੇ ਜੇ ਮੈਂ ਜਵਾਬ ਨਾ ਦੇ ਪਾਵਾਂ ਤੇ ਮੈਨੂੰ ਬੜਾ ਚੰਗਾ ਨਹੀਂ ਫੀਲ ਹੁੰਦਾ ਮੈਨੂੰ ਐ ਲੱਗਦਾ ਵੀ ਮੈਨੂੰ ਜਵਾਬ ਦੇਣਾ ਚਾਹੀਦਾ ਸੀ ਪਰ ਇਹ ਇੱਕ ਵਧੀਆ ਪਲੇਟਫਾਰਮ ਆ ਜਿਹਦੇ ਜ਼ਰੀਏ ਅਸੀਂ ਸਾਰਿਆਂ ਕੋਲੇ ਗੱਲ ਆਪਣੀ ਰੱਖ ਸਕਦੇ ਹਾਂ ਸੋ ਮੈਨੂੰ ਥੋੜੇ ਜਿਹੇ ਦਿਨਾਂ ਲਈ ਮੈਂ ਮਾਫੀ ਚਾਹੂੰਗਾ ਜੀ ਵੀ ਥੋੜੇ ਦਿਨ ਮੈਂ ਹੋਰ ਨਹੀਂ ਜੁੜ ਪਾਊਂਗਾ ਵਾਹਿਗੁਰੂ ਨੇ ਚਾਹਿਆ ਤਾਂ ਸ਼ਾਇਦ ਅਗਲੇ ਮੰਡੇ ਤੱਕ ਮੈਂ ਬਹਾਲ ਹੋ ਜਾਂਦਾ ਨਹੀਂ ਤਾਂ ਫਿਰ ਉਦੋਂ ਅਗਲੇ ਮੰਡੇ ਤੱਕ ਤਾਂ ਜ਼ਰੂਰ ਵਾਹਿਗੁਰੂ ਬਹਾਲ ਕਰਨਗੇ ਸੋ ਇੰਨਾ ਹੀ ਆਪ ਜੀ ਦੀਆਂ ਦੁਆਵਾਂ ਨਾਲ ਤੇ ਆਪ ਜੀ ਦੇ ਪਿਆਰ ਸਤਿਕਾਰ ਦਾ ਮੈਨੂੰ ਇਜਾਜ਼ਤ ਦਿਓ ਜੀ ਤੇ ਮਿਲਦਾ ਰਹਾਂਗੇ ਜੀ ਬਾਕੀ ਐਡੀ ਵੀ ਕੋਈ ਗੱਲ ਨਹੀਂ ਤੁਸੀਂ ਅੱਧੀ ਰਾਤ ਜੇ ਕੋਈ ਚੀਜ਼ ਕਿਸੇ ਵੀ ਗੱਲ ਦਾ ਮੇਰੇ ਤੋਂ ਮੈਂ ਕਿਸੇ ਕੰਮ ਆ ਸਕਾਂ ਕੋਈ ਸੁਨੇਹਾ ਹੋਵੇ ਮੈਨੂੰ ਜ਼ਰੂਰ ਦਿਓ ਮੈਂ ਕਹਿੰਦੇ ਨੇ ਉਹਦੀ ਟੁੱਟੀ ਡਾਂਗ ਇੰਨੇ ਕੁ ਜੋਗੀ ਦਾ ਹੈ ਕੁਛ ਨਾ ਕੁਛ ਤਾਂ ਜ਼ਰੂਰ ਕਰਦਾ ਰਹਾਂਗਾ ਟੇਕ ਕੇ ਤਾਂ ਨਹੀਂ ਬੈਠ ਸਕਦਾ ਸੋ ਬਹੁਤ ਬਹੁਤ ਮਿਹਰਬਾਨੀ ਅਮਰਦੀਪ ਤੁਸੀਂ ਪ੍ਰੋਗਰਾਮ ਜਾਰੀ ਰੱਖੋ
ਜੀ ਬਿਲਕੁਲ ਅਸੀਂ ਵੀ ਅਰਦਾਸ ਕਰਦੇ ਉਸ ਅਕਾਲ ਪੁਰਖ ਅੱਗੇ ਕਿ ਤੁਹਾਨੂੰ ਸਿਹਤਯਾਬੀ ਬਖਸ਼ਣ ਤੇ ਤੁਸੀਂ ਸਿਹਤਯਾਬ ਹੋ ਕੇ ਇੱਕ ਵਾਰ ਫੇਰ ਜੀ ਇਸ ਮੰਚ ਦੇ ਉੱਤੋਂ ਵੀ ਪੰਜਾਬੀ ਅਖਬਾਰ ਦੇ ਮੰਚ ਤੋਂ ਵੀ ਤੇ ਸਿੱਖ ਗੇਮਸ ਦੇ ਵਿੱਚ ਵੀ ਵੱਧ ਚੜ ਕੇ ਜਿਹੜਾ ਹਿੱਸਾ ਆਪਣਾ ਪਾਓ ਬਹੁਤ ਬਹੁਤ ਧੰਨਵਾਦ ਸ਼ਮੂਲੀਅਤ ਤੇਰੀ
ਬਹੁਤ ਮਿਹਰਬਾਨੀ
ਜੀ ਦੋਸਤੋ ਇਹ ਸਨ ਮਿੰਟੂ ਬਰਾੜ ਤੇ ਸਾਡੇ ਨਾਲ ਖਬਰਾਂ ਦੇ ਸਿਲਸਿਲੇ ਚ ਜੁੜੇ ਸਨ ਸੋਮਵਾਰ ਦਾ ਦਿਨ ਅੱਜ ਚੱਲ ਰਿਹਾ ਤੇ ਲਹਿਰਾਂ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਦੇ ਇਸ ਮੰਚ ਤੇ ਮੈਂ ਤੁਹਾਡੇ ਨਾਲ ਮੁਖਾਤਿਬ ਹਾਂ ਅਮਰਦੀਪ ਕੌਰ ਮੈਲਬਨ ਤੋਂ ਤੇ ਮੇਰੇ ਨਾਲ ਟੈਕਨੀਕਲ ਸਪੋਰਟ ਦੇ ਰਹੇ ਨੇ ਸਰਬਜੀਤ ਸਿੰਘ ਹੋਰੀ ਕਾਫੀ ਵੱਡਾ ਤੜਕਾ ਉਹਨਾਂ ਨੂੰ ਉੱਠਣਾ ਪੈਂਦਾ ਤੇ ਮੈਨੂੰ ਸੁਣਾਈ ਦੇ ਰਹੀ ਹੈ ਜੀ ਕਿ ਉਹਨਾਂ ਦੇ ਉੱਤੇ ਨੀਂਦ ਜਿਹੜੀ ਆ ਉਹ ਬਹੁਤ ਜ਼ਿਆਦਾ ਘੇਰਾ ਇਸ ਵੇਲੇ ਬਣਾ ਰਹੀ ਹੈ ਤੇ ਕਈ ਵਾਰ ਤੁਸੀਂ ਨਹੀਂ ਜਾਣਦੇ ਪਰ ਅਸੀਂ ਜਾਣਦੇ ਹਾਂ ਕਿ ਸਰਬਜੀਤ ਸਿੰਘ ਹੋਰੀ ਸਾਰਾ ਦਿਨ ਤਾਂ ਰੇਡੀਓ ਦੇ ਨਾਲ ਜੁੜੇ ਹੀ ਹੁੰਦੇ ਆ ਪਰ ਕਈ ਵਾਰ ਉਹਨਾਂ ਨੂੰ ਰਾਤ ਨੂੰ ਵੀ ਸੌਣਾ ਨਹੀਂ ਮਿਲਦਾ ਕਿਉਂਕਿ 2:30 ਵਜੇ ਦੇਖੋ ਪ੍ਰੋਗਰਾਮ ਸ਼ੁਰੂ ਹੁੰਦਾ ਤੇ ਉਸ ਤੋਂ ਪਹਿਲਾਂ 2 ਵਜੇ ਉਹ ਉੱਠ ਕੇ ਪ੍ਰੋਗਰਾਮ ਦੀ ਤਿਆਰੀ ਕਰਦੇ ਆ ਤੇ ਰਾਤ ਨੂੰ ਵੀ ਕਈ ਵਾਰ ਸੌਣ ਨੂੰ ਉਹਨਾਂ ਨੂੰ ਨਹੀਂ ਮਿਲਦਾ ਸੋ ਇਹੋ ਜਿਹੀ ਜਿਹੜੀ ਉਹਨਾਂ ਦੀ ਕਮਿਟਮੈਂਟ ਆ ਪ੍ਰੋਗਰਾਮ ਦੇ ਲਈ ਡੈਡੀਕੇਸ਼ਨ ਆ ਸੋ ਉਹ ਹਰਮਨ ਰੇਡੀਓ ਦੇ ਲਈ ਇਹ ਡੈਡੀਕੇਸ਼ਨ ਨਿਭਾਉਂਦੇ ਆ ਇਹਦੇ ਲਈ ਅਸੀਂ ਉਹਨਾਂ ਦੇ ਧੰਨਵਾਦੀ ਵੀ ਆ ਤੇ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਜਿਹੜਾ ਸਿਲਸਿਲਾ ਜੀ ਉਹ ਕਾਲਸ ਦਾ ਸ਼ੁਰੂ ਹੋਣਾ ਤੁਸੀਂ ਕਿਸੇ ਵਿਸ਼ੇ ਤੇ ਸਾਡੇ ਨਾਲ ਗੱਲ ਕਰਨੀ ਚਾਹੁੰਦੇ ਹੋ ਜਿਹੜੀਆਂ ਪੰਜਾਬ ਚ ਇਲੈਕਸ਼ਨ 4 ਤਰੀਕ ਨੂੰ ਹੋਣ ਜਾ ਰਹੀਆਂ 3 ਦਿਨ ਰਹਿ ਗਏ ਆ 4 ਦਿਨ ਰਹਿ ਗਏ ਆ ਸੋ ਉਹਨਾਂ ਦੇ ਬਾਰੇ ਤੁਸੀਂ ਆਪਣੇ ਕੋਈ ਵਿਚਾਰ ਸਾਂਝੇ ਕਰਨੇ ਚਾਹੁੰਦੇ ਹੋਵੋ ਜ਼ਰੂਰ ਕਰੋ ਸਾਡਾ ਫੋਨ ਨੰਬਰ ਜਿਹੜਾ ਜੀ ਉਹ ਹੈਗਾ 61 ਸਾਡਾ ਆਸਟ੍ਰੇਲੀਆ ਕੋਡ ਹੈ ਤੇ 2 ਲਗਾ ਕੇ 8599-2811 ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਤੇ ਹੁਣ ਸਾਨੂੰ ਇੱਥੇ ਰੁਕਣਾ ਪੈਣਾ ਇੱਕ ਬ੍ਰੇਕ ਦੇ ਲਈ ਕਿਉਂਕਿ ਸਾਡੇ ਜਿਹੜੇ ਸਹਿਯੋਗੀਆਂ ਦੇ ਸੁਨੇਹੇ ਆ ਉਹ ਵੀ ਅਸੀਂ ਤੁਹਾਡੇ ਨਾਲ ਸਾਂਝੇ ਕਰਨੇ ਆ ਤੇ ਸਾਡੇ ਸਹਿਯੋਗੀਆਂ ਦਾ ਇੱਕ ਵਾਰ ਅਸੀਂ ਫੇਰ ਸ਼ੁਕਰੀਆ ਕਰਦੇ ਆ ਜਿਹੜੇ ਹਰਮਨ ਰੇਡੀਓ ਤੇ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਸਾਡੀ ਮਦਦ ਕਰਦੇ ਆ ਰੁਕਦੇ ਆ ਜੀ ਇੱਕ ਬ੍ਰੇਕ ਲਈ ਵਾਪਸ ਆਉਂਦੇ ਆ ਬਹੁਤ ਜਲਦੀ ਅਗਲੇ ਸਿਲਸਿਲੇ ਚ ਲਵਾਂਗੇ ਤੁਹਾਡੀਆਂ ਕਾਲਸ ਤੇ ਇੱਕ ਸਾਂਝਾ ਕਰਾਂਗੇ ਆਰਟੀਕਲ
ਤਾਂ ਕਿ ਸੰਵਾਦ ਹੁੰਦਾ ਰਹੇ ਆਵਾਜ਼ ਚੱਲਦੀ ਰਹੇ ਸੁਨੇਹੇ ਮਿਲਦੇ ਰਹਿਣ ਅਤੇ ਗੱਲ ਬਣਦੀ ਰਹੇ ਸਾਨੂੰ ਸਹਿਯੋਗ ਕਰ ਰਹੇ ਨੇ ਇਸ ਪ੍ਰੋਗਰਾਮ ਦੇ ਲਈ ਪੰਜਾਬ ਗ੍ਰੋਸਰੀ ਹਾਊਸ ਕੈਨਰਾ ਤੋਂ ਰਾਜਨਦੀਪ ਸਿੰਘ ਸੀਡੀ ਬੈਟਰੀਜ ਬਲੈਕਟਾਊਨ ਤੋਂ ਦਵਿੰਦਰ ਸਿੰਘ ਏਸੀਟੀ ਆਟੋਮੋਟਿਵ ਕੈਨਰਾ ਤੋਂ ਸੁਖਪਾਲ ਸਿੰਘ ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ
ਬ੍ਰਿਸਬੇਨ ਤੋਂ ਮੁੱਗੇ ਵਾਲੇ ਗੁਰਪ੍ਰੀਤ ਸਿੰਘ ਬਰਾੜ
14 ਅਪ੍ਰੈਲ ਤੋਂ 17 ਅਪ੍ਰੈਲ 4 ਦਿਨਾਂ ਲਈ ਖੂਬਸੂਰਤ ਮਿੱਟੀ ਦੇ ਅਹਿਸਾਸ ਨਾਲ ਜੁੜਨ ਲਈ ਹੋ ਜਾਵੋ ਤਿਆਰ ਸੰਧੂ ਬੱਸ ਲਾਈਨ ਲੈ ਕੇ ਆਏ ਨੇ ਖਾਸ ਟੂਆਰ ਤੀਵੀਂ ਐਨੂਅਲ ਆਸਟ੍ਰੇਲੀਅਨ ਸਿੱਖ ਗੇਮਸ ਦੇ ਮੌਕੇ ਤੇ ਮੈਲਬੋਰਨ ਤੋਂ ਐਡੀਲੇਡ ਦਾ ਸਫ਼ਰ ਸਿਰਫ $350 ਪਰ ਪਰਸਨ ਜਿਸ ਚ ਹੋਵੇਗਾ ਆਉਣ ਜਾਣ ਦਾ ਕਿਰਾਇਆ ਅਤੇ ਲਗਜ਼ੂਰੀ ਅਕੋਮੋਡੇਸ਼ਨ ਅਤੇ ਸਪੋਰਟਸ ਫੀਲਡ ਤੱਕ ਪਿਕ ਐਂਡ ਡ੍ਰੌਪ ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ ਸੰਧੂ ਬੱਸ ਲਾਈਨਸ .com.au ਜਾਂ ਕਰੋ ਫੋਨ ਕਰਨ ਸੰਧੂ ਨੂੰ 0424111551 ਆਪਣੀ ਬੁਕਿੰਗ ਕਰਵਾਓ 1 ਮਾਰਚ ਤੋਂ ਪਹਿਲਾਂ ਤਾਂ ਫਿਰ ਹੋ ਜਾਵੋ ਤਿਆਰ ਤੀਵੇਂ ਐਨੂਅਲ ਆਸਟ੍ਰੇਲੀਅਨ ਸਿੱਖ ਗੇਮਸ ਦੇ ਮੌਕੇ ਤੇ ਸੰਧੂ ਬੱਸ ਲਾਈਨਸ ਦੇ ਨਾਲ ਸਫ਼ਰ ਕਰਨ ਦੇ ਲਈ
ਜਲੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਵਜੇ ਤੋਂ ਸ਼ਾਮ 7:30 ਵਜੇ ਤੱਕ ਸਾਡਾ ਨਵਾਂ ਪਤਾ ਹੈ 7 Lucy Street ਗੁਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122923080
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਆ ਲੋ ਸਮਾਨ ਦੀ ਲਿਸਟ ਗੋਵੈਂਟ ਗੋਨ ਹੋ ਜਾਓ ਫਿਰ
ਲਿਸਟ ਬੜੀ ਲੰਮੀ ਆ ਤੇਰੀ 20 ਕਿਲੋ ਬਾਸਮਤੀ ਚੌਲ 10 ਕਿਲੋ ਚੱਕੀ ਆਟਾ ਓਏ ਆ ਕੀ ਇੰਨੀ ਲੰਮੀ ਲਿਸਟ ਮੇਰੇ ਕੋ ਨੀ ਪੁੱਗਦੀਆਂ ਕਬੀਲਦਾਰੀਆਂ ਐਡੀ ਲੰਮੀ ਲਿਸਟ
ਹੁਣ ਮੈਂ ਕੀ ਕਰਾਂ
ਅਜੇ ਪਿਛਲੇ ਹਫ਼ਤੇ ਤਾਂ ਲੈ ਕੇ ਆਂਦਾ ਤੇਰਾ ਪੀੜੀ
ਕੁਛ ਤਾਂ ਲੱਗੂਗਾ ਹੀ ਨਾ
ਜੀ ਹਾਂ ਘਰ ਘਰ ਦੀ ਕਹਾਣੀ ਬਣ ਜਾਂਦੀ ਏ ਜਦੋਂ ਕਬੀਲਦਾਰੀਆਂ ਜੇਬ ਤੇ ਭਾਰੀਆਂ ਪੈ ਜਾਂਦੀਆਂ
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ ਏਸ਼ੀਅਨ ਪੈਸੀਫਿਕ ਫੂਡ ਮਾਰਕੀਟ 38 ਮੈਕਿੰਟੋਸ਼ ਸਟਰੀਟ ਸ਼ੈਪਟਨ 3630 ਵਿਕਟੋਰੀਆ ਫੋਨ ਨੰਬਰ 0415683482
ਚੱਕੀ ਆਟਾ $9 ਪੂਜਾ ਆਟਾ $9
ਮੈਲਬੋਰਨ ਵਾਲੀ ਪ੍ਰਾਈਸ ਹੁਣ ਸ਼ੈਪਟਨ ਵਿੱਚ ਵੀ ਮਿਲੇਗੀ
ਅਤੇ ਇਸੇ ਤਰ੍ਹਾਂ ਦੇ ਹੋਰ ਮਨਪਸੰਦ ਆਫਰ
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ ਸਾਡੇ ਪਤੇ ਨੂੰ ਸੌਖਾ ਕਬੀਲਦਾਰੀਆਂ ਚ ਖੁਸ਼ੀਆਂ ਹੀ ਖੁਸ਼ੀਆਂ
ਸੀਡੀ ਬੈਚਸ ਨਾਲ ਟ੍ਰੇਡਿੰਗ ਐਸ DMB ਮੋਟਰ ਰਿਪੇਅਰਸ
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨੀਕਲ ਏਅਰ ਕੰਡੀਸ਼ਨਿੰਗ LPG ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
ਸੀਡੀ ਬੈਟਰੀਜ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 0434641327
0434641327
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟਰੀਟ ਬਲੈਕ ਟਾਊਨ ਸਿਡਨੀ
ਸਿਟੀ ਬੈਟਰੀਜ਼
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਜੀ ਦੋਸਤੋ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਦੇ ਇਸ ਮੰਚ ਤੋਂ ਸੋਮਵਾਰ ਦਾ ਦਿਨ ਹੈ ਇਸ ਵੇਲੇ 9:26 ਸਿਡਨੀ ਤੇ ਮੈਲਬਰਨ ਸਮੇਂ ਮੁਤਾਬਕ ਹੋ ਚੁੱਕੇ ਨੇ ਤੇ ਇਸ ਸਿਲਸਿਲੇ ਚ ਅਸੀਂ ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਤੁਹਾਡੀਆਂ ਜਿਹੜੀਆਂ ਕਾਲਸ ਆ ਉਹ ਅਸੀਂ ਲੈਣੀਆਂ ਤੇ ਕਾਲਸ ਦੇ ਨਾਲ ਤੁਸੀਂ ਜਿਹੜਾ ਰਾਬਤਾ ਉਹ ਬਣਾ ਸਕਦੇ ਹੋ ਸਾਡੇ ਬਹੁਤ ਸਾਰੇ ਜਿਹੜੇ ਸਰੋਤੇ ਆ ਜੀ ਉਹ ਕਾਲਸ ਦੇ ਨਾਲ ਵੀ ਤੇ ਮੈਸੇਜਸ ਦੇ ਨਾਲ ਵੀ ਪ੍ਰੋਗਰਾਮ ਚ ਸ਼ਾਮਲ ਹੋ ਰਹੇ ਆ ਤੇ ਕਾਲਸ ਤੇ ਸਾਡੇ ਨਾਲ ਇਸ ਵੇਲੇ ਜੁੜੇ ਨੇ ਕੈਨਬਰਾ ਤੋਂ ਗੁਰਪ੍ਰੀਤ ਸਿੰਘ ਗਿੱਲ ਹੋਰੀ ਸੋ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਜੀ ਗਿੱਲ ਸਾਹਿਬ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ ਜੀ ਬਿਲਕੁਲ ਸਰੋਤਿਆਂ ਤੱਕ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਗਈ ਆ ਤੇ ਗਿੱਲ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਪ੍ਰੋਗਰਾਮ ਚ ਤੁਸੀਂ
ਮੈਂ ਜੀ ਉਹੀ ਪੁਰਾਣਾ ਮੈਂ ਆਪਣਾ ਰਾਗ ਅਲਾਪਣਾ ਇਲੈਕਸ਼ਨਾਂ ਵਾਲਾ ਜੀ ਤੇ ਵੀ 4 ਦਿਨ ਰਹਿ ਗਏ ਨੇ ਅਗਲੇ 5 ਸਾਲ ਦੀ ਕਿਸਮਤ ਆਪਣੀ ਡਿਸਾਈਡ ਕਰਨ ਵਾਸਤੇ ਪੰਜਾਬੀਆਂ ਕੋ ਤੇ
ਜੀ
ਸਭ ਤੋਂ ਜ਼ਿਆਦਾ ਜਿਹੜੀ ਡਿਸਟਰਬਿੰਗ ਚੀਜ਼ ਲੱਗਦੀ ਹੈ ਨਾ ਵੀ ਕਈ ਲੋਕਾਂ ਨੇ ਆਪਣੀ ਪਾਰਟੀ ਦੇ ਨਾਲ ਆਪਣਾ ਰਿਸ਼ਤਾ ਏਦਾਂ ਬਣਾਇਆ ਹੁੰਦਾ ਵੀ ਜਿੱਦਾਂ ਉਸ ਪਾਰਟੀ ਦੇ ਨਾਲ ਵਿਆਹ ਕਰਾਇਆ ਹੁੰਦਾ ਵੀ ਅਸੀਂ ਤਾਂ ਜੀ ਇਸੇ ਪਾਰਟੀ ਨੂੰ ਵੋਟ ਪਾਉਣੀ ਆ ਇਹ ਪਾਰਟੀ ਭਾਵੇਂ ਸਾਡੇ ਛਿੱਤਰ ਮਾਰੇ ਇਹ ਪਾਰਟੀ ਭਾਵੇਂ ਸਾਨੂੰ ਕੁੱਟੇ ਮਾਰੇ ਜਿਵੇਂ ਹੁੰਦੇ ਨਾ ਵੀ ਕੋਈ ਵਿਚਾਰੀ ਕਹਿ ਲਓ ਇੱਕ ਔਰਤ ਜਿਹਦੇ ਸਹੁਰਿਆਂ ਦੇ ਵਿੱਚ ਕੋਈ ਪੇਕਿਆਂ ਦੇ ਵਿੱਚ ਕੋਈ ਨੀ ਹੈਗਾ ਉਹਨੂੰ ਸਪੋਰਟ ਕਰਨ ਵਾਲਾ ਤੇ ਉਹ ਬਸ ਆਪਣੇ ਪਤੀ ਦੇ ਨਾਲ ਜਾਂਦੀ ਪਾ ਉਹਨੂੰ ਕੁੱਟੇ ਮਾਰੇ ਜੋ ਮਰਜ਼ੀ ਕਰੇ ਉਹੀ ਕਈ ਵੋਟਰਾਂ ਦੇ ਹਾਲਾਤ ਨੇ ਪੰਜਾਬ ਦੇ ਵਿੱਚ ਵੀ ਜਿਹੜੇ ਹਜੇ ਵੀ ਕਾਂਗਰਸ ਨੂੰ ਜਾਂ ਅਕਾਲੀ ਦਲ ਨੂੰ ਵੋਟ ਪਾਉਣਾ ਚਾਹੁੰਦੇ ਨੇ ਵੀ ਹਾਂ ਵੀ ਅਸੀਂ ਇਹਨਾਂ ਨੂੰ 70 ਸਾਲ ਅਜਮਾ ਲਿਆ 75 ਸਾਲ ਵੀ ਅਜਮਾ ਕੇ ਦੇਖਦੇ ਸ਼ਾਇਦ ਕਿਤੇ ਕੁਛ ਹੋ ਜਾਵੇ ਵੀ ਜਦ ਹੁਣ ਤੁਸੀਂ 20 ਦੂਜੇ ਮਾੜੇ ਫਰੂਟ ਦੇ ਲਾਏ ਉਸ ਤੋਂ ਚੰਗਾ ਫਰੂਟ ਕਿੱਥੋਂ ਲੱਗ ਸਕਦਾ ਤੁਸੀਂ 70 ਸਾਲ ਤੋਂ ਦੇਖ ਰਹੇ ਹੋ ਉਸੇ ਦਰਖਤ ਤੋਂ ਫਰੂਟ ਤੋੜ ਤੋੜ ਕੇ ਉਹ ਕਿੰਨਾ ਕੁਛ ਉਹਨੇ ਬਰਬਾਦ ਕਰਤਾ ਸਪੈਸ਼ਲੀ ਮੈਂ ਕਾਂਗਰਸ ਦੀ ਗੱਲ ਕਰਦਾ ਭੈਣ ਜੀ ਐਜ਼ ਅ ਸਿੱਖ ਦੇਖੋ ਵੀ ਕਿਸੇ ਵੀ ਲਹਿਰ ਨੂੰ ਖਤਮ ਕਰਨਾ ਤੁਸੀਂ ਜਿਹੜੀ ਖਾੜਕੂਵਾਦ ਦੀ ਜਾਂ ਖਾਲਿਸਤਾਨ ਦੀ ਲਹਿਰ ਸੀ ਉਹਨੂੰ ਖਤਮ ਕਰਨ ਲਈ ਬੇਅੰਤ ਸਿੰਘ ਦੀ ਸਰਕਾਰ ਨੇ ਦੇਖੋ ਕਿਹੜੇ ਟੈਕਟਿਕ ਵਰਤੇ ਉਹਨਾਂ ਨੇ ਇਹ ਟੈਕਟਿਕ ਵਰਤੇ ਵੀ ਜਿਹਦੇ ਵੀ ਸਿਰ ਤੇ ਕੇਸਰੀ ਦਸਤਾਰ ਹੁੰਦੀ ਸੀ ਨਾ ਉਹਨੂੰ ਚੱਕ ਕੇ ਉਹਦਾ ਝੂਠਾ ਪੁਲਿਸ ਮੁਕਾਬਲਾ ਬਣਾਉਂਦੇ ਸੀ ਹੁਣ ਤੁਸੀਂ ਦੇਖੋ ਵੀ ਇਹ ਕਿਹੜਾ ਟੈਕਟਿਕ ਆ ਵੀ ਕਿਹੜਾ ਤਰੀਕਾ ਵੀ ਕਿਸੇ ਲਹਿਰ ਨੂੰ ਦਬਾਉਣ ਦਾ ਵੀ ਤੁਹਾਡੇ ਕੋਲ ਪਾਵਰ ਹੈ ਤੁਸੀਂ ਕੋਸ਼ਿਸ਼ ਕਰ ਦੋ ਮਾਝੇ ਦੇ ਵਿੱਚ ਇਹਨਾਂ ਨੇ 2 ਲੱਖ ਦੇ ਉੱਤੇ ਇਹਨਾਂ ਨੇ ਮੁੰਡਾ ਅਫੀਸ਼ੀਅਲ ਫਿਗਰ ਤਾਂ ਚਲੋ ਇਹਨਾਂ ਨੇ ਕਦੀ ਕੱਢਣੀ ਨੀ ਪਰ ਜੇ ਤੁਸੀਂ ਜਿੰਨੇ ਵੀ ਫੈਕਟ ਜਾਂ ਫਿਗਰ ਕਰੈਕਟ ਆਪਾਂ ਕਲੈਕਟ ਕਰਕੇ ਦੇਖੀਏ ਕਿਉਂਕਿ ਆਪਣੇ ਜਸਵੰਤ ਸਿੰਘ ਖਾਲੜਾ ਉਹਨਾਂ ਨੇ ਇਹ ਜਿਹੜੇ ਫਿਗਰ ਦੇ ਜਿਹੜੀਆਂ ਲਾਸ਼ਾਂ ਦੀਆਂ ਸਾਰੀਆਂ ਡਿਟੇਲ ਸੀ ਉਹਨਾਂ ਨੇ ਕਲੈਕਟ ਕੀਤੀਆਂ ਸੀ ਇਸੇ ਕਰਕੇ KPS ਗਿੱਲ ਨੇ ਕੋਲ ਬਹਿ ਕੇ ਉਹਨਾਂ ਦਾ ਕਤਲ ਕਰਵਾਇਆ ਬਟਾਲੇ ਦੇ ਵਿੱਚ ਇਹਨਾਂ ਨੇ ਇੱਕ ਇਲੈਕਟ੍ਰੋਨਿਕ ਭੱਠੀ ਲਾਈ ਹੁੰਦੀ ਸੀ ਵੀ ਜਿੱਥੇ ਇਹ ਅਣਪਛਾਤੀਆਂ ਲਾਸ਼ਾਂ ਕਿੱਥੋਂ ਹੋ ਗਈਆਂ ਜੀ? ਉਹਨਾਂ ਦੇ ਸਾਰੇ ਪਰਿਵਾਰ ਹੈਗੇ, ਸਾਰੇ ਹੈਗੇ ਆ, ਪਰ ਤੁਸੀਂ ਉਹਨਾਂ ਦੇ ਮਾਪੇ ਨੂੰ ਦੱਸਿਆ ਨੀ, ਇਸ ਕਰਕੇ ਅਣਪਛਾਤੀਆਂ ਲਾਸ਼ਾਂ ਕਹਿ ਕੇ ਤੇ ਤੁਸੀਂ ਉਹਨਾਂ ਦੇ ਇੱਕ ਇਲੈਕਟ੍ਰੋਨਿਕ ਭੱਠੀ ਇੱਕ ਚੈਂਬਰ ਉਹਦੇ ਵਿੱਚ ਸਿੱਟ ਕੇ ਉਹਨਾਂ ਨੂੰ ਸੰਸਕਾਰ ਕਰਦੇ ਨੇ। ਸੰਸਕਾਰ ਵੀ ਕਰਦਾ, ਉਹਨਾਂ ਨੂੰ ਭੋਣ ਦਿੱਤਾ ਜਾਂਦਾ ਸੀ ਵੀ ਉਹ ਬਸ ਸਵਾਹ ਬਣ ਜਾਂਦੇ ਸੀ ਬਾਅਦ ਵਿੱਚ। ਕੋਈ ਰਸਮ ਨੀ ਸੀ ਕੀਤੀ ਜਾਂਦੀ, ਕੋਈ ਅਰਦਾਸ ਨੀ ਸੀ ਕੀਤੀ ਜਾਂਦੀ। ਉਹਨਾਂ ਦਾ ਕਸੂਰ ਸਿਰਫ ਇਹ ਸੀ ਵੀ ਉਹਨਾਂ ਦੇ ਸਿਰ ਤੇ ਜੂੜਾ ਸੀ ਤੇ ਉਹਨਾਂ ਦੇ ਨਾਂ ਪਿੱਛੇ ਸਿੰਘ ਲੱਗਦਾ ਸੀ, ਇਹ ਕਸੂਰ ਸੀ ਅਕੋਰਡਿੰਗ ਟੂ ਕਾਂਗਰਸ ਪਾਰਟੀ। ਹੁਣ ਤੁਸੀਂ ਉਹਨਾਂ ਨੂੰ ਦੁਬਾਰਾ ਵੋਟ ਪਾਓਗੇ, ਸਪੈਸ਼ਲੀ ਜਿਹੜੇ ਬਜ਼ੁਰਗ ਨੇ ਜਿਹਨਾਂ ਨੇ ਆਪਣੀ ਅੱਖਾਂ ਨੇ ਸਾਰਾ ਕੁਝ ਦੇਖਿਆ, ਫਿਰ ਤਾਂ ਤੁਸੀਂ ਟਿੱਕ ਲਾ ਰਹੇ ਹੋ ਨਾ ਵੀ ਤੁਸੀਂ ਬਹੁਤ ਵਧੀਆ ਕੀਤਾ, ਸਾਡੇ ਮੁੰਡੇ ਵੀ ਮਾਰਤੇ, 80 ਸਾਲ ਦੇ ਬਜ਼ੁਰਗ ਵੀ ਮਾਰਤੇ, 3 ਸਾਲ ਦੀਆਂ ਬੱਚੀਆਂ ਵੀ ਮਾਰਤੀਆਂ, ਸਾਰੇ ਪਰਿਵਾਰ ਦੇ ਪਰਿਵਾਰ ਖਤਮ ਕਰਤੇ, ਮੇਰੇ ਰਿਸ਼ਤੇਦਾਰੀ ਵਿੱਚ ਇਹ ਗੱਲ ਹੋਈ, ਮੈਂ ਤਾਂ ਕਰਕੇ ਗੱਲ ਕਰ ਰਿਹਾ। ਸੋ ਇਹਦਾ ਮੇਰਾ ਵੀ ਇਹ ਹੈ ਵੀ ਵੀ ਡਿਜ਼ਰਵ ਟੂ ਡਾਈ ਲਾਈਕ ਦੈਟ, ਵੀ ਸਾਨੂੰ ਏਦਾਂ ਮਾਰਨਾ ਚਾਹੀਦਾ ਸੀ ਕਾਂਗਰਸ ਪਾਰਟੀ ਨੂੰ ਜਾਂ ਅਕਾਲੀਆਂ ਨੂੰ ਨਾ। ਸੋ ਬੜੀ ਨਾ ਦੁੱਖ ਨਾਲ ਮੈਨੂੰ ਕਹਿ ਰਿਹਾ ਪੈ ਰਿਹਾ ਵੀ ਜਿਹੜੇ ਲੋਕ ਕਹਿੰਦੇ ਵੀ ਮੈਂ ਕਾਂਗਰਸ ਨੂੰ ਸਪੋਰਟ ਕਰਦਾ, ਵੀ ਅਕਾਲ ਤਖ਼ਤ ਸਾਹਿਬ, ਦਸ ਹਜ਼ਾਰ ਸ਼ਰਧਾਲੂ ਹਰਿਮੰਦਰ ਸਾਹਿਬ ਦੇ ਵਿੱਚ ਜਿਹੜੇ ਸ਼ਹੀਦ ਕੀਤੇ, 3,000 ਤੋਂ ਉੱਤੇ ਸਿੱਖ ਮਾਰੇ ਨੇ, ਗਲਾਂ ਚ ਟਾਇਰ ਪਾ ਕੇ 72 ਘੰਟੇ ਦਿੱਤੇ ਸੀ ਕਾਂਗਰਸ ਨੇ ਆਪਣੇ ਗੁੰਡਿਆਂ ਨੂੰ ਵੀ ਤੁਸੀਂ ਸਿੱਖਾਂ ਨਾਲ ਜੋ ਮਰਜ਼ੀ ਕਰ ਲਓ, ਸਾਨੂੰ ਅਸੀਂ ਹੱਥ ਨੀ ਲਾਵਾਂਗੇ। ਉੱਥੇ ਕਾਂਗਰਸ ਦੀਆਂ ਹੀ ਸਰਕਾਰਾਂ ਸੀ ਜਦੋਂ ਇਹ ਕੰਮ ਹੋਏ ਨੇ। ਸੋ ਤੁਸੀਂ ਕਿੱਦਾਂ ਬੋਲ ਸਕਦੇ ਹੋ? ਐਟਲੀਸਟ ਆਪਣੀ ਕਮਿਊਨਿਟੀ ਨਾਲ, ਇੱਥੇ ਅਸੀਂ ਬੜੀ ਛੇਤੀ ਰੌਲਾ ਪਾ ਲੈਂਦੇ, ਬਾਹਰਲੇ ਮੁਲਕ ਚ ਵੀ ਉਹਨੂੰ ਪੱਗ ਕਰਕੇ ਕੁਛ ਕਹਿਤਾ, ਇਹਨੂੰ ਇਹਦੇ ਕਰਕੇ ਕੁਛ ਕਹਿਤਾ, ਸਾਰੀ ਕਮਿਊਨਿਟੀ ਇਕੱਠੀ ਹੋ ਜਾਓ, SPS ਵਾਲੇ ਰੌਲਾ ਪਾਉਣ ਗਿਆ ਹੋ ਗਿਆ ਉਹ ਹੋ ਗਿਆ, ਪਰ ਅਸੀਂ 20,000 ਪਹਿਲੋਂ ਹੋਏ ਧੱਕੇ ਨੂੰ ਇੰਨੀ ਆਸਾਨੀ ਨਾਲ ਕਿੱਦਾਂ ਭੁੱਲ ਜਾਂਦੇ? ਮੈਨੂੰ ਇਹ ਗੱਲ ਅਬਜ਼ਰਵ ਕਰਨੀ ਨਾ ਵੀ ਇੰਨੀ ਕੁ ਔਖੀ ਆ ਵੀ ਇੰਨੇ ਬੱਚੇ ਮਾਰਤੇ, ਪਰਿਵਾਰ ਦੇ ਪਰਿਵਾਰ ਖਤਮ ਕਰਤੇ, ਐਂਡ ਵੀ ਸਟਿਲ ਬਲੀਵ ਇਨ ਕਾਂਗਰਸ। ਕਈ ਲੋਕ ਨੇ, ਕਾਂਗਰਸ ਹਜੇ ਵੀ ਐਗਜ਼ਿਸਟ ਕਰਦੀ ਪੰਜਾਬ ਦੇ ਵਿੱਚ, ਉੱਥੋਂ ਦੀ ਇਕਾਈ ਪ੍ਰਧਾਨ ਸਾਰੇ ਐਗਜ਼ਿਸਟ ਕਰਦੇ ਨੇ, ਤੇ ਦੇ ਆਰ ਸਟਿਲ ਫੋਲੋ ਰਾਹੁਲ ਗਾਂਧੀ ਐਂਡ ਸੋਨੀਆ ਗਾਂਧੀ। ਤੁਸੀਂ ਇਟਸ ਨਾਟ ਜਸਟ ਬੀ ਵੈਰੀ ਸ਼ੇਮਫੁਲ ਫੋਰ ਆਵਰ ਕਮਿਊਨਿਟੀ, ਸਪੈਸ਼ਲੀ ਜੇ ਤੁਸੀਂ ਸਰਦਾਰ ਹੋ ਤੇ ਕਾਂਗਰਸ ਨੂੰ ਫੋਲੋ ਕਰਦੇ ਹੋ। ਕਿਸੇ ਨੂੰ ਵੀ ਫੋਲੋ ਨਾ ਕਰੋ, ਪਰ ਕਾਂਗਰਸ ਨੂੰ ਬਿਲਕੁਲ ਨੀ ਫੋਲੋ ਕਰਨਾ। ਤੁਸੀਂ ਪੋਲੀਟਿਕਸ ਨਹੀਂ ਹੋ, ਦੈਟਸ ਟੋਟਲੀ ਨਾਈਸ, ਜੇ ਤੁਸੀਂ ਪੋਲੀਟਿਕਸ ਹੋ ਕੇ ਕਾਂਗਰਸ ਨੂੰ ਫੋਲੋ ਕਰਦੇ ਹੋ, ਇਟਸ ਰੀਅਲੀ ਡਿਸਗਸਟਿੰਗ। ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ, ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟ ਨਾ ਪਾਓ। ਆਈ ਐਮ ਨੋਟ ਆਸਕਿੰਗ ਟੂ ਯੂ ਵੀ ਵੋਟ ਕਾਂਗਰਸ ਦੇ, ਤੁਸੀਂ ਅਕਾਲੀ ਦਲ ਨੂੰ ਬਿਲਕੁਲ ਨਾ ਪਾਓ, ਕਿਉਂਕਿ ਅਕਾਲੀ ਦਲ ਨੇ ਸਿੱਖੀ ਨੂੰ ਖਤਮ ਕੀਤਾ ਤੇ ਕਾਂਗਰਸ ਨੇ ਸਿੱਖਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ। ਬਹੁਤ ਜਾਣੇ ਆਸਟ੍ਰੇਲੀਆ ਦੇ ਵਿੱਚ, ਕੈਨੇਡਾ, ਅਮੈਰੀਕਾ ਦੇ ਵਿੱਚ ਵੀ ਆਪਣੇ ਘਰਾਂ ਤੋਂ ਭੱਜੇ ਨੇ, ਕਿਉਂਕਿ ਉਹਨਾਂ ਨੂੰ ਥ੍ਰੈਟ ਸੀ ਪੁਲਿਸ ਤੋਂ, ਵਿਦਆਊਟ ਡੂਇੰਗ ਐਨੀਥਿੰਗ ਦੇ ਆਰ ਬੀਂਗ ਟਾਰਗੇਟਿਡ ਐਂਡ ਦੇ ਲੈਫਟ ਦੇਅਰ ਕੰਟਰੀ। ਸੋ ਸਟਿਲ ਉਹਨਾਂ ਬਾਰੇ ਸੋਚੋ, ਜਿਹੜੇ ਅਣਪਛਾਤੇ ਮੁਕਾਬਲਿਆਂ ਦੇ ਵਿੱਚ ਜਿਹਨਾਂ ਦੀ ਲਾਸ਼ਾਂ ਅਣਪਛਾਤੀਆਂ ਬਣ ਗਈਆਂ, ਉਹਨਾਂ ਬਾਰੇ ਸੋਚ ਲਓ, ਬਟ ਪਲੀਜ਼ ਡੋਂਟ ਵੋਟ ਫੋਰ ਕਾਂਗਰਸ। ਮੇਰੀ ਇੰਨੀ ਇੱਕ ਅਪੀਲ ਹੈ ਜੀ, ਬਹੁਤ ਬਹੁਤ ਧੰਨਵਾਦ
ਜੀ। ਬਹੁਤ ਬਹੁਤ ਸ਼ੁਕਰੀਆ ਗੁਰਪ੍ਰੀਤ ਜੀ, ਤੁਸੀਂ ਸਾਡੇ ਨਾਲ ਇਹ ਸਾਂਝ ਬਣਾਈ ਆ, ਤੇ ਸਾਡੇ ਜਿਹੜੇ ਵੋਟਰਸ ਆ, ਸਾਡੇ ਜਿਹੜੇ ਭਾਈਚਾਰੇ ਦੇ ਲੋਕ ਆ, ਉਹਨਾਂ ਨੂੰ ਜਾਗਰੂਕ ਕੀਤਾ। ਸੋ ਲੋੜ ਹੈ ਜੁਗਰ ਸਿਆਣੇ ਬਣਨ ਦੀ, ਕਿਉਂਕਿ ਮੌਕਾ ਜਿਹੜਾ ਉਹ ਵਾਰ ਵਾਰ ਨਹੀਂ ਆਉਂਦਾ, ਤੇ ਉਸ ਤੋਂ ਬਾਅਦ ਫਿਰ 5 ਸਾਲ ਉਹੀ ਜਿਹੜਾ ਰੌਲਾ ਆ ਜੀ, ਕਿਉਂਕਿ ਆਪਾਂ ਜ਼ਿੰਦਾਬਾਦ ਕਰਦੇ ਆ, ਪਹਿਲਾਂ ਜਦੋਂ ਨੇੜੇ ਆ ਜਾਂਦੀਆਂ ਵੋਟਾਂ ਤੇ ਉਹਨਾਂ ਤੋਂ ਹੀ ਪ੍ਰਭਾਵਿਤ ਹੋ ਜਾਂਦੇ ਆ, ਜਿਨ੍ਹਾਂ ਦੇ ਲਈ ਅਸੀਂ ਸਾਰੇ 5 ਸਾਲ ਜਿਹੜੇ ਆ ਮੁਰਦਾਬਾਦ ਦੇ ਨਾਰੇ ਲਾਉਂਦੇ ਰਹੇ ਹੁੰਦੇ ਆ। ਸੋ ਮੌਕਾ ਜਿਹੜਾ ਉਹ ਸੰਭਾਲਣਾ ਸਮੇਂ ਸਿਰ ਬਹੁਤ ਜ਼ਰੂਰੀ ਹੁੰਦਾ। ਸਾਡੇ ਨਾਲ ਸਾਂਝ ਪਾਉਣ ਦੇ ਲਈ ਗੁਰਪ੍ਰੀਤ ਜੀ ਬਹੁਤ ਬਹੁਤ ਧੰਨਵਾਦ।
ਬਹੁਤ ਬਹੁਤ ਧੰਨਵਾਦ
ਜੀ, ਸ਼ੁਕਰੀਆ। ਸੋ ਇਹ ਸਨ ਗੁਰਪ੍ਰੀਤ ਗਿੱਲ, ਸਾਡੇ ਨਾਲ ਕੈਨਬਰਾ ਤੋਂ ਜੁੜੇ ਹੋਏ ਸਨ, ਤੇ ਸਾਡੇ ਨਾਲ ਤੁਸੀਂ ਵੀ ਰਾਬਤਾ ਬਣਾ ਸਕਦੇ ਹੋ ਤੇ ਆਪਣੀ ਜਿਹੜੀ ਕਾਲ ਲਗਾ ਕੇ ਸਾਡੇ ਨਾਲ ਆਪਣੇ ਵਿਚਾਰ ਜਿਹੜੇ ਆ ਰੱਖ ਸਕਦੇ ਹੋ ਕਿਸੇ ਵੀ ਵਿਸ਼ੇ ਦੇ ਉੱਤੇ, ਤੇ ਸਾਡਾ ਨੰਬਰ ਮੈਂ ਇੱਕ ਵਾਰ ਫੇਰ ਤੁਹਾਡੇ ਨਾਲ ਸਾਂਝਾ ਕਰ ਦਿੰਦੀ ਹਾਂ ਦੋਸਤੋ। ਸਾਡੇ ਨਾਲ ਕਾਲ ਦੇ ਉੱਤੇ ਰਾਬਤਾ ਬਣਾਉਣ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, 61 ਜਿਹੜਾ ਆਸਟ੍ਰੇਲੀਆ ਦਾ ਕੋਡ ਹੈ ਉਹਦੇ ਨਾਲ ਹੀ 2 ਲਗਾ ਕੇ 8599-2811 ਜਿਹੜਾ ਨੰਬਰ ਹੈ, ਤੁਸੀਂ ਇਸ ਨੰਬਰ ਤੇ ਕਾਲ ਕਰਕੇ ਸਾਡੇ ਨਾਲ ਰਾਬਤਾ ਬਣਾ ਸਕਦੇ ਹੋ ਜੀ। ਸਾਡੇ ਨਾਲ ਅਗਲੇ ਕਾਲਰ ਵੀ ਪ੍ਰੋਗਰਾਮ ਚ ਸ਼ਾਮਲ ਹੋ ਚੁੱਕੇ, ਅਸੀਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ ਜੀ। ਸਾਡੇ ਨਾਲ ਅੱਗੇ ਸ਼ਾਮਲ ਹੋਏ ਨੇ ਗਿਆਨ ਸਿੰਘ ਕਾਂਗੂਰੀ। ਸੋ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ। ਪਹਿਲੀ ਤਾਂ ਬਰਾੜ ਸਾਹਿਬ ਦੀ ਮੈਂ ਪ੍ਰਾਰਥਨਾ ਕਰਾਂਗਾ ਸੱਚੇ ਪਾਤਸ਼ਾਹ ਦੇ ਚਰਨਾਂ ਚ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਔਰ ਛੇਤੀ ਛੇਤੀ ਠੀਕ ਹੋ ਕੇ ਆਪਣੇ ਕੰਮ ਕਰਨੇ ਸ਼ੁਰੂ ਕਰਨ। ਮੈਨੂੰ ਬਹੁਤ ਲੇਟ ਪਤਾ ਲੱਗਾ, ਅੱਜ ਸਵੇਰੇ ਮੈਂ ਜਦ ਸਵੇਰੇ ਟੈਲੀਫੋਨ ਖੋਲਿਆ ਉਸ ਵੇਲੇ ਮੈਨੂੰ ਪਤਾ ਲੱਗਾ। ਦੂਸਰੀ ਗੱਲ ਇਹ ਆ ਬੇਟਾ ਜੀ, ਜਿਹੜੇ ਬੰਦੇ ਇੱਥੋਂ ਜਿਹੜੇ ਸਿਟੀਜਨ ਆਸਟ੍ਰੇਲੀਅਨ ਕਿਸੇ ਵੀ ਪਾਰਟੀ ਦੀ ਮਦਦ ਕਰਨ ਗਏ ਉਹਨੇ ਇੰਡੀਆ ਦੇ ਵਿੱਚ ਪੂਛ ਨੂੰ ਅੱਗ ਲਾ ਕੇ, ਕਿ ਜਿਸ ਵੇਲੇ ਅਸੀਂ, ਮੇਰਾ ਖਿਆਲ ਹੈ ਜਿਸ ਵੇਲੇ ਅਸੀਂ ਵਿਜ਼ਟਰ ਵੀਜ਼ੇ ਲਈ ਅਪਲਾਈ ਕਰਦੇ ਇੱਕ ਫਾਰਮ ਸਾਨੂੰ ਭਰਨਾ ਪੈਂਦਾ, ਉੱਥੇ ਸਿਰਫ ਅਸੀਂ ਸਾਈਨ ਨਹੀਂ ਕਰਦੇ, ਕੰਡੀਸ਼ਨ ਹੁੰਦੀ ਆ ਉਹਦੇ ਵਿੱਚ ਕਿ ਉਹਦੇ ਵਿੱਚ ਕੋਈ ਇੱਦਾਂ ਦੀ ਕੰਡੀਸ਼ਨ ਹੈ ਕਿ ਅਸੀਂ ਪੋਲੀਟੀਕਲ ਤੌਰ ਤੇ ਉੱਥੇ ਹਿੱਸਾ ਨਹੀਂ ਲੈ ਸਕਦੇ। ਜੇ ਉਹ ਕੰਡੀਸ਼ਨ ਹੈਗੀ ਫਿਰ ਜੇ ਅਸੀਂ ਫਾਇਦਾ ਤਾਂ ਸਾਡਾ ਕੌਣ ਵਾਧੂ ਵਾਰਸ ਉੱਥੇ?
ਬਿਲਕੁਲ,
ਜਿਹੜੇ ਇੰਡੀਅਨ ਪਾਸਪੋਰਟ ਵਾਲੇ ਉਹਨਾਂ ਤਾਂ ਕੋਈ ਗੱਲ ਨਹੀਂ ਹੈ, ਜਿਹੜੇ ਆਸਟ੍ਰੇਲੀਅਨ ਸਿਟੀਜ਼ਨ ਨੇ ਜੇ ਤੁਸੀਂ ਉੱਥੇ ਪੋਲੀਟੀਕਲੀ ਫਸ ਗਏ ਤਾਂ ਤੁਹਾਡਾ ਕੌਣ ਜ਼ਿੰਮੇਵਾਰ ਵਾ?
ਜੀ ਜੀ,
ਮੈਂ ਦੇਖਿਆ ਇੱਕ ਪਤਾ ਨੀ ਕੌਣ ਸੀਗਾ, ਉਹ ਕਿਹੜੀ ਪਾਰਟੀ ਦਾ ਸੀਗਾ, ਮੈਂ ਬਹੁਤਾ ਕਹਿੰਦੀ ਉਹ ਪਾਵਾ ਹੀ ਚੱਕੀ ਸਿਰੇ ਗਾਉਣ ਵਾਲਾ ਸਾ ਕੋਈ, ਦੱਸ ਉੱਥੇ ਪਾਵੇ ਪਾਉਣ ਗਏ ਵਾ ਤੁਸੀਂ? ਦੇਖੋ ਕਿੰਨੀ ਕਿੱਦਾਂ ਦੀਆਂ ਹਰਕਤਾਂ ਅਸੀਂ ਕਰਦੇ ਹਾਂ। ਠੀਕ ਹੈ ਤੁਸੀਂ ਪਾਰਟੀ ਨੂੰ ਸਪੋਰਟ ਕਰੋ, ਮੈਂ ਇਹ ਨਹੀਂ ਕਹਿੰਦਾ, ਤੁਸੀਂ ਕਿਸੇ ਨੂੰ ਵੀ ਕਰੋ, ਕਾਂਗਰਸ ਨੂੰ ਕਰੋ, ਅਕਾਲੀਆਂ ਨੂੰ ਕਰੋ, ਕੁਛ ਨੂੰ ਕਰੋ, ਤੁਸੀਂ ਆਪਣਾ ਜਲੂਸ ਕਾਹਦੇ ਕਢਾਉਣੇ ਜਾ ਕੇ ਉੱਥੇ? ਚੁੱਪ ਕਰਕੇ ਕਰੀ ਜਾਓ। ਸਾਡੇ ਕਹੇ ਤੇ ਨਾ ਕਿਸੇ ਨੇ ਵੋਟ ਪਾਉਣੀ ਆ, ਪਤਾ ਉਹ ਕੀ ਕਹਿੰਦੇ ਮੋਹਰਿਓ? ਉਹ ਕਹਿੰਦੇ ਤੁਸੀਂ ਤਾਂ ਮਹੀਨੇ ਨੂੰ ਚੱਲ ਜਾਣਾ, ਰਹਿਣਾ ਤਾਂ ਅਸੀਂ ਇੱਥੇ ਆ।
ਬਿਲਕੁਲ ਬਿਲਕੁਲ ਜੀ
ਬੇਟਾ ਜੀ, ਸਾਡੇ
ਬਹੁਤ ਕੁਛ ਦੇਖਿਆ,
32 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ। ਜਾ ਕੇ ਜੇ ਕਿਸੇ ਨੂੰ ਕਹੋ ਕਹਿੰਦੇ ਸਰ ਜੀ ਵੈਸੇ ਅਸੀਂ ਰਹਿਣਾ ਇੱਥੇ, ਤੁਸੀਂ ਤਾਂ ਚੱਲ ਜਾਣਾ ਮਹੀਨੇ ਨੂੰ ਛੁੱਟੀਆਂ ਕੱਟ ਕੇ, ਵਰਤਣਾ ਤਾਂ ਅਸੀਂ ਆ ਲੋਕਾਂ ਦੇ ਨਾਲ, ਸਾਡਾ ਆਪਣਾ ਇਲਾਕਾ ਬੰਗਾ ਆ। ਉੱਥੇ ਹਮੇਸ਼ਾ ਬਹੁਤੀ ਵਾਰ ਕਾਂਗਰਸ ਜਿੱਤੀ ਆ, ਰਿਜ਼ਰਵ ਸੀਟ ਆ, ਬਹੁਤੀ ਵਾਰ ਕਾਂਗਰਸ ਜਿੱਤੀ ਆ। ਹੁਣ ਵੀ ਚੌਧਰੀ ਹੋ, ਡਾਕਟਰ ਰਾਮ ਦਾ ਮੁੰਡਾ ਤਰਲੋਚਨ, ਉਹ ਹਲੇ ਵੀ ਸਟਿਲ MLA ਆ, ਵੀ ਚੱਕ ਨੂੰ ਟਿਕਟ ਨਹੀਂ ਮਿਲੀ, ਲੇਕਿਨ ਸਾਡੀ ਵੱਲੋਂ ਕਦੇ ਵੀ ਕਾਂਗਰਸ ਦੀ ਸਪੋਰਟ ਨਹੀਂ ਹੋਈ ਬਹੁਤਿਆਂ ਲੋਕਾਂ ਵੱਲੋਂ, ਲੇਕਿਨ ਫਿਰ ਵੀ ਮੈਜੋਰਿਟੀ ਹੈ, ਉਹ ਜਿੱਤ ਜਾਂਦੇ ਨੇ, ਕੀ ਕਰੀਏ? ਸੋ ਇਹ ਮੈਨੂੰ ਜ਼ਰੂਰ ਦੱਸਿਓ ਵੀ ਜਿਹੜੇ ਸਾਡੇ ਬੰਦੇ ਗਏ ਹੋ ਆ, ਜੇ ਕੋਈ ਆਸਟ੍ਰੇਲੀਅਨ ਸਿਟੀਜ਼ਨ ਫਸ ਗਿਆ ਤਾਂ ਉਹਦਾ ਕੀ ਉਪਾਅ ਹੋ ਸਕਦਾ? ਕੋਈ ਇੱਦਾਂ ਦੀ ਕੰਡੀਸ਼ਨ ਹੈ? ਕਿਉਂਕਿ ਮੈਂ ਇੱਕ ਦਿਨ ਪੜ੍ਹਿਆ, ਥੋੜੇ ਦਿਨ ਹੋਏ ਆ, ਵੀ ਇਲੈਕਸ਼ਨ ਕਮਿਸ਼ਨ ਨੇ ਐਕਸਟਰਨਲ ਅਫੇਅਰ ਮਿਨਿਸਟਰੀ ਨੂੰ ਪੁੱਛਿਆ ਵੀ ਇਹ ਬੰਦੇ ਇੱਥੇ ਆ ਕੇ ਪਾਰਟੀਸਪੇਟ ਕਰ ਸਕਦੇ ਆ ਇਹਦੇ ਵਿੱਚ, ਵੋਟਾਂ ਦੇ ਵਿੱਚ?
ਜੀ ਜੀ,
ਕੀ ਕੋਈ ਇੱਦਾਂ ਦਾ ਹੈ ਕੋਈ ਰੂਲ?
ਜੀ ਮੈਨੂੰ ਲੱਗਦਾ ਅੰਕਲ ਜੀ ਕਿ ਇਹ ਜਿਹੜੀ ਉਹਨਾਂ ਦੀ ਪਾਰਟੀਸੀਪੇਸ਼ਨ ਆ, ਇਹ ਇਲੈਕਸ਼ਨ ਕਮਿਸ਼ਨ ਦੇ ਦੇਖ ਰੇਖ ਦੇ ਅੰਦਰ ਹੀ ਹੋਣੀ ਆ, ਕਿਉਂਕਿ ਜਿਹੜੀਆਂ ਸਾਰੀਆਂ ਪਾਰਟੀਆਂ ਵੱਲੋਂ ਹੀ ਮੈਨੂੰ ਲੱਗਦਾ ਕਿ ਆਪਣੇ ਜਿਹੜੇ ਸਪੋਰਟਰ ਆ ਉਹ ਸੱਦੇ ਗਏ ਆ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੈ ਤੇ ਚਾਹੇ ਉਹ ਆਪ ਪਾਰਟੀ ਤੇ ਚਾਹੇ ਕਾਂਗਰਸ ਪਾਰਟੀ ਹੈ ਜੀ,
ਉਹਨਾਂ ਦੀ ਨਿਗਾਹ ਦੇ ਵਿੱਚ
ਜੀ ਉਹਨਾਂ ਦੀ ਨਿਗਾਹ ਦੇ ਵਿੱਚ ਮੈਨੂੰ ਲੱਗਦਾ ਕਿ ਇਹ ਸਾਰੀਆਂ ਗਤੀਵਿਧੀਆਂ ਜਿਹੜੀਆਂ ਉਹ ਜ਼ਰੂਰ ਹੈਗੀਆਂ। ਸੋ ਮੈਨੂੰ ਲੱਗਦਾ ਕਿ ਹੁਣ ਜਿਸ ਹਿਸਾਬ ਦੇ ਨਾਲ ਜਿਹੜੇ ਵਿਦੇਸ਼ਾਂ ਦੇ ਵਿੱਚੋਂ ਜਿਹੜੇ ਸਪੋਰਟਰ ਗਏ ਆ, ਉਹਨਾਂ ਦੀ ਉੱਥੇ ਗਤੀਵਿਧੀ ਕਿਹੋ ਜਿਹੀ ਆ, ਜਾਂ ਫਿਰ ਉਹਦਾ ਜਿਹੜਾ ਅਸਰ ਆ ਉਹ ਕਿਸ ਤਰ੍ਹਾਂ ਦਾ ਹੋ ਰਿਹਾ ਰੈਲੀਆਂ ਦੇ ਉੱਤੇ ਜਾਂ ਫਿਰ ਉੱਥੋਂ ਦੇ ਲੋਕਾਂ ਦੇ ਉੱਤੇ, ਉਹਦਾ ਨਿਚੋੜ ਕੱਢ ਕੇ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਕਾਨੂੰਨ ਆ ਉਹਦੇ ਵਿੱਚ ਤਬਦੀਲੀ ਕੀਤੀ ਜਾਵੇ ਜੀ।
ਜੇ ਅਸੀਂ ਬੇਟਾ ਆਸਟ੍ਰੇਲੀਆ ਦੇ ਵਿੱਚ ਇਲੈਕਸ਼ਨ ਹੁੰਦਾ, ਕੋਈ ਬੰਦਾ ਇੰਡੀਆ ਤੋਂ ਆਗੇ ਸਪੋਰਟ ਕਰਦਾ?
ਨਹੀਂ ਜੀ, ਇੱਥੋਂ ਦਾ ਤਾਂ ਸਿਸਟਮ ਬਿਲਕੁਲ ਹੀ ਡਿਫਰੈਂਟ ਆ, ਉਹ ਆਪਾਂ ਸਾਰੇ ਮੰਨਦੇ ਆ ਜੀ।
ਹਾਂਜੀ ਹਾਂਜੀ, ਚਲੋ ਬਈ ਮਿਹਰਬਾਨੀ, ਤੁਸੀਂ ਬਹੁਤ ਅੱਛਾ ਕੀਤਾ, ਮੈਨੂੰ 10 ਮਿੰਟ ਟਾਈਮ ਦਿੱਤਾ। ਬਰਾੜ ਸਾਹਿਬ ਵਾਸਤੇ ਦੁਬਾਰਾ ਮੈਂ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਦਾ, ਉਹਨਾਂ ਨੂੰ ਤੰਦਰੁਸਤੀ ਬਖਸ਼ੇ, ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ
ਜੀ। ਬਹੁਤ ਬਹੁਤ ਧੰਨਵਾਦ ਗਿਆਨ ਸਿੰਘ ਅੰਕਲ ਜੀ, ਸਾਡੇ ਨਾਲ ਤੁਸੀਂ ਸਾਂਝ ਬਣਾਈ ਆ, ਸੋ ਆਪਣੇ ਵਿਚਾਰ ਸਾਡੇ ਸਰੋਤਿਆਂ ਦੇ ਨਾਲ ਰੱਖਿਆ, ਬਹੁਤ ਬਹੁਤ ਸ਼ੁਕਰੀਆ ਜੀ। ਸਾਡੇ ਨਾਲ ਅਗਲੇ ਸਰੋਤੇ ਜਿਹੜੇ ਆ ਉਹ ਵੀ ਲਾਈਨ ਦੇ ਵਿੱਚ ਨੇ, ਤੇ ਅਸੀਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ। ਅੱਗੇ ਸਾਡੇ ਨਾਲ ਅਜੇ ਪਾਲ ਜੁੜੇ ਨੇ ਪ੍ਰੋਗਰਾਮ ਦੇ ਵਿੱਚ ਜੀ। ਅਜੇ ਪਾਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ, ਸਤਿ ਸ੍ਰੀ ਅਕਾਲ।
ਥੈਂਕ ਯੂ ਜੀ ਭੈਣ ਜੀ, ਸਤਿ ਸ੍ਰੀ ਅਕਾਲ ਅਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
ਹੁਣੇ ਮੇਰੇ ਖਿਆਲ ਕੰਗ ਸਾਹਿਬ ਅੰਕਲ ਜੀ,
ਹਾਂਜੀ ਥੈਂਕ ਯੂ, ਮੇਰੇ ਖਿਆਲ ਕੰਗ ਸਾਹਿਬ ਅੰਕਲ ਜੀ ਜੁੜੇ ਸੀ, ਉਹ ਪੁੱਛ ਰਹੇ ਸੀ ਹਨਾ ਵੀ ਜਿਹੜੇ ਐਨ ਆਰ ਆਈ ਗਏ ਨੇ ਇੱਥੋਂ ਬਾਹਰੋਂ ਸਪੋਰਟ ਕਰਨ ਵਾਸਤੇ ਉੱਥੇ, ਉਹਨਾਂ ਨੂੰ ਉਸਦਾ ਕੋਈ ਪ੍ਰੋਬਲਮ ਨਹੀਂ ਆ, ਉਹ ਇਹ ਮੁੱਦਾ ਉੱਠਿਆ ਸੀਗਾ ਬਟ ਉਹ ਚੋਣ ਕਮਿਸ਼ਨ ਨੇ ਸਾਰਿਆਂ ਮਤਲਬ ਕਲੀਅਰ ਕਰਤਾ ਵੀ ਉਹ ਆ ਸਕਦੇ ਨੇ, ਚੋਣ ਪ੍ਰਚਾਰ ਕਰ ਸਕਦੇ ਨੇ, ਉਹ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਹਾਂਜੀ ਉਹਨਾਂ ਨੂੰ ਉੱਥੇ। ਬਟ ਬਾਕੀ ਰਹਿ ਗਈ ਗੱਲ ਜਿਵੇਂ ਆਪਣੇ ਦੇਸ਼ ਚ ਤੁਹਾਨੂੰ ਪਤਾ ਹੈ ਵੀ ਜਿੰਨੀ ਵੀ ਕਾਨੂੰਨ ਦੀ ਪਾਲਣਾ ਕੀਤੀ ਜਾਂਦੀ ਹੈ ਵੀ ਜੇ ਲੋਕਾਂ ਨੇ ਸਰਕਾਰ ਫਿਰ ਬਣਾ ਦੀ ਅਕਾਲੀਆਂ ਦੀ ਜਾਂ ਕਾਂਗਰਸੀਆਂ ਦੀ, ਤਾਂ ਫਿਰ ਨੀ ਲੱਗਦਾ ਕਿ ਉਹਨਾਂ ਨੂੰ ਉੱਥੋਂ ਵਾਪਸ ਉਹ ਜਹਾਜ਼ੇ ਚੜ੍ਹਨ ਦੇਣਗੇ, ਤਾਂ ਫਿਰ ਤਾਂ ਚਾਹੇ ਉਹਨਾਂ ਨੂੰ ਉਹਨਾਂ ਦੇ ਕੋਈ ਵੀ ਧਾਰਾ ਲਾਉਣੀ ਪਵੇ। ਬਟ ਚਲੋ ਏਦਾਂ ਹੋਊ ਨੀ ਖੈਰ ਹੁਣ, ਪਰ ਓਦਾਂ ਮਤਲਬ ਕਾਨੂੰਨੀ ਤੌਰ ਤੇ ਉਹਨਾਂ ਨੂੰ ਕੋਈ ਦਿੱਕਤ ਨੀ ਆ, ਉਹ ਆਪਦਾ ਜਾ ਸਕਦੇ ਨੇ ਪ੍ਰਚਾਰ ਕਰ ਸਕਦੇ ਨੇ, ਹਾਂਜੀ ਏਦਾਂ ਦੀ ਕੋਈ ਪ੍ਰੋਬਲਮ ਨੀ ਹੈ
ਜੀ ਬਿਲਕੁਲ। ਔਰ ਹੁਣ ਮੇਰਾ ਵੀ ਕੰਸਰਨ ਜਿਹੜਾ ਇਹ ਇਸ ਗੱਲ ਦੇ ਬਾਰੇ ਚ ਸੀਗਾ, ਸੋ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਕੁਛ ਜਿਹੜੇ ਕਾਨੂੰਨ ਆ ਉਹ ਬਦਲੇ ਜਾਣ, ਪਰ ਇਸ ਵੇਲੇ ਇਸ ਤਰ੍ਹਾਂ ਦਾ ਜਿਹੜਾ ਕੋਈ ਮੌਜੂਦ ਨਹੀਂ ਹੈ ਜੀ।
ਹਾਂਜੀ ਹਾਂਜੀ, ਬਾਕੀ ਉਹ ਹੁਣ ਜਿੱਦਾਂ ਆਪਣੇ ਕੈਪਟਨ ਸਾਹਿਬ ਦੀ ਖਬਰ ਚੱਲ ਰਹੀ ਸੀ, ਉਹਨਾਂ ਨੇ ਸਾਫ਼ ਹੀ ਕਿਹਾ ਵੀ ਜੇ ਐਨ ਆਰ ਆਈ ਦੇ ਇਹ ਆਏ ਨੇ ਤਾਂ ਗਾਹ ਤੋਂ ਜੇ ਸਾਡੀ ਸਰਕਾਰ ਆ ਗਈ ਤੇ ਇਹ ਆਪਣੇ ਭੋਗਾਂ ਤੇ ਘਰਨਿਆਂ ਦੇ ਭੋਗ ਤੇ ਆਉਣ ਨੂੰ ਵੀ ਤਰਸਣਗੇ ਹਨਾ। ਬੜੀ ਬੇਹੂਦਾ ਬਿਆਨ ਹੈ ਜਿਹੜਾ ਉਹ ਕੈਪਟਨ ਸਾਹਿਬ ਨੇ ਦਿੱਤਾ ਤੇ, ਪਰ ਹੁਣ ਵੀ ਜੇ ਲੋਕ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਜਿਵੇਂ ਕਿ ਗੁਰਪ੍ਰੀਤ ਭਾਜੀ ਨੇ ਬਹੁਤ ਵਧੀਆ ਕਿਹਾ ਮਤਲਬ ਸਾਰਾ ਕੁਛ ਐਕਸਪਲੇਨ ਕੀਤਾ, ਜੇ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਹੁਣ ਵੀ ਲੋਕ ਅਕਾਲੀਆਂ ਤੇ ਕਾਂਗਰਸੀਆਂ ਨੂੰ ਵੋਟ ਪਾਉਣਗੇ ਤਾਂ ਫਿਰ ਗੱਲ ਸਮੇਂ ਤੋਂ ਬਾਹਰ ਹੈ, ਫਿਰ ਤਾਂ ਮਤਲਬ ਕੁਛ ਮਤਲਬ ਟੋਟਲੀ ਸਮੇਂ ਤੋਂ ਬਾਹਰ ਹੈ, ਮਤਲਬ ਬੰਦਾ ਕੀ ਕਵੇ ਤੇ ਕੀ ਨਾ ਕਵੇ ਏਦਾਂ ਜੀ।
ਜੀ ਜੀ, ਸੋ ਬਿਲਕੁਲ ਕੁਛ ਕੀਤਾ ਨਹੀਂ ਜਾ ਸਕਦਾ ਫੇਰ ਸਾਡੇ ਲੋਕਾਂ ਦਾ, ਕਿਉਂਕਿ ਸਾਰਾ ਟਾਈਮ ਜਿਹੜਾ ਆਪਾਂ ਦੇਖਦੇ ਹਾਂ ਕਿ 5 ਸਾਲਾਂ ਦਾ ਸਾਰਾ ਸਮਾਂ ਜਿਹੜਾ ਸੀ ਉਹ ਨਿੰਦਣ ਦੇ ਉੱਤੇ ਲਾਉਂਦੇ ਆ ਸਰਕਾਰ ਨੂੰ, ਤੇ ਫੇਰ ਜਦੋਂ ਵੋਟਾਂ ਦਾ ਸਮਾਂ ਨੇੜੇ ਆਉਂਦਾ ਕੁਸ਼ਕ ਲਾਲਚਾਂ ਦੇ ਲਈ ਲੋਕ ਜਿਹੜੇ ਆ ਉਹ ਵਿਕ ਜਾਂਦੇ ਆ, ਕੁਸ਼ਕ ਜਿਹੜੇ
ਪੰਗਾ ਇਹ ਆ ਨਾ ਜੀ ਉੱਥੇ ਬਸ, ਹਾਂਜੀ ਹਾਂਜੀ ਉੱਥੇ ਪੰਗਾ ਇਹ ਆ ਵੀ ਸਾਰੇ ਇੱਕ ਦੂਜੇ ਨਾਲ ਜੁੜਿਆ, ਜਿੱਦਾਂ ਸਪੋਜ਼ ਕਰੋ ਆਪਾਂ ਇੱਕ ਦੂਜੇ ਨਾਲ ਜੁੜੇ ਹੋਈਏ, ਮੈਂ ਕਹਾਂ ਵੋਟ ਤੁਹਾਨੂੰ ਹੀ ਪਾਉਣੀ ਹੈ, ਡਜ਼ਨਟ ਮੈਟਰ ਤੁਸੀਂ ਕਾਂਗਰਸ ਚੋਂ ਜਾਂ ਅਕਾਲੀਆਂ ਚੋਂ। ਕੱਲ ਮੈਂ ਇੱਕ ਫੋਨ ਕਰ, ਅਸੀਂ ਹਰਿਆਣੇ ਤੋਂ ਆ, ਮੇਰਾ ਪਿੰਡ ਹਰਿਆਣੇ ਚ ਹੈ ਤੇ ਰਿਸ਼ਤੇਦਾਰੀ ਜਿੱਦਾਂ ਪੰਜਾਬ ਚ ਹੈ, ਤੇ ਕੱਲ ਮੈਂ ਕਾਲ ਕੀਤੀ ਮੈਨੂੰ ਪਤਾ ਲੱਗਾ ਕਿ ਫਲਾਣੇ ਆ ਰਿਸ਼ਤੇਦਾਰ ਹੈ ਆਪਣੇ ਦੇ ਕਾਂਗਰਸ ਨੂੰ, ਇਹਨਾਂ ਨੇ ਵੋਟ ਕਰਨੀ ਹੈ ਤੇ ਉਹਨਾਂ ਨੂੰ ਮੈਂ ਅੱਧਾ ਘੰਟਾ ਮਤਲਬ ਗੱਲਬਾਤ ਕਰੀ ਤੇ ਅੱਧੇ ਘੰਟੇ ਬਾਅਦ ਵੀ ਉਹ ਏਦਾਂ ਮੰਨੇ ਕਿ ਚਲੋ ਠੀਕ ਆ ਵੀ ਤੂੰ ਕਾਕਾ ਕਹਿੰਦਾ ਆ ਤਾਂ ਆਪਾਂ ਵੋਟ ਆਮ ਆਦਮੀ ਪਾਰਟੀ ਨੂੰ ਪਾਵਾਂਗੇ, ਬਟ ਸਟਿਲ ਉਹ ਹੈ ਕਾਂਗਰਸੀ ਨੇ, ਮਤਲਬ ਅੰਦਰ ਜਿਹੜਾ ਦਿਲ ਹੈ ਉਹਨਾਂ ਦਾ ਉਹ ਕਾਂਗਰਸੀ ਹੈ ਤੇ ਮੈਨੂੰ ਉਹਨਾਂ ਨੇ ਕਹਿ ਤਾ ਮਤਲਬ ਮੈਨੂੰ ਭਰੋਸਾ ਦੇਤਾ ਉਹਨਾਂ ਨੇ ਕਿ ਵੋਟ ਅਸੀਂ ਆਮ ਆਦਮੀ ਪਾਰਟੀ ਨੂੰ ਕਰ ਦਾਂਗੇ, ਬਟ ਮੇਰਾ ਦਿਲ ਕਹਿੰਦਾ ਕਿ ਉਹਨਾਂ ਨੇ ਨਹੀਂ ਕਰਨੀ, ਵੋਟ ਜਦੋਂ ਬਟਨ ਦੱਬਣਗੇ ਨਾ ਬਟਨ ਉਹਨਾਂ ਨੇ ਫਿਰ ਕਾਂਗਰਸ ਦੇ ਦੱਬਣਾ।
ਬਹੁਤ ਸਾਰੇ ਪਰਿਵਾਰਾਂ ਦੀ ਇਹੀ ਕਹਾਣੀ ਹੈ, ਕਿਉਂਕਿ ਜਦੋਂ ਪਰਿਵਾਰ ਦੀ ਗੱਲ ਕਰਦੇ ਹਾਂ ਤੇ ਰਿਸ਼ਤੇਦਾਰੀਆਂ ਜਿਹੜੀਆਂ ਉਹਨਾਂ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੋ ਜਾਂਦਾ, ਤੇ ਜਦੋਂ ਰਿਸ਼ਤੇਦਾਰੀਆਂ ਦੀ ਗੱਲ ਕਰਦੇ ਹਾਂ ਤੇ ਉਹਦੇ ਵਿੱਚੋਂ ਬਹੁਤ ਸਾਰੇ ਜਿਹੜੇ ਰਿਸ਼ਤੇਦਾਰ ਉਹ ਵੱਖ ਵੱਖ ਦੂਜੀਆਂ ਪਾਰਟੀਆਂ ਦੇ ਸਪੋਰਟਰ ਹੁੰਦੇ ਆ, ਸੋ ਉਹਨਾਂ ਨੂੰ ਜੇ ਤੁਸੀਂ ਸਹੀ ਢੰਗ ਦੇ ਨਾਲ ਸਮਝਾਉਣਾ ਚਾਹੁੰਦੇ ਵੀ ਆ ਤਾਂ ਵੀ ਉਹ ਜਿਹੜੀ ਮੈਨੂੰ ਲੱਗਦਾ ਕਿ ਮੁੜ ਖੇਡ ਕੇ ਜਿਹੜੀ ਆਪਣੀ ਕੁੰਡੀ ਆ ਉਹ ਉੱਥੇ ਹੀ
ਰੱਖਦੇ। ਹਾਂਜੀ, ਮੈਂ ਇੱਕ ਰੇਡੀਓ ਤੇ ਸੁਣ ਰਿਹਾ ਸੀਗਾ, ਇੱਕ ਮੁੰਡਾ ਆਪਣੇ ਇੱਥੇ ਆਸਟ੍ਰੇਲੀਆ ਹੀ ਆ, ਉਹ ਆਪਦੇ ਡੈਡ ਨੂੰ ਕਹਿ ਰਿਹਾ, ਉਹਦੇ ਪੇਰੈਂਟਸ ਦੀ ਮਤਲਬ ਉਹਦੇ ਡੈਡ ਨੀ ਵੋਟ ਪਾ ਰਹੇ ਆਮ ਆਦਮੀ ਪਾਰਟੀ ਨੂੰ, ਉਹ ਕਹਿੰਦੇ ਅਸੀਂ ਤੱਕੜੀ ਨੂੰ ਪਾਉਣੀ, ਪੰਥ ਨੂੰ ਪਾਉਣੀ ਆ, ਔਰ ਮੁੰਡਾ ਇੰਨਾ ਦੁਖੀ ਹੋਇਆ ਸੀ ਨਾ, ਉਹਨੇ ਇਹ ਗੱਲ ਕਹਿਤੀ ਰੇਡੀਓ ਤੇ, ਕਹਿੰਦਾ ਜੀ ਜਿਹੜੇ ਵੀ ਐਂਕਰ ਸੀਗੇ ਉਹਨਾਂ ਨੂੰ ਕਹਿੰਦਾ ਜੀ ਮੈਂ ਉਹਦੇ ਡੈਡ ਨੂੰ ਕਹਿਤਾ ਵੀ ਜੇ ਤੁਸੀਂ ਵੋਟ ਆਪਣੇ ਅਕਾਲੀ ਦਲ ਨੂੰ ਪਾ ਦੀ ਮੈਂ ਤੁਹਾਡਾ ਮੁੰਡਾ ਨੀ, ਤੁਸੀਂ ਮੇਰੇ ਪਿਓ ਨੀ, ਵੀ ਮੈਨੂੰ ਨਾ ਬੁਲਾਓ ਤੁਸੀਂ, ਫਿਰ ਮੈਂ ਨੀ ਆਉਣਾ ਇੰਡੀਆ ਵਾਪਸ। ਤਾਂ ਫਿਰ ਉਹ ਜਿਹੜੇ ਐਂਕਰ ਸੀ ਉਹਨਾਂ ਨੇ ਉਹਨੂੰ ਸਮਝਾਇਆ ਪਿਆਰ ਨਾਲ ਵੀ ਨਹੀਂ ਇਹ ਰਿਸ਼ਤੇ ਏਦਾਂ ਨੀ ਹੁੰਦੇ, ਚਲੋ ਪੇਰੈਂਟਸ ਦੀ ਵੀ ਆਪਾਂ ਕਦਰ ਕਰਨੀ ਉਹਨਾਂ ਦੀਆਂ ਭਾਵਨਾਵਾਂ ਦੀ, ਚਲੋ ਜੇ ਨਹੀਂ ਸਮਝਦੇ ਕੋਈ ਗੱਲ ਨੀ ਵੀ ਤੁਸੀਂ ਇੰਨੇ ਅਗਰੈਸਿਵ ਨਾ ਹੋਵੋ ਏਦਾਂ ਦਾ ਡਿਸੀਜਨ, ਪਰ ਮੁੰਡਾ ਵਿਚਾਰਾ ਅੱਕਿਆ ਪਿਆ ਸੀਗਾ, ਹੁਣ ਦੇਖੋ ਇੱਥੋਂ ਤੱਕ ਮੱਥਾ ਮਾਰਨਾ ਪੈਂਦਾ ਮਤਲਬ ਬੰਦੇ ਨੂੰ, ਤੇ ਫਿਰ ਬੰਦਾ ਸੋਚਦਾ ਵੀ ਯਾਰ ਕੀ ਕੀਤਾ ਜਾਵੇ ਹੁਣ।
ਆਪਣੇ ਵਿਚਾਰ ਸਾਂਝੇ ਕਰ ਰਹੇ ਸੀਗੇ ਤੇ ਤੁਹਾਡੇ ਨਾਲ ਆਪਾਂ ਇਸੇ ਤਰ੍ਹਾਂ ਜਿਹੜੀ ਵਿਚਾਰਾਂ ਦੀ ਸਾਂਝ ਆ ਉਹ ਪਾਈ ਰੱਖਾਂਗੇ ਤੇ ਇੱਕ ਆਰਟੀਕਲ ਜਿਹੜਾ ਜੀ ਉਹ ਵੀ ਆਪਾਂ ਤੁਹਾਡੇ ਨਾਲ ਸਾਂਝਾ ਕਰਨਾ, ਸਾਡੇ ਕੋਲ ਸਮਾਂ ਜਿਹੜਾ ਉਹ ਥੋੜਾ ਜਿਹਾ ਬਚਿਆ ਤੇ ਜੇਕਰ ਸਾਡੇ ਕੋਈ ਸਰੋਤੇ ਜਿਹੜੇ ਆ ਕਾਲ ਦੇ ਨਾਲ ਦੁਬਾਰਾ ਜੁੜਦੇ ਆ ਤੇ ਉਹਨਾਂ ਦੀ ਕਾਲ ਜ਼ਰੂਰ ਲਵਾਂਗੇ। ਫਿਲਹਾਲ ਮੈਂ ਆਰਟੀਕਲ ਜਿਹੜਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਪ੍ਰੋਫੈਸਰ ਵਿਨੋਦ ਗਰਗ ਦਾ, ਮੇਰਾ ਉੱਜੜ ਗਿਆ ਪੰਜਾਬ, ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ, ਮੇਰੇ ਪੰਜਾਬ ਦੀ ਹਾਲਤ ਅੱਜ ਚਿੜੀ ਵਰਗੀ ਹੋ ਗਈ ਹੈ, ਪਰ ਸੋਨੇ ਦੀ ਨਹੀਂ। ਉਸ ਮਜਬੂਰ ਚਿੜੀ ਵਰਗੀ ਜੋ ਹੇਠਲੇ ਪੱਧਰ ਦੀ ਸਿੱਖਿਆ ਪ੍ਰਣਾਲੀ, ਗੰਦੀ ਰਾਜਨੀਤੀ, ਅਸ਼ਲੀਲ ਗਵਈਆਂ ਤੇ ਲੱਚਰਤਾ ਦਾ ਸ਼ਿਕਾਰ ਹੋ ਕੇ ਆਪਣੇ ਆਖਰੀ ਸਾਹਾਂ ਤੇ ਹੈ। ਗੰਦੀ ਰਾਜਨੀਤੀ ਪੰਜਾਬ ਨੂੰ ਇੰਜ ਖਾ ਰਹੀ ਹੈ ਜਿਵੇਂ ਲੋਹੇ ਨੂੰ ਘੁਣ ਖਾਂਦਾ ਹੈ। ਚੋਣਾਂ ਦਾ ਬਿਗਲ ਵੱਜ ਚੁੱਕਾ ਹੈ, ਨੇਤਾਵਾਂ ਦੇ ਰੰਗ ਬਦਲ ਗਏ ਹਨ। ਕੁਰਸੀ ਦੀ ਭੁੱਖ ਸ਼ਾਂਤ ਕਰਨ ਲਈ ਨੇਤਾ ਨੋਟਬੰਦੀ ਦੇ ਬਾਵਜੂਦ ਚੰਗੇ ਭਾਅ ਵਿਕ ਰਹੇ ਹਨ। ਜਾਤ ਤੇ ਧਰਮ ਆਧਾਰਿਤ ਰਾਜਨੀਤੀ ਦੇ ਬਲ ਤੇ ਨੇਤਾ ਇਕ ਵਾਰ ਫਿਰ ਚੋਣ ਦੰਗਲ ਵਿਚ ਇਕ ਦੂਜੇ ਵਿਰੁੱਧ ਦੂਸ਼ਿਤ ਭਾਸ਼ਣਾਂ ਦੀ ਝੜੀ ਲਾ ਰਹੇ ਹਨ। ਜੋ ਨੇਤਾ ਕੁਰਸੀ ਲਈ ਸਵੇਰੇ ਸ਼ਾਮ ਪਾਰਟੀ ਬਦਲ ਰਹੇ ਹਨ, ਉਹ ਆਮ ਜਨਤਾ ਦੀ ਭਲਾਈ ਨਹੀਂ ਕਰ ਸਕਦੇ। ਵਧੇਰੇ ਰਾਜਨੀਤਿਕ ਘਰਾਣਿਆਂ ਚੋਂ ਇਕੋ ਪਰਿਵਾਰ ਦੇ ਨੇਤਾ ਅਲੱਗ ਅਲੱਗ ਰਾਜਨੀਤਿਕ ਪਾਰਟੀਆਂ ਦੀ ਟਿਕਟ ਤੇ ਚੋਣ ਲੜ ਰਹੇ ਹਨ ਤਾਂ ਕਿ ਉਹ ਆਪਣੀ ਕੁਰਸੀ ਸੁਰੱਖਿਅਤ ਰੱਖ ਸਕਣ। ਜੋ ਨੇਤਾ ਕੱਲ ਤੱਕ ਪਾਰਟੀ ਦੀਆਂ ਤਾਰੀਫਾਂ ਦੇ ਪੁਲ ਬੰਨਦੇ ਨਹੀਂ ਸਨ ਥੱਕਦੇ, ਅੱਜ ਉਨ੍ਹਾਂ ਉਪਰ ਰਿਸ਼ਵਤ ਦੇ ਆਰੋਪ ਲਾ ਕੇ ਜਨਤਾ ਨੂੰ ਗੁਮਰਾਹ ਕਰ ਰਹੇ ਹਨ। ਚੋਣਾਂ ਦਾ ਤਰੀਕਾ ਵੀ ਇਹੀ ਨਹੀਂ ਹੈ। ਮੋਟਰਸਾਈਕਲਾਂ ਚ ਮੁਫ਼ਤ ਤੇਲ ਪਵਾ ਕੇ ਸੜਕਾਂ ਤੇ ਰੈਲੀਆਂ ਕਰਨੀਆਂ ਵੀ ਰਿਸ਼ਵਤ ਹੀ ਹਨ ਤੇ ਆਵਾਜਾਈ ਵਿਚ ਵਿਘਨ ਪਾ ਕੇ ਜਨਤਾ ਨੂੰ ਪਰੇਸ਼ਾਨ ਕਰਨਾ ਵੀ ਗਲਤ ਹੈ। ਇਮਤਿਹਾਨਾਂ ਦੇ ਦਿਨਾਂ ਵਿਚ ਚੋਣਾਂ ਕਰਵਾਉਣੀਆਂ ਅਤੇ ਅਧਿਆਪਕਾਂ ਦੀਆਂ ਡਿਊਟੀਆਂ ਲਗਾ ਦੇਣੀਆਂ ਇਹ ਦਰਸਾਉਂਦਾ ਹੈ ਕਿ ਰਾਜਨੀਤੀ ਸਿੱਖਿਆ ਅਤੇ ਬੱਚਿਆਂ ਦੇ ਭਵਿੱਖ ਤੋਂ ਜ਼ਿਆਦਾ ਜ਼ਰੂਰੀ ਹੈ। ਜ਼ਿਆਦਾਤਰ ਰਾਜਨੀਤਿਕ ਪਾਰਟੀਆਂ ਇਕ ਦੂਜੇ ਤੇ ਇਲਜ਼ਾਮਾਂ ਦੀ ਝੜੀ ਲਗਾ ਰਹੀਆਂ ਹਨ ਪਰ ਕੋਈ ਉਸ ਜਨਤਾ ਦੀ ਗੱਲ ਨਹੀਂ ਕਰ ਰਹੀ ਜਿਸਨੇ 5 ਸਾਲ ਭੁਗਤਣਾ ਹੈ। ਜਨਤਾ ਵੀ 5 ਕਿਲੋ ਆਟੇ ਦਾਲ, 250 ਰੁਪਏ ਬੁਢਾਪਾ ਪੈਨਸ਼ਨ ਦੇ ਚੱਕਰ ਚ ਫਿਰ ਇਨ੍ਹਾਂ ਦੇ ਝਾਂਸੇ ਵਿਚ ਆ ਜਾਂਦੀ ਹੈ ਤੇ 4 ਦਿਨ ਜ਼ਿੰਦਾਬਾਦ ਜ਼ਿੰਦਾਬਾਦ ਕਰਕੇ 5 ਸਾਲ ਸੜਕਾਂ ਤੇ ਮੁਰਦਾਬਾਦ ਮੁਰਦਾਬਾਦ ਕਰਦੀ ਰਹਿੰਦੀ ਹੈ। ਆਟਾ ਦਾਲ ਸਕੀਮ, ਬੁਢਾਪਾ ਪੈਨਸ਼ਨ ਨੂੰ ਵਿਕਾਸ ਕਿਹਾ ਜਾ ਰਿਹਾ ਹੈ। ਸਿੱਖਿਆ, ਸਿਹਤ ਵਿਭਾਗ ਤੇ ਪ੍ਰਸ਼ਾਸਨ ਸਭ ਰਾਜਨੀਤਿਕ ਲੀਡਰਾਂ ਦੇ ਇਸ਼ਾਰਿਆਂ ਤੇ ਨੱਚਦੇ ਹਨ। ਸਿਰਫ ਪੈਸਾ ਕਮਾਉਣ ਦੀ ਜੱਦੋਜਹਿਦ ਚ ਜ਼ਮੀਰ ਬਹੁਤ ਸਸਤੇ ਭਾਅ ਵਿਕਣ ਲੱਗ ਪਈ ਹੈ। ਯੂਨੀਵਰਸਿਟੀਆਂ ਤੇ ਕਾਲਜ ਢਾਬਿਆਂ ਤੇ ਪੈਟਰੋਲ ਪੰਪਾਂ ਵਾਂਗ ਹਰ 5-10 ਕਿਲੋਮੀਟਰ ਤੇ ਖੁੱਲ ਰਹੇ ਹਨ। ਨੇਤਾਵਾਂ ਦੁਆਰਾ ਉਚੇਰੀ ਸਿੱਖਿਆ ਦੇ ਭਾਸ਼ਣਾਂ ਦੀ ਝੜੀ ਲਾਈ ਜਾਂਦੀ ਹੈ। ਜਿਹੜੇ ਮੰਤਰੀਆਂ ਨੂੰ 12ਵੀਂ ਦਾ ਸਿਲੇਬਸ ਨਹੀਂ ਪਤਾ ਹੁੰਦਾ, ਉਹ ਉਚੇਰੀ ਸਿੱਖਿਆ ਲਈ ਨੀਤੀਆਂ ਬਣਾਉਂਦੇ ਹਨ। ਮੁੱਲ ਦੇ ਪੁੱਤ ਗੱਭਰੂ ਨਹੀਂ ਹੁੰਦੇ, ਕਹਾਵਤ ਵਾਂਗ ਮੁੱਲ ਦੀਆਂ ਡਿਗਰੀਆਂ ਵਾਲੇ ਡਾਕਟਰਾਂ ਤੋਂ ਇਲਾਜ, ਇੰਜੀਨੀਅਰਾਂ ਤੋਂ ਚੰਗੇ ਪੁਲ ਸੜਕਾਂ ਅਤੇ ਅਧਿਆਪਕਾਂ ਤੋਂ ਸਿੱਖਿਆ ਦੀ ਉਮੀਦ ਨਹੀਂ ਰੱਖੀ ਜਾ ਸਕਦੀ। ਵਿਕਾਊ ਜ਼ਮੀਰਾਂ ਕਾਰਨ ਹੁਣ ਦੁੱਧ ਤੇ ਦਵਾਈਆਂ ਵੀ ਮਿਲਾਵਟਖੋਰੀ ਦਾ ਸ਼ਿਕਾਰ ਹੋ ਗਈਆਂ ਹਨ। ਪੰਜਾਬ ਤੇ ਪੰਜਾਬੀਅਤ ਨੂੰ ਰਾਜਨੀਤੀ, ਰਿਸ਼ਵਤ ਤੇ ਨਸ਼ਾ ਕੈਂਸਰ ਵਾਂਗ ਅੰਦਰੋਂ ਅੰਦਰ ਖਾ ਰਹੇ ਹਨ। ਪੈਸੇ ਦੀ ਆਖੀ ਹਰ ਗੱਲ ਇੱਥੇ ਸੱਚ ਮੰਨੀ ਜਾਂਦੀ ਹੈ। ਪੈਸਾ ਜਿਵੇਂ ਨਚਾਈ ਜਾਂਦਾ, ਦੁਨੀਆਂ ਨੱਚੀ ਜਾਂਦੀ ਹੈ। ਸੋ ਪੰਜਾਬ ਦੀ ਸ਼ਾਨੋ ਸ਼ੌਕਤ ਫਿਰ ਬਣਾਉਣ ਲਈ ਸਾਨੂੰ ਸਿੱਖਿਆ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ ਅਤੇ ਗੰਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਜਾਤ ਧਰਮ ਆਧਾਰਿਤ ਨਹੀਂ ਬਲਕਿ ਪੰਜਾਬ ਨੂੰ ਬਚਾਉਣ ਲਈ ਰਾਜਨੀਤਿਕ ਸੂਝ ਬੂਝ ਦੀ ਜ਼ਰੂਰਤ ਸਮਝਣੀ ਚਾਹੀਦੀ ਹੈ। ਸੋਨੇ ਦੀ ਚਿੜੀ ਨੂੰ ਮੁੜ ਖੰਭ ਲਾਉਣ ਲਈ ਸਿੱਖਿਆ ਨੂੰ ਬਚਾਉਣਾ ਅਤਿ ਜ਼ਰੂਰੀ ਹੈ ਅਤੇ ਸਿੱਖਿਆ ਦੇ ਨਾਲ ਚੰਗੀ ਪਰਵਰਿਸ਼ ਹੋਣਾ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ। ਨੈਤਿਕ ਕਦਰਾਂ ਕੀਮਤਾਂ ਨੂੰ ਮੁੜ ਜ਼ਿੰਦਾ ਕਰਨਾ ਉਜੜ ਰਹੇ ਪੰਜਾਬ ਲਈ ਮਰ ਰਹੇ ਮਨੁੱਖ ਦੇ ਮੂੰਹ ਵਿਚ ਗੰਗਾ ਜਲ ਪਾਉਣ ਬਰਾਬਰ ਹੈ। ਸੋ ਇਹ ਸੀ ਜੀ ਪ੍ਰੋਫੈਸਰ ਵਿਨੋਦ ਗਰਗ ਦਾ ਲਿਖਿਆ ਲੇਖ ਮੇਰਾ ਉਜੜ ਗਿਆ ਪੰਜਾਬ। ਸੋ ਇਸ ਲੇਖ ਦੇ ਰਾਹੀਂ ਲੇਖਕ ਨੇ ਬਹੁਤ ਸਾਰੇ ਜਿਹੜੇ ਇਹੋ ਜਿਹੇ ਮੁੱਦੇ ਜਨਤਾ ਦੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਤੋਂ ਅਸੀਂ ਆਮ ਤੌਰ ਤੇ ਅਣਗੌਲੇ ਹੋ ਜਾਂਦੇ ਹਾਂ ਜਾਂ ਫਿਰ ਜਦੋਂ ਵੋਟਾਂ ਦਾ ਮੌਸਮ ਆਉਂਦਾ, ਜਦੋਂ ਇਲੈਕਸ਼ਨ ਦਾ ਟਾਈਮ ਆਉਂਦਾ, ਉਸ ਸਮੇਂ ਦੌਰਾਨ ਅਸੀਂ ਆਪਣਾ ਆਪ ਜਿਹੜਾ ਹੈ ਜੀ ਉਹ ਸਮਰਪਿਤ ਕਰ ਦਿੰਦੇ ਹਾਂ ਕਿਸੇ ਵੀ ਪਾਰਟੀ ਦੇ ਨੂੰ। ਸੋ ਉਸ ਸਮਰਪਣ ਦੇ ਵਿਚ ਅਸੀਂ ਕਈ ਵਾਰ ਬਹੁਤ ਕੁਛ ਜਿਹੜਾ ਸੋਚਣਾ ਭੁੱਲ ਜਾਂਦੇ ਹਾਂ, ਬਹੁਤ ਕੁਛ ਜਿਹੜਾ ਵਾਚਣਾ ਭੁੱਲ ਜਾਂਦੇ ਹਾਂ ਤੇ ਆਖਿਰਕਾਰ ਫਿਰ ਉਹੀ ਮਜਬੂਰੀ, ਉਹੀ ਪਛਤਾਵਾ ਜਿਹੜਾ ਜੀ ਉਹ ਸਾਨੂੰ ਘੇਰੀ ਰੱਖਦਾ। ਸੋ ਇੱਥੇ ਸੋਚਣਾ ਜਾਂ ਵਿਚਾਰਨਾ ਇਹੀ ਬਣਦਾ ਕਿ ਜਿਹੜੀਆਂ ਚੀਜ਼ਾਂ, ਜਿਹੜੀਆਂ ਸਮੱਸਿਆਵਾਂ, ਜਿਹੜੇ ਮੁੱਦੇ ਅਸੀਂ ਹੁਣ ਤੱਕ ਫੇਸ ਕਰਦੇ ਆਏ ਆ, ਜਿਨ੍ਹਾਂ ਦੇ ਨਾਲ ਹੁਣ ਤੱਕ ਅਸੀਂ ਨਜਿੱਠਦੇ ਆਏ ਆ, ਸੋ ਉਹਨਾਂ ਤੋਂ ਅਸੀਂ ਕਿਸ ਭਾਂਤ ਮੁਕਤੀ ਜਿਹੜੀ ਆ ਉਹ ਪ੍ਰਾਪਤ ਕਰ ਸਕਦੇ ਆ, ਕਿਹੜੀ ਜਿਹੜੀ ਪਾਰਟੀ, ਕਿਹੜਾ ਜਿਹੜਾ ਉਮੀਦਵਾਰ ਉਹ ਸਾਡੇ ਉਹਨਾਂ ਮੁੱਦਿਆਂ, ਸਾਡੀਆਂ ਉਹਨਾਂ ਸਮੱਸਿਆਵਾਂ ਦਾ ਅਸਲੀ ਜਿਹੜਾ ਪੱਖੀ ਹੋਵੇਗਾ। ਸੋ ਸਾਨੂੰ ਉਹਨਾਂ ਤੋਂ ਮੁਕਤੀ, ਉਹਨਾਂ ਤੋਂ ਨਿਜ਼ਾਤ ਜਿਹੜੀ ਆ ਉਹ ਪ੍ਰਾਪਤ ਹੋਵੇਗੀ। ਸੋ ਆਰਟੀਕਲ ਤੁਹਾਨੂੰ ਕਿਵੇਂ ਦਾ ਲੱਗਿਆ ਸਾਡੇ ਨਾਲ ਸਾਂਝ ਜ਼ਰੂਰ ਪਾਇਓ। ਸਾਡੇ ਨਾਲ ਅਗਲੇ ਕਾਲਰ ਜਿਹੜੇ ਇਸ ਵੇਲੇ ਸ਼ਾਮਲ ਹੋ ਚੁੱਕੇ ਆ ਪ੍ਰੋਗਰਾਮ ਦੇ ਵਿੱਚ, ਅਸੀਂ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਆ। ਜੀ ਬਹੁਤ ਬਹੁਤ ਸਵਾਗਤ, ਕੌਣ ਸਾਹਿਬ ਬੋਲ ਰਹੇ ਜੀ?
ਹਾਂਜੀ, ਗਿਆਨ ਸਿੰਘ ਕੰਗ ਬੋਲਦੇ ਜੀ।
ਜੀ ਜੀ, ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਗਿਆਨ ਸਿੰਘ ਜੀ ਤੁਹਾਡਾ।
ਹਾਂਜੀ, ਜੋ ਕੁਛ ਪਹਿਲਾਂ ਇੱਕ ਸਿੰਘ ਸਾਹਿਬ ਬੋਲ ਕੇ ਗਏ ਆ 84 ਦੇ ਬਾਰੇ, ਉਸ ਵੇਲੇ ਦਾਸ ਨੇ 4 ਲਾਈਨਾਂ ਲਿਖੀਆਂ ਸੀਆਂ। ਨਾ ਪਹਿਲਾਂ ਵਾਲੀਆਂ ਨਾ ਉਹ ਰਹੀਆਂ ਮਹਿਕਾਂ ਫੁੱਲ ਗੁਲਾਬ ਦੀਆਂ, ਖੰਭ ਲਾ ਕੇ ਉੱਡ ਗਈਆਂ ਜਾਰੋ ਖੁਸ਼ੀਆਂ ਮੇਰੇ ਪੰਜਾਬ ਦੀਆਂ। ਕਹਿੰਦਾ ਬਾਪੂ ਦੀ ਪੱਗ ਠਾਣੀ ਰੁਲ ਗਈ, ਬਾਪੂ ਦੀ ਪੱਗ ਠਾਣੀ ਰੁਲ ਗਈ, ਪੁੱਤਰ ਅੜੀਕ ਦੀ ਮਾਂ ਵੀ ਤੁਰ ਗਈ, ਵੀਰ ਭਾਬੀਆਂ ਰੋ ਚੁੱਪ ਹੋ ਗਏ, ਇੱਜ਼ਤ ਘਰਾਂ ਦੀ ਘੱਟੇ ਰੁਲ ਗਈ, ਹੱਥੀ ਬੰਨ ਕਲੀਰੇ ਭੈਣਾਂ ਦਰ ਖੜੀਆਂ ਭੁੱਬਾਂ ਮਾਰਦੀਆਂ, ਖੰਭ ਲਾ ਕੇ ਉੱਡ ਗਈਆਂ ਯਾਰੋ ਖੁਸ਼ੀਆਂ ਮੇਰੇ ਪੰਜਾਬ ਦੀਆਂ, ਖੰਭ ਲਾ ਕੇ ਉੱਡ ਗਈਆਂ ਯਾਰੋ ਖੁਸ਼ੀਆਂ ਮੇਰੇ ਪੰਜਾਬ ਦੀਆਂ।
ਬਹੁਤ
ਬੇਟਾ ਜੀ, ਇੱਕ ਹੋਰ ਗੱਲ ਹੈ ਵੀ ਮੇਰਾ ਖਿਆਲ ਹੈ ਵੀ ਨੈਕਸਟ ਇਲੈਕਸ਼ਨ ਤੱਕ ਸ਼ਾਇਦ ਮੈਂ ਨਾ ਤਾਂ ਜੀਂਦਾ ਰਹਿਣਾ, ਮੇਰਾ ਖਿਆਲ ਨਹੀਂ ਹੈ, ਪਰ ਫਿਰ ਵੀ ਮੇਰਾ ਖਿਆਲ ਹੈ ਵੀ ਜਿਹੜੇ ਲੀਡਰ ਆ, ਲੋਕਾਂ ਨੂੰ ਕਹਿਣ ਦੀ ਲੋੜ ਨਹੀਂ ਪੈਣੀ, ਡੇਰਿਆਂ ਨੂੰ ਚੱਲ ਜਾਇਆ ਕਰਨ, ਆਪੇ ਵੋਟਾਂ ਪੈ ਜਾਇਆ ਕਰਨੀਆਂ, ਦੌੜੇ ਫਿਰਦਾ ਕੋਈ ਗੇਠੇ ਡੇਰੇ, ਕੋਈ ਕਿਸੇ ਡੇਰੇ, ਕੋਈ ਕਿਸੇ ਡੇਰੇ ਵਿੱਚ, ਕਾਂਗਰਸੀ ਵਿੱਚ, ਅਕਾਲੀ ਵਿੱਚ, ਆਮ ਜਨਤਾ ਪਾਰਟੀ ਕਿਹੜੀ ਆ। ਮੇਰਾ ਖਿਆਲ ਡੇਰਿਆਂ ਨੂੰ ਜਾਣ, ਬਾਕੀ ਲੋਕਾਂ ਦਾ ਕਹਿਣ ਦੀ ਲੋੜ ਇਹਦੀ ਹੈ। ਬਹੁਤ ਮਿਹਰਬਾਨੀ ਬੇਟਾ
ਜੀ। ਪਹਿਲਾਂ ਤਾਂ ਅੰਕਲ ਜੀ ਤੁਹਾਡੀ ਉਮਰ ਜਿਹੜੀ ਪਰਮਾਤਮਾ ਬਹੁਤ ਬਹੁਤ ਲੰਬੀ ਕਰੇ, ਸੋ ਅਸੀਂ ਅਰਦਾਸ ਕਰਦੇ ਹਾਂ ਪਰਮਾਤਮਾ ਦੇ ਅੱਗੇ। ਤੇ ਬਾਕੀ ਦੇਖੋ ਜੀ, ਜਨਤਾ ਦਾ ਜਿਹੜਾ ਰੁਝਾਨ ਆ ਉਹ ਕਿਸ ਪੱਖ ਵੱਲ ਹੋ ਜਾਂਦਾ ਜਾਂ ਕਿਸ ਪਾਸੇ ਮੁੜ ਜਾਂਦਾ, ਇਹਦਾ ਅੰਦਾਜ਼ਾ ਲਗਾਉਣਾ ਜਿਹੜਾ ਕਾਫੀ ਜ਼ਿਆਦਾ ਮੁਸ਼ਕਲ ਹੁੰਦਾ ਜਾ ਰਿਹਾ। ਤੇ ਹੁਣ ਦੀਆਂ ਇਲੈਕਸ਼ਨਸ ਦੇ ਵਿੱਚ ਇਹ ਗੱਲ ਜਿਹੜੀ ਉਹ ਭਲੀ ਭਾਂਤ ਸਾਹਮਣੇ ਆ ਰਹੀ ਹੈ ਕਿ ਲੋਕ ਜਿਹੜਾ ਉਹ ਹੁਣ ਭੇਦ ਦੇਣਾ ਨਹੀਂ ਚਾਹੁੰਦੇ, ਤੇ ਇਹ ਹੁਣ ਸਿਰਫ ਨਤੀਜਾ ਜਿਹੜਾ ਜਦੋਂ ਚੋਣਾਂ ਦਾ ਆਉਣਾ ਉਦੋਂ ਹੀ ਪਤਾ ਲੱਗੇਗਾ ਜੀ।
ਨਤੀਜੇ ਬਾਰੇ ਮੈਂ ਉੱਥੇ ਹੋਊਂਗਾ ਜੀ, ਮੈਂ ਜਾਣਾ ਆ 7 ਤਰੀਕ ਨੂੰ।
ਅੱਛਾ ਜੀ, ਜੀ ਚਲੋ, ਅਸੀਂ ਫੇਰ ਜਦੋਂ ਨਤੀਜੇ ਆਉਣਗੇ ਫੇਰ ਤੁਹਾਡੇ ਨਾਲ ਗੱਲਬਾਤ ਕਰਾਂਗੇ ਗਿਆਨ ਸਿੰਘ ਜੀ, ਤੇ ਫੇਰ ਜਾਣਾਂਗੇ ਜੀ ਸਥਿਤੀ ਬਾਰੇ ਜੀ। ਇਹ ਸਨ ਜੀ ਗਿਆਨ ਸਿੰਘ ਕੰਗ, ਸਾਡੇ ਨਾਲ ਇੱਕ ਵਾਰ ਫੇਰ ਰਾਬਤਾ ਬਣਾ ਰਹੇ ਸੀਗੇ। ਤੇ ਹੁਣ ਸਾਡੇ ਨਾਲ ਕੁਛ ਹੋਰ ਦੋਸਤ ਜਿਹੜੇ ਆ ਜੀ ਉਹ ਮੈਸੇਜਸ ਦੇ ਜ਼ਰੀਏ ਜੁੜੇ ਆ ਸਾਡੇ ਨਾਲ। ਰਾਜ ਫਰੋਮ ਬੇਕਰਸਫੀਲਡ ਕੈਲੀਫੋਰਨੀਆ USA ਤੋਂ ਕਾਫੀ ਦੇਰ ਤੋਂ ਜੁੜੇ ਹੋਏ ਸੀਗੇ, ਤੇ ਮੈਨੂੰ ਲੱਗਦਾ ਕਿ ਬਰਾੜ ਸਾਹਿਬ ਉਦੋਂ ਪ੍ਰੋਗਰਾਮ ਛੱਡ ਕੇ ਜਾ ਚੁੱਕੇ ਸੀ, ਤੇ ਉਹਨਾਂ ਦਾ ਮੈਸੇਜ ਥੋੜਾ ਜਿਹਾ ਲੇਟ ਹੋ ਗਿਆ, ਤੇ ਉਹਨਾਂ ਨੇ ਗੈਟ ਵੈਲ ਸੂਨ ਕਹਿੰਦੇ ਬਾਈ ਜੀ, ਸੋ ਉਹਨਾਂ ਦੇ ਲਈ ਦੁਆਵਾਂ ਭੇਜੀਆਂ ਮਿੰਟੂ ਬਰਾੜ ਹੋਰਾਂ ਦੇ ਲਈ। ਰਾਜ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਵੀ, ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ, ਜੁੜੇ ਰਹੋ। ਤੇ ਅੱਗੇ ਸਾਡੇ ਨਾਲ ਜੁੜੇ ਨੇ ਜੀ ਗੁਰਿੰਦਰ ਸਿੰਘ ਬੈਂਸ ਮੈਲਬਨ ਤੋਂ, ਕਹਿੰਦੇ ਸਤਿ ਸ੍ਰੀ ਅਕਾਲ ਅਮਰਦੀਪ ਜੀ ਐਂਡ ਟੂ ਆਲ ਐਂਡ ਨਾਈਸ ਪ੍ਰੋਗਰਾਮ। ਕਹਿੰਦੇ ਮੜੀਆਂ ਮੜੀਆਂ ਹਾਈਵੇ ਮੜੀਆਂ, ਮੁਸਲਮਾਨਾਂ ਦੇ ਘਰ ਛੱਡ ਸਿੱਖਾਂ ਦੇ ਘਰ ਵੜੀਆਂ, ਛੱਡ ਨਿਤਨੇਮ ਗੁਰੂ ਦਾ ਸ਼ਾਮੀ ਦੀਵੇ ਲਾਉਂਦੇ ਨੇ, ਮੜੀਆਂ ਕਰ ਪੰਜ ਨਵਾਜਾਂ ਫਿਰ ਚਾਦਰ ਚੜਾਵੇ ਮੜੀਆਂ, ਮੁਸਲਮਾਨ ਗਏ ਛੱਡ ਹੁਣ ਸਿੱਖਾਂ ਨੇ ਹੀ ਫੜੀਆਂ, ਮੜੀਆਂ ਮੜੀਆਂ ਹਾਏਵੇ ਮੜੀਆਂ, ਕੋਈ ਕਹਿ ਕੇ ਪੂਜਦੇ ਇਹ ਸਾਂਝੇ ਇਹ ਸਾਡੇ ਵੱਡੇ ਵਡੇਰੇ, ਜਿਉਂਦਿਆਂ ਨੂੰ ਨਾ ਦਿੰਦੇ ਸੀ ਰੋਟੀ ਜਿਹੜੇ, ਤੇ ਫਿਰ ਮਰਿਆਂ ਤੇ ਮਨਾਉਂਦੇ ਸਰਾਧਾਂ ਤੇ ਜਠੇਰੇ, ਗਏ ਗੁਰੂ ਨਾਨਕ ਹਟਾਉਂਦੇ ਨਾ ਪੂਜੋ ਇਹ ਮੜੀਆਂ, ਮੜੀਆਂ ਮੜੀਆਂ ਹਾਏਵੇ ਮੜੀਆਂ, ਮੁਸਲਮਾਨਾਂ ਦੇ ਘਰ ਛੱਡ ਸਿੱਖਾਂ ਦੇ ਘਰ ਵੜੀਆਂ। ਗੁਰਿੰਦਰ ਸਿੰਘ ਬੈਂਸ, ਸੋ ਬਹੁਤ ਖੂਬ ਇੱਕ ਇਸ਼ਾਰਾ ਜਿਹੜਾ ਜੀ ਤੁਸੀਂ ਇਸ ਪੱਖ ਦੇ ਵੱਲ ਕੀਤਾ। ਤੇ ਜੇ ਅਸੀਂ ਸਿਰਫ ਸਿੱਖਾਂ ਦੀ ਹੀ ਗੱਲ ਨਾ ਕਰੀਏ, ਮੈਨੂੰ ਲੱਗਦਾ ਕਿ ਇੱਕ ਅਲੱਗ ਤਰ੍ਹਾਂ ਦਾ ਜਿਹੜਾ ਸੱਭਿਆਚਾਰ ਆ ਉਹ ਬਣਦਾ ਜਾ ਰਿਹਾ ਪੰਜਾਬ ਦੇ ਵਿੱਚ। ਸੋ ਜਦੋਂ ਅਸੀਂ ਰਿਸਪੈਕਟ ਕਰਨ ਦੀ ਗੱਲ ਕਰਦੇ ਹਾਂ ਤੇ ਜਦੋਂ ਅਸੀਂ ਪੁਰਾਣੇ ਪੰਜਾਬ ਦੀ ਗੱਲ ਕਰਦੇ ਹਾਂ ਤੇ ਪੁਰਾਣੇ ਪੰਜਾਬ ਦੇ ਵਿੱਚ ਵਸਣ ਵਾਲੇ ਜਿਹੜੇ ਲੋਕ ਸੀ ਜੀ ਉਹ ਇੱਕ ਪਿੰਡ ਦੇ ਵਿੱਚ ਰਹਿੰਦਿਆਂ ਹੋਇਆਂ ਹਰ ਤਰ੍ਹਾਂ ਦੇ ਧਰਮ ਜਾਂ ਜ਼ਾਤ ਦੇ ਲੋਕਾਂ ਦੇ ਨਾਲ ਜਿਹੜਾ ਆਪਣਾ ਬੈਠਣ ਉੱਠਣ ਰੱਖਦੇ ਸੀ, ਉਹਨਾਂ ਦੇ ਨਾਲ ਬਹੁਤ ਵਧੀਆ ਸਾਂਝਾਂ ਜਿਹੜੀਆਂ ਉਹਨਾਂ ਦੀਆਂ ਹੁੰਦੀਆਂ ਸੀ, ਤੇ ਇੱਕ ਦੂਸਰੇ ਦੇ ਜਿਹੜੇ ਧਾਰਮਿਕ ਜਿਹੜੀਆਂ ਰੀਤਾਂ ਆ ਰਸਮ ਰਿਵਾਜ਼ ਆ ਉਹਨਾਂ ਦੀ ਰਿਸਪੈਕਟ ਕਰਦੇ ਸੀ, ਪਰ ਉਹ ਆਪਣੇ ਧਰਮ ਦੇ ਵਿੱਚ ਹਮੇਸ਼ਾ ਪੱਕੇ ਰਹਿੰਦੇ ਸੀਗੇ, ਤੇ ਆਪਣੇ ਧਰਮ ਦੇ ਵਿੱਚ ਪਕੇਰਾ ਰਹਿਣ ਦੇ ਕਾਰਨ ਜਿਹੜੀ ਧਾਰਮਿਕ ਤੌਰ ਦੇ ਉੱਤੇ ਜਾਂ ਨਿੱਜੀ ਤੌਰ ਦੇ ਉੱਤੇ ਉਹਨਾਂ ਦਾ ਜਿਹੜਾ ਜੀਵਨ ਸੀਗਾ ਉਹ ਕਾਫੀ ਜ਼ਿਆਦਾ ਵਧੀਆ ਸੀਗਾ, ਕਾਫੀ ਜ਼ਿਆਦਾ ਸੁਖਾਲਾ ਵੀ ਸੀ ਪਰ ਹੁਣ ਜਿਉਂ ਜਿਉਂ ਅਸੀਂ ਆਪਣੇ ਇਸ਼ਟ ਤੋਂ ਮੁਨਕਰ ਹੋ ਰਹੇ ਹਾਂ ਅਸੀਂ ਆਪਣੇ ਗੁਰੂ ਤੋਂ ਮੁਨਕਰ ਹੋ ਰਹੇ ਹਾਂ ਉਸੇ ਤਰ੍ਹਾਂ ਜਿਹੜੀਆਂ ਸਾਡੀਆਂ ਮੁਸ਼ਕਲਾਂ ਆ ਜ਼ਿੰਦਗੀ ਦੇ ਵਿੱਚ ਸਾਡੀ ਜਿਹੜਾ ਸਾਡਾ ਜਿਹੜਾ ਤਾਣਾ ਬਾਣਾ ਆ ਉਹ ਇਸ ਕਦਰ ਉਲਝਿਆ ਹੋਇਆ ਗੁਰਿੰਦਰ ਸਿੰਘ ਜੀ ਕਿ ਉਸ ਨੂੰ ਸੁਲਝਾਉਣਾ ਕਈ ਵਾਰ ਮੁਸ਼ਕਲ ਜਾਪਦਾ ਸੋ ਸਮਾਜ ਜਿਹੜਾ ਆ ਉਹ ਕਿਸ ਕਦਰ ਉਲਝਿਆ ਹੋਇਆ ਇਹ ਸਾਰਾ ਕੁਛ ਜਿਹੜਾ ਜੀ ਉਹ ਇਹੀ ਕਾਰਨ ਹੈ ਜੇ ਅਸੀਂ ਸੱਚੀ ਮੁੱਚੀ ਮੰਨ ਕੇ ਚੱਲੀਏ ਕਿ ਅਸੀਂ ਕਿਤੇ ਨਾ ਕਿਤੇ ਆਪਣੇ ਗੁਰੂ ਤੋਂ ਮੁਨਕਰ ਹੋ ਰਹੇ ਹਾਂ ਅਸੀਂ ਉਹਦੇ ਹੁਕਮ ਤੋਂ ਮੁਨਕਰ ਹੋ ਰਹੇ ਹਾਂ ਇਸੇ ਕਾਰਨ ਇਹ ਸਾਰਾ ਕੁਛ ਜਿਹੜਾ ਉਹ ਵਾਪਰਿਆ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸਾਂਝ ਪਾਉਣ ਦੇ ਲਈ ਤੇ ਅੱਗੇ ਸਾਡੇ ਨਾਲ ਸ਼ਾਮਲ ਹੋਏ ਨੇ ਜੀ ਬੱਬਲ ਟਹਿਣਾ ਹੋਰੀ ਸੋ ਬੱਬਲ ਟਹਿਣਾ ਹੋਰਾਂ ਨੇ ਮੈਸੇਜ ਕੀਤਾ ਸਤਿ ਸ੍ਰੀ ਅਕਾਲ ਭੈਣ ਜੀ ਤੇ ਬਰਾੜ ਸਾਹਿਬ ਜੀ ਕਹਿੰਦੇ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਤੁਹਾਨੂੰ ਤੇ ਕਹਿੰਦੇ ਬਰਾੜ ਸਾਹਿਬ ਜੀ ਦੀ ਸਿਹਤਯਾਬੀ ਲਈ ਦੁਆਵਾਂ ਜੀ ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ ਮੈਨੂੰ ਲੱਗਦਾ ਤੁਹਾਡਾ ਮੈਸੇਜ ਜਿਹੜਾ ਜ਼ਰੂਰ ਸੁਣ ਰਹੇ ਹੋਣਗੇ ਤੇ ਕਹਿੰਦੇ ਪਰ ਮੋਦੀ ਦੀ ਰੈਲੀ ਵਿਚ ਦਿੱਤੀ ਧਮਕੀ ਦਾ ਮਤਲਬ ਆਮ ਲੋਕਾਂ ਨੂੰ ਸਮਝ ਨਹੀਂ ਆਇਆ ਤਾਂ ਉਹਦਾ ਕਹਿਣ ਦਾ ਮਕਸਦ ਕਿਵੇਂ ਪੂਰਾ ਹੋਇਆ ਬਾਕੀ ਬਰਾੜ ਸਾਹਿਬ ਨੇ ਜ਼ਰੂਰ ਲੋਕਾਂ ਨੂੰ ਆਪਣੇ ਨੁਕਤੇ ਨਿਗਾਹ ਨਾਲ ਧਮਕੀ ਦਿੱਤੀ ਹੈ ਕੈਪਟਨ ਤਰਫੋਂ ਵੀ ਕਿ ਆਪ ਨੂੰ ਵੋਟ ਨਾ ਪਾਓ ਤੁਸੀਂ ਦੱਸੋ ਅੱਜ ਤੱਕ ਬਾਰਡਰ ਕਿੰਨੇ ਕੁ ਸੁਰੱਖਿਅਤ ਨੇ ਮੈਨੂੰ ਲੱਗਦਾ ਬੱਬਲ ਵੀਰ ਕੇ ਤੁਹਾਨੂੰ ਥੋੜਾ ਜਿਹਾ ਸਮਝਣ ਦੇ ਵਿਚ ਲੱਗਦਾ ਕਿ ਤੁਸੀਂ ਕਿਸੇ ਹੋਰ ਪੱਖ ਤੋਂ ਉਸ ਨੂੰ ਸਮਝਿਆ ਪਰ ਅਸਲ ਦੇ ਵਿਚ ਜਦੋਂ ਤੁਸੀਂ ਭਾਰਤੀ ਜਨਤਾ ਪਾਰਟੀ ਦੀ ਗੱਲ ਕਰਦੇ ਹੋ ਜਦੋਂ ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲ ਕਰਦੇ ਹੋ ਤਾਂ ਅਸੀਂ ਇਹ ਭਲੀ ਭਾਂਤ ਜਾਣਦੇ ਹਾਂ ਕਿ ਉਹਨਾਂ ਪਾਰਟੀਆਂ ਦਾ ਸ਼ੁਰੂ ਤੋਂ ਜਿਹੜਾ ਮਨੋਰਥ ਆ ਉਹ ਕੀ ਰਿਹਾ ਸੋ ਪੰਜਾਬ ਦੀ ਕਿੰਨੀ ਕੁ ਭਲਾਈ ਉਹ ਪਾਰਟੀਆਂ ਚਾਹੁੰਦੀਆਂ ਆਈਆਂ ਨੇ ਸੋ ਇਸ ਮਨੋਰਥ ਦੇ ਤਹਿਤ ਹੀ ਉਹ ਲੋਕਾਂ ਨੂੰ ਇੱਕ ਤਰ੍ਹਾਂ ਤੁਸੀਂ ਜੇ ਮਤਲਬ ਸਿੱਧੇ ਰੂਪ ਦੇ ਵਿਚ ਬਰਾੜ ਸਾਹਿਬ ਨੇ ਉਸ ਨੂੰ ਧਮਕੀ ਦਾ ਨਾਮ ਦਿੱਤਾ ਅਸਲ ਦੇ ਵਿਚ ਉਹ ਲੁਕਵੇਂ ਢੰਗ ਦੇ ਨਾਲ ਲੋਕਾਂ ਨੂੰ ਡਰਾਉਣ ਦਾ ਲੋਕਾਂ ਦੇ ਅੰਦਰ ਜਿਹੜਾ ਸਹਿਮ ਆ ਪੈਦਾ ਕਰਨ ਦਾ ਵੀ ਇੱਕ ਤਰੀਕਾ ਜਿਹੜਾ ਆ ਉਹ ਅਪਣਾਇਆ ਗਿਆ ਹੋਇਆ ਸੋ ਨਰਿੰਦਰ ਮੋਦੀ ਦੀ ਰੈਲੀ ਦੇ ਵਿਚ ਕੋਟਕਪੁਰਾ ਦੇ ਵਿਚ ਜਿਹੜੀ ਕੱਲ ਕੀਤੀ ਗਈ ਆ ਉਹ ਵੀ ਇੱਕ ਤਰ੍ਹਾਂ ਲੋਕਾਂ ਦੇ ਵਿਚ ਸਹਿਮ ਜਿਹੜਾ ਆ ਉਹ ਪੈਦਾ ਕਰਨ ਦੀ ਕੋਸ਼ਿਸ਼ ਆ ਸੋ ਉਹਨੂੰ ਤੁਸੀਂ ਦੂਸਰੇ ਪਾਸਿਓਂ ਜੇ ਦੇਖੀਏ ਤਾਂ ਧਮਕੀ ਦਾ ਨਾਮ ਦੇ ਸਕਦੇ ਹੋ ਕਿ ਲੋਕਾਂ ਦੇ ਵਿਚ ਇਹੋ ਜਿਹੀ ਦਹਿਸ਼ਤ ਇਹੋ ਜਿਹਾ ਸਹਿਮ ਪੈਦਾ ਕਰਦੇ ਹੋ ਕਿ ਲੋਕ ਜਿਹੜੇ ਆ ਉਹ ਕਿਸੇ ਹੋਰ ਪਾਰਟੀ ਦੇ ਬਾਰੇ ਸੋਚਣ ਨਾ ਤੇ ਇਸੇ ਕਾਰਨ ਬਰਾੜ ਸਾਹਿਬ ਦਾ ਜਿਹੜਾ ਮੈਨੂੰ ਲੱਗਦਾ ਕਿ ਕਹਿਣ ਦਾ ਧਮਕੀ ਕਹਿਣ ਦਾ ਜਿਹੜਾ ਮਤਲਬ ਸੀ ਉਹ ਇਹੀ ਸੀਗਾ ਸੋ ਇੱਥੇ ਮੈਨੂੰ ਨਹੀਂ ਲੱਗਦਾ ਕਿ ਕੈਪਟਨ ਤਰਫੋਂ ਜਾਂ ਫਿਰ ਜਿਹੜਾ ਮੋਦੀ ਤਰਫੋਂ ਜਿਹੜਾ ਆਪ ਨੂੰ ਨਾ ਵੋਟ ਪਾਉਣ ਦਾ ਜਿਹੜਾ ਕਿਤੇ ਵੀ ਇਹਦਾ ਅਰਥ ਲਿਆ ਜਾਵੇ ਸੋ ਬਾਰਡਰ ਜਿਹੜੇ ਆ ਜੀ ਉਹ ਕਦੇ ਵੀ ਸੁਰੱਖਿਅਤ ਨਹੀਂ ਰਹੇ ਇਸ ਗੱਲ ਦੇ ਲਈ ਆਪਾਂ ਸਾਰੇ ਜਾਣਦੇ ਹਾਂ ਪਰ ਕਿਤੇ ਨਾ ਕਿਤੇ ਦੂਜੇ ਪਾਸੇ ਜਦੋਂ ਉਸ ਖਬਰ ਨੂੰ ਤੁਸੀਂ ਸਮਝ ਕੇ ਪੜੋਗੇ ਤਾਂ ਉਹਦਾ ਇਹੀ ਅਰਥ ਹੈ ਕਿ ਲੋਕਾਂ ਦੇ ਵਿਚ ਇੱਕ ਤਰ੍ਹਾਂ ਦਾ ਸਹਿਮ ਤੇ ਦਹਿਸ਼ਤ ਜਿਹੜੀ ਆ ਦੂਜੀਆਂ ਪਾਰਟੀਆਂ ਪ੍ਰਤੀ ਫੈਲਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਜ਼ਰੂਰ ਕੀਤੀ ਗਈ ਉਸ ਰੈਲੀ ਦੇ ਵਿਚ ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ ਤੇ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ ਬੱਬਲ ਟਹਿਣਾ ਜੀ ਸੋ ਇਸ ਤੋਂ ਬਾਅਦ ਸਾਡੇ ਨਾਲ ਅਗਲੇ ਲਿਸਨਰ ਜੁੜੇ ਨੇ ਜੀ ਜੈਸੀ ਗਰੇਵਾਲ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਜੈਸੀ ਤੁਹਾਡਾ ਪ੍ਰੋਗਰਾਮ ਦੇ ਵਿਚ ਸਤਿ ਸ੍ਰੀ ਅਕਾਲ ਅਮਰਦੀਪ ਜੀ ਕਹਿੰਦੇ NRI ਵੀਰੋ ਕਰੋ ਸਪੋਰਟ ਪੰਜਾਬ ਜਾ ਕੇ ਪਰ ਦਾਇਰੇ ਵਿਚ ਰਹਿ ਕੇ ਏਦਾਂ ਦਾ ਕਦਮ ਨਾ ਚੁੱਕਣਾ ਕਿ ਬਾਅਦ ਚ ਪਛਤਾਉਣਾ ਪਵੇ ਤੇ ਕੁਝ ਲਾਈਨਾਂ ਸਾਡੇ ਨਾਲ ਸਾਂਝੀਆਂ ਕਰ ਰਹੇ ਨੇ ਕਹਿੰਦੇ ਆਪਣੀ ਹੀ ਚਾਦਰ ਤੇ ਆਪਣੇ ਹੀ ਪੈਰ ਨੇ ਆਪਣੇ ਹੀ ਖਿਲਾਰੇ ਨਾ ਖਿੱਚੇ ਕਿਸੇ ਗੈਰ ਨੇ ਗਰੇਵਾਲ ਯਾਰੀਆਂ ਚ ਕੌੜ ਤੁਮਾ ਵੱਜਦਾ ਢਿੱਡ ਨੀ ਘਟਾਏ ਕਦੇ ਸੁਪਨੇ ਦੀ ਸੈਰ ਨੇ ਗਰੇਵਾਲ ਯਾਰੀਆਂ ਚ ਕੌੜ ਤੁਮਾ ਵੱਜਦਾ ਢਿੱਡ ਨੀ ਘਟਾਏ ਕਦੇ ਸੁਪਨੇ ਦੀ ਸੈਰ ਨੇ ਬਹੁਤ ਖੂਬ ਜੈਸੀ ਗਰੇਵਾਲ ਜੀ ਤੇ ਸਾਂਝ ਪਾਈ ਹੈ ਤੇ ਨਾਲ ਹੀ ਨਾਲ ਇੱਕ ਵਧੀਆ ਸੁਨੇਹਾ ਵੀ ਤੁਸੀਂ ਦਿੱਤਾ ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ ਤੇ ਅੱਗੇ ਸਾਡੇ ਨਾਲ ਜੁੜੇ ਨੇ ਜੀ ਮੋਹਿੰਦਰ ਸਿੰਘ ਹਾਂਸ ਬ੍ਰੈਂਪਟਨ ਕੈਨੇਡਾ ਤੋਂ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਮੋਹਿੰਦਰ ਸਿੰਘ ਜੀ ਤੁਹਾਨੂੰ ਤੇ ਕਹਿੰਦੇ ਵੈਰੀ ਗੁੱਡ ਪ੍ਰੋਗਰਾਮ ਥੈਂਕਸ ਕੀਪ ਇਟ ਅਪ ਜੀ ਬਹੁਤ ਬਹੁਤ ਸ਼ੁਕਰੀਆ ਪਹਿਲਾਂ ਤਾਂ ਹੌਸਲਾ ਅਫਜ਼ਾਈ ਦੇ ਲਈ ਤੇ ਬਿਲਕੁਲ ਜੀ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਪ੍ਰੋਗਰਾਮ ਨੂੰ ਹੋਰ ਵਧੀਆ ਬਣਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਹਮੇਸ਼ਾ ਜਾਰੀ ਰੱਖਦੇ ਹਾਂ ਪ੍ਰੋਗਰਾਮ ਦੇ ਵਿਚ ਜੇਕਰ ਤੁਹਾਨੂੰ ਕੋਈ ਚੀਜ਼ ਪਸੰਦ ਨਹੀਂ ਆਉਂਦੀ ਜਾਂ ਪ੍ਰੋਗਰਾਮ ਦੇ ਵਿਚ ਕਿਤੇ ਸਾਡੇ ਤੋਂ ਕੋਈ ਨਾ ਕੋਈ ਜਿਹੜੀ ਤਰੁੱਟੀ ਆ ਉਹ ਰਹਿ ਜਾਂਦੀ ਹੈ ਤੇ ਸਾਡਾ ਧਿਆਨ ਜਿਹੜਾ ਜ਼ਰੂਰ ਉਸ ਤਰੁੱਟੀ ਵੱਲ ਉਸ ਕਮੀ ਵੱਲ ਜ਼ਰੂਰ ਦਵਾਇਆ ਕਰੋ ਦੋਸਤੋ ਤਾਂ ਕਿ ਅਸੀਂ ਪ੍ਰੋਗਰਾਮ ਦੇ ਵਿਚ ਉਹਨਾਂ ਤਰੁੱਟੀਆਂ ਨੂੰ ਦੂਰ ਕਰਕੇ ਉਹਨਾਂ ਕਮੀਆਂ ਨੂੰ ਦੂਰ ਕਰਕੇ ਹੋਰ ਪ੍ਰੋਗਰਾਮ ਨੂੰ ਵਧੀਆ ਬਣਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਅਸੀਂ ਜਾਰੀ ਰੱਖੀਏ ਪ੍ਰੋਗਰਾਮ ਦੀ ਕਿਸੇ ਵੀ ਤਰ੍ਹਾਂ ਦੀ ਫੀਡਬੈਕ ਲਈ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ feedback@harmanradio.com ਤੇ ਹੁਣ ਪ੍ਰੋਗਰਾਮ ਦਾ ਜਿਹੜਾ ਸਮਾਂ ਜੀ ਉਹ ਇੱਥੇ ਖਤਮ ਹੋ ਰਿਹਾ ਤੇ ਮੈਨੂੰ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਲੈਣੀ ਪੈਣੀ ਹੈ। ਇਜਾਜ਼ਤ ਲੈਣ ਤੋਂ ਪਹਿਲਾਂ ਇੱਕ ਵਾਰ ਫਿਰ ਅਸੀਂ ਆਪਣੇ ਸਾਰੇ ਹੀ ਸਹਿਯੋਗੀਆਂ ਦਾ, ਸਾਰੇ ਸਪੌਂਸਰਸ ਦਾ ਧੰਨਵਾਦ ਕਰਨਾ ਚਾਹਾਂਗੇ ਜਿਹੜਾ ਲਹਿਰਾਂ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਚ ਸਾਡੀ ਮਦਦ ਕਰਦੇ ਨੇ, ਤੇ ਹਰਮਨ ਰੇਡੀਓ ਦੇ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਤੁਹਾਡੇ ਤੱਕ ਪਹੁੰਚਦੇ ਉਹ ਪਹੁੰਚਦਾ ਕਰਨ ਦੇ ਵਿੱਚ ਸਾਡੀ ਮਦਦ ਕਰਦੇ ਨੇ। ਸੋ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵੀ ਪ੍ਰੋਗਰਾਮ ਦੇ ਵਿੱਚ, ਜਿਨ੍ਹਾਂ ਨੇ ਅੱਜ ਕਾਲ ਦੇ ਰਾਹੀਂ ਆਪਣੀ ਸ਼ਮੂਲੀਅਤ ਜਿਹੜੀ ਆ ਉਹ ਰੱਖੀ ਆ, ਤੇ ਨਾਲ ਹੀ ਨਾਲ ਈਮੇਲਸ ਤੇ ਮੈਸੇਜਿਸ ਦੇ ਜ਼ਰੀਏ ਤੁਸੀਂ ਸਾਂਝ ਆਪਣੀ ਬਣਾਈ ਹੈ। ਅੱਜ ਦੇ ਲਈ ਇੰਨਾ ਹੀ, ਮੈਨੂੰ ਹੁਣ ਲੈਣੀ ਪੈਣੀ ਹੈ ਇਜਾਜ਼ਤ, ਤੇ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਾਂ ਮਿਲਾਂਗੇ ਜੀ ਕੱਲ ਦੇ ਪ੍ਰੋਗਰਾਮ ਦੇ ਵਿੱਚ ਦੁਬਾਰਾ ਮੈਲਬਨ ਤੋਂ ਮੇਰੇ ਨਾਲ, ਤੇ ਹੁਣ ਦਿਓ ਇਜਾਜ਼ਤ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਤੁਸੀਂ ਜੁੜੇ ਰਹੋ ਜੀ ਹਰਮਨ ਰੇਡੀਓ ਦੇ ਨਾਲ।
ਪੁੱਤਾਂ ਵਾਂਗੂ ਪਲੀਆਂ ਮੈਂ ਮਾਪਿਆਂ ਦੇ ਘਰ ਦੇ, ਅੱਖਾਂ ਜਿਹੀਆਂ ਕੱਢ ਕੇ ਡਰਾਇਆ ਨਾ ਤੂੰ ਕਰ ਦੇ। ਵਾਂਗੂ ਪਲੀਆਂ ਮੈਂ ਮਾਪਿਆਂ ਦੇ ਘਰ ਦੇ, ਅੱਖਾਂ ਜਿਹੀਆਂ ਕੱਢ ਕੇ ਡਰਾਇਆ ਨਾ ਤੂੰ ਕਰ ਦੇ। ਜਾਣੀ ਨਾ ਜੱਤੀ ਨੂੰ ਹੋਰਾਂ ਵਰਗੀ, ਤੇ ਮੇਰੇ ਮਾਪੇ ਖਾਨਦਾਨੀ ਸਰਦਾਰ ਨੇ,
ਮੇਰੇ ਮਾਪੇ ਖਾਨਦਾਨੀ ਸਰਦਾਰ ਨੇ।
ਤੈਨੂੰ ਲੱਖਾਂ ਵਿੱਚੋਂ ਚੁਣਿਆ ਮੈਂ, ਰੰਗ ਦਾ ਸੀ ਭਾਵੇਂ ਠੀਕ ਠਾਕ ਤੂੰ, ਭੋਲੇ ਤੇਰੇ ਚਿਹਰੇ ਨੇ ਚੁਰਾਇਆ ਚੈਨ ਮੇਰਾ, ਉਦੋਂ ਅਕਲੋਂ ਵੀ ਸੀਗਾ ਵੇ ਜਵਾਕ ਤੂੰ, ਭੋਲੇ ਤੇਰੇ ਚਿਹਰੇ ਨੇ ਚੁਰਾਇਆ ਚੈਨ ਮੇਰਾ, ਉਦੋਂ ਅਕਲੋਂ ਵੀ ਸੀਗਾ ਵੇ ਜਵਾਕ ਤੂੰ। ਬਾਲਾ ਹੀ ਸਿਆਣਾ ਅੱਜ ਹੋ ਗਿਆ ਵੇ, ਮੈਨੂੰ ਕਹਿਣੇ ਤੇਰੇ ਗੱਲਾਂ ਬੱਸੋਂ ਬਾਹਰ ਨੇ। ਸਾਰੀ ਜ਼ਿੰਦਗੀ ਮੈਂ ਹਾਲੇ ਸਾਡੀ ਲੱਗੀ ਨੂੰ ਹੋਏ ਨੇ ਤਿੰਨ ਸਾਲ ਵੇ, ਪਹਿਲਾਂ ਹੀ ਕਿਸਾਨ ਜੇ ਗਣਾਈ ਜਾਣੇ ਮੈਨੂੰ ਦੱਸ ਕਿੱਥੇ ਨੀ ਖੜੀ ਮੈਂ ਤੇਰੇ ਨਾਲ ਵੇ, ਪਹਿਲਾਂ ਹੀ ਕਿਸਾਨ ਜੇ ਗਣਾਈ ਜਾਣੇ ਮੈਨੂੰ ਦੱਸ ਕਿੱਥੇ ਨੀ ਖੜੀ ਮੈਂ ਤੇਰੇ ਨਾਲ ਵੇ। ਸ਼ੱਕ ਦੀ ਥਾਕ ਜੇ ਜਤਾਲਵੇ ਵੇ, ਤੇਰੇ ਕੌੜੇ ਬੋਲ ਸੌਖੇ ਆ ਸਹਾਰਨੇ,
ਤੇਰੇ ਕੌੜੇ ਬੋਲ ਸੌਖੇ ਆ ਸਹਾਰਨੇ।
ਪਿਆਰ ਨਾਲ ਜਾਨ ਭਾਵੇਂ ਕੱਢ ਲਈ, ਫਿਰ ਉਹ ਚੱਲਣਾ